आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
पिंजरे दे पंछी नू पता नहीं लगदा कि मालक दोस्त है के दुश्मन भोजन मिलदा है ता दोस्त लगदा है पिंजरा वेखदा है दुश्मन लगदा है चंगे विचारां लई जुड़े रहो हरमन रेडियो ऑस्ट्रेलिया दे नाल दिल पंजाबी जज्बात पंजाबी
Good morning everyone ki hal chal hai sab da theek thak ho tusi lo ji par aapa pahunch chuke han tuhadiyan brohan te leke ajj di soye program lehran de naal te main tuhadi host bobby siddhu brisbane ton karde han swagat harman radio de vede tuhada saryan da te kehnde han ki niggi ji ji aaya adab sasrikal waheguru ji ka khalsa waheguru ji ki fateh te dua karde han ji ke tuhada ਅੱਜ ਦਾ ਦਿਨ ਵੀ ਤੇ ਆਉਣ ਵਾਲਾ ਹਫ਼ਤਿਆਂ ਦੇ ਸਾਰੇ ਦਿਨ ਬਹੁਤ ਹੀ ਵਧੀਆ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਨਿਕਲਣ ਤੇ ਅੱਜ ਦਾ ਜੋ ਦਿਨ ਆ ਤੇ ਆਉਣ ਵਾਲਾ ਵੀਕਐਂਡ ਆ ਇਹ ਵੀ ਖੁਸ਼ੀਆਂ ਭਰਿਆ ਹੋਵੇ ਤੇ ਸਮੇਂ ਦੀ ਨਬਜ਼ ਨੂੰ ਪਹਿਚਾਣਦੇ ਹੋਏ ਤੁਸੀਂ ਆਪਣੀ ਹਰ ਮੰਜ਼ਿਲ ਨੂੰ ਸਰ ਕਰੋ ਤੇ ਸਮਾਂ ਚਾਹੇ ਉਹ ਕਿੰਨਾ ਵੀ ਬਲਵਾਨ ਹੋਵੇ ਕਹਿੰਦੇ ਹੁੰਦੇ ਆ ਨਾ ਕਿ ਸਮਾਂ ਬਲਵਾਨ ਨਾ ਹੋ ਹੈਰਾਨ ਮਿਹਨਤ ਕਰ ਲੈ ਜ਼ਰਾ ਤੂੰ ਤੱਕ ਲੈ ਲੁੱਟ ਦੇ ਹੱਕ ਉਹਨਾਂ ਨੂੰ ਧੋਣ ਤੋਂ ਫੜ ਲੈ ਤੂੰ ਬਣ ਲਸਾਨੀ ਤੋੜ ਨਾ ਗਾਨੀ ਖਿਲਾਰ ਨਾ ਬਣ ਕੇ ਵਕਤ ਦੀ ਲੋੜ ਤੂੰ ਉੱਠ ਖੜ ਬਹੁੜ ਸ਼ੇਰ ਬੱਗਾ ਬਣ ਕੇ ਤੇ ਲਓ ਜੀ ਵਕਤ ਦੀ ਲੋੜ ਦੇ ਮੁਤਾਬਕ ਸਾਰੇ ਸ਼ੇਰ ਬੱਗੇ ਹੋ ਤੁਸੀਂ ਤੇ ਖੂਬ ਮਿਹਨਤਾਂ ਕਰੋ ਤੇ ਖੂਬ ਤਰੱਕੀਆਂ ਕਰੋ ਤੇ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦੀ ਹਰ ਮੰਜ਼ਿਲ ਨੂੰ ਸਰ ਕਰਦੇ ਜਾਓ ਸੋ ਸਮਾਂ ਬਲਵਾਨ ਆ ਪਰ ਸਮੇਂ ਦੇ ਨਾਲ ਚੱਲਣਾ ਵੀ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਲਓ ਸਮੇਂ ਦੀ ਨਜ਼ਾਕਤ ਦੇ ਨਾਲ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਦੇ ਹਾਂ ਸੀ ਦਿਨ ਅਤੇ ਤਰੀਕ ਤੋਂ ਕਿਉਂਕਿ ਸਮੇਂ ਦੀ ਨਜ਼ਾਕਤ ਦਾ ਤੁਹਾਨੂੰ ਤਾਂ ਮੈਂ ਦੱਸ ਹੀ ਦਿੱਤਾ ਮੈਨੂੰ ਵੀ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਕਿ ਫਰਾਈਡੇ ਦੀ ਮਾਰਨਿੰਗ ਸ਼ੁਰੂ ਹੋ ਗਈ ਹੈ ਜਾਣੀ ਕਿ ਵੀਕਐਂਡ ਸ਼ੁਰੂ ਹੋ ਗਿਆ ਤੇ ਤੁਸੀਂ ਵੀ ਸਾਰੇ ਕੰਮਾਂ ਕਾਰਾਂ ਤੇ ਹੋਵੋਗੇ ਤੇ ਉਮੀਦ ਕਰਦੇ ਹੋਵੋਗੇ ਕਿ ਲਓ ਜੀ ਫਿਰ ਹਰਮਨ ਰੇਡੀਓ ਤੇ ਪ੍ਰੋਗਰਾਮ ਵੀ ਸ਼ੁਰੂ ਹੋਣ ਵਾਲਾ ਕਰ ਲਿਆ ਨਾ ਰੇਡੀਓ ਸਾਰਿਆਂ ਨੇ ਆਉਣ ਹਾਂ ਕਰ ਲਿਆ ਜੀ ਕਰ ਲਿਆ ਸਾਡੇ ਕੁਝ ਕਲਿਸਨਰ ਤਾਂ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਸੋ ਵੈਲਕਮ ਕਹਿੰਦੇ ਆ ਜੀ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆ ਅੱਜ ਦੀ ਇਸ ਸਵੇਰ ਦੇ ਵਿੱਚ ਤੇ ਕਰੀਏ ਜੀ ਸ਼ੁਰੂਆਤ ਫਿਰ ਅੱਜ ਦੀ ਤਰੀਕ ਤੋਂ ਤਰੀਕ ਆ ਜੀ ਅੱਜ 14 ਅਕਤੂਬਰ ਤੇ 2016 ਦੇ ਨਾ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ 8:04 ਸਵੇਰ ਦੇ ਪਰ ਬ੍ਰਿਸਬਨ ਦੇ ਵਿੱਚ ਟਾਈਮ ਆ ਜੀ 7:04 ਸਵੇਰ ਦੇ ਤੁਹਾਡੇ ਤੋਂ ਇੱਕ ਘੰਟਾ ਪਿੱਛੇ ਹੋ ਗਏ ਹਾਂ ਅਸੀਂ ਪਰ ਵਧੀਆ ਹੀ ਹੋਇਆ ਜੋ ਵੀ ਹੁੰਦਾ ਨਾ ਕਹਿੰਦੇ ਚੰਗੇ ਲਈ ਹੁੰਦਾ ਹੁਣ ਤੁਸੀਂ ਪੁੱਛੋਗੇ ਉਹ ਕਿੱਦਾਂ ਬਿਕੋਜ਼ ਮੇਰੇ ਲਈ ਤਾਂ ਚੰਗਾ ਹੀ ਹੋਇਆ ਜੀ ਕਿਉਂਕਿ 9 ਵਜੇ ਕੰਮ ਸਟਾਰਟ ਕਰਨਾ ਹੁੰਦਾ ਸੀ ਤੇ ਫਿਰ 8 ਤੋਂ 10 ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਸੀ ਪਰ ਚਲੋ ਐਨੀਵੇ ਹੁਣ ਆਪਣੇ ਕੋਲ 2 ਘੰਟੇ ਅਸੀਂ ਖੂਬ ਗੱਲਾਂ ਬਾਤਾਂ ਮਾਰਾਂਗੇ ਤੇ ਗਾਣੇ ਵੀ ਸੁਣਾਂਗੇ ਪ੍ਰੋਗਰਾਮ ਦੇ ਵਿੱਚ ਤੇ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਤੇ ਪਰ ਪਹਿਲਾਂ ਆਪਾਂ ਸਪੈਸ਼ਲ ਥੈਂਕਸ ਕਰਦੇ ਹਾਂ ਜੀ ਸਰਬਜੀਤ ਸਿੰਘ ਦਾ ਪਟਿਆਲਾ ਸਟੂਡੀਓ ਤੋਂ ਜਿਹੜੇ ਕਿ ਇੰਨੀ ਸੁਬਾ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ ਤੇ ਤੁਹਾਡੀਆਂ ਫਰਮਾਇਸ਼ਾਂ ਦੇ ਗਾਣੇ ਵੀ ਸੁਣਾਉਂਦੇ ਨੇ ਤੇ ਲਓ ਜੀ ਫਿਰ ਸਪੈਸ਼ਲ ਥੈਂਕਸ ਆ ਜੀ ਉਹਨਾਂ ਦਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੀ ਸਵੇਰ ਦੇ ਵਿੱਚ ਉਹਨਾਂ ਨੂੰ ਵੀ ਨਿੱਘੀ ਜੀ ਜੀਆਂ ਆ ਸਾਡੇ ਸਾਰਿਆਂ ਵੱਲੋਂ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰਾ ਸਾਥ ਦੇਣਾ ਵਾ ਭੁੱਲ ਤਾਂ ਨਹੀਂ ਗਏ ਨਾ ਕਿਉਂਕਿ ਲਾਸਟ ਵੀਕ ਮੈਂ ਆਈ ਨਹੀਂ ਸੀਗੀ ਐਬਸੈਂਟ ਹੋ ਗਈ ਸੀ ਤੁਸੀਂ ਤਾਂ ਮਿਸ ਨਹੀਂ ਕੀਤਾ ਹੋਊਗਾ ਮੈਨੂੰ ਪੱਕਾ ਪਤਾ ਪਰ ਸੱਚੀ ਦੱਸਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਮਿਸ ਕੀਤਾ ਪਰਿਵਾਰ ਦੀ ਤਰ੍ਹਾਂ ਹੋ ਗਏ ਹੋ ਨਾ ਤੁਸੀਂ ਸਾਰੇ ਹੁਣ ਕਿਉਂਕਿ ਇੱਥੇ ਹੋਰ ਤਾਂ ਕੋਈ ਹੈ ਨਹੀਂ ਫਿਰ ਮੈਨੂੰ ਵੀ ਫਰਾਈਡੇ ਦੀ ਬੜੀ ਬੇਸਬਰੀ ਨਾਲ ਵੇਟ ਰਹਿੰਦੀ ਆ ਬੜਾ ਇੰਤਜ਼ਾਰ ਰਹਿੰਦਾ ਵਾ ਕਿ ਤੁਹਾਡੇ ਸਾਰਿਆਂ ਨਾਲ ਕੁਝ ਕੁਝ ਖੱਟੀਆਂ ਤੇ ਕੁਝ ਕੁਝ ਮਿੱਠੀਆਂ ਗੱਲਾਂ ਕਰਨ ਨੂੰ ਹਨਾ ਤੇ ਚਲੋ ਕੋਈ ਗੱਲ ਨੀ ਮੈਸੇਜਾਂ ਦੇ ਜ਼ਰੀਏ ਹੀ ਸਹੀ ਰਾਬਤਾ ਤਾਂ ਕਾਇਮ ਹੁੰਦਾ ਨਾ ਤੁਹਾਡੇ ਸਾਰਿਆਂ ਦੇ ਨਾਲ ਤੇ ਲਓ ਫਿਰ ਆਪਾਂ ਤੁਹਾਨੂੰ ਬਹੁਤ 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 ਮਿਸ ਕੀਤਾ ਤੇ ਲਓ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵੀ ਕਰਾਂਗੇ ਦੱਸ ਦਿਓ ਚੰਗਾ ਸੱਚੀ ਸੱਚੀ ਤੁਸੀਂ ਮਿਸ ਕੀਤਾ ਸੀ ਕਿ ਨਹੀਂ ਪਰ ਨਹੀਂ ਕੀਤਾ ਮੈਨੂੰ ਪਤਾ ਚਲੋ ਕੋਈ ਗੱਲ ਨੀ ਜੀ ਤੇ ਹੁਣ ਦੱਸਣ ਲਈ ਕੋਈ ਕਹਿੰਦੇ ਹੁੰਦੇ ਆ ਨਾ ਕਿ ਉਹ ਚਾਹੀਦਾ ਹੁੰਦਾ ਨਾ ਸੰਦੇਸ਼ਵਾਹਕ ਕਿਹੜਾ ਹੋਊਗਾ ਫਿਰ ਅੱਜ ਹੋਏ ਹੋਏ ਪਤਾ ਤੁਹਾਨੂੰ ਵੀ ਆਪਾਂ ਗੱਲ ਕਰ ਸਕਦੇ ਹਾਂ ਜੀ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ ਹੈ ਜੀ ਸਾਡਾ +9175080144898 ਤੇ ਈਮੇਲ ਆਈਡੀ ਆ request@harmanradio.com ਤੇ ਲਓ ਜੀ ਸਰ ਠੀਕ ਹੈ ਨਾ ਵਧੀਆ ਨਾ ਦੱਸਤਾ ਨਾ ਹੁਣ ਤੁਹਾਨੂੰ ਮੈਂ ਕਿੱਦਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਬਾਕੀ ਸਾਰਿਆਂ ਦੇ ਨਾਲ ਗੱਲਾਂ ਕਰ ਸਕਦੇ ਹੋ ਦੇਖ ਲੋ ਕਿੰਨੇ ਲੋਕ ਸੁਣਦੇ ਆ ਤੁਹਾਨੂੰ ਹਨਾ ਤੁਹਾਡੇ ਮੈਸੇਜਾਂ ਨੂੰ ਸੋ ਵਧੀਆ ਵਧੀਆ ਮੈਸੇਜ ਤੇ ਸੋਹਣੇ ਸੋਹਣੇ ਚੁਟਕਲੇ ਤੇ ਆਪਣੀ ਪਸੰਦ ਦੇ ਗੀਤ ਭੇਜਣਾ ਨਾ ਭੁੱਲਿਓ ਕਿਉਂਕਿ ਆਪਾਂ ਅੱਜ ਗਾਣੇ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਨਾਲ ਨਾਲ ਬੁਝਾਰਤ ਉਹ ਵੀ ਜ਼ਰੂਰੀ ਆ ਹਨਾ ਕਹਿੰਦੇ ਹੁੰਦੇ ਆ ਨਾ ਕਿ ਸਿਹਤਮੰਦ ਸਰੀਰ ਦੇ ਵਿੱਚ ਇੱਕ ਸਿਹਤਮੰਦ ਦਿਮਾਗ ਵੀ ਰਹਿੰਦਾ ਵਾ ਸੋ ਜੇ ਸਿਹਤਮੰਦ ਸਰੀਰ ਦੇ ਵਿੱਚ ਦਿਮਾਗ ਦੀ ਪਰਖ ਕਰਨੀ ਆ ਤਾਂ ਫਿਰ ਬੁਝਾਰਤ ਤਾਂ ਬਣਦੀ ਆ ਨਾ ਸੋ ਬੁਝਾਰਤ ਵੀ ਜ਼ਰੂਰ ਪਾਵਾਂਗੇ ਤੇ ਨਾਲ ਪ੍ਰੋਗਰਾਮ ਦੇ ਅਗਲੇ ਹਾਫ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਕੱਲ ਦੇ ਰਿਸ਼ਤਿਆਂ ਦੇ ਬਾਰੇ ਵਿੱਚ ਕਿ ਕਿਉਂ ਖਿੱਚੋਤਾਣ ਬਣੀ ਹੋਈ ਆ ਕਿਉਂ ਕੜਵਾਹਟ ਆ ਰਹੀ ਆ ਸੋ ਦੱਸਿਓ ਜ਼ਰੂਰ ਕਿਉਂਕਿ ਤੁਸੀਂ ਸਾਰੇ ਦੇਖਦੇ ਵੀ ਹੋ ਤੇ ਆਪਾਂ ਇਹਨਾਂ ਗੱਲਾਂ ਦੇ ਵਿੱਚੋਂ ਵਿਚਰਦੇ ਵੀ ਹਾਂ ਕੀ ਰੀਜ਼ਨ ਆ ਕਾਹਤੋਂ ਆਏ ਸਾਰਾ ਕੁਛ ਸੋ ਬਿਲਕੁਲ ਜੀ ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਫਿਰ ਤੁਸੀਂ ਕਹੋਗੇ ਕਿ ਬੋਬੀ ਆਉਣ ਸਾਰੀ ਗੱਲਾਂ ਲਈ ਸ਼ੁਰੂ ਹੋ ਗਈ ਹੈ ਨਾ ਜ਼ਰੂਰ ਗੱਲਾਂ ਬਾਤਾਂ ਕਰਦੇ ਰਹਾਂਗੇ ਪਰ ਪਹਿਲਾਂ ਦੱਸ ਦਈਏ ਕਿ ਫ੍ਰਿਸਟਨ ਦੇ ਵਿੱਚ ਮੌਸਮ ਦਾ ਹਾਲ ਕੀ ਆ ਮੌਸਮ ਆ ਜੀ ਜਿਹੜਾ ਅੱਜ ਬੜਾ ਵਧੀਆ ਵਾ ਮੌਸਮ ਥੋੜਾ ਜਿਹਾ ਠੰਡਾ ਵਾ ਕੱਲ ਕਾਫੀ ਹਵਾ ਚੱਲੀ ਆ ਥੋੜਾ ਮੀਂਹ ਵੀ ਲਾਸਟ ਵੀਕ ਪਿਆ ਵਾ ਤੇ ਉਸੇ ਕਰਕੇ ਹਜੇ ਜਿਹੜਾ ਮੌਸਮ ਆ ਟੋਟਲੀ ਨਿੱਘਾ ਪਿਆ ਵਾ ਜੀ ਤੇ ਧੁੱਪ ਨਿਕਲੀ ਹੋਈ ਆ ਪਰ ਕਿਤੇ ਨਾ ਕਿਤੇ ਬੱਦਲਵਾਈ ਆ ਜਿਹੜੀ ਜਿਹਨੂੰ ਕਹਿੰਦੇ ਹੁੰਦੇ ਨਾ ਕਿ ਬੱਦਲ ਚਾਲ ਹਾਲੇ ਵੀ ਹੈਗੀ ਆ ਪਰ ਮੀਂਹ ਨਹੀਂ ਪਊਗਾ ਸਾਡਾ ਵੀਕਐਂਡ ਤਾਂ ਐਤਕੀ ਬਹੁਤ ਵਧੀਆ ਨਿਕਲਣਾ ਵਾ ਤੇ ਤੁਸੀਂ ਆਪੋ ਆਪਣੇ ਵੀਕਐਂਡ ਬਾਰੇ ਜ਼ਰੂਰ ਦੱਸਿਓ ਕਿ ਕੀ ਪਲਾਨ ਆ ਦੱਸਣਾ ਤਾਂ ਹੈ ਨੀ ਪੁੱਛ ਲੈਂਦੀ ਆ ਚਲੋ ਹਨਾ ਕੋਈ ਗੱਲ ਨੀ ਜੀ ਚਲੋ ਨਾ ਸਹੀ ਨਹੀਂ ਦੱਸਣਾ ਤਾਂ ਪਤਾ ਤਾਂ ਲੱਗ ਹੀ ਜਾਣਾ ਵਾ ਫੇਸਬੁੱਕ ਦੇ ਜ਼ਰੀਏ ਕਿੱਥੇ ਕਿੱਥੇ ਗਏ ਹੋ ਤੇ ਤੁਸੀਂ ਕੀ ਕੀ ਖਾਧਾ ਹਨਾ ਲਓ ਫਿਰ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਪਰ ਫਿਲਹਾਲ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਆਉਂਦੇ ਹਾਂ ਵਾਪਸ ਤਾਜ਼ਾ ਤਰੀਨ ਖਬਰਾਂ ਦੇ ਨਾਲ ਗਰੇਵਾਲ ਦੀ
ਤੂੰ ਬੇਤਾਰ ਤਾਰ ਜੁੜੀ ਬਿੱਤਰ ਦਰਬਾਰ ਜੁੜੀ ਕੰਜਕ ਕਾਚੀ ਮਾਟੀਆ ਨੱਥ ਪਾ ਦੇ ਨੱਕ ਜੋਗਦੀ ਵੇ ਵੇਲਿਆਂ ਚ ਫਿਰਦੀ ਦਸੌਂਦਾ ਈਰ ਭੋਗਦੀ ਹੱਥ ਚੂਰੀ ਆਲੇ ਚੂਰੀ ਆਲੇ ਚੂਰੀ ਆਲੇ ਕਾਸਿਆਂ ਦਾ ਭਾਰ ਜੋਗਿਆ ਵੇ ਤੂੰ ਬਾਵਾ ਜਦਾ ਵੱਜਦਾ ਚੜਾ ਤੋਂ ਸੁਣੇ ਭਾਰ ਜੋਗਿਆ ਵੇ ਤੂੰ ਬਾਵਾ ਜਦਾ ਵੱਜਦਾ ਚੜਾ ਤੋਂ ਸੁਣੇ ਭਾਰ ਜੋਗਿਆ ਵੇ ਤੂੰ ਬਾਵਾ ਜਦਾ ਵੱਜਦਾ ਚੜਾ ਤੋਂ ਸੁਣੇ ਭਾਰ ਜੋਗਿਆ ਵੇ ਤੂੰ ਸੁਣੇ ਪਾਰ ਜੋਗੀ ਆਵੇ ਤੂੰ ਬਾਵਾ ਚਦਾਰ ਵੱਜਦਾ ਚੜਾ ਤੋਂ ਸੁਣੇ ਪਾਰ ਜੋਗੀ ਆਵੇ ਤੂੰ ਬਾਵਾ ਚਦਾਰ ਵੱਜਦਾ ਚੜਾ ਤੋਂ ਸੁਣੇ ਪਾਰ ਜੋਗੀ ਆਵੇ ਤੂੰ ਬਾਵਾ ਚਮਾਸਿਆਂ ਚ ਠੰਡੀ ਸੀ ਤੇ ਆਖੋ ਮੈਂ ਚਾਂ ਚੱਕ ਤੇਰੇ ਨਾਲ ਲਾ ਬੈਠੀ ਅੱਖ ਵੇ ਮੈਂ ਲਾ ਬੈਠੀ ਅੱਖ ਮੈਂ ਹੋ ਗਈਆਂ ਚਮਾਸਿਆਂ ਚ ਠੰਡੀ ਸੀ ਤੇ ਆਖੋ ਮੈਂ ਚਾਂ ਚੱਕ ਤੇਰੇ ਨਾਲ ਲਾ ਬੈਠੀ ਅੱਖ ਵੇ ਮੈਂ ਲਾ ਬੈਠੀ ਅੱਖ ਮੈਂ ਨਾਮ ਸੁਣਦੇ ਆਵੇ ਨਾਮ ਸੁਣਦੇ ਆ ਬਾਹਰ ਜੋਗੀ ਆਵੇ ਤੂੰ ਬਾਵਾ ਜਦਾ ਵੱਜਦਾ ਚੜਾ ਤੋਂ ਸੁਣੇ ਪਾਰ ਜੋਗੀ ਆਵੇ ਤੂੰ ਬਾਵਾ ਜਦਾ ਵੱਜਦਾ ਚੜਾ ਤੋਂ ਸੁਣੇ ਪਾਰ ਜੋਗੀ ਆਵੇ ਤੂੰ ਬਾਵਾ ਜਦਾ ਵੱਜਦਾ ਚੜਾ
ਤੋਂ ਗਾਣਾ ਸੁਣ ਰਹੇ ਸੀ ਤੁਸੀਂ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿਚ ਤੁੰਬਾ ਵੱਜਦਾ। ਉਹ ਕਹਿੰਦੇ ਨਾ ਕਿ ਤੇਰਾ ਮੇਰਾ ਕਾਹਦਾ ਮੋਹਵੇ ਪਾਣੀ ਚ ਮਧਾਣੀ ਸੀ, ਤੈਨੂੰ ਦੱਸ ਕਾਹਦਾ ਮਿਹਣਾ ਤੂੰ ਤੇ ਰੂਹ ਦਾ ਹਾਣੀ ਸੀ, ਹਿਸਾਬ ਤਾਂ ਬਥੇਰਾ ਲਾਉਣੇ ਬਹੁਤੇ ਅਸੀਂ ਆਣਿਆ, ਦਿਲ ਤੈਨੂੰ ਦਿੰਦੇ ਨਾ ਤਾਂ ਜਾਨ ਚਲੀ ਜਾਣੀ ਸੀ। ਸੋ ਇਹ ਦਿਲਾਂ ਦੇ ਰਿਸ਼ਤੇ ਆ ਜੀ, ਸਮਝਣ ਵਾਲੇ ਸਮਝ ਜਾਂਦੇ ਆ, ਤੇ ਮੇਰੇ ਖਿਆਲ ਗਾਣੇ ਦਾ ਇੰਜੋਏ ਤੁਸੀਂ ਖੂਬ ਕੀਤਾ ਹੋਵੇਗਾ। ਤੇ ਸਾਡੇ ਇਧਰ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਤੇ ਸੁਖਦੀਪ ਸਿੰਘ ਮਲਡੂਰਾ ਤੋਂ ਪ੍ਰੋਗਰਾਮ ਦੇ ਵਿਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਜੀ। ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ। ਤੇ ਹੁਣ ਖਬਰਾਂ ਬਾਰੇ ਗੱਲ ਕਰਦੇ ਆ ਜੀ ਮਿੰਟੂ ਬਰਾੜਸੀ ਦੇ ਨਾਲ, ਜੋ ਕਿ ਐਡੀਲੇਟ ਸਟੂਡੀਓ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ। ਸਭ ਤੋਂ ਪਹਿਲਾਂ ਕਹਿੰਦੇ ਆ ਉਹਨਾਂ ਨੂੰ ਨਿੱਘੀ ਜੀ ਆਇਆ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ
ਜੀ। ਹੋਰ ਬਰਾੜ ਸਾਹਿਬ, ਤੁਹਾਡੇ ਇਧਰ ਮੌਸਮ ਦਾ ਕੀ ਹਾਲ ਚਾਲ ਆ ਜੀ?
ਮੌਸਮ ਅੱਜ ਥੋੜਾ ਜਿਹਾ ਸਾਫ਼ ਲੱਗਦਾ ਜੀ, ਧੁੱਪ ਨਿਕਲੀ ਹੋਈ ਆ ਜੀ, ਸਾਫ਼ ਆ ਮੌਸਮ, ਤੇ ਹਲੇ ਤੇ ਬਦਲਵਾਈ ਤਾਂ ਕੋਈ ਦਿਖਾਈ ਨਹੀਂ ਦੇ ਰਹੀ, ਪਰ ਹਵਾ ਵਗ ਰਹੀ ਆ। ਹਵਾ ਥੋੜੀ ਜੀ ਇੱਥੇ ਦੇ ਮੌਸਮ ਦੇ ਵਿੱਚ ਜਦੋਂ ਵਗਦੀ ਆ ਉਦੋਂ ਥੋੜੀ ਜੀ ਕਾਫੀ ਦਿੱਕਤ ਆਉਂਦੀ ਆ, ਪਰ ਕਾਫੀ ਤੇਜ਼ ਹਵਾ ਅੱਜ ਚੱਲ ਰਹੀ ਆ
ਜੀ। ਸੋ ਮੌਸਮ ਤਾਂ ਕਈ ਥਾਵਾਂ ਦਾ ਇਸੇ ਤਰ੍ਹਾਂ ਹੀ ਆ ਰਿਹਾ। ਪਿਛਲੇ ਹਫ਼ਤੇ ਆਈ ਥਿੰਕ ਮੈਲਬਰਨ ਦੇ ਵਿਚ ਵੀ ਕਾਫੀ ਤੇਜ਼ ਹਵਾਵਾਂ ਚੱਲੀਆਂ ਤੇ ਕਾਫੀ ਨੁਕਸਾਨ ਹੋਇਆ, ਪਰ ਹਾਲੇ ਵੀ ਕਈ ਥਾਵਾਂ ਤੇ ਬਿਜਲੀ ਆ ਜਿਹੜੀ ਕਈ ਘਰਾਂ ਨੂੰ ਨਹੀਂ ਮਿਲੀ। ਸੋ ਇਹ ਕੱਲ ਦੀ ਨਿਊਜ਼ ਸੀ, 7 ਨਿਊਜ਼ ਸੀ। ਸੋ ਬਰਾੜ ਸਾਹਿਬ, ਖਬਰਾਂ ਦੇ ਵਿਚ ਆਪਾਂ ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਵਿਚ, ਉਹੀ ਜਿਹੜਾ ਕਿ ਸਾਡਾ ਇੱਕ ਇੰਡੀਅਨ ਭਾਈਚਾਰੇ ਨਾਲ ਮੈਲਬੋਰਨ ਦੇ ਵਿਚ ਜਿੱਦਾਂ ਕਿ ਕੌਂਸਲ ਦੀਆਂ ਇਲੈਕਸ਼ਨ ਹੋ ਰਹੀਆਂ ਵਾ, ਮੈਲਟਨ ਏਰੀਏ ਤੋਂ ਸਾਡਾ ਇੱਕ ਕੈਂਡੀਡੇਟ ਆ ਉੱਥੇ ਦਿਲਪ੍ਰੀਤ ਸਿੰਘ, ਜਿਹਦੇ ਤੇ ਕੱਲ ਮੈਂ ਦੇਖ ਰਹੀ ਸੀ ਖਬਰਾਂ ਦੇ ਵਿਚ ਕਾਫੀ ਵਾਦ ਵਿਵਾਦ ਹੋਇਆ ਵਾ। ਵਾਦ ਵਿਵਾਦ ਵੀ ਕੀ ਹੋਇਆ ਵਾ ਜੀ, ਉਸਨੇ ਆਪਣੇ ਬੱਚੇ ਦੀਆਂ ਜਿਹੜੀਆਂ ਫੋਟੋਆਂ ਨੇ, ਛੋਟਾ ਵਾ ਬੱਚਾ ਤਾਂ ਉਹਦਾ, ਬਹੁਤ ਛੋਟਾ ਬੱਚਾ ਉਹਦਾ, ਉਸ ਨੂੰ ਗੰਦ ਦੇ ਨਾਲ ਉਹ ਫੋਟੋਆਂ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਉਹਨੇ ਫੇਸਬੁੱਕ ਤੇ ਅਪਲੋਡ ਕੀਤੀਆਂ, ਜਿਸ ਨੂੰ ਲੈ ਕੇ ਕਾਫੀ ਵਾਦ ਵਿਵਾਦ ਚੱਲ ਰਿਹਾ ਵਾ। ਸੋ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਵਾਦ ਵਿਵਾਦ ਤਾਂ ਇਹ ਇੱਕ ਖਾਸ ਪੁਆਇੰਟ ਤੇ ਆ, ਤੇ ਪਰਸਨਲ ਵੀ ਹੋ ਸਕਦਾ ਕਿਸੇ ਦੀ ਕੋਈ ਗੱਲ, ਆਪਾਂ ਉਹਨੂੰ ਤਾਂ ਆਪਾਂ ਕਿਸੇ ਤੇ ਕਿੰਤੂ ਪੰਤੂ ਨਹੀਂ ਕਰ ਸਕਦੇ, ਜਿੰਨਾ ਚ ਇੱਕ ਮਾਮਲਾ ਵਿਚਾਰ ਅਧੀਨ ਆ, ਉਹ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ। ਪਰ ਅਖੀਰ ਉਹ ਗੱਲ ਸਾਹਮਣੇ ਆ ਗਈ ਜਿਹੜੀ ਅਸੀਂ ਅਕਸਰ ਕਹਿੰਦੇ ਰਹਿੰਦੇ ਆ, ਵੀ ਕੋਈ ਵੀ ਰਿਐਕਟ ਕਰਨ ਤੋਂ ਪਹਿਲਾਂ ਸਾਨੂੰ ਬਹੁਤ ਵਾਰੀ ਸੋਚ ਲੈਣਾ ਚਾਹੀਦਾ ਵੀ ਜ਼ਿੰਦਗੀ ਆ ਉਹ ਪਤਾ ਨਹੀਂ ਕਿੱਧਰ ਨੂੰ ਮੋੜ ਲੈ ਜੇ, ਜ਼ਿੰਦਗੀ ਪਤਾ ਨਹੀਂ ਕਿੱਧਰ ਨੂੰ ਜਾ ਵੜੇ, ਕਿੱਧਰ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਪੈ ਜੇ। ਪਰ ਜਦੋਂ ਵੀ ਜ਼ਿੰਦਗੀ ਚਾਹੇ ਚੰਗੇ ਪਾਸੇ ਜਾਵੇ ਚਾਹੇ ਜ਼ਿੰਦਗੀ ਮਾੜੇ ਪਾਸੇ ਜਾਵੇ, ਪਰ ਰਿਜ਼ਲਟ ਜੇ ਤੁਸੀਂ ਕੋਈ ਮੰਦਾ ਕਾਰਜ ਕੀਤਾ ਤਾਂ ਉਹ ਤੁਹਾਡੇ ਅਗੇਂਸਟ ਵਰਤਿਆ ਜਾਊਗਾ, ਚਾਹੇ ਚੰਗੇ ਟਾਈਮ ਚ ਵੀ ਵਰਤਿਆ ਜਾ ਸਕਦਾ ਤੇ ਮਾੜੇ ਟਾਈਮ ਚ ਵੀ ਵਰਤਿਆ ਜਾ ਸਕਦਾ। ਹੁਣ ਜਿਵੇਂ ਇਹ ਗੱਲ ਹੋਈ ਆ, ਉਹ ਮੁੰਡਾ ਇਲੈਕਸ਼ਨਾਂ ਦੇ ਵਿਚ ਖੜਾ ਹੋਇਆ, ਇੱਥੇ ਉਹ ਆਪਦੀ ਸੇਵਾ ਭਾਵਨਾ ਨਾਲ ਰਾਜਨੀਤੀ ਚ ਆਉਣਾ ਚਾਹੁੰਦਾ, ਪਰ ਜਿਹੜੇ ਉਹਨਾਂ ਦੇ ਬੱਚੇ ਨਾਲ ਜਿਹੜੀਆਂ ਫੋਟੋਆਂ ਲੋਡ ਕੀਤੀਆਂ ਹੋਈਆਂ ਉਹ ਹੁਣ ਉਹਦੇ ਚੰਗੇ ਟਾਈਮ ਚ ਆੜੇ ਆ ਗਈਆਂ। ਹੋ ਸਕਦਾ ਕੋਈ ਮਾੜਾ ਟਾਈਮ ਆ ਜਾਂਦਾ ਤੇ ਤਾਂ ਵੀ ਉਹ ਚੀਜ਼ਾਂ ਉਹਦੇ ਸਬੂਤ ਦੇ ਤੌਰ ਤੇ ਆਉਂਦੀਆਂ ਵੀ ਇਹ ਤਾਂ ਇਹੋ ਜਿਹੀ ਸੀ, ਏਦਾਂ ਹੀ ਕਰਦੇ ਸੀ, ਜਾਂ ਇਹੋ ਜਿਹੀ ਬਿਹੇਵੀਅਰ ਸੀ, ਜਾਂ ਇਹ ਜੀ ਸੋਚ ਦੇ ਮਾਲਕ ਸੀ। ਮੈਂ ਅਕਸਰ ਉਹਨਾਂ ਯਾਰਾਂ ਮਿੱਤਰਾਂ ਨੂੰ ਪਰਸਨਲ ਪੱਧਰ ਤੇ ਵੀ ਕਹਿੰਦਾ ਰਹਿੰਦਾ ਹੁੰਦਾ, ਜਿਹੜੇ ਅਕਸਰ ਹੀ ਨਾ ਸ਼ਾਮ ਨੂੰ ਬੋਤਲ ਗਲਾਸ ਲਿਖ ਕੇ ਰੱਖ ਕੇ ਫੋਟੋਆਂ ਪਾ ਕੇ, ਦੋ ਪੈਗ ਲਾ ਲਏ, ਚਾਰ ਹੋ ਗਏ, ਮਹਿਫਲ ਸਜੀ ਆ, ਫਲਾਨਾ ਹੋਇਆ, ਇਸ ਚੀਜ਼ ਨੂੰ ਬੜਾਈ ਸਮਝਦੇ ਆ, ਕਈ ਸ਼ਰਾਬ ਦੇ ਬ੍ਰਾਂਡ ਦਿਖਾਉਣ ਨੂੰ ਬੜਾਈ ਸਮਝਦੇ ਆ, ਕਈ ਕੋਈ ਅਸਲਾ ਦਿਖਾਉਣ ਨੂੰ ਬੜਾਈ ਸਮਝਦੇ ਆ। ਪਰ ਦੋਸਤੋ, ਸੋਚ ਆ ਨਾ ਸਦਾ ਇੱਕ ਨਹੀਂ ਰਹਿੰਦੀ ਬੰਦੇ ਦੀ, ਹੋ ਸਕਦਾ ਜਵਾਨੀ ਉਮਰ ਦੇ ਵਿੱਚ ਤੁਹਾਨੂੰ ਇਹਦੀਆਂ ਚੀਜ਼ਾਂ ਚੰਗੀਆਂ ਲੱਗਣ, ਇਹ ਗੱਲਾਂ ਵਧੀਆ ਲੱਗਣ ਤੇ ਤੁਹਾਨੂੰ ਸ਼ੇਅਰ ਕਰਨ ਦੇ ਵਿੱਚ ਮਾਣ ਬੜਾਈ ਮਹਿਸੂਸ ਹੋਵੇ, ਪਰ ਲੇਟਰ ਆਉਣ ਹੋ ਸਕਦਾ ਵੀ ਤੁਹਾਡੇ ਦਿਮਾਗ ਦੀ ਕੋਈ ਖਿੜਕੀ ਇਹੋ ਜਿਹੀ ਖੁੱਲੇ ਵੀ ਤੁਸੀਂ ਕੋਈ ਚੰਗੇ ਕਾਰਜ ਵਾਲੇ ਪਾਸੇ ਪੈ ਜਾਓ। ਮੈਂ ਨਹੀਂ ਕਹਿੰਦਾ ਵੀ ਹੁਣ ਤੁਸੀਂ ਮਾੜੇ ਕਰਦੇ ਹੋਵੋਗੇ, ਪਰ ਫਿਰ ਵੀ ਹੋ ਸਕਦਾ ਕੋਈ ਇਹੋ ਜਿਹੇ ਕੰਮ ਨੂੰ ਪੈ ਜਾਓ ਜਿਹੜਾ ਕੰਮ ਸਮਾਜ ਲਈ ਇੱਕ ਵਧੀਆ ਉਦਾਹਰਣ ਦਿੰਦਾ ਹੋਵੇ ਤੇ ਤੁਹਾਡਾ ਵੱਡੀ ਵਧੀਆ ਰੈਪੂਟੇਸ਼ਨ ਉਹਦੇ ਵਿੱਚ ਬਣਦੀ ਹੋਵੇ ਤੇ, ਪਰ ਕੋਈ ਨਾ ਕੋਈ ਲਿਆ ਕੇ ਕੱਢ ਕੇ ਉਹ ਜਿਹੀ ਇੱਕ ਵੀਡੀਓ ਮੂਹਰੇ ਰੱਖ ਦੇ। ਜਿਵੇਂ ਹੁਣ ਤੁਸੀਂ ਯੂਨੀਕ ਉਦਾਹਰਣ ਅਮਰੀਕਾ ਦੇ ਰਾਸ਼ਟਰਪਤੀ ਦੀ ਦੇਖੀ ਆ, ਪਿਛਲੇ ਦਿਨ ਇੱਕ ਕੈਨੇਡਾ ਦੇ ਵਿੱਚ ਇੱਕ ਸਾਡੇ ਪੰਜਾਬੀ ਨੂੰ ਟਿਕਟ ਮਿਲੀ ਜਿੱਤ ਦਾ ਦਾਅਵੇਦਾਰ ਤੇ, ਪਰ ਉਹਦੀ ਇੱਕ 10 ਸਾਲ ਪੁਰਾਣੀ ਕੀਤੀ ਗਲਤੀ ਉਹਦੇ ਹੱਡਾਂ ਦੇ ਵਿੱਚ ਬੈਠ ਗਈ। ਸੋ ਲੰਮੀ ਸੁਰੇਸ ਦੇ ਘੋੜੇ ਬਣੋ, ਲੰਮੀ ਸੋਚ ਦੇ ਮਾਲਕ ਬਣੋ, ਉੱਚੀ ਸੋਚ ਦੇ ਮਾਲਕ ਬਣੋ, ਕੋਈ ਵੀ ਐਕਸ਼ਨ ਕਰਨ ਤੋਂ ਪਹਿਲਾਂ ਦੇਖੋ ਵੀ ਮੈਂ ਕਿਹੜਾ ਮੈਸੇਜ ਦੇਣ ਜਾ ਰਿਹਾ। ਜੇ ਬੱਚੇ ਨੂੰ ਤੁਸੀਂ ਅਸਲਾ ਫੜਾ ਕੇ ਫੋਟੋ ਖਿਚਾਉਣੇ ਹੋ ਤਾਂ ਉਹ ਕਿਹੜਾ ਮੈਸੇਜ ਆ, ਕਿਹੜੀ ਵਡਿਆਈ ਆ ਉਹਦੇ ਵਿੱਚ ਕੀ? ਉਹ ਮੈਂ ਦੇਖਿਆ ਵੀ ਅੱਜ ਉਹ ਨੌਜਵਾਨ ਆ ਜਿਹੜਾ ਇਹ ਉਦਾਹਰਣ ਦੇ ਰਿਹਾ ਜੀ, ਮੈਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਸਿੱਖ ਫੈਮਿਲੀ ਆ ਜਿਹੜੀ ਯੋਧਿਆਂ ਦੀ ਫੈਮਿਲੀ ਆ ਤੇ ਉਹ ਬਚਪਨ ਚ ਯੋਧੇ ਬਣਾ ਦਿੰਦੀ ਏਦਾਂ ਹੀ। ਸੋ ਮੈਨੂੰ ਤਾਂ ਇਹ ਬਿਆਨਬਾਜੀ ਵੀ ਬੜੀ ਹੱਸੋਈ ਨਹੀਂ ਲੱਗੀ ਤੇ ਬੜੀ ਇੱਕ ਮੈਨੂੰ ਤਾਂ ਇਹਦੇ ਚ ਸਿੱਖ ਕੌਮ ਦੀ ਹੇਠੀ ਹੁੰਦੀ ਵੀ ਲੱਗੀ। ਕੀ ਤੁਹਾਨੂੰ ਲੱਗਦਾ ਵੀ ਜਿਹੜੇ ਹੁਣ ਸਿੱਖ ਕੌਮ ਬਾਰੇ ਜਾਣਦੇ ਨੀ ਉਹਨਾਂ ਕੋਲੇ ਸਾਡਾ ਵਧੀਆ ਰੁਤਬਾ ਚਲਾ ਜਾਊਗਾ ਇਸ ਗੱਲ ਤੇ ਵੀ ਅਸੀਂ ਤਾਂ ਬੱਚੇ ਨੂੰ ਜੰਮਦੇ ਬੱਚੇ ਦੇ ਨਾਲ ਬੰਦੂਕ ਰੱਖ ਦਿੰਨੇ ਆ ਤੇ ਕੀ ਅਸੀਂ ਰੱਖਦੇ ਆ ਸੱਚੀ ਮੁੱਚੀ ਰੱਖਦੇ ਆ ਅਸੀਂ ਏਦਾਂ ਕੀ ਸੱਚੀ ਮੁੱਚੀ ਇਹ ਕੁਛ ਹੁੰਦਾ ਜਿਹੜੀਆਂ ਚੀਜ਼ਾਂ ਜਿਵੇਂ ਹੁੰਦੀਆਂ ਨਾ ਉਵੇਂ ਅਸੀਂ ਕਈ ਵਾਰੀ ਕੀ ਹੁੰਦਾ ਆਪਦੇ ਹੀ ਹੱਡ ਬਚਾਉਣ ਲਈ ਉਹ ਚਿੱਕੜ ਦੂਜੇ ਤੇ ਵੀ ਸਿੱਟ ਦਿੰਨੇ ਆ। ਮੈਨੂੰ ਤਾਂ ਇਸ ਚੀਜ਼ ਦਾ ਆਇਆ ਵੀ ਅੱਜ ਸਾਡੀ ਸਿੱਖ ਧਰਮ ਦੇ ਉੱਤੇ ਵੀ ਇੱਕ ਮਾੜਾ ਟਾਈਮ ਮਾੜੀ ਜਿਹੜਾ ਕਿੰਤੂ ਪ੍ਰੰਤੂ ਕੀਤਾ ਗਿਆ ਵੀ ਸਿੱਖ ਧਰਮ ਆ ਜਿਹੜਾ ਉਹਦੇ ਵਿੱਚ ਇਹ ਨੋਰਮਲ ਗੱਲ ਆ, ਨੋਰਮਲ ਗੱਲ ਨਹੀਂ ਹੈ। ਸਿੱਖ ਧਰਮ ਦੇ ਵਿੱਚ ਵੀ ਬੱਚਿਆਂ ਨੂੰ ਬੱਚਿਆਂ ਵਾਲਾ ਲਾਡ ਪਿਆਰ ਹੀ ਦਿੱਤਾ ਜਾਂਦਾ, ਬੱਚਿਆਂ ਵਾਂਗੂ ਪਾਲਿਆ ਪੜਾਇਆ ਜਾਂਦਾ, ਜਦੋਂ ਲੋੜ ਪੈਣ ਤੇ ਜਦੋਂ ਦੀ ਉਮਰ ਹੁੰਦੀ ਹੈ ਉੱਥੇ ਜਾ ਕੇ ਉਹਨੂੰ ਅਸਲੇ ਦੇ ਵੀ ਦੱਸਿਆ ਜਾਂਦਾ। ਮਜਬੂਰੀਆਂ ਸੀਗੀਆਂ ਜਦੋਂ ਗੁਰੂ ਸਾਹਿਬ ਨੇ ਆਪਦੇ ਛੋਟੇ ਛੋਟੇ ਬੱਚਿਆਂ ਨੂੰ ਅਸਲਾ ਫੁੱਟ ਦਿੱਤਾ, ਕਿਉਂਕਿ ਉਦੋਂ ਮਾਹੌਲ ਹੋਰ ਸੀ ਕਿ ਜਿਹੜੇ ਮਾਹੌਲ ਮੁਤਾਬਕ ਉਹਨਾਂ ਨੂੰ ਉਦਾਹਰਣ ਬਣ ਕੇ ਪੇਸ਼ ਆਉਣਾ ਪੈਣਾ ਸੀ ਗੁਰੂ ਸਾਹਿਬ ਨੂੰ, ਜੇ ਉਹਨਾਂ ਨੇ ਕੌਮ ਨੂੰ ਜਾਗਦੇ ਰੱਖਣਾ ਸੀ। ਪਰ ਜੇ ਹੁਣ ਅਸੀਂ ਆਖੀਏ ਵੀ ਸਾਡੇ ਮੇਰੇ ਘਰ ਚ ਤਾਂ ਇਹ ਜਾ ਕੁਛ ਹੈ ਨੀ ਭਾਈ, ਹੋ ਸਕਦਾ ਮੈਂ ਡਰਪੋਕ ਕਿਸਮ ਦਾ ਹੋਵਾਂ, ਹੋ ਸਕਦਾ ਮੈਂ ਸਿੱਖ ਨਾ ਹੋਵਾਂ, ਹੋ ਸਕਦਾ ਮੈਨੂੰ ਗਿਆਨ ਘੱਟ ਹੋਵੇ, ਪਰ ਸਾਡੇ ਘਰ ਚ ਜਾਂ ਮੇਰੇ ਨੇੜੇ ਤੇਰੇ ਤਾਂ ਮੈਂ ਦੇਖਿਆ ਨੀ ਵੀ ਕੋਈ ਜੰਮਦੇ ਬੱਚਿਆਂ ਨੂੰ ਅਸੀਂ ਅਸਲੇ ਫੜਾ ਫੜਾ ਕੇ ਉਹਨਾਂ ਨੂੰ ਮਹਾਨ ਬਣਾਉਣ ਦੀ ਸ਼ੋਅ ਕਰਦੇ ਹੋਈਏ ਜਾਂ ਸਾਡੇ ਰੀਤ ਰਿਵਾਜ ਹੋਣ। ਸੋ ਦੋਸਤੋ, ਜੇ ਤੁਹਾਡੀ ਇਹ ਪਸੰਦ ਨਾ ਪਸੰਦ ਆ ਜਾਂ ਤੁਹਾਡੀ ਇਹ ਤਾਂ ਕਿਸੇ ਤੇ ਨਾ ਥੋਪੋ, ਧਰਮ ਤੇ ਨਾ ਥੋਪੋ, ਸਾਰੇ ਮੇਰੀ ਗੱਲਾਂ ਮਾੜੀਆਂ ਲੱਗ ਸਕਦੀਆਂ, ਮੈਨੂੰ ਮਾੜਾ ਕਿਹਾ ਜਾ ਸਕਦਾ ਪਰ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਸਿੱਖ ਧਰਮ ਦੀਆਂ ਰਹਿਤ ਮਰਿਆਦਾਵਾਂ ਬਹੁਤ ਉੱਚੀਆਂ, ਕਿਤੇ ਨਾ ਕਿਤੇ ਜੇ ਤੁਸੀਂ ਐਕਸਪਲੇਨ ਕਰਨਾ ਹੋਵੇ ਨਾ ਗੋਰਿਆਂ ਕੋਲੇ ਤਾਂ ਜਾਂ ਦੂਜੇ ਧਰਮਾਂ ਕੋਲੇ ਤਾਂ ਉਹ ਕਰਿਆ ਕਰੋ ਵੀ ਲੱਖਾਂ ਬੰਦੇ ਸਾਡੇ ਗੁਰੂ ਘਰਾਂ ਜਾ ਕੇ ਲੰਗਰ ਛੱਕ ਕੇ ਜਾਂਦੇ ਆ, ਕਿੱਡੀ ਸਾਡੀ ਜਿਹੜੀ ਸਾਨੂੰ ਸਰਬੱਤ ਦੇ ਭਲੇ ਮੰਗਣ ਦੀ ਸਾਨੂੰ ਬਲ ਬਖਸ਼ਿਆ, ਦੱਸਿਆ ਕਰੋ ਵੀ ਕਿਵੇਂ ਦਿੱਲੀ ਚ ਸਾਨੂੰ ਗਲਾਂ ਚ ਸਾਡੇ ਟਾਇਰ ਪਾਏ ਤੇ ਅਸੀਂ ਦਿੱਲੀ ਚ ਅੱਜ ਉੱਥੇ ਹੀ ਸ਼ਰਟਾਂ ਪਾ ਕੇ ਸਿੱਖ ਏੜਦੀਆਂ ਤੇ ਉੱਥੇ ਉਹਨਾਂ ਦੇ ਮੱਛਰ ਮਾਰ ਕੇ ਉਹਨਾਂ ਦੀ ਜਾਨ ਬਚਾਉਂਦੇ ਫਿਰਦੇ ਆ। ਉਹ ਸੋਚ ਧਾਰਨੀ ਆ ਸੀ ਸਿੱਖ ਕੌਮ, ਉਹ ਸੋਚ ਦੇ ਧਾਰਨੀ ਆ ਤੇ ਉਸ ਸੋਚ ਨੂੰ ਹੀ ਅਸੀਂ ਡਿਵੈਲਪ ਕਰੀਏ ਤੇ ਉਸ ਸੋਚ ਨੂੰ ਹੀ ਲੋਕਾਂ ਤੱਕ ਲੈ ਕੇ ਜਾਈਏ, ਪਰਸਨਲ ਮੁੱਦਿਆਂ ਚ ਫਸ ਕੇ ਤੇ ਉਹਨੂੰ ਕੌਮ ਦਾ ਨਾਂ ਦੇ ਕੇ ਤੇ ਉਹਨਾਂ ਬਦਨਾਮ ਕਰੀਏ। ਇਸ ਚੀਜ਼ ਤੋਂ ਬੇਨਤੀ ਆ, ਗੁਜ਼ਾਰਿਸ਼ ਆ ਵੀ ਪਲੀਜ਼ ਇਹੋ ਜਿਹਾ ਕੁਛ ਨਾ ਕੀਤਾ ਜਾਵੇ। ਤੇ ਹੋਰ ਵੀ ਹੁਣ ਸਾਡੇ ਦੂਜੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਸਿੱਖਿਆ ਲਓ ਇਸ ਚੀਜ਼ ਤੋਂ, ਜਿਹੜੀਆਂ ਅਸੀਂ ਕਈ ਵਾਰੀ ਵੱਡੀਆਂ ਵੱਡੀਆਂ ਫੜਾਂ ਮਾਰ ਮਾਰ ਕੇ ਕੋਈ ਵੀ ਪਬਲਿਕਲੀ ਚੀਜ਼ਾਂ ਕਰ ਦਿੰਦੇ ਹਾਂ ਨਾ, ਉਹ ਚੀਜ਼ਾਂ ਮੁੜ ਕੇ ਕਿਤੇ ਨਾ ਕਿਤੇ ਆੜੇ ਆਉਂਦੀਆਂ। ਮੈਂ ਇੱਥੋਂ ਦੀ ਵੀ ਉਦਾਹਰਨ ਤੁਹਾਨੂੰ ਦੱਸਦਾ, ਮੈਂ ਆਪਣੀ ਪਰਸਨਲ ਗੱਲ ਕਰਦਾ, ਪਰਸਨਲ ਗੱਲ ਕਿਉਂਕਿ ਉਹ ਚ ਸੱਚਾਈ ਆ ਮੈਨੂੰ, ਮੈਂ ਉਹਦੇ ਮੇਰੀ ਹੱਡ ਬੀਤੀ ਆ। ਮੈਨੂੰ ਪਿਛਲੇ ਸਾਲ ਡੇਢ ਸਾਲ ਪਹਿਲਾਂ ਇਸ ਢੰਗ ਨਾਲ ਘੋਖਿਆ ਪੜਤਾਲਿਆ ਗਿਆ ਵੀ ਮੈਂ ਇੱਕ ਗੁਰੂ ਘਰ ਦੀ ਕਮੇਟੀ ਨਾਲ ਜੁੜ ਗਿਆ ਤੇ ਲੋਕਾਂ ਨੇ ਇਹ ਭਾਲ ਭਾਲ ਕੋਸ਼ਿਸ਼ ਕੀਤੀ ਵੀ ਮੈਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਮਿੰਟੂ ਬਰਾੜ ਆ, ਇਹ ਡਰੱਗੀ ਬੰਦਾ, ਡਰੱਗ ਪੀਂਦਾ, ਕਾਮਰੇਡ ਆ, ਸਿੰਘ ਨੀ ਲਿਖਦਾ ਨਾਲ, ਉਹ ਨੀ ਕਰਦਾ ਤੇ ਇਹ ਬੰਦਾ ਗੁਰੂ ਘਰ ਦੀ ਕਮੇਟੀ ਚ ਆ ਗਿਆ। ਮੈਂ ਬਹੁਤ ਪਹਿਲਾਂ ਬੇਨਤੀ ਰਿਕੁਐਸਟ ਕੀਤੀ ਸੀ ਵੀ ਮੈਂ ਗੁਰੂ ਘਰ ਦੇ ਵਿਚ ਆਉਣਾ ਨੀ ਚਾਹੁੰਦਾ, ਇਹ ਸਿਆਸਤ ਦੇ ਵਿਚ ਨੀ ਆਉਣਾ ਚਾਹੁੰਦਾ, ਸੇਵਾ ਚ ਆਉਣਾ ਚਾਹੁੰਦਾ, ਜਿੱਥੇ ਮਰਜ਼ੀ ਕਰਾ ਲਓ, ਹਾਂ ਜਿੱਦਣ ਮੈਂ ਇਸ ਲਾਇਕ ਹੋ ਗਿਆ ਤੇ ਮੈਂ ਜ਼ਰੂਰ ਕਰੂੰਗਾ। ਪਰ ਚਲੋ ਜਿਵੇਂ ਵੀ ਹੋਇਆ, ਸਾਰਿਆਂ ਨੇ ਸਿਰ ਮੱਥੇ ਰੱਖ ਕੇ ਮੈਨੂੰ ਕਿਹਾ ਵੀ ਤੂੰ ਚੱਲ ਸੇਵਾ ਕਰਕੇ ਇੱਥੇ ਕੰਮ ਕਰ, ਤੇ ਉਹ ਚ ਕੋਈ ਮੇਰਾ ਅਹੁਦਾ ਨੀ, ਕੁਛ ਨੀ, ਇੱਕ ਅਜੇ ਸੇਵਾਦਾਰ ਮੈਂ ਹਾਂ ਤੇ। ਪਰ ਮੇਰੇ ਪ੍ਰਤੀ ਬਹੁਤ ਸਾਰਾ ਭਾੜ ਭਾੜ ਕੀਤੀ ਗਈ ਵੀ ਕੋਈ ਫੇਸਬੁੱਕ ਤੇ ਕਿਤੋਂ ਵੀ ਕੋਈ ਇਹੋ ਜਿਹੀ ਫੋਟੋ, ਕੋਈ ਇਹੋ ਜਿਹੀ ਚੀਜ਼ ਇਤਰਾਜ਼ਯੋਗ ਸਮੱਗਰੀ ਮਿਲੇ ਤਾਂ ਅਸੀਂ ਇਹਦੀ ਮਿੱਟੀ ਪੱਟੀ ਜਾਵੇ, ਪਰ ਉਹ ਚਲੋ ਮੈਨੂੰ ਨਹੀਂ ਮਿਲੀ ਕਿਤੇ ਵੀ ਕਿਸੇ ਢੰਗ ਨਾਲ, ਤੇ ਮੈਂ ਇਸ ਚੀਜ਼ ਤੋਂ ਆਪਦੇ ਆਪ ਨੂੰ ਲੱਕੀ ਵੀ ਸਮਝਿਆ। ਪਰ ਥੋੜੇ ਦਿਨ ਪਹਿਲਾਂ ਅਚਾਨਕ ਇੱਕ ਮੈਨੂੰ ਲੇਬਰ ਪਾਰਟੀ ਦੇ ਡਿਨਰ ਤੇ ਜਾਣਾ ਪਿਆ ਤੇ ਉੱਥੇ ਡਿਨਰ ਦੇ ਵਿੱਚ ਨਾ ਕੁਝ ਇੱਕ ਫੰਡ ਦੀਆਂ ਗੇਮਾਂ ਸੀ। ਹੁਣ ਗੋਰੇ ਆ, ਗੋਰਿਆਂ ਨੂੰ ਇਹਨਾਂ ਚੀਜ਼ਾਂ ਦਾ ਹੀ ਕੋਈ ਮਤਲਬ ਨਹੀਂ, ਉਹਨਾਂ ਨੇ ਦੇਖਿਆ ਤੁਸੀਂ ਹੈਰਾਨ ਹੋਵੋਗੇ ਵੀ ਪਾਰਲੀਮੈਂਟ ਹਾਊਸ ਦੇ ਵਿੱਚ ਵੀ ਜਾਓਗੇ, ਕਿਸੇ ਦਫ਼ਤਰ ਚ ਵੀ ਜਾਓਗੇ ਤਾਂ ਉੱਥੇ ਉਹਨਾਂ ਕੋਲ ਉੱਥੇ ਟੇਬਲ ਦੇ ਉੱਤੇ ਬੋਤਲਾਂ ਵੀ ਪਈਆਂ ਹੁੰਦੀਆਂ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਇਸ ਚੀਜ਼ ਦਾ ਵੀ ਪਾਰਲੀਮੈਂਟ ਹਾਊਸ ਆ, ਆਪਣੇ ਲੀਡਰ ਤਾਂ ਕੁਛ ਤਾਂ ਉੱਥੇ ਉਹਨਾਂ ਦੇ ਫਨ ਗੇਮ ਸੀ ਤੇ ਉਹ ਗੇਮ ਦੇ ਵਿੱਚ ਨਾ ਉਹਨਾਂ ਨੇ ਬੋਤਲਾਂ ਆਰਾਮ ਚ ਰੱਖੀਆਂ ਹੋਈਆਂ ਸਨ ਤੇ ਮੈਂ ਪਹਿਲਾਂ ਹੀ ਚਿੰਤਾ ਜ਼ਾਹਰ ਕਰਕੇ ਹਟਿਆ। ਉੱਥੇ ਕੁਝ ਸਾਡੇ ਗੁਰੂ ਘਰਾਂ ਤੋਂ ਵੀ ਗਏ ਸੀ, ਗਏ ਸੀ ਆਖਿਆ ਵੀ ਹੁਣ ਦੇਖੋ ਇਹ ਇਨਾਮ ਦੇ ਵਿੱਚ ਸਾਨੂੰ ਜੇ ਬੋਤਲ ਨਿਕਲ ਆਉਂਦੀ ਹੈ ਕਿਸੇ ਨੂੰ ਤਾਂ ਸਾਨੂੰ ਕੀ, ਸਾਡਾ ਤਾਂ ਕੋਈ ਮਤਲਬ ਨਹੀਂ ਆ ਵੀ ਇਸ ਚੀਜ਼ ਤੋਂ, ਨਾ ਹੀ ਸਾਡੇ ਕੰਮ ਆ। ਪਰ ਚਲੋ ਮੈਂ ਕਿਹਾ ਵੀ ਇਹ ਫਨੀ ਜਿਹੀ ਗੱਲ ਹੀ ਹੋਣੀ ਆ। ਪਰ ਥੋੜੇ ਚਿਰ ਬਾਅਦ ਬਾਹਰ ਨਾ ਇੱਕ ਰੱਖ ਕੇ ਉਹਨਾਂ ਨੇ ਬੋਤਲ ਤੇ ਨਿਸ਼ਾਨੇ ਲਾਉਣ ਦਾ ਇੱਕ ਗੇਮ ਚਲਾ ਰੱਖੀ। ਸਿਆਣੇ ਸੋਥੇ ਐਮ ਪੀ ਮੈਂਬਰ ਮਨਿਸਟਰਾਂ ਨੇ ਇੱਕ ਗੇਮ ਖੇਡ ਰਹੇ ਰੱਖ ਕੇ 10 ਕੁ ਮੀਟਰ ਤੇ ਇੱਕ ਬੋਤਲ ਸ਼ਰਾਬ ਦੀ ਮਹਿੰਗੀ ਤੇ ਉਹਦੇ $2 ਦਾ ਢਾਲਾ ਲੈ ਕੇ ਜਿਵੇਂ ਆਪਾਂ ਨਿੱਕੇ ਹੁੰਦੇ ਗੋਲੀਆਂ ਖੇਡਦੇ ਨਾ ਤੇ ਏਦਾਂ ਉਹ ਖੇਡਣਾ ਸ਼ੁਰੂ ਕਰਤਾ ਉਹਨਾਂ ਨੇ। ਕਹਿੰਦੇ ਵੀ ਇਹ ਜਿਹੜਾ ਵੀ ਇਹਦੇ ਨਿਸ਼ਾਨਾ ਲਾਊਗਾ, ਇਹਦੇ ਨੇੜੇ ਸਭ ਤੋਂ ਨੇੜੇ ਢੁੱਕੂਆ ਉਹਨੂੰ ਇਹ ਬੋਤਲ ਇਨਾਮ ਚ ਦਿੱਤੀ ਜਾਊ ਕਾਫੀ ਮਹਿੰਗੀ। ਉਹ ਚਲੋ ਸਾਰੇ ਲੱਗੇ ਰਹੇ। ਮੈਂ 2-4 ਵਾਰੀ ਮਿੱਤਰਾਂ ਨੂੰ ਕਿਹਾ ਮੈਂ ਯਾਰ ਮੈਨੂੰ ਵੀ ਇੱਕ ਕੁੜੀਆਂ ਖੇਡੀਆਂ ਤੇ ਮੈਂ ਬੜਾ ਨਿਸ਼ਾਨੇ ਬਾਜ ਆ, ਮੈਂ ਤੁਹਾਨੂੰ ਹੁਣ ਜਿੱਤ ਕੇ ਦੇ ਦਿੰਦਾ। ਉਹ ਪਹਿਲਾਂ ਤਾਂ ਮਜ਼ਾਕ ਜਿਹੇ ਚ ਰਹੀ ਗੱਲ, ਤੇ ਉਹ ਮੈਨੂੰ ਕਿਸੇ ਨੇ $2 ਉੱਥੇ ਮੁੰਡਾ ਸਾਡਾ ਦੋਸਤ ਸੀ ਲਖਵੀਰ, ਉਹਨਾਂ ਨੇ ਦੇਤੇ ਤੇ ਮੈਂ ਉਹ ਪਹਿਲੇ $2 ਉਹਦੇ ਸਿੱਧਾ ਮਾਰਿਆ ਤੇ ਉਹ ਮੈਂ ਜਿੱਤ ਗਿਆ ਜੀ ਬੋਤਲ। ਤੇ ਉਹ ਜਿੱਤਣ ਤੋਂ ਬਾਅਦ ਉਹ ਮੈਨੂੰ ਆਦੇ ਕਹਿੰਦੇ ਲਓ ਜੀ ਫੋਟੋ ਖਿਚਾਉਣੀ ਆ ਤੁਹਾਨੂੰ ਕਹਿੰਦੇ। ਮੈਂ 10 ਵਾਰੀ ਉਹਨਾਂ ਦੀ ਮਿੰਨਤ ਕੱਢੀ ਵੀ ਬੇਨਤੀ ਹੈ ਜੀ, ਮੈਂ ਨਾ ਪੀਨਾ ਨਾ ਮੈਂ ਖਾਨਾ ਨਾ ਮੇਰਾ ਇਸ ਤਰ੍ਹਾਂ ਮਤਲਬ ਆ, ਮੈਨੂੰ ਇਹ ਜਿੱਤ ਲਈ ਆ ਲਓ, ਮੈਂ ਤੁਹਾਨੂੰ ਦੇਤੀ, ਮੈਂ ਉੱਥੇ ਫੜਾਤੀ ਉਹਨਾਂ ਨੂੰ। ਤੇ ਮੈਂ ਵੀ ਮੈਨੂੰ ਫੋਟੋ ਨਾ ਖਿਚਾਓ, ਮੇਰੀ ਇਹ ਫੋਟੋ ਕਿਤੇ ਵੀ ਕਦੋਂ ਵੀ ਕੋਈ ਮੇਰੇ ਅਗੇਂਸਟ ਵਰਤੂਗਾ ਤੇ ਮੇਰੇ ਖਿਲਾਫ਼ ਸਭ ਕੁਛ ਮੈਨੂੰ ਸਫਾਈਆਂ ਦੇਣੀਆਂ ਪੈਣੀਆਂ। ਤੇ ਮੈਨੂੰ ਕਿਉਂ ਮੈਂ ਚੋਰ ਬਣਾ, ਕਿਉਂ ਮੈਂ ਚੋਰ ਨੀ, ਚੋਰ ਦਾ ਭਾਈ ਨੀ, ਮੈਨੂੰ ਕੀ ਲੋੜ ਆ। ਪਰ ਉਹਨਾਂ ਨੇ ਮੁੰਡਿਆਂ ਨੇ ਧੱਕੇ ਨਾਲ ਉਹ ਫੋਟੋ ਖਿੱਚ ਲਈ ਤੇ ਜਦੋਂ ਮੈਂ ਫੋਟੋ ਖਿੱਚ ਕੇ ਉਹਨਾਂ ਨੂੰ ਬੋਤਲ ਫੜਾ ਕੇ ਉੱਥੇ ਦਿੱਤੀ, ਮੈਂ ਕਿਹਾ ਆ ਲਓ ਜੀ ਭਾਈ ਆਪਦਾ ਵਰਤ ਲਓ ਇੱਥੇ ਇੱਥੇ। ਤੇ ਮੇਰੇ ਕੋਲ ਕੁਝ ਇੱਕ ਗੋਰੇ ਨੌਜਵਾਨ ਮੁੰਡੇ ਕੁੜੀਆਂ ਆਏ, ਉਹ ਕਹਿੰਦੇ ਵੀ ਤੂੰ ਕੀ ਕਰ ਰਿਹਾ ਹੈ ਐਡੀ ਮਹਿੰਗੀ ਬੋਤਲ, ਇਹਦੇ ਉੱਤੇ ਪ੍ਰੀਮੀਅਰ ਦੇ ਤੇ ਹੋਰ ਮਿਨਿਸਟਰਾਂ ਦੇ ਸਾਈਨ ਤੇ ਤੂੰ ਇਹਨਾਂ ਨੂੰ ਦੇਤੀ ਤੇ ਇੱਥੇ ਖੋਲੀ ਜਾਂਦੇ ਆ ਤਾਂ ਸਾਹਮਣ ਵਾਲੀ ਚੀਜ਼ ਸੀ। ਮੈਂ ਕਿਹਾ ਜੀ ਮੇਰੇ ਲਈ ਇਹ ਪਾਣੀ ਜਾਂ ਮਿੱਟੀ ਆ ਜਾਂ ਕੰਚ ਦੀ ਬੋਤਲ ਆ, ਮੇਰੇ ਲਈ ਕੁਛ ਨਹੀਂ ਹੈ। ਮੈਂ ਜਿਹੜੇ ਸਾਈਨ ਸੂਨ ਜਾਂ ਆਟੋਗ੍ਰਾਫਾਂ ਦੀ ਗੱਲ ਕਰਦੇ ਹੋ, ਇਹਨਾਂ ਚੀਜ਼ਾਂ ਦੀ ਜੇ ਲੈਣੇ ਹੋਣਗੇ ਤਾਂ ਮੈਂ ਕੋਈ ਚੱਜ ਦੀ ਚੀਜ਼ ਤੇ ਲੈ ਲੂੰਗਾ, ਜਿੱਦੇ ਮੈਨੂੰ ਲੋੜ ਹੋਈ ਉਦੇ ਮੈਂ ਇਹਨਾਂ ਕੋਲੇ ਜਾ ਕੇ ਲੈ ਲੂੰਗਾ। ਪਰ ਮੈਨੂੰ ਫਿਲਹਾਲ ਲੱਗਦਾ ਵੀ ਇਹਨਾਂ ਚੀਜ਼ਾਂ ਬਿਨਾਂ ਮੇਰੀ ਜ਼ਿੰਦਗੀ ਲੰਘ ਸਕਦੀ ਆ। ਜੇ ਮੇਰੇ ਕੋਲ ਪ੍ਰੀਮੀਅਰ ਦੇ ਸਾਈਨ ਵਾਲੀ ਬੋਤਲ ਪਈ ਹੋ ਤੇ ਮੈਨੂੰ ਨਹੀਂ ਲੱਗਦਾ ਵੀ ਮੇਰੀ ਉਹ ਕਬੀਲਦਾਰੀ ਜਾਂ ਮੇਰਾ ਬਿਜਲੀ ਦਾ ਜਾਂ ਪਾਣੀ ਦਾ ਬਿੱਲ ਭਰਿਆਊਗੀ, ਕੁਛ ਨਹੀਂ ਕਰਦੀ ਉਹ। ਸੋ ਇਸ ਕਰਕੇ ਮੈਂ ਇਹਨਾਂ ਨੂੰ ਦੇਤੀ ਹੈ ਤੇ ਮੈਂ ਨਿਬੇੜਤੀ। ਮੇਰਾ ਇਹ ਘਟਨਾਕ੍ਰਮ ਸਾਂਝਾ ਕਰਨ ਦਾ ਕਾਰਨ ਇਹ ਸੀ ਵੀ ਦੋਸਤੋ ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਨਾ ਅਸੀਂ ਗਲਤੀਆਂ ਕਰਦੇ ਰਹਿੰਦੇ, ਅਣਜਾਣੇ ਚ ਹੋ ਜੇ ਕੋਈ ਗੱਲ ਨਹੀਂ, ਪਰ ਜਦੋਂ ਜਾਣੇ ਚ ਕਰਦੇ ਨਾ ਗਲਤੀ ਉਦੋਂ ਕਿਤੇ ਵੀ ਆੜੇ ਆ ਸਕਦੀ ਆ। ਮੰਨ ਲਓ ਅੱਜ ਤੁਸੀਂ ਸਟੂਡੈਂਟ ਹੋ, ਅੱਜ ਤੁਸੀਂ ਤੁਹਾਨੂੰ ਕੋਈ ਵਿਜ਼ਨ ਨਹੀਂ ਤੁਹਾਡਾ ਲਾਈਫ ਦਾ ਵੀ ਕਿੱਧਰ ਨੂੰ ਜਾਣਾ, ਤੇ 5-7 ਸਾਲਾਂ ਚ ਇਹੋ ਜਿਹੇ ਹਾਲਾਤ ਵੀ ਹੋ ਸਕਦੇ ਆ ਨਾ ਵੀ ਤੁਸੀਂ ਇੱਥੋਂ ਦੀ ਮੇਨ ਸਟ੍ਰੀਮ ਦੇ ਵਿੱਚ ਇਲੈਕਸ਼ਨਾਂ ਚ ਖੜਾ ਹੋਣਾ ਹੋਵੇ ਜਿਵੇਂ ਹੁਣ ਹੋਇਆ ਬੰਦਾ, ਤਾਂ ਫਿਰ ਤੁਸੀਂ ਉਹੀ ਚੀਜ਼ਾਂ ਤੁਹਾਡੇ ਅਗੇਂਸਟ ਆਉਣਗੀਆਂ। ਤੇ ਇੱਕ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਮੀਡੀਆ, ਇਹ ਜੀ ਅੱਜ ਕੱਲ ਡਿਜੀਟਲ ਟੈਕਨੋਲੋਜੀ, ਇਹ ਜੀ ਟੈਕਨੋਲੋਜੀ ਆ ਗਈ ਜਿਹ ਚ ਅਸੀਂ ਰੋਜ਼ ਕਰਲਾਉਣੇ ਆ ਵੀ ਇਹਦੇ ਚ ਤੁਸੀਂ ਡਿਜੀਟਲ ਪੈੜਾਂ ਛੱਡ ਦਿਓ ਤੇ ਪੈੜਾਂ ਕਦੇ ਨਹੀਂ ਮਿਟਦੀਆਂ। ਤੁਸੀਂ 1,00,000 ਡਿਲੀਟ ਕਰ ਲਓ ਆਪਦੀਆਂ ਫੋਟੋਆਂ ਤੇ ਪਰ ਉਹ ਡਿਲੀਟ ਨਹੀਂ ਹੁੰਦੀਆਂ, ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋਨੇ ਚ ਰੜਕਦੀਆਂ ਰਹਿ ਜਾਂਦੀਆਂ। ਸੋ ਇਹੀ ਅੱਜ ਸਾਡੇ ਨੌਜਵਾਨ ਨਾਲ ਹੋਈ ਹੈ ਜੀ, ਤੇ ਕੋਸ਼ਿਸ਼ ਕਰ ਰਹੇ ਆ ਉਹਦਾ ਕੰਮ ਨਜਿੱਠਿਆ ਜਾਵੇ, ਪਰ ਗੋਰਿਆਂ ਨੇ ਚੈਨਲ ਦੇ ਉੱਤੇ ਚੱਕੀ ਹੋਈ ਹੈ, ਚੈਨਲ 7 ਦੇ ਉੱਤੇ ਨਿਊਜ਼, ਤਾਂ ਫਿਰ ਉਹ ਹੇਠੀ ਤਾਂ ਸਾਰਿਆਂ ਦੀ ਹੁੰਦੀ ਹੈ। ਹੁਣ ਇੱਕ ਜਿਹੜੇ ਨੇ ਪਹਿਲੀ ਵਾਰ ਕੇ ਗੱਲ ਸੁਣੀ ਆ ਵੀ ਇੱਕ ਬੱਚੇ ਕੋਲੇ ਅਸਲਾ, ਤੇ ਉਦੋਂ ਬਾਅਦ ਪਤਾ ਲੱਗਿਆ ਵੀ ਉਹ ਕੌਣ ਆ, ਉਹ ਪੰਜਾਬ ਇੰਡੀਆ ਤੋਂ ਆ, ਫਿਰ ਧਰਮ ਬਦਲ ਗਿਆ ਸਿੱਖ। ਹੁਣ ਜਿਹਨੇ ਤਾਂ ਪਹਿਲੀ ਵਾਰ ਸੁਣ ਲਿਆ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ ਵੀ ਉਹ ਏਦਾਂ ਦੇ ਸੀਗੇ ਤੇ ਐ ਲੰਗਰ ਚੱਲਦਾ ਹੈ, ਉਹਦੇ ਤਾਂ ਉਹ ਪਿਕਚਰ ਚੱਲੀ ਗਈ, ਤੇ ਜਿਹਦੇ ਅਸਲੇ ਵਾਲੀ ਚੱਲੀ ਗਈ ਉਹ ਹੁਣ ਇੱਕ ਦੂਜੇ ਨਾਲ। ਮੈਨੂੰ ਪਤਾ ਨਾ, ਮੈਂ ਲੋਕਾਂ ਦੇ ਘਰਾਂ ਜਾਣਾ ਤੇ ਉੱਥੇ ਵਿਚਾਰਾਂ ਇਹੀ ਹੁੰਦੀਆਂ, ਉਹ ਆਖਣਗੇ ਹਾਂਜੀ ਹਾਂਜੀ ਅਸੀਂ ਤੁਸੀਂ ਉਹ ਧਰਮ ਤੋਂ ਨਾ ਜਿਹੜਾ 1 ਸਾਲ ਦੇ ਬੱਚੇ ਨੂੰ ਬੰਦੂਕ ਫੜਾਉਂਦੇ ਆ, ਤਾਂ ਉਹ ਚੀਜ਼ਾਂ ਬਹੁਤ ਕਿਤੇ ਨਾ ਕਿਤੇ ਨੈਗੇਟਿਵ ਪਿਕਚਰ ਜਾ ਰਹੀ ਹੈ, ਦਿਲ ਦੁਖਦਾ ਇਹੋ ਜਿਹੀਆਂ ਜੋ ਗੱਲਾਂ ਹੁੰਦੀਆਂ। ਸੋ ਬਚੋ ਵੀਰੋ ਜਿੰਨਾ ਬਚ ਸਕਦੇ ਹੋ ਇਹੀਆਂ ਚੀਜ਼ਾਂ ਤੋਂ।
ਜੀ ਡਾਕਟਰ ਸਾਹਿਬ, ਹਜੇ ਵੈਸੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਉਂਕਿ ਹਜੇ ਉਸ ਤੇ ਕੋਈ ਚਾਰਜ ਨਹੀਂ ਕੀਤਾ ਗਿਆ, ਕਿਉਂਕਿ ਜਿਹੜੀਆਂ ਇਹ ਪਿਕਚਰ ਆ ਇਹ ਪਿਕਚਰ ਜਿਹੜੀਆਂ ਓਵਰਸੀਜ਼ ਹੋਈਆਂ ਹੋਈਆਂ ਨੇ, ਕਿਉਂਕਿ ਇਹ ਪਿਕਚਰ ਇੱਥੇ ਹੋਈਆਂ ਹੁੰਦੀਆਂ ਤਾਂ ਸ਼ਾਇਦ
ਹੋਰ ਪਾਸ। ਦੇਖੋ ਬਿਲਕੁਲ ਫੇਰ ਹੋਰ ਹੋਣਾ ਸੀ, ਪਰ ਮੈਟਰ ਇਹ ਨਹੀਂ ਕਰਦਾ, ਮੈਟਰ ਇਹ ਕਰਦਾ ਵੀ ਹੁਣ ਸਾਡੀ ਚਾਹੇ ਉਹ ਕਿਤੇ ਵੀ ਅਸੀਂ ਹੋਇਆ, ਮੰਨ ਲਓ ਅਸੀਂ ਹਨੇਰੇ ਦੇ ਵਿੱਚ ਕੋਈ ਜੁਰਮ ਕੀਤਾ, ਜੁਰਮ ਹਮੇਸ਼ਾ ਹਨੇਰੇ ਚ ਕੀਤੇ ਜਾਂਦੇ ਆ ਜਾਂ ਪਾਸੇ ਓਹਲੇ ਕੀਤਾ ਜਾਂ ਕਿਤੇ ਹੋਰ ਥਾਂ ਤੇ ਜਾ ਕੇ ਕੀਤਾ, ਤਾਂ ਜੁਰਮ ਤਾਂ ਜੁਰਮ ਆ, ਭਾਵੇਂ ਸਾਡੀ ਨਜ਼ਰਾਂ ਚ ਕੋਈ ਜੁਰਮ ਨਹੀਂ ਹੈ। ਬਾਹਰਲੇ ਮੁਲਕ ਚ ਫੋਟੋਆਂ ਖਿੱਚੀਆਂ ਸੀ, ਉਦਾਹਰਨਾਂ ਦੇ ਸਕਦੇ ਆ ਵੀ ਕੋਈ ਇੱਥੇ ਕਾਨੂੰਨ ਕੁਛ ਨਹੀਂ ਕਰ ਸਕਦਾ, ਪਰ ਇੱਕ ਇਨਸਾਨੀਅਤ ਨਾਤੇ ਇਹ ਜਾਂ ਆਉਣ ਵਾਲੇ ਦਿਨਾਂ ਲਈ ਉਹਨਾਂ ਨੇ ਆਪਦੇ ਭਵਿੱਖ ਦੇ ਉੱਤੇ ਸਵਾਲੀਆ ਨਿਸ਼ਾਨ ਲਾਇਆ, ਇੱਕ ਸ਼ੌਂਕ ਚ ਬੱਚੇ ਕੋਲੇ ਅਸਲਾ ਰੱਖ ਕੇ। ਤੇ ਦੂਜਾ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਮੈਂ ਮਾੜਾ ਬਚ ਸਕਦਾ, ਮੈਨੂੰ 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 ਜਿਹੜੇ ਸੁਣਨ ਵਾਲੇ ਜਾਂ ਉਹਨਾਂ ਦੇ ਦੋਸਤ ਮਿੱਤਰ ਜ਼ਰੂਰ ਕਹਿਣਗੇ ਵੀ ਉਹ ਪੁੱਠਾ ਸਿੱਧਾ ਬੋਲਿਆ, ਤੁਹਾਨੂੰ ਇਹੀ ਕਹਿਣਗੇ ਚਾਹੇ ਮੈਂ ਬੋਲਿਆ ਨਹੀਂ, ਪਰ ਇਹ ਸੋਚੋ ਵੀ ਜੇ ਬੱਚੇ ਕੋਲੇ ਅਸਲੇ ਦਾ ਕੋਈ ਪਤਾ ਲੱਗਦਾ ਵੀ ਬੱਚੇ ਕੋਲੇ ਜੇ ਉਹ ਅਸਲਾ ਚੱਲ ਜਾਂਦਾ, ਤੇ ਅਸੀਂ ਰੋਜ਼ ਹੀ ਦੇਖਦੇ ਹਾਂ 20 ਕਿਸਮ ਦੇ ਇਸ ਢੰਗ ਨਾਲ ਅਸਲੇ ਚੱਲਦੇ ਬਹੁਤ ਥਾਂ ਤੇ। ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਇੱਕ ਵਿਆਹ ਦੇ ਵਿੱਚ ਇੱਕ ਬੱਚਾ ਆਪਦੇ ਬਾਪ ਕੋਲ ਨੂੰ ਉਹ ਗੰਨ ਫੜਾਉਂਦਾ ਤੇ ਉਹਤੋਂ ਗੰਨ ਦੱਬੀ ਜਾਂਦੀ ਹੈ ਤੇ ਉਹਦਾ ਬਾਪ ਵੀ ਉਹਤੋਂ ਮਰ ਜਾਂਦਾ ਅਣਭੋਲ ਬੱਚੇ ਤੋਂ, ਤੇ ਇਹ ਜਾ ਕੁਛ ਜੇ ਹੋ ਜਾਂਦਾ ਫੇਰ ਕਿੱਥੋਂ ਦੀ ਸਿਆਣਪ ਸੀ। ਮੈਂ ਤਾਂ ਮਾੜਾ ਅੱਜ ਚੱਲ ਬੋਲੀ ਜਾਂਦਾ ਇੱਥੇ, ਮੈਨੂੰ ਤਾਂ ਮਾੜਾ ਚੰਗਾ ਕਹਿ ਲਓ, ਪਰ ਕੀ ਪਰਿਵਾਰ ਦਾ ਇੱਕ ਤੁਹਾਡੇ ਘਰੇ ਕੁਦਰਤ ਨੇ ਅਨਮੋਲ ਦਾਤ ਬੱਚੇ ਦੀ ਦਿੱਤੀ ਆ, ਉਹਨੂੰ ਫੁੱਲਾਂ ਚ ਰੱਖੋ, ਉਹਨੂੰ ਫੁੱਲਾਂ ਵਾਂਗੂ ਸਿਖਾਓ, ਉਹਦਾ ਆਲਾ ਦੁਆਲਾ ਉਹਨੂੰ ਦੱਸੋ ਵੀ ਕਿੰਨੀ ਦੁਨੀਆਂ ਪਿਆਰੀ ਆ, ਉਹਨੂੰ ਦੁਨੀਆਂ ਨੂੰ ਇਹ ਥੋੜਾ ਦੱਸਿਆ ਵੀ ਆਹ ਚੱਕ ਅਸਲਾ ਤੇ ਦੁਨੀਆਂ ਮਾਰਨ ਵਾਸਤੇ ਚੱਲ ਬਚਪਨ ਦੋ। ਮੇਰੇ ਤਾਂ ਇਹ ਹਜਮ ਜੀ ਨਹੀਂ ਹੁੰਦੀ ਜੀ ਗੱਲ।
ਜੀ ਬਿਲਕੁਲ, ਇਸੇ ਗੱਲ ਨੂੰ ਇਸੇ ਪਿਕਚਰ ਨੂੰ ਹੁਣ ਉਹ ਲਾਈਫ ਥ੍ਰੈਟ ਦੇ ਇਸ਼ੂ ਤੋਂ ਦੇਖ ਰਹੇ ਆ। ਸੋ ਦੇਖੋ ਆਉਣ ਵਾਲੇ ਉੱਥੇ ਗੱਲ ਚੱਲ ਰਹੀ ਹੈ ਜੀ, ਕਹਿੰਦੇ ਕਿ ਇੱਕ ਦੇਸ਼ ਇੱਕ ਕਾਨੂੰਨ ਨੂੰ ਨਹੀਂ ਮੰਨੇਗਾ ਮੁਸਲਿਮ ਬੋਰਡ, ਸੋ ਇੱਕ ਦੇਸ਼ ਤੇ ਇੱਕ ਕਾਨੂੰਨ, ਇਹ ਕੀ ਚੱਕਰ ਹੈ ਜੀ?
ਦੇਖੋ ਜੀ, ਜਿਹੜੀ ਪਿੱਛੇ ਜੇ ਅਸੀਂ ਆਮ ਗੱਲਾਂ ਕਰਦੇ ਆਏ ਵੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਜਿਹਦੇ ਜਿਵੇਂ ਕਿ ਸਰਦਾਰ ਅਜਮੇਰ ਸਿੰਘ ਨੇ ਕਿਤਾਬ ਲਿਖੀ, ਹੋਰ ਬਹੁਤ ਸਿੱਖ ਜਥੇਬੰਦੀਆਂ ਇਸ ਚੀਜ਼ ਤੇ ਚਰਚਾ ਕਰਦੇ ਆ ਵੀ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਹੌਲੀ 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 ਘੇਰਦੇ ਘੇਰਦੇ ਤੇ ਉਹਨਾਂ ਨੂੰ ਸਮੇਟਤਾ, ਸਮੇਟਿਆਂ ਵਰਗਾ ਹੀ ਕਰਤਾ ਕਹਿ ਸਕਦੇ ਆ। ਤੇ ਹੁਣ ਜਿਹੜੀ ਮੇਨ ਮਸਲਾ ਆਉਂਦਾ ਵੀ ਜਿਹੜਾ ਮੁਸਲਿਮ ਕੌਮ ਆ, ਮੁਸਲਿਮ ਕੌਮ ਦੇ ਮਾਮਲੇ ਚ ਇੱਕ ਗੱਲ ਉੱਠਦੀ ਆ, ਉਹ ਉੱਠਦੀ ਆ ਵੀ ਜਿਹੜੇ ਢੰਗ ਨਾਲ ਉਹ ਵੱਧ ਰਹੇ ਆ, ਉਹ ਫਿਰ ਅੰਕੜੇ ਵੀ ਵਾਰ ਵਾਰ ਅਸੀਂ ਪੜ੍ਹਨ ਸੁਣਨ ਨੂੰ ਮਿਲਦੇ ਆ ਦੁਨੀਆਂ ਦੇ ਵਿੱਚ ਵੀ ਮੁਸਲਿਮ ਆ ਜਿਹੜੇ ਢੰਗ ਨਾਲ ਜਿੰਨੇ ਜਿੰਨੇ ਉਹ ਵਿਆਹ ਕਰਾਉਂਦੇ ਆ, ਫਿਰ ਜਿੰਨੇ ਜਿੰਨੇ ਉਹਨਾਂ ਦੇ ਬੱਚੇ ਹੁੰਦੇ ਆ, ਉਸ ਢੰਗ ਨਾਲ ਜਿਹੜਾ ਵਰਲਡ ਦੇ ਵਿੱਚ ਰੇਸ਼ੋ ਆ ਮੁਸਲਮਾਨਾਂ ਦੀ ਜਿਹੜੇ ਢੰਗ ਨਾਲ ਵੱਧ ਰਹੀ ਆ, ਉਸ ਢੰਗ ਨਾਲ ਲੋਕ ਕਹਿੰਦੇ ਆ ਵੀ 40-50 ਸਾਲਾਂ ਦੇ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਹੋਣ ਦੇ ਕਾਰਨ ਮੁਸਲਿਮ ਰਾਜ ਸਥਾਪਿਤ ਹੋਜੂ ਦੁਨੀਆਂ ਦੇ ਵਿੱਚ। ਤੇ ਮੁਸਲਿਮ ਰਾਜ ਸਥਾਪਿਤ ਹੋਣ ਤੋਂ ਬਾਅਦ ਇਹ ਗੱਲ ਕਲੀਅਰ ਕੱਟ ਆਉਂਦੀ ਹੈ ਵੀ ਉਹ ਮੁਸਲਿਮ ਰਾਜ ਦੇ ਵਿੱਚ ਇੱਕੋ ਗੱਲ ਆ ਵੀ ਉਹ ਚਾਹੁੰਦੇ ਆ, ਉਹਨਾਂ ਨੇ ਸਦਾ ਹੀ ਰੱਖਿਆ ਵੀ ਧਰਮ ਇੱਕੋ ਹੀ ਹੋਵੇ ਇਸਲਾਮ। ਇਹ ਚੀਜ਼ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਵੀ ਅਸੀਂ ਦੇਖ ਚੁੱਕੇ ਹਾਂ ਤੇ ਅਸੀਂ ਉਹਦੀਆਂ ਜੁਨੀਕ ਉਦਾਹਰਨਾਂ ਸਾਡੀਆਂ ਹਿਸਟਰੀ ਦੇ ਵਿੱਚ ਮਿਲਦੀਆਂ। ਜੇ ਗੁਰੂ ਸਾਹਿਬ ਨੂੰ ਜੰਗ ਲੜਨੀ ਪਈ ਤਾਂ ਚੱਕਣਾ ਹੀ ਪਈ ਤਲਵਾਰ, ਤਾਂ ਉਹਦੇ ਪਿੱਛੇ ਵੀ ਇਹੀ ਇੱਕ ਰੀਜ਼ਨ ਸੀਗਾ। ਇਹੀ ਜੇ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੂੰ ਜਾਬਰ ਕਹਿਣਾ ਪਿਆ ਤਾਂ ਉਹਦੇ ਪਿੱਛੇ ਵੀ ਇੱਕ ਇਹੀ ਰੀਜ਼ਨ ਸੀ ਵੀ ਉਹ ਚਾਹੁੰਦੇ ਸੀ ਵੀ ਸਾਰੇ ਲੋਕ ਇਸਲਾਮ ਧਾਰਨ ਕਰਨ। ਤਾਂ ਉਹੀ ਅਸੀਂ ਅਕਸਰ ਸੁਣਾ ਦਿੰਦੇ ਹੁੰਦੇ ਹਾਂ ਉਹ ਕਵੀ ਦੀ ਲਾਈਨ ਵੀ, ਭਾਈ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਜੇ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਸੋ ਇਹ ਲਾਈਨਾਂ ਵੀ ਕਿਸੇ ਕਵੀ ਦੀਆਂ ਇਹੀ ਗੱਲ ਕਹਿੰਦੀਆਂ ਜੀ ਵੀ ਇਹ ਇਸਲਾਮ ਧਰਮ ਦਾ ਇੱਕ ਮੇਨ ਮੂਲ ਆ। ਪਰ ਹੁਣ ਗੱਲ ਇਹ ਆ ਗਈ ਵੀ ਇਸ ਚੀਜ਼ ਦਾ ਜਵਾਬ ਦੇਣ ਲਈ ਅੱਜ ਜੇ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦਾ ਰਾਜ ਆਇਆ, ਬਹੁਤ ਲੰਮੇ ਸਾਲਾਂ ਬਾਅਦ ਹਿੰਦੂ ਧਰਮ ਦਾ ਰਾਜ ਆਇਆ ਮੰਨਣਾ ਉਹਨਾਂ ਦਾ, ਕਿਉਂਕਿ ਜੇ ਇੱਕ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਕਰੀਏ ਤਾਂ ਉਹ ਹਜ਼ਾਰਾਂ ਸਾਲ ਦੀ ਗੱਲ ਪੁਰਾਣੀ ਕਹਿ ਸਕਦੇ ਹਾਂ ਵੀ ਜਦੋਂ ਹਿੰਦੂ ਰਾਜ ਸੀ। ਤਾਂ ਹੁਣ ਹਿੰਦੂ ਰਾਜ ਦੇ ਵਿੱਚ ਜਿਹੜੀ ਇੱਕ ਸਟੈਪ ਚੱਕਿਆ ਜਾ ਰਿਹਾ, ਉਹ ਚੱਕਿਆ ਜਾ ਰਿਹਾ ਵੀ ਭਾਈ ਇੱਕ ਦੇਸ਼ ਇੱਕ ਕਾਨੂੰਨ, ਇੱਕ ਦੇਸ਼ ਇੱਕ ਕਾਨੂੰਨ ਬਹੁਤ ਸਹੀ ਗੱਲ ਆ, ਹੋਣਾ ਚਾਹੀਦਾ। ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਇੱਕ ਦੇਸ਼ ਇੱਕ ਕਾਨੂੰਨ ਹੀ ਆ, ਹੋਰ ਵੀ ਬਹੁਤ ਸਾਰੇ ਮੁਲਕਾਂ ਦੀ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ ਜਿੱਥੇ ਇੱਕ ਦੇਸ਼ ਤੇ ਇੱਕ ਕਾਨੂੰਨ ਆ, ਕੋਈ ਇਹ ਚ ਗਲਤ ਨਹੀਂ। ਜੇ ਆਪਾਂ ਇੱਥੇ ਹਿੰਦੂ ਰਾਜ ਨੂੰ ਜਾਂ ਮੋਦੀ ਨੂੰ ਜਾਂ ਹਿੰਦੂਤਵ ਨੂੰ ਨਿੰਦੀਏ ਵੀ ਉਹ ਮਾੜਾ ਕਰ ਰਹੇ, ਨਹੀਂ ਕੋਈ ਮਾੜਾ ਨਹੀਂ ਕਰ ਰਹੇ, ਦੁਨੀਆਂ ਚ ਆਲਰੇਡੀ ਚੱਲ ਰਿਹਾ ਵੀ ਕਾਨੂੰਨ ਸਭ ਲਈ ਬਰਾਬਰ ਆ। ਕਾਨੂੰਨ ਦੇ ਮਾਮਲੇ ਚ ਇਹ ਨਹੀਂ ਹੋਣਾ ਚਾਹੀਦਾ ਵੀ ਭਾਈ ਉਹ ਲੀਡਰ ਦਾ ਮੁੰਡਾ ਜਾਂ ਫਲਾਨੇ ਧਰਮ ਜਾਤ ਦਾ ਫਲਾਨਾ, ਉਹਦੇ ਲਈ ਵੱਖਰਾ ਉਹਦੇ ਲਈ ਵੱਖਰਾ। ਸੋ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਲੋਕਤੰਤਰ ਜਦੋਂ ਬਣਿਆ ਜਾਂ ਜਦੋਂ ਲੋਕਤੰਤਰ ਬਣਨ ਵੇਲੇ ਕਾਨੂੰਨ ਬਣਿਆ, ਉਦੋਂ ਜ਼ਿਆਦਾਤਰ ਜਿਹੜਾ ਗੋਰਿਆਂ ਤੋਂ ਫੋਲੋ ਕੀਤਾ, ਗੋਰਿਆਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਰੱਖੀ, ਉਹਨਾਂ ਨੇ ਦੇਖਿਆ ਵੀ ਜੇ ਧਰਮ ਜਾਤ ਪਾਤ ਤੇ ਵੰਡਿਆ ਰੂਆ ਤਾਂ ਇਹਦੇ ਤੇ ਰਾਜ ਕਰਨਾ ਸੌਖਾ ਰੂਆ, ਇੱਕ ਮੁੱਠ ਹੋਏ ਤਾਂ ਔਖੇ ਹੋ ਜਾਂਗੇ। ਤਾਂ ਉਸ ਟਾਈਮ ਚ ਕਾਨੂੰਨ ਲੈ ਕੇ ਆਉਂਦੇ, ਉਹਦੇ ਚ ਇੱਕ ਕਾਨੂੰਨ ਲਿਆਂਦਾ ਜੀ ਪਰਸਨਲ ਲਾਅ। ਪਰਸਨਲ ਲਾਅ ਦੇ ਤਹਿਤ ਤਿੰਨ ਚਾਰ ਚੀਜ਼ਾਂ ਮੇਨ ਰੱਖੀਆਂ ਗਈਆਂ ਜਿਨ੍ਹਾਂ ਦੇ ਵਿੱਚ ਮੈਰਿਜ ਆ, ਜੇ ਪਰਸਨਲ ਲਾਅ ਦੀ ਆਪਾਂ ਗੱਲ ਕਰੀਏ ਵੀ ਵਿਆਹ ਸ਼ਾਦੀ ਡਿਵੋਰਸ ਤੇ ਜਾਂ ਕੋਈ ਕੁਝ ਇੱਕ ਧਾਰਮਿਕ ਜਿਹੜੀਆਂ ਖੁੱਲਾਂ ਵੱਖੋ ਵੱਖਰੀਆਂ ਕਿਸਮਾਂ, ਉਹ ਪਰਸਨਲ ਲਾਅ ਦੇ ਵਿੱਚ ਲੈ ਕੇ ਆਉਂਦੀਆਂ ਵੀ ਅਡਾਪਟੇਸ਼ਨ ਬੱਚੇ ਦੀ, ਚਾਈਲਡ ਮੈਰਿਜ ਜਾਂ ਵਿਆਹ ਦਾ ਕੀ ਲਾਅ ਆ, ਤਲਾਕ ਦੇ ਕੀ ਲਾਅ ਆ, ਇਹ ਬਣਾਏ ਪਰਸਨਲ ਲਾਅ ਜਿਹੜੇ ਕਿ ਭਾਰਤੀ ਲਾਅ ਤੋਂ ਇੱਕ ਵੱਖਰੇ ਹੋ ਗਏ, ਜਿਨ੍ਹਾਂ ਨੂੰ ਮੁਸਲਿਮ ਧਰਮ ਲਈ ਵੱਖਰੇ, ਹਿੰਦੂ ਧਰਮ ਲਈ ਵੱਖਰੇ, ਜਿਵੇਂ ਸਿੱਖ ਧਰਮ ਲਈ ਆਨੰਦ ਮੈਰਿਜ ਐਕਟ ਬਣਿਆ, ਪਰ ਉਹ ਠੀਕ ਆ ਵੱਖਰੀ ਗੱਲ, ਉਹਦੇ ਪਿੱਛੇ ਜੱਦੋਜਹਿਦ ਹੋਈ ਵੱਖਰੀ, ਉਹ ਇੱਕ ਲਾਅ ਦੇ ਥੱਲੇ ਵਿਆਹ ਕੇ ਵੀ ਅਸੀਂ ਹਜੇ ਵੀ ਝੂਜ ਰਿਹਾ, ਹਜੇ ਵੀ ਉਹ ਐਕਟ ਆ ਜਿਹੜਾ ਭਾਵੇਂ 1909 ਦਾ ਬਣਿਆ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਝੂਜ ਰਿਹਾ ਉਹ ਐਕਟ। ਪਰ ਜਿਹੜੀ ਮੁਸਲਿਮ ਧਰਮ ਲਈ ਸੀਗੇ ਜਿਹੜੇ ਵੱਖਰੇ ਐਕਟ, ਉਹ ਐਕਟਾਂ ਦੇ ਤਹਿਤ ਇਹ ਸੀ ਵੀ ਜਿੰਨੇ ਮਰਜ਼ੀ ਉਹ ਵਿਆਹ ਕਰਾ ਲੈਂਦੇ ਆ, ਤਿੰਨ ਤਿੰਨ ਵਿਆਹ ਕਰਾ ਲੈਂਦੇ ਆ, ਤਿੰਨ ਵਾਰੀ ਤਲਾਕ ਕਹਿ ਕੇ ਤਲਾਕ ਹੋ ਜਾਂਦਾ, ਤੇ ਫਿਰ ਉੱਥੇ ਉਹਨਾਂ ਨੂੰ ਕੋਈ ਬੱਚਿਆਂ ਦੀ ਕੋਈ ਲਿਮਿਟ ਨਹੀਂ ਆਇਆ, ਚਾਹੇ ਐਮਰਜੈਂਸੀ ਵੇਲੇ ਲਿਮਿਟ ਤੱਕ ਲੱਗ ਗਈ ਸੀ, ਸਭ ਕੁਛ ਹੋ ਗਿਆ ਸੀ। ਤਾਂ ਉਹਦੇ ਨਾਲ ਇਹ ਲੱਗ ਰਿਹਾ ਵੀ ਇਹ ਇੱਕ ਬਖਰੇਮ ਆ ਤੇ ਉਹ ਆਪਦੀ ਮਰਜ਼ੀ ਕਰ ਰਹੇ ਆ, ਤੇ ਇਸ ਲਈ ਇੱਕ ਸੁਪਰੀਮ ਕੋਰਟ ਦੇ ਵਿੱਚ ਗੌਰਮੈਂਟ ਵੱਲੋਂ ਰਿੱਟ ਪਾਈ ਗਈ ਆ, ਜਿਹਦੇ ਤਹਿਤ ਜਿਹੜਾ ਇੱਕ ਦੇਸ਼ ਇੱਕ ਕਾਨੂੰਨ ਦਾ ਨਾਰਾ ਲਾਇਆ ਗਿਆ ਤੇ ਉਹਦੇ ਤਹਿਤ ਇਹ ਕੱਲ ਜਿਹੜਾ ਮੁਸਲਿਮ ਜਿਹੜਾ ਵਕਫ ਬੋਰਡ ਆ ਜਾਂ ਉਹਨਾਂ ਦਾ ਜਿਹੜੀ ਮੇਨ ਜਿਹੜੀ ਇਹਨਾਂ ਦੀ ਲੀਡਰਸ਼ਿਪ ਆ, ਉਹਨਾਂ ਨੇ ਇਸ ਦੀ ਸ਼ੁਰੂ ਤੋਂ ਹੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਆ। ਉਹ ਕਹਿੰਦੇ ਜੀ ਅਸੀਂ ਨਹੀਂ ਮੰਨਾਂਗੇ ਇੱਕ ਧਰਮ ਇੱਕ ਕਾਨੂੰਨ, ਸਾਡਾ ਕਾਨੂੰਨ ਅਸੀਂ ਜਿਹੜਾ ਪਰਸਨਲ ਲਾਅ ਆ ਉਹਦੇ ਤਹਿਤ ਹੀ ਰਹਾਂਗੇ, ਇਹਦੇ ਨਾਲ ਤਾਂ ਸਾਡੀ ਘੱਟ ਗਿਣਤੀਆਂ ਦੇ ਉੱਤੇ ਵੱਧ ਗਿਣਤੀਆਂ ਦਾ ਜਿਹੜਾ ਅਤਿਆਚਾਰ ਹੋਊਗਾ। ਤੇ ਇਹ ਹੁਣ ਕਾਨੂੰਨ ਬੜਾ ਸੈਂਸਿਟਿਵ ਜੀ ਗੱਲ ਹੋ ਗਈ, ਇੱਕ ਕਾਨੂੰਨ ਬਣੇ ਨੂੰ ਇੰਨੇ ਸਾਲ ਹੋ ਗਏ ਤੇ ਉਹ ਹੁਣ ਤੋੜਨਾ 100 ਸਾਲ ਬਾਅਦ ਸੌਖਾ ਹੈ। ਕੁਛ ਇੱਕ ਕਾਨੂੰਨ ਇੱਕ ਇੱਕ ਦੇਸ਼ ਇੱਕ ਕਾਨੂੰਨ ਦੀ ਜਿਹੜੀ ਗੱਲਬਾਤ ਆ ਇਹ ਇੱਕ ਯੂਨੀਫਾਰਮ ਜਿੱਥੇ ਹੁੰਦੀ ਆ ਉੱਥੇ ਹਮੇਸ਼ਾ ਹੀ ਜ਼ਿੰਦਗੀ ਸੁਖਾਲੀ ਰਹਿੰਦੀ ਆ, ਬਰਾਬਰਤਾ ਰਹਿੰਦੀ ਆ, ਸਭ ਤਰੱਕੀ ਵੱਧ ਹੁੰਦੀ ਆ, ਸਭ ਕੁਛ ਹੁੰਦਾ। ਪਰ ਹੁਣ ਜੇ ਕਹੋ ਤਾਂ ਮੈਨੂੰ ਲੱਗਦਾ ਵੀ ਇੱਕ ਪਾਸੇ ਜਿੱਥੇ ਪਾਕਿਸਤਾਨ ਨਾਲ ਜਾਂ ਹੋਰ ਮੁਸਲਿਮ ਕੰਟਰੀਆਂ ਨਾਲ ਖਿੱਚਤਾਣ ਬਣੀ ਹੋਈ ਆ ਤੇ ਦੂਜੇ ਪਾਸੇ ਅੰਦਰੂਨੀ ਮੁਸਲਮਾਨਾਂ ਨਾਲ ਜੇ ਜੀ ਗੱਲ ਹੋ ਜਾਂਦੀ ਆ ਤਾਂ ਬਹੁਤ ਔਖਾ। ਜੇ ਸ਼ੁਰੂ ਦੇ ਵਿੱਚ ਇਹ ਹੋ ਜਾਂਦਾ 1947 ਦੇ ਵਿੱਚ ਇਹ ਗੱਲ ਹੋ ਜਾਂਦੀ ਵੀ ਭਾਈ ਜੇ ਹਿੰਦੁਸਤਾਨ ਦੇ ਵਿੱਚ ਜਿਹੜੇ ਮੁਸਲਿਮ ਰਹਿਣਾ ਚਾਹੁੰਦੇ ਆ ਰਹਿਣ, ਪਰ ਉਹਨਾਂ ਨੂੰ ਜਿਹੜਾ ਇੱਕ ਕਾਨੂੰਨ ਇੱਕ ਦੇਸ਼ ਦਾ ਲਾਅ ਮੰਨਣਾ ਪਊਗਾ। ਨਹੀਂ ਤਾਂ ਭਾਈ ਪਾਕਿਸਤਾਨ ਇਸੇ ਲਈ ਬਣਿਆ ਸੀ ਵੀ ਭਾਈ ਆਪਦਾ ਮੁਲਕ ਆਪਦਾ ਵੱਖਰਾ ਵਸਾਉਣ ਤੇ ਉੱਥੇ ਜਾਣ ਤੇ, ਪਰ ਨਹੀਂ ਬਹੁਤ ਸਾਰੇ ਕਰੋੜਾਂ ਦੀ ਗਿਣਤੀ ਦੇ ਵਿੱਚ ਉਦੋਂ ਮੁਸਲਮਾਨ ਇੱਥੇ ਰਹੇ ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਉਹਨਾਂ ਨੂੰ ਕੋਈ ਪਾਬੰਦੀਆਂ ਨਹੀਂ ਸੀ, ਉਹ ਉਸੇ ਢੰਗ ਨਾਲ ਹੀ ਜਿਉਂ ਸਕਦੇ ਸੀਗੇ। ਸੋ ਗੱਲ ਹੁਣ ਵਕਤ ਨਾਲ ਬਦਲ ਗਈ ਹੈ ਜੀ, ਵਕਤ ਦੇ ਨਾਲ ਲੀਡਰ ਬਦਲ ਜਾਂਦੇ ਆ, ਗੱਲਾਂ ਬਦਲ ਜਾਂਦੀਆਂ। ਸੋ ਉਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਤੇ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਵੀ ਇਹ ਕਾਨੂੰਨ ਆ ਜਿਹੜਾ ਘਰੇਲੂ ਜੰਗ ਤੱਕ ਲੱਗਣ ਦੇ ਆਸਾਰ ਆ ਜੀ। ਇਹ ਕਾਨੂੰਨ ਨੂੰ ਜੇ ਸਖਤੀ ਕੀਤੀ ਜਾਊਗੀ ਨਾ ਤਾਂ ਜਿਹੜੀ ਕਹਿੰਦੇ ਨਹੀਂ ਹੁੰਦੇ ਅਮੈਰੀਕਾ ਨੇ ਭੋਗਿਆ ਪਹਿਲਾਂ ਇਹੀ ਚੀਜ਼ ਪਿੱਛੇ, ਤੇ ਉਹੀ ਚੀਜ਼ ਹੁਣ ਘਰੇਲੂ ਜੰਗ ਦੇ ਮਾਹੌਲ ਆ ਜਿਹੜੇ ਹੋਰ ਬਹੁਤ ਸਾਰੇ ਮੁਲਕਾਂ 'ਚ ਚੱਲ ਰਹੇ ਆ, ਤਾਂ ਇਹ ਕਿਤੇ ਕਿਤੇ ਸਾਡੇ ਪਹਿਲਾਂ ਸਿੱਖ ਕੌਮ ਦੀ ਬਗਾਵਤ ਚੱਲ ਰਹੀ ਸੀ ਜਾਂ ਸਿੱਖ ਕੌਮ ਦੇ ਜਿਹੜੇ ਹੋ ਰਹੇ ਧੱਕੇ ਜਾਂ ਉਹ ਗੱਲਾਂ ਚੱਲ ਰਹੀਆਂ ਸੀ, ਉਹ ਮਨੋਰਿਟੀ ਦੇ ਉੱਤੇ ਧੱਕੇ ਦੀਆਂ ਗੱਲਾਂ ਹੋਈਆਂ ਵੀ, ਤੇ ਹੁਣ ਕਿਤੇ ਮੁਸਲਿਮ ਕੌਮ ਇਸ ਪਾਸੇ ਨਾ ਤੁਰ ਪਏ, ਇਹ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ।
ਸੋਬਰਾਜ ਸਾਹਿਬ, ਅਗਲੀ ਖਬਰ ਹੈ ਜੀ ਥਾਈਲੈਂਡ ਤੋਂ। ਥਾਈਲੈਂਡ ਦੇ ਰਾਜੇ ਦਾ ਕਹਿੰਦੇ ਸਵਰਗਵਾਸ ਹੋ ਗਿਆ ਤੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਵਾ ਕਿ ਇਸ ਵਾਰੀ ਉੱਥੇ ਹਿੰਦੂ ਤੇ ਸਿੱਖ ਦੀਵਾਲੀ ਨਹੀਂ ਮਨਾਉਣਗੇ।
ਦੇਖੋ ਇਹ ਇੱਕ ਇਨਸਾਨੀਅਤ ਨਾਤੇ ਜਾਂ ਭਾਈਚਾਰਕ ਸਾਂਝ ਦੀਆਂ ਗੱਲਾਂ ਹੁੰਦੀਆਂ ਵੀ ਤੁਹਾਡਾ ਭਾਈਚਾਰਕ ਸਾਂਝ ਕਿੰਨੀ ਆ ਕਿਸੇ ਮੁਲਕ ਦੇ ਵਿੱਚ। ਜੇ ਹੁਣ ਮੰਨ ਲਈਏ ਸਾਡੇ ਆਂਢ ਗੁਆਂਢ ਚ ਕੋਈ ਦੁੱਖ ਦੀ ਖਬਰ ਆ ਤੇ ਅਸੀਂ ਚਾਹੇ ਉਹ ਹੋਰ ਭਾਈਚਾਰੇ ਤੋਂ ਤੇ ਅਸੀਂ ਡਾਂਸ ਕਰੀਏ ਤਾਂ ਉਹ ਚੰਗੀ ਗੱਲ ਨਹੀਂ ਹੁੰਦੀ, ਤੇ ਉਸੇ ਚੀਜ਼ ਨੂੰ ਜਿਹੜਾ ਇਹਨਾਂ ਨੇ ਕੀਤਾ। ਪਰ ਮੈਂ ਇੱਥੇ ਥਾਈਲੈਂਡ ਦੇ ਰਾਜੇ ਬਾਰੇ ਦੱਸਦਿਆਂ ਜੀ, ਥਾਈਲੈਂਡ ਦਾ ਰਾਜੇ ਬਾਰੇ ਕਿਉਂ ਗੱਲਾਂ ਹੋ ਰਹੀਆਂ ਦੁਨੀਆਂ ਦੇ ਵਿੱਚ, ਉਹ ਭਾਵੇਂ ਇੱਕ ਥਾਈਲੈਂਡ ਇੱਕ ਛੋਟਾ ਜਿਹਾ ਮੁਲਕ ਆ, ਕੋਈ ਬਾਹਲੀ ਉਹਦੇ ਕਿਸੇ ਹੋਰ ਗੱਲਾਂ ਕਰਕੇ ਮਸ਼ਹੂਰ ਵੀ ਨਹੀਂ ਹੈ, ਇੱਕ ਟੂਰਿਜ਼ਮ ਦੇ ਤੌਰ ਦੇ ਉੱਤੇ ਲੋਕ ਜ਼ਰੂਰ ਜਾਂਦੇ ਆ ਥਾਈਲੈਂਡ, ਪਰ ਥਾਈਲੈਂਡ ਦਾ ਜਿਹੜਾ ਰਾਜਾ ਉਹ ਦੁਨੀਆਂ ਦਾ ਸਭ ਤੋਂ ਲੰਮਾ ਟਾਈਮ ਰਾਜ ਭੋਗਣ ਵਾਲਾ ਬੰਦਾ ਜੀ, 7 ਦਹਾਕੇ ਉਹ ਇਸ ਕੁਰਸੀ ਤੇ ਰਿਹਾ। ਭੂਮੀ ਬੋਲ ਉਹਨਾਂ ਦਾ ਨਾਂ ਵੀ ਬੜਾ ਅਜੀਬ ਜਿਹਾ ਸੀ, ਮੈਂ ਤਾਂ ਬਹੁਤ ਵਧੀਆ ਕਈ ਵਾਰੀ ਇਸ ਤੇ ਕਈ ਮਜ਼ਾਕ ਵੀ ਬਣੇ ਹੋਏ ਆ, ਭੂਮੀ ਬੋਲ ਅਦੁੱਲਿਆ ਅਦੇਜ ਹੈ ਜਾਂ ਕੋਈ ਨਾਂ ਉਹਨਾਂ ਦਾ, ਪੂਰਾ ਪ੍ਰੋਨਾਊਂਸ ਵੀ ਨਹੀਂ ਮੈਨੂੰ ਤਾਂ ਕਰਨਾ ਆਉਂਦਾ, ਪਰ ਉਹ 7 ਦਹਾਕੇ ਜੀ, 7 ਦਹਾਕੇ ਉਹ ਜਿਹੜਾ ਉਹਨਾਂ ਨੇ ਇਸ ਕੁਰਸੀ ਦੇ ਉੱਤੇ ਬਿਰਾਜਮਾਨ ਰਹੇ ਆ, ਤੇ ਉਹਨਾਂ ਦਾ ਜਿਹੜਾ ਸਤਿਕਾਰ ਸੀ ਉਹ ਆਮ ਜਨਤਾ ਦੇ ਵਿੱਚ ਬਹੁਤ ਜ਼ਿਆਦਾ ਸੀ। ਇਸੇ ਕਰਕੇ ਸਾਰੇ ਦੇਸ਼ ਦੇ ਵਿੱਚ 1 ਸਾਲ ਸੋਗ ਮਨਾਇਆ ਜਾਊਗਾ, ਤੁਸੀਂ ਦੇਖਿਆ ਕਿਤੇ ਹਫ਼ਤਾ ਮਨਾਇਆ ਜਾਂਦਾ ਕਿਤੇ ਕੁਛ, ਪਰ ਇਸ ਰਾਜੇ ਦੇ ਸੋਗ ਦੇ ਉੱਤੇ 1 ਸਾਲ ਬਿਲਕੁਲ ਜੀ। ਪਰ ਹੁਣ ਨਾਲ ਚਿੰਤਾ ਦਾ ਵਿਸ਼ਾ ਇਹ ਹੋ ਰਿਹਾ ਜੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜਿਹੜਾ ਰਾਜ ਘਰਾਣਾ ਸਿਸਟਮ ਆ ਥਾਈਲੈਂਡ ਦੇ ਵਿੱਚ ਉਹ ਬ੍ਰੇਕ ਹੋ ਜੇ, ਕਿਉਂਕਿ ਜਿਹੜਾ ਇਹਨਾਂ ਦਾ ਬੇਟਾ ਜਿਹਨੂੰ ਹੁਣ ਦਿੱਤਾ ਜਾ ਰਹੀ ਹੈ ਗੱਦੀ, ਉਹਨਾਂ ਦੀ ਉਮਰ ਭਾਵੇਂ 64 ਸਾਲ ਆ ਪਰ ਉਹ ਥਾਈਲੈਂਡ ਦੇ ਵਿੱਚ ਰਹੇ ਨਹੀਂ ਕਿਤੇ, ਲੋਕ ਉਹਨਾਂ ਨੂੰ ਜਾਣਦੇ ਨਹੀਂ। ਦੇਖੋ ਉਹ ਜਰਮਨ ਦੇ ਵਿੱਚ ਰਹਿੰਦੇ ਰਹੇ ਆ ਹੁਣ ਜ਼ਿਆਦਾਤਰ, ਤੇ ਹੁਣ ਉਹਨਾਂ ਨੂੰ ਲਿਆ ਕੇ ਰਾਜਾ ਬਣਾਇਆ ਜਾ ਰਿਹਾ, ਦੇਸ਼ ਦੇ ਪ੍ਰਧਾਨ ਮੰਤਰੀ ਬਣੀ, ਉਹ ਅਨਾਊਂਸ ਵੀ ਹੋਇਆ ਵੀ ਇਹਨਾਂ ਨੂੰ ਰਾਜਾ ਬਣਾਇਆ ਜਾਏਗਾ, ਮਹਾ ਬਰਜਲੋਂ ਕਰੋਨ ਕੋਈ ਇਹ ਜਾ ਇਹਨਾਂ ਦੇ ਬੇਟੇ ਦਾ ਨਾਂ ਤੇ। ਪਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬੰਦਾ ਕਿਸੇ ਹੋਰ ਮੁਲਕ ਦੇ ਵਿੱਚ ਇੰਗਲਿਸ਼ ਕਲਚਰ ਜਾਂ ਉਹ ਚ ਜੰਮਿਆ ਪਲਿਆ, ਹੋ ਸਕਦਾ ਵੀ ਉਹ ਰਾਜ ਕਾਜ ਵਾਲੀਆਂ ਗੱਲਾਂ ਜਾਂ ਹੋਰ ਚੀਜ਼ਾਂ ਤੋਂ ਪਰਾਂ ਹੋ ਕੇ ਤੇ ਇਹਨੂੰ ਇੱਕ ਆਜ਼ਾਦ ਲੋਕਤੰਤਰ ਤੇ ਉਸ ਢੰਗ ਨਾਲ ਵੀ ਡਿਕਲੇਅਰ ਕੀਤਾ ਜਾ ਸਕਦਾ। ਸੋ ਕਹਿਣ ਦਾ ਭਾਵ ਥਾਈਲੈਂਡ ਦਾ ਜਿਹੜਾ ਯੁੱਗ ਦਾ ਅੰਤ ਇਸ ਰਾਜੇ ਦੇ ਨਾਲ ਹੋਇਆ, ਕਿਸੇ ਬੰਦੇ ਨੂੰ 10 ਦਿਨ ਕੁਰਸੀ ਮਿਲ ਜੇ ਰਾਜੇ ਦੀ ਤੇ ਕਈ ਤਾਂ ਰਾਤ ਨੂੰ ਇਹੀ ਕਹਿੰਦੇ ਹੁੰਦੇ ਇੱਕ ਰਾਤ ਦਾ ਰਾਜਾ ਬਣਨ ਨੂੰ ਵੀ ਤਿਆਰ ਹੁੰਦੇ ਆ, ਤੇ ਪਰ ਇਹ ਬੰਦਾ ਤਾਂ ਦੇਖ ਲੋ 7 ਦਹਾਕੇ ਤੋਂ ਜ਼ਿਆਦਾ ਟਾਈਮ ਰਾਜਾ ਰਿਹਾ। ਸੋ ਭਾਗਾਂ ਵਾਲਾ ਸੀ ਜੀ
ਜੀ ਜੀ, ਸੋ ਬਿਨਾ ਕਿਤੇ ਵਾਦ ਵਿਵਾਦ ਤੋਂ 7 ਦਹਾਕੇ ਰਾਜ ਕਰ ਗਏ। ਸੋ ਅੱਗੇ ਗੱਲ ਕਰਦੇ ਆ ਜੀ, ਚੰਦੋਏ ਲਈ ਭੇਟ ਕੀਤਾ 1 ਕਿਲੋ ਸੋਨੇ ਦਾ ਹਾਰ, ਇਹ ਖਬਰ ਹੈ ਜੀ ਆਪਣੇ ਇੰਡੀਆ ਦੀ, ਤੇ ਬੀਬੀ ਆ ਜੀ ਮਨਿੰਦਰ ਕੌਰ, ਜੋ ਕਿ ਕਹਿੰਦੇ ਪਹਿਲਾਂ ਵੀ ਉਹਨੇ ਏਦਾਂ ਹੀ ਸੇਵਾ ਕੀਤੀ ਆ ਹਰਿਮੰਦਰ ਸਾਹਿਬ ਵਿਖੇ, ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਬਿਲਕੁਲ ਜੀ, ਇਹ ਉਹੀ ਬੀਬਾ ਜੀ ਆ ਮੁੰਬਈ ਵਾਲੇ ਜਿਹੜੇ ਮੁੰਬਈ ਅੱਜ ਕੱਲ ਕਹਿੰਦੇ ਆ ਮੁੰਬਈ ਤੋਂ ਆਉਂਦੇ ਹੁੰਦੇ ਅਕਸਰ, ਤੇ ਹੁਣ ਤੱਕ ਕੱਲਾ ਚੰਦੋਆ ਸਾਹਿਬ ਨੀ ਬਹੁਤ ਕੁਛ ਭੇਂਟ ਕਰ ਚੁੱਕੇ ਆ, ਤੇ ਉਹਨਾਂ ਨੇ ਖਾਸ ਤੌਰ ਤੇ ਸੇਵਾ ਲਈ ਹੋਈ ਆ ਦਰਬਾਰ ਸਾਹਿਬ ਦੇ ਅੰਦਰ, ਜਿਹਦੇ ਚ ਚਵਰ ਸਾਹਿਬ ਤੋਂ ਲੈ ਕੇ ਉਹ ਫਰੇਮ ਵੀ ਜਿਹੜਾ ਤੁਸੀਂ ਰੋਜ਼ ਹੁਕਮਨਾਮਾ ਪੜ੍ਹਦੇ ਹੋ ਚਾਂਦੀ ਦਾ ਜਿਹੜਾ ਫਰੇਮ ਆ ਉਹ ਵੀ ਇਹਨਾਂ ਦਾ ਭੇਂਟ ਕੀਤਾ ਹੋਇਆ, ਤੇ ਉਹ ਚਾਂਦੀ ਦੇ ਜਿਹੜੇ ਦਰਵਾਜਿਆਂ ਦੇ ਉੱਤੇ ਵੀ ਇਹਨਾਂ ਦਾ ਵਰਕਆਊਟ ਕੀਤਾ ਹੋਇਆ, ਤੇ ਜਿਹੜਾ ਬਾਹਰ ਇੱਕ ਗੁਰਬਾਣੀ ਲਿਖੀ ਹੋਈ ਆ ਉਹਨੂੰ ਵੀ ਸਿਉਣੇ ਦੇ ਰੂਪ ਦੇ ਵਿੱਚ ਜਿਹੜੀ ਕੀਤੀ ਗਈ ਹੈ ਇਹਨਾਂ ਬੰਨਿਓ ਕੀਤੀ ਗਈ ਆ। ਸੋ ਕਹਿਣ ਦਾ ਭਾਵ ਆ ਜੀ, ਇਹਨਾਂ ਦੀ ਚਰਚਾ ਆਮ ਤਾਂ ਕਿਤੇ ਵਾਲੀ ਸੁਣੀ ਨਹੀਂ ਜਾਂਦੀ ਵੀ ਇਹਨਾਂ ਦਾ ਵਪਾਰ ਕੀ ਆ, ਬਿਜ਼ਨਸ ਕੀ ਆ, ਕਿਉਂ ਇੰਨਾ ਪੈਸਾ ਕਿੱਥੋਂ ਆਉਂਦਾ, ਕਿਵੇਂ ਕਰਦੇ ਆ, ਪਰ ਇਹ ਅਕਸਰ ਹਰ ਸਾਲ ਚਰਚਾ ਚ ਜ਼ਰੂਰ ਆਉਂਦੇ ਆ ਵੀ ਬੀਬੀ ਮਨਿੰਦਰ ਕੌਰ ਆਏ ਸੀ ਇਸ ਵਾਰ ਇਹ ਚੀਜ਼ ਭੇਂਟ ਕਰ ਗਏ ਆ। ਤਾਂ ਚੰਗੀ ਗੱਲ ਆ ਜੀ, ਸ਼ਰਧਾ ਕਰਨੀ ਕਰਦੇ ਆ ਦਰਬਾਰ ਸਾਹਿਬ ਦੇ ਚ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਕਰਦੇ ਆਏ ਆ ਜੀ, ਤੇ ਪਰ ਥੋੜੀ ਜੀ ਲੋਕਾਂ ਮੰਨਿਓ ਜਿਹੜੇ ਆਮ ਲੋਕ ਆ ਉਹਨਾਂ ਦੀ ਪਹਿਲੀ ਨਜ਼ਰ ਇਹ ਜਾਂਦੀ ਆ ਵੀ ਬਹੁਤ ਸਾਰੀ ਦੁਨੀਆ ਭੁੱਖੇ ਪੈਂਦੀ ਆ, ਬਹੁਤ ਸਾਰੇ ਉਹ ਲੋਕ ਆ ਜਿਨ੍ਹਾਂ ਦੇ ਬੱਚੇ ਰੁਲ ਰਹੇ ਆ, ਪੜ੍ਹਾਈਆਂ ਨੂੰ ਪੈਸਾ ਹੈ ਨੀ, ਫੀਸਾਂ ਦੇਣ ਨੂੰ ਪੈਸਾ ਹੈ ਨੀ, ਜਾਂ ਕਹਿ ਸਕਦੇ ਆ ਸਿੱਖੀ ਦੇ ਜੇ ਸੰਘਰਸ਼ ਦੇ ਵਿਚ ਸ਼ਹਾਦਤਾਂ ਪਾ ਗਏ, ਉਹਨਾਂ ਦੇ ਪਰਿਵਾਰ ਰੁਲ ਗਏ, ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣ ਵਾਸਤੇ ਪੈਸਾ ਦੇਣਾ ਚਾਹੀਦਾ, ਇਹ ਜਿਹੀਆਂ ਗੱਲਾਂ ਆਉਂਦੀਆਂ, ਜਾਂ ਐਜੂਕੇਸ਼ਨ ਵਧਾਉਣੀ ਚਾਹੀਦੀ ਆ ਤਾਂ ਕਿ ਸਿੱਖ ਕੌਮ ਹੋਰ ਵਧੀਆ ਹੋਵੇ, ਤੇ ਜਾਂ ਸਭ ਤੋਂ ਵਧੀਆ ਤਾਂ ਇਹ ਆ ਵੀ ਸਾਡੀ ਸਿੱਖ ਕੌਮ ਦਾ ਜਿਹੜਾ ਅਸੂਲ ਆ ਜਾਂ ਜਿਹੜਾ ਇੱਕ ਸਿੱਖ ਕੌਮ ਦੀ ਇੱਕ ਯੂਨੀਕ ਚੀਜ਼ਾਂ ਉਹਨਾਂ ਨੂੰ ਦੁਨੀਆਂ ਤੱਕ ਭੇਜਣਾ ਚਾਹੀਦਾ ਲਿਟਰੇਚਰ ਦੇ ਰੂਪ ਚ, ਫਿਲਮਾਂ ਦੇ ਰੂਪ ਚ, ਜਾਂ ਜਿਵੇਂ ਵੀ ਹੋਵੇ, ਜਿਵੇਂ ਹੁਣ ਸਾਡੇ ਬਣਾ ਰਹੇ ਆ ਪਰਥ ਤੋਂ ਹੈਰੀਟੇਜ ਦੇ ਮਾਮਲੇ ਦੇ ਵਿਚ ਵੀ ਉਹ ਜਿਹੀਆਂ ਚੀਜ਼ਾਂ ਤੇ ਜ਼ਿਆਦਾ ਪੈਸੇ ਲਾਉਣੇ ਚਾਹੀਦੇ ਆ। ਪਰ ਇਹ ਵੱਖਰੀ ਗੱਲ ਆ ਜੀ, ਆਪਾਂ ਨੂੰ ਜਦੋਂ ਪਤਾ ਹੀ ਨਹੀਂ ਮਨਿੰਦਰ ਕੌਰ ਦੇ ਮਾਮਲੇ ਚ ਵੀ ਉਹ ਕੌਣ ਆ, ਕਿਵੇਂ ਆ, ਹੋ ਸਕਦਾ ਵੀ ਇਹ ਦਰਬਾਰ ਸਾਹਿਬ ਦੇ ਵਿਚ ਜਿਹੜੀ ਸੇਵਾ ਕਰ ਰਹੇ ਆ ਤੇ ਇਹਦੇ ਤੋਂ ਬਿਨਾਂ ਵੀ ਇਹ ਬਹੁਤ ਕੁਝ ਸਿੱਖੀ ਲਈ ਕਰ ਰਹੇ ਹੋਣ, ਹੋਰ ਚੀਜ਼ਾਂ ਤੇ ਵੀ ਪੈਸਾ ਲਾ ਰਹੇ ਹੋਣ, ਇਹ ਵੀ ਤਾਂ ਹੋ ਸਕਦਾ ਨਾ, ਫਿਰ ਆਪਾਂ ਅੰਦਾਜ਼ੇ ਨਹੀਂ ਲਾ ਸਕਦੇ। ਪਰ ਕੋਸ਼ਿਸ਼ ਕਰਾਂਗੇ ਜੀ ਬੀਬਾ ਮਨਿੰਦਰ ਕੌਰ ਜੀ ਨੂੰ ਕਿਸੇ ਢੰਗ ਨਾਲ ਸਾਡੀ ਗੱਲਬਾਤ ਹੋ ਸਕੇ ਤੇ ਉਹਨਾਂ ਨੂੰ ਲਾਈਵ ਲੈ ਕੇ ਤੇ ਉਹਨਾਂ ਤੋਂ ਇਹ ਸਾਰੀ ਗੱਲ ਦੀ ਜਾਣਕਾਰੀ ਲਈਏ। ਪਰ ਇਹ ਅੱਡੋ ਅੱਡ ਸ਼ਰਧਾ ਹੁੰਦੀ ਹੈ ਜੀ, ਕਿਸੇ ਦਾ ਮਨ ਕਿਤੇ ਖੜਦਾ, ਕਿਸੇ ਦਾ ਕਿਤੇ ਖੜਦਾ, ਜਿੱਥੇ ਵੀ ਜਿਹਦਾ ਮਨ ਖੜਦਾ ਉਹਦੇ ਚ ਕਿਸੇ ਦੀ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਕਰ ਲੈਣਾ ਚਾਹੀਦਾ। ਪਰ ਅਸੀਂ ਸਾਡੀ ਸੋਚ ਨਾਲ ਨਾਲ ਇਹ ਆ ਵੀ ਅਸੀਂ ਜਿਹੜੇ ਸਾਡੇ ਸਿੱਖੀ ਆ ਉਹ ਜ਼ਿਆਦਾ ਦੇਰ ਫੇਰ ਹੀ ਰਹੂਗੀ, ਜ਼ਿਆਦਾ ਫੇਰ ਹੀ ਫੈਲੂਗੀ, ਜੇ ਸਿੱਖੀ ਦੇ ਜਿਹੜੇ ਅਸੂਲ ਆ, ਸਿੱਖੀ ਦਾ ਇਤਿਹਾਸ ਆ, ਸਿੱਖੀ ਦੀ ਜਿਹੜੀ ਵੀ ਬੜਤਨ ਆ ਉਹਨੂੰ ਦੁਨੀਆਂ ਤੱਕ ਪਹੁੰਚਾਈ ਜਾਵੇ। ਸੋ ਉਹ ਪਹੁੰਚਾਈ ਜਾ ਸਕਦੀ ਹੈ ਰਿਟਰਨ ਦੇ ਵਿਚ, ਵਿਜੁਅਲ ਦੇ ਰੂਪ ਚ, ਤੇ ਹੋਰ ਵਧੀਆ ਤਰੀਕਿਆਂ ਨਾਲ ਪਹੁੰਚਾਈ ਜਾ ਸਕਦੀ ਹੈ। ਤੇ ਦੂਜੀ ਸਭ ਤੋਂ ਵਧੀਆ ਪਹੁੰਚਾਈ ਜਾ ਸਕਦੀ ਆ ਜੇ ਅਸੀਂ ਜਿੱਥੇ ਵੀ ਵਿਚਰਦੇ ਆ ਉਥੇ ਕਦਰਾਂ ਕੀਮਤਾਂ ਤੇ ਉੱਚ ਕਦਰਾਂ ਕੀਮਤਾਂ ਨਾਲ ਜੋਈਏ ਤੇ ਲੋਕ ਪੁੱਛਣ ਵੀ ਤੈਨੂੰ ਸੰਸਕਾਰ ਕਿੱਥੋਂ ਮਿਲੇ ਆ, ਜਾਂ ਇਸ ਬੰਦੇ ਨੂੰ ਸੰਸਕਾਰ ਤੁਹਾਡੇ ਗਲੀ ਮਹੱਲਾ ਪੁੱਛੇ ਤਾਂ ਉਹ ਦੱਸੀਏ ਵੀ ਸਾਨੂੰ ਸਿੱਖੀ ਦੇ ਸੰਸਕਾਰ ਆ, ਸਾਨੂੰ ਬਾਬੇ ਨਾਨਕ ਦੇ ਸੰਸਕਾਰ ਆ। ਸੋ ਇਹ ਇਸ ਢੰਗ ਨਾਲ ਮੇਰੇ ਹਿਸਾਬ ਨਾਲ ਉਦੋਂ ਵੀ ਕਿਤੇ ਵੱਧ ਫੈਲ ਸਕਦੀ ਹੈ
ਜੀ। ਸੋ ਬ੍ਰਾਟ ਸਾਹਿਬ ਅਗਲੀ ਗੱਲ ਕਰਦੇ ਆ ਜੀ ਮੁਲਾਜ਼ਮਾਂ ਬਾਰੇ, ਕਹਿੰਦੇ ਕਿ ਮੁਲਾਜ਼ਮਾਂ ਦੇ ਸਾਰੇ ਪੱਖ ਘੋਕ ਕੇ ਹੀ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ। ਸੋ ਇਹ ਕਿਹੜੇ ਪੱਖ ਆ ਜੀ ਜਿਹੜੇ ਹੁਣ ਸਾਰੇ ਦੇਖਣੇ ਪੈਣਗੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਉਹਨਾਂ ਦੀ ਨੌਕਰੀ ਤੇ?
ਦੇਖੋ ਜੀ, ਦਵੀ ਜੀ ਆਵਾਜ਼ ਚ ਗੱਲ ਚੱਲ ਪਈ ਆ ਵੀ ਜਿਹੜੇ 17 ਦੇ ਇਲੈਕਸ਼ਨ ਆ ਉਹ 17 ਫਰਵਰੀ ਨੂੰ ਡਿਕਲੇਅਰ ਹੋ ਰਹੇ ਆ ਤੇ 17 ਨਵੰਬਰ ਤੱਕ ਕਹਿੰਦੇ ਜਾਬਤਾ ਲੱਗ ਜਾਣਾ, 3 ਮਹੀਨੇ ਪਹਿਲਾਂ ਵਾਲਾ ਜਿਹੜਾ ਸ਼ਾਇਦ ਦਸੰਬਰ ਜਾਂ ਜਿੰਨੇ ਵੀ ਜਾਬਤਾ ਕਾਨੂੰਨ ਲੱਗ ਜੂਗਾ ਤੇ ਪਹਿਲਾਂ ਸਰਕਾਰ ਕੋਲੇ ਗਿਣਿਆ ਮਿਣਿਆ ਟਾਈਮ ਆ, ਉਸ ਗਿਣੇ ਮਿਣੇ ਟਾਈਮ ਚੋਂ ਵੱਧ ਤੋਂ ਵੱਧ ਵੋਟਾਂ ਸਿੱਧੇ ਤੇ ਅਸਿੱਧੇ ਰੂਪ ਦੇ ਵਿਚ ਪ੍ਰਭਾਵਿਤ ਕਰਕੇ ਲੋਕਾਂ ਤੋਂ ਲੈਣਾ ਚਾਹੁੰਦੀ ਆ। ਉਸੇ ਤਹਿਤ ਹੁਣ ਨਵੀਆਂ ਭਰਤੀਆਂ ਹੋ ਰਹੀਆਂ, ਉਸੇ ਤਹਿਤ ਜਿਹੜੇ ਕੱਚੇ ਭਰਤੀ ਹੋਏ ਸੀ ਉਹਨਾਂ ਨੂੰ ਪੱਕੇ ਕੀਤਾ ਜਾ ਰਿਹਾ ਤੇ ਕੱਲ ਇੱਕ ਉੱਚ ਪੱਧਰੀ ਮੀਟਿੰਗ ਸੀਗੀ ਕੈਬਨਿਟ ਦੀ ਤੇ ਉਸ ਦੇ ਵਿਚ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਆ ਵੀ ਸਾਰੇ ਪੱਖ ਘੋਕ ਕੇ ਹੀ ਪੱਕੇ ਕੀਤੇ ਜਾਣਗੇ। ਕੱਚਾ ਮੁਲਾਜ਼ਮ ਕਿਉਂ ਰੱਖਿਆ ਜਾਂਦਾ? ਕੱਚਾ ਮੁਲਾਜ਼ਮ ਰੱਖਿਆ ਜਾਂਦਾ ਉਹਦੀ ਪਰਫਾਰਮੈਂਸ ਦੇਖੀ ਜਾਂਦੀ ਆ ਕਿ ਵਾਕਈ ਉਹ ਕਾਮਯਾਬ ਆ, ਉਹ ਕੰਮ ਕਰ ਸਕਦਾ ਜਾਂ ਉਹਦੇ ਕਾਬਲ ਹੈਗਾ। ਜੇ ਉਸ ਦੇ ਉੱਤੇ ਖਰਾ ਉਤਰਦਾ ਤਾਂ ਫੇਰ ਉਹਨੂੰ ਪੱਕਾ ਕਰ ਦਿੱਤਾ ਜਾਂਦਾ ਉਹਦੇ ਤਜਰਬੇ ਦੇ ਆਧਾਰ ਤੇ ਹੋਰ ਚੀਜ਼ ਜਾਂਦੇ। ਹੁਣ ਜਿਹੜੀ ਬਾਹਰ ਗੱਲ ਇਹ ਕਹੀ ਜਾ ਰਹੀ ਆ ਵੀ ਉਹਨਾਂ ਨੂੰ ਘੋਕ ਪੜਤਾਲ ਕੇ, ਪਰ ਤੁਸੀਂ ਜਿਹੜੀ ਇਹਦਾ ਅਸਲੀ ਇਸ਼ਾਰਾ ਇਹੀ ਆ ਜੀ ਇਲੈਕਸ਼ਨਾਂ ਦੇ ਵਿਚ ਵੀ ਘੋਖਿਆ ਪੜਤਾਲਿਆ ਇਹ ਜਾਊਗਾ ਵੀ ਕੀ ਤੂੰ ਆਉਣ ਵਾਲੀਆਂ ਵੋਟਾਂ ਚ ਅਕਾਲੀ ਦਲ ਨੂੰ ਵੋਟ ਪਾਏਗਾ, ਕੀ ਤੂੰ ਆਉਣ ਵਾਲੀਆਂ ਵੋਟਾਂ ਦੇ ਵਿਚ ਕਿਹਦੀ ਮਦਦ ਕਰੇਗਾ, ਕਿਵੇਂ ਹੋਊਗਾ, ਜਾਂ ਇਹ ਕੌਣ ਆ, ਜਾਂ ਇਹ ਕੀ ਭੇਂਟਾ ਚੜਾਉਂਦਾ। ਇਹ ਚੀਜ਼ਾਂ ਜ਼ਰੂਰ ਘੋਖੀਆਂ ਪੜਤਾਲੀਆਂ ਜਾਣਗੀਆਂ। ਮੈਨੂੰ ਲੱਗਦਾ ਕਾਬਲੀਅਤ ਤਾਂ ਘੋਖੀ ਜਾਵੇ ਨਾ ਜਾਵੇ, ਪਰ ਇਹ ਬਿਆਨਬਾਜ਼ੀ ਕਰਨ ਦਾ ਕਾਰਨ ਇਹ ਹੈ ਵੀ ਜਿਹੜਾ ਚਾਚੇ ਦੇ ਮੁੰਡੇ ਨੂੰ ਤੇ ਚਾਚੇ ਨੂੰ ਜਿਹੜੀ ਹੋਈ ਹੈ ਸਜ਼ਾ, ਉਹ ਕਿਤੇ ਨਾ ਕਿਤੇ ਇੱਥੇ ਆੜੇ ਆਈ ਆ ਕਿਉਂਕਿ ਮੇਰਾ ਕਹਿਣ ਦਾ ਭਾਵ ਚਟਾਲਾ ਫੈਮਿਲੀ ਤੋਂ ਆ ਜੀ। ਚਟਾਲਾ ਫੈਮਿਲੀ ਜਿਹੜੀ ਕਿ ਸੁਖਬੀਰ ਬਾਦਲ ਉਹਨਾਂ ਨੂੰ ਚਾਚਾ ਜੀ ਕਹਿੰਦੇ ਆ ਤੇ ਉਹ ਅੱਜ ਕੱਲ ਜੇਲ੍ਹ ਚ ਤੇ ਉਹਨਾਂ ਨੇ ਵੀ ਇੱਥੇ ਹੀ ਗਲਤੀ ਕੀਤੀ ਸੀ ਵੀ ਉੱਥੇ ਜਿਹੜੇ ਮੁਲਾਜ਼ਮਾਂ ਜਿਹੜੇ ਉਹਨਾਂ ਨੇ ਆਪਦੀ ਮਰਜ਼ੀ ਨਾਲ ਪੱਕੇ ਕੀਤੇ ਸੀਗੇ ਮੈਰਿਟ ਦੇ ਆਧਾਰ ਤੇ ਨਹੀਂ ਕੀਤੇ ਸੀ ਤੇ ਉਹ ਅਖੀਰ ਫਸ ਗਏ ਸੀਗੇ ਇਸ ਮਾਮਲੇ ਚ ਤੇ ਅੱਜ ਵੀ ਉਹ ਸਜ਼ਾ ਭੁਗਤ ਰਹੇ ਆ। ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਹੁਣ ਆਉਣ ਵਾਲੇ 2 ਮਹੀਨੇ ਇਹ ਬਹੁਤ ਜ਼ਿਆਦਾ ਕੰਮ ਕਰਨਗੇ ਪਰ ਉਹ ਕੰਮ ਕਰਨ ਵਾਲੇ ਲੋਕਾਂ ਨੂੰ ਜਿਹੜਾ ਦਿਖਾਵਾ ਉਹ ਥੋੜਾ ਜਿਹਾ ਇਸ ਢੰਗ ਦਾ ਕਰਨੇ ਪੈਣਾ ਉਹਨਾਂ ਨੂੰ
ਜੀ। ਸੋ ਬਰਾੜ ਸਾਹਿਬ ਸਾਡੇ ਨਾਲ ਸਾਡੇ ਕੁਝ ਲਿਸਨਰ ਵੀ ਜੁੜੇ ਆ ਨਰਵੈਰ ਸਿੰਘ ਨਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਖਬਰ ਇਹ ਵੀ ਆ ਰਹੀ ਆ ਤੇ ਦੁਬਈ ਵਿਚ ਇਕ ਪੰਜਾਬੀ ਨੇ ਨੰਬਰ ਪਲੇਟ ਤੇ 60 ਕਰੋੜ ਖਰਚੇ।
ਹਾਂਜੀ ਹਾਂਜੀ ਬਿਲਕੁਲ ਖਰਚੇ ਜੀ D5 ਨਾਂ ਦੀ ਇੱਕ ਉਹਨਾਂ ਨੇ ਪਲੇਟ ਲਈ ਆ ਤੇ ਉਥੋਂ ਦੇ ਰਾਈਸਾਂ ਦਾ ਇੱਕ ਇਹ ਸ਼ਾਇਨਾ ਅੰਦਾਜ਼ ਆ ਜੀ ਤੇ ਉਥੇ ਤਾਂ ਇਹਨਾਂ ਨੇ ਤਾਂ 60 ਕਰੋੜ ਦੀ ਲਈ ਆ ਪਰ ਪਿੱਛੇ ਜੇ ਪਤਾ ਨੀ ਕਿੰਨੇ ਉਦੋਂ ਤਾਂ 10 ਗੁਣਾ ਵੱਧ ਪੈਸੇ ਲਾ ਕੇ ਕਿਸੇ ਨੇ ਇੱਕ ਨੰਬਰ ਲਿਆ ਸੀਗਾ ਕਿਸੇ ਸ਼ੇਖ ਨੇ। ਸੋ ਉਥੇ ਇਹ ਨੰਬਰ ਇਸੇ ਢੰਗ ਨਾਲ ਹੀ ਵਿਕਦੇ ਆ ਤੇ ਉਹਨਾਂ ਕੋਲੇ ਪੈਸੇ ਆ ਤੇ ਉਹ ਆਪਦੀ ਸ਼ੋਅ ਆਫ ਕਰਦੇ ਆ ਜੀ। ਬਿਲਕੁਲ ਇਹ ਪੰਜਾਬੀ ਦਾ ਨਾਂ ਵੀ ਮੇਰੇ ਚੇਤੇ ਸੀਗਾ ਕਿ ਮੁਨੀਸ਼ ਜਾਂ ਕੁਛ ਏਦਾਂ ਦਾ ਕੋਈ ਨਾਂ ਸੀਗਾ ਜਿਹਨੇ ਇਸ ਮੁੰਡੇ ਦੀ ਪਿਛਲੇ ਕਈ ਦਿਨਾਂ ਤੋਂ ਖਬਰ ਚੱਲ ਰਹੀ ਸੀ। ਪਰ ਚੋਜ ਆ ਜੀ ਲੋਕਾਂ ਦੇ ਅਮੀਰਾਂ ਦੇ ਚੋਜ ਆ ਜੀ। ਅਮੀਰ ਹੋ ਕੇ ਕਹਿੰਦੇ ਨੀ ਹੁੰਦੇ ਯਾਰੀ ਸਰਦਾਰੀ ਕਿਸੇ ਕਿਸੇ ਨੂੰ ਰਾਸ ਆਉਂਦੀ ਆ ਤੇ ਕਮਾ ਹਰੇਕ ਲੈਂਦਾ ਸਾਹਮਣੇ ਹਰੇਕ ਤੋਂ ਨੀ ਜਾਂਦੇ। ਕਮਾਈ ਕਰਨੀ ਕੋਈ ਜ਼ਰੂਰੀ ਨਹੀਂ ਹੁੰਦਾ ਪੈਸੇ ਦੀ ਕਮਾਈ, ਕਮਾਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਹੁੰਦੀ ਆ। ਇੱਜ਼ਤ ਦੀ ਕਮਾਈ ਹੁੰਦੀ ਆ, ਯਾਰਾਂ ਦੋਸਤਾਂ ਦੀ ਕਮਾਈ ਹੁੰਦੀ ਆ, ਰਿਸ਼ਤੇ ਨਾਤਿਆਂ ਦੀ ਕਮਾਈ ਹੁੰਦੀ ਆ। ਕਮਾ ਲੈਂਦਾ ਹਰੇਕ ਹੀ ਮਿਹਨਤ ਕਰਕੇ, ਪਰ ਉਦੋਂ ਬਾਅਦ ਉਹ ਕਮਾਈ ਨੂੰ ਸਾਹਮਿਆ ਕਿਵੇਂ ਜਾਂਦਾ ਉਹ ਚੀਜ਼ ਦੇਖਣ ਵਾਲੀ ਗੱਲ ਆ। ਹੁਣ ਜੇ ਅਸੀਂ ਬਿਲ ਗੇਟਸ ਦੀ ਜਾਂ ਮਾਰਕ ਜ਼ਕਰਬਰਗ ਦੀ ਗੱਲ ਕਰਦੇ ਹਾਂ ਫੇਸਬੁੱਕ ਵਾਲੇ ਦੀ ਤਾਂ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਉਦਾਹਰਣ ਜ਼ਰੂਰ ਦਿੰਦੇ ਆ। ਤੁਹਾਡੀ ਕਿੰਤੂ ਪਰੰਤੂ ਬੰਦ ਹੋ ਜਾਂਦੀ ਆ ਜੋ ਤੁਸੀਂ ਉਹਨਾਂ ਦੇ ਬਿਆਨ ਪੜ੍ਹਦੇ ਆ ਵੀ 99% ਆਪਦੀ ਕਮਾਈ ਵੀ ਦਾਨ ਕਰੀ ਜਾਂਦੇ ਆ ਇਹੋ ਜਿਹੇ ਕਾਰਜਾਂ ਨੂੰ ਜਿਹੜੇ ਕਾਰਜ ਆਉਣ ਵਾਲੇ ਭਵਿੱਖ ਲਈ ਹੋਣਗੇ, ਬੱਚਿਆਂ ਲਈ ਹੋਣਗੇ, ਉਹਨਾਂ ਕਾਰਜਾਂ ਲਈ ਉਹ ਇੰਨਾ ਪੈਸਾ ਦਾਨ ਕਰ ਰਹੇ ਆ। ਤੋ ਬੇਨਤੀ ਤਾਂ ਇਹੀ ਹੁੰਦੀ ਆ ਜੀ ਵੀ ਨੰਬਰ ਪਲੇਟਾਂ ਹੋ ਸਕਦਾ ਵੀ ਸ਼ੁਰੂ ਚ ਚਾਹ ਹੁੰਦਾ ਸਾਨੂੰ ਸਾਰਿਆਂ ਨੂੰ ਤੇ ਉਦੋਂ ਬਾਅਦ ਸਾਨੂੰ ਪਤਾ ਲੱਗ ਜਾਂਦਾ ਵੀ ਇਹਦੇ ਬਿਨਾਂ ਸਰ ਸਕਦਾ। ਤਾਂ ਉਹ ਮੈਨੂੰ ਕੱਲ ਪਰਸੋਂ ਵੀ ਕਿਸੇ ਨੇ ਕਿਹਾ ਵੀ ਕਹਿੰਦੇ ਵੀ ਆ ਤੇਰੇ ਗੱਡੀ ਲਈ ਆ ਤੇ ਤੂੰ ਗੱਡੀ ਦੀ ਨੰਬਰ ਪਲੇਟ ਐਤਕੀ ਬਰਾੜ ਨੀ ਲਈ ਤੇ ਤੂੰ ਇਹਦੇ ਚ BJP ਜਾਂ ਕੁਛ ਵੀ ਲਿਖੀ ਫਿਰਦਾ ਜਾਂ ਕੀ ਚੱਕਰ ਆ। ਮੈਂ ਕਿਹਾ ਜੀ ਦੇਖੋ ਮੈਨੂੰ ਜਦੋਂ ਆਇਆ ਸੀ ਮੇਰੀ ਵੀ ਸੋਚ ਇਹੋ ਜੀ ਸੀ, ਮੈਨੂੰ ਵੀ ਐਂ ਲੱਗਦਾ ਸੀ ਵੀ ਮਿੰਟੂ ਬਰਾੜ ਦੀ ਗੱਡੀ ਆਇਆ ਹੋਵੇ ਜੀ, ਬਰਾੜ ਲਿਖਿਆ ਹੋਵੇ ਜੀ, ਇਹ ਲਿਖਿਆ ਹੋਵੇ ਉਹਦੇ ਨਾਲ ਹੀ ਮੈਂ ਖਣੀ ਵੱਡਾ ਪੜਨ ਤੇ ਮੇਰੀ ਇੱਜ਼ਤ ਵਧੂਗੀ ਤੇ ਖਣੀ ਮੈਂ ਵੱਡਾ ਬਣੂੰਗਾ ਜਾਂ ਮੈਂ ਹੋਮਿਓ ਮਰੂਗੀ। ਮੈਨੂੰ ਲੱਗਦਾ ਸੀ ਮੈਂ ਵੀ ਗੱਡੀਆਂ ਦੇ ਨੰਬਰ ਬਰਾੜ 1 2 3 ਲਏ, ਮੈਂ ਵੀ ਪੈਸੇ ਜਾਈ ਕਰੇ। ਪਰ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੇਰੇ ਹੋਰ ਰੁਲਦੀਆਂ ਪਈਆਂ 2-3 ਪਲੇਟਾਂ ਵੀ ਇਹ ਕੋਈ ਚੀਜ਼ ਹੀ ਨਹੀਂ ਹੈਗੀ, ਇਹ ਚੀਜ਼ਾਂ ਨਾਲ ਤਾਂ ਕੋਈ ਵੱਡਾ ਪਣ ਨਹੀਂ ਹੈਗਾ। ਜੇ ਤੁਸੀਂ ਕੰਮ ਚੱਜ ਦੇ ਨਹੀਂ ਕਰਦੇ, ਇੱਕ ਸੜਕ ਦੇ ਨੰਬਰ ਪਲੇਟ ਲਿਖ ਕੇ ਤਾਂ ਨਹੀਂ ਕੋਈ ਵੱਡੇ ਹੋ ਜਾਂਦੇ ਤੁਸੀਂ। ਸੋ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਮੈਂ ਨੰਬਰ ਪਲੇਟ ਬਦਲਾਂ ਜਾਂ ਵੱਡੀ ਲਵਾਂ। ਤਾਂ ਉਹ ਚੀਜ਼ਾਂ ਇਹ ਹੁੰਦਾ ਵੀ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਜੇ ਤੁਹਾਨੂੰ ਪੈਸਾ ਦਿੱਤਾ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਤੇ ਲਾ ਕੇ ਤੁਸੀਂ ਆਪ ਹੁਣ ਨੰਬਰ ਪਲੇਟ ਤਾਂ ਤੁਹਾਡੇ ਜਿਉਂਦੇ ਜੀ 4 ਦਿਨ ਸੜਕਾਂ ਤੇ ਰਹਿ ਜੂਗੀ, ਪਰ ਜਿਹੜਾ ਤੁਸੀਂ ਜੇ ਕੋਈ ਇਹੋ ਜਿਹਾ ਕਾਰਜ ਕਰ ਜੋ ਤਾਂ ਜਿਹੜਾ ਕਾਰਜ ਤੁਹਾਡੀ ਰਹਿੰਦੀ ਦੁਨੀਆਂ ਤੱਕ, ਹੁਣ ਬਿਲ ਗੇਟਸ ਨੂੰ ਕਿਵੇਂ ਲੋਕ ਭੁੱਲ ਜਾਣਗੇ, ਕਿਵੇਂ ਲੋਕ ਭੁੱਲ ਜਾਣਗੇ ਜਿਹੜੇ ਲੋਕਾਂ ਨੇ ਇੰਨੀ ਇੰਨੀ ਡੋਨੇਸ਼ਨ ਕਰਕੇ ਤੇ ਇਹੋ ਜਿਹੀਆਂ ਚੀਜ਼ਾਂ ਖੜੀਆਂ ਕਰਤੀਆਂ ਜਿਹੜੀਆਂ ਕਿ ਸਮਾਜ ਲਈ ਇੱਕ ਸੇਧ ਦੇਣ ਵਾਲੀਆਂ ਗੱਲਾਂ, ਤਾਂ ਉਹ ਚੀਜ਼ਾਂ ਕਰਨ ਤਾਂ ਜ਼ਿਆਦਾ ਬਿਹਤਰ ਆ।
ਸੋ ਬਿਲਕੁਲ ਜੀ, ਵਾਕਈ ਜੀ ਦਿਖਾਵੇ ਤੋਂ ਨਹੀਂ ਆਪਦੇ ਵਿਹਾਰ ਤੋਂ ਵਧੀਆ ਬਣੋ, ਉੱਚੇ ਸੁੱਚੇ ਬਣੋ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਤੁਸੀਂ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ ਕੋਈ ਹੋਰ ਗੱਲ ਆ ਜਿਹੜੀ ਤੁਸੀਂ ਸਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੋ?
ਦੇਖੋ ਗੱਲਾਂ ਤਾਂ ਬਹੁਤ ਚੱਲ ਰਹੀਆਂ, ਪਰ ਉਹੀ ਫੇਰ ਇੱਕ ਦੁੱਖ ਸੋਸ਼ਲ ਮੀਡੀਆ ਤੇ ਮੈਂ ਨਿਬੇਟਣੀ ਚਾਹੂੰਗਾ ਗੱਲ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਅਫਵਾਹਾਂ ਦਾ ਦੌਰ ਆ ਨਾ, ਉਸਨੇ ਤਾਂ ਹੁਣ ਇੰਨੇ ਕੁ ਕਰ ਦਿੱਤਾ ਵੀ ਸਾਨੂੰ ਐ ਲੱਗਦਾ ਵੀ ਵਕਤ ਦੀ ਬਰਬਾਦੀ ਆ। ਤੇ ਕਈ ਵਾਰੀ ਉਸ ਵਕਤ ਦੀ ਬਰਬਾਦੀ ਸੀ, ਚੰਗੇ ਚੰਗੇ ਸੁਨੇਹੇ ਵੀ ਮਿਸ ਕਰ ਜਾਂਦੇ ਆ, ਚੰਗੀਆਂ ਚੰਗੀਆਂ ਗੱਲਾਂ ਵੀ ਇਗਨੋਰ ਕਰ ਦਿੰਦੇ ਆ ਵੀ ਝੂਠ ਨਾ ਹੋਵੇ ਤੇ। ਪਰ ਸਾਡੇ ਲੋਕਾਂ ਨੇ ਇੰਨਾ ਕੁ ਸ਼ਰਮ ਲਾਤੀ ਹੈ ਜੀ। ਮੈਂ ਅੱਜ ਤੋਂ 4-5 ਸਾਲ ਪਹਿਲਾਂ ਮਾਣਕ ਸਾਹਿਬ ਦੀ ਡੈਥ ਵੇਲੇ ਇੱਕ ਆਰਟੀਕਲ ਲਿਖਿਆ ਸੀ ਫੇਸਬੁੱਕ ਦੇ ਡਾਕੀਏ, ਜਦੋਂ ਦਲਜੀਤ ਨੇ ਕਹਿ ਦਿੱਤਾ ਸੀ ਕਿਸੇ ਨੂੰ ਤੇ ਮੈਂ ਉਸੇ ਗੱਲ ਨੂੰ ਲੈ ਕੇ ਇੱਕ ਆਰਟੀਕਲ ਲਿਖਿਆ ਸੀ ਫੇਸਬੁੱਕ ਦੇ ਡਾਕੀਏ, ਉਹ ਤੁਹਾਨੂੰ ਆਨਲਾਈਨ ਵੀ ਪੜ੍ਹਨ ਨੂੰ ਮਿਲ ਜੂਗਾ ਤੇ ਮੇਰੀ ਬੁੱਕ ਚ ਵੀ ਹੈਗਾ ਉਹ। ਉਸ ਆਰਟੀਕਲ ਦੇ ਵਿਚ ਮਾਣਕ ਨੂੰ ਐਵੇਂ ਜੀ ਕੀ ਨਾ ਜਿਉਂਦੇ ਜੀ ਤੋਰਤਾ ਸੀ ਲੋਕਾਂ ਨੇ ਸੋਸ਼ਲ ਮੀਡੀਆ ਤੇ, ਤੇ ਹੁਣ ਇਸ ਵਾਰ ਮੇਹਰ ਮਿੱਤਲ ਦੇ ਦੇਖੋ ਤੁਸੀਂ ਦੇਖਿਆ ਤੇ ਹਾਂਜੀ ਹਾਂਜੀ ਉਹ ਦੋ ਦਿਨਾਂ ਤੋਂ ਇੰਨੀ ਸ਼ਰਮ ਵਾਲੀ ਗੱਲ ਹੋਈ ਆ ਵੀ ਕਈ ਸਿਆਣੇ ਸਿਆਣੇ ਬੰਦਿਆਂ ਨੇ ਮੈਨੂੰ ਭੇਜ ਰੱਖਿਆ ਵੀ ਮੈਂ ਹੈਰਾਨ ਰਹਿ ਗਿਆ ਉਹਨਾਂ ਦੀ ਵਾਹਵਾ ਮੇਰੀ ਮੈਂ ਬਿਜੀ ਸੀ ਥੋੜਾ ਜਿਹਾ ਤੇ ਹੋ ਸਕਦਾ ਸੀ ਮੈਥੋਂ ਵੀ ਇਹ ਗਲਤੀ ਹੋ ਜਾਂਦੀ ਮੈਂ ਵੀ ਗਾਂਹ ਬਟਨ ਨੱਪ ਲੈਂਦਾ ਵੀ ਆ ਲੋ ਜੀ ਚੱਕੋ ਜੀ ਬੇਚਾਰਾ ਕਿਉਂਕਿ ਸਾਡੇ ਬਠਿੰਡੇ ਦਾ ਸੀਗਾ ਆਪਣਪਣ ਜਾਂ ਕੁਛ ਹੁੰਦਾ ਹੀ ਆ ਚਾਹੇ ਕਿਵੇਂ ਆ ਵੈਸੇ ਤਾਂ ਮੈਂ ਮੇਹਰ ਮਿੱਤਲ ਦਾ ਸ਼ੁਰੂ ਤੋਂ ਹੀ ਉਹਦਾ ਕ੍ਰਿਟੀਸਾਈਜ਼ ਕਰਦਾ ਰਿਹਾ ਉਹਦੀਆਂ ਦੋਹਰੀਆਂ ਗੱਲਾਂ ਤੇ ਹੋਰ ਤੇ ਮੇਰੇ ਲੇਖਾਂ ਚ ਮੇਰੀਆਂ ਗੱਲਾਂ ਚ ਮੈਂ ਬਹੁਤ ਵਾਰੀ ਉਹਦੇ ਭਰਾ ਨਾਲ ਵੀ ਕਿਉਂਕਿ ਉੱਥੇ ਸਾਡੇ ਉਹਨਾਂ ਨੂੰ ਲੱਕੜ ਦਾ ਆਰਾ ਇਸ ਵਿਸ਼ੇ ਦੇ ਉੱਤੇ ਬਹਿਸਬਾਜ਼ੀਆਂ ਕਰਦਾ ਰਿਹਾ ਪਰ ਜਿਹੜੇ ਟਾਈਮ ਦੇ ਵਿਚ ਉਹ ਸੀ ਉਦੋਂ ਉਹ ਜੇ ਮਾਹੌਲ ਸੀ ਉਹੀ ਕੁਛ ਹੀ ਹੁੰਦਾ ਸੀ ਤੇ ਉਹ ਮੇਹਰ ਮਿੱਤਲ ਉਹ ਜਿਹਾ ਕੁਛ ਕਰਦੇ ਸੀ ਅੱਜ ਦੇ ਟਾਈਮ ਦੇ ਵਿਚ ਜਿਹੜਾ ਮੇਹਰ ਮਿੱਤਲ ਆ ਉਹ ਇੱਕ ਬਹੁਤ ਬਦਲਿਆ ਹੋਇਆ ਮੇਹਰ ਮਿੱਤਲ ਆ ਉਹ ਇੰਨਾ ਕੁ ਅਧਿਆਤਮਿਕ ਹੋ ਚੁੱਕਿਆ ਵੀ ਤੁਸੀਂ ਦੇਖੋ ਵੀ ਅਧਿਆਤਮਿਕਤਾ ਦੀ ਹੱਦ ਇਹ ਹੁੰਦੀ ਆ ਵੀ ਉਹ ਬੰਦਾ ਬਠਿੰਡੇ ਚ ਜੰਮਿਆ ਪਲਿਆ ਚੰਡੀਗੜ੍ਹ ਮੁੰਬਈ ਚ ਰਿਹਾ ਪਰ ਅੱਜ ਕੱਲ ਉਹਨੇ ਘਰ ਪਤਾ ਕਿੱਥੇ ਲਿਆ ਘਰ ਲਿਆ ਹੋਇਆ ਮਾਊਂਟ ਆਬੂ ਚ ਮਾਊਂਟ ਆਬੂ ਦੇ ਵਿਚ ਰਾਜਸਥਾਨ ਦੇ ਵਿਚ ਘਰ ਲਿਆ ਜਿਹਦੇ ਨਾਲ ਕੋਈ ਉਹਦਾ ਵਾਹ ਵਾਸਤਾ ਨੀ ਉੱਥੇ ਕਾਰਨ ਕਿਉਂ ਲਿਆ ਉਹ ਬ੍ਰਹਮ ਕੁਮਾਰੀ ਇੱਕ ਆਸ਼ਰਮ ਆ ਹਿੰਦੂ ਧਰਮ ਦੇ ਵਿਚ ਇੱਕ ਬ੍ਰਹਮ ਕੁਮਾਰੀ ਆਸ਼ਰਮ ਦੇ ਨਾਂ ਦੇ ਉੱਤੇ ਇੱਕ ਆਸ਼ਰਮ ਹੁੰਦੇ ਆ ਉਹਨਾਂ ਦਾ ਹੈੱਡ ਆਫਿਸ ਉੱਥੇ ਆ ਤੇ ਉਹ ਅਧਿਆਤਮਿਕ ਤੌਰ ਤੇ ਇੰਨਾ ਕੁ ਜ਼ਿਆਦਾ ਉਹਨਾਂ ਚ ਲੀਨ ਹੋ ਗਿਆ ਵੀ ਉਹਨੇ ਬ੍ਰਹਮ ਕੁਮਾਰੀ ਆਸ਼ਰਮ ਦੇ ਲਾਗੇ ਜਾ ਕੇ ਆਪਦਾ ਉੱਥੇ ਮੇਨ ਆਸ਼ਰਮ ਦੇ ਲਾਗੇ ਜਾ ਕੇ ਘਰ ਲੈ ਕੇ ਤੇ ਦਿਨ ਰਾਤ ਉੱਥੇ ਉਹ ਬ੍ਰਹਮ ਕੁਮਾਰੀ ਆਸ਼ਰਮ ਚ ਆਪਦੀ ਸੇਵਾ ਨਿਭਾਉਂਦਾ ਤੇ ਭਗਤੀ ਕਰਦਾ ਇਸ ਉਮਰ ਦੇ ਵਿਚ ਜਾਣੀ ਕਿ ਬਹੁਤ ਬਦਲਿਆ ਹੋਇਆ ਮੇਹਰ ਮਿੱਤਲ ਅੱਜ ਕੱਲ ਤੇ ਉੱਥੋਂ ਹੀ ਉਹਨੂੰ ਜਿਹੜਾ ਗੁਜਰਾਤ ਦੇ ਇੱਕ ਹਾਸਪਿਟਲ ਚ ਲੈ ਕੇ ਗਏ ਆ ਤੇ ਪਰ ਸਾਡੇ ਲੋਕਾਂ ਨੇ ਚਲੋ ਉਹਨੂੰ ਤੋਰਤਾ ਜੀ ਤੇ ਉਹ ਵੱਖਰੀ ਗੱਲ ਆ ਵੀ ਦੇਖੋ ਦੇ ਗਾਂ ਦੀ ਗਾਂ ਚੱਲੀ ਗਿਆ ਤੇ ਬੜੀ ਸ਼ਰਮ ਜੀ ਚੱਲਣੀ ਪਈ ਇਸ ਚੀਜ਼ ਦੇ ਤੇ ਸੋ ਦੋਸਤਾਂ ਨੂੰ ਬੇਨਤੀ ਹੈ ਜੀ ਵੀ ਇਹੋ ਜਿਹੇ ਕੰਮ ਨਾ ਕਰਿਆ ਕਰੋ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਹੈ ਜੇ ਕੋਈ ਵੀ ਤੁਹਾਨੂੰ ਭੇਜਦਾ ਤੇ ਉਹਨੂੰ ਦੋ ਚਾਰ ਮਿੰਟ ਸੋਚ ਲਓਗੇ ਨਾ ਜੇ ਤੁਸੀਂ ਤਾਂ ਕੋਈ ਗੱਡੀ ਨਹੀਂ ਲੰਘ ਜਾਂਦੀ ਵੀ ਤੁਸੀਂ ਕੋਈ ਪਿੱਛੇ ਨਹੀਂ ਰਹਿ ਗਏ ਕੋਈ ਤੁਹਾਨੂੰ ਮੈਡਲ ਲਈ ਨਹੀਂ ਖੜਾ ਵੀ ਰਾਸ਼ਟਰਪਤੀ ਮੈਡਲ ਪਾ ਦੂਗਾ ਵੀ ਤੁਸੀਂ ਇਹ ਖ਼ਬਰ ਪਹਿਲਾਂ ਪਾਈ ਉਹ ਮੈਡਲ ਮੁਡਲ ਕੁਛ ਨਹੀਂ ਪੈਂਦਾ ਤੁਹਾਨੂੰ ਇਹੀ ਚੀਜ਼ਾਂ ਹੀ ਤੁਹਾਨੂੰ ਆੜੇ ਆਉਣਗੀਆਂ ਬਾਅਦ ਚ ਸ਼ਰਮ ਜ਼ਰੂਰ ਚੱਲਣੀ ਪੈ ਸਕਦੀ ਆ ਸੋ ਇੱਕ ਤਾਂ ਬੇਨਤੀ ਹੈ ਸੋਸ਼ਲ ਮੀਡੀਆ ਦੀਆਂ ਕੰਮਾਂ ਤੋਂ ਜ਼ਰੂਰ ਬਚਿਆ ਕਰੋ ਤੇ ਦੂਜਾ ਪੇਂਡੂ ਆਸਟ੍ਰੇਲੀਆ ਦੇ ਤਕਰੀਬਨ ਕਾਫੀ ਐਪੀਸੋਡ ਪੈ ਗਏ ਆ ਜੀ ਤੇ ਕੱਲ ਕੈਨੇਡਾ ਦਾ ਐਪੀਸੋਡ ਆਇਆ ਫੇਰ ਤੇ ਮੈਂ ਨੋਟ ਕੀਤੀ ਇੱਕ ਗੱਲ ਵੀ ਪਿਛਲੇ 4-5 ਕੈਨੇਡਾ ਦੇ ਐਪੀਸੋਡ ਜਿਹੜੇ ਆਏ ਸੀ ਉਹਨਾਂ ਨੂੰ ਉਹ ਰੇਟਿੰਗ ਨਹੀਂ ਮਿਲੀ ਸੀ ਉਨੇ ਲੋਕਾਂ ਨੇ ਨਹੀਂ ਦੇਖਿਆ ਸੀ ਜਿੰਨਾ ਕੱਲ ਰਾਤੋ ਰਾਤ ਲੋਕਾਂ ਤੱਕ ਗਿਆ ਉਹ ਐਪੀਸੋਡ ਤੇ ਬਹੁਤ ਸਾਰੇ ਮੈਨੂੰ ਸੁਨੇਹੇ ਮੈਸੇਜ ਮੇਲ ਆਈਆਂ ਤਾਂ ਉਹਦੇ ਚ ਲੋਕ ਹੁਣ ਦੇਖਿਆ ਵੀ ਲੋਕ ਖੇਤੀਬਾੜੀ ਨਾਲ ਜੁੜੀਆਂ ਗੱਲਾਂ ਜਾਂ ਬਾਹਰ ਨਿਕਲ ਕੇ ਘਰਾਂ ਚੋਂ ਕੀਤੀਆਂ ਗੱਲਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਨਾ ਕਿ ਲੋਕਾਂ ਦੀਆਂ ਪ੍ਰਾਪਤੀਆਂ ਦੀਆਂ ਇੰਟਰਵਿਊਆਂ ਦੇਖਣੀਆਂ ਕਿਉਂਕਿ ਪਿਛਲੇ 3-4 ਐਪੀਸੋਡ ਉਹਨਾਂ ਲੋਕਾਂ ਨਾਲ ਇੰਟਰਵਿਊਆਂ ਸਨ ਜਿਹੜੇ ਕਿ ਉੱਥੇ ਕੋਈ ਕਾਫੀ ਪ੍ਰਾਪਤੀਆਂ ਕੀਤੀਆਂ ਹੋਈਆਂ ਪਰ ਕੁੱਲ ਮਿਲਾ ਕੇ ਵਧੀਆ ਮਿਲ ਰਿਹਾ ਜੀ ਤੇ ਤੁਸੀਂ ਵੀ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਜੀ ਵੀ ਜਿੱਥੇ ਤੁਸੀਂ ਮੇਹਰ ਮਿੱਤਲ ਵਰਗੇ ਇੱਕ ਬੰਦੇ ਨੂੰ ਤੋਰਨ ਦੀਆਂ ਖ਼ਬਰਾਂ ਝੂਠੀਆਂ ਖ਼ਬਰਾਂ ਫੈਲਾ ਸਕਦੇ ਹੋ ਤਾਂ ਦੇਖ ਲਓ ਜੀ ਇਹੋ ਜਿਹੇ ਐਪੀਸੋਡ ਵੀ ਫੈਲਾ ਦਿਆ ਕਰੋ ਹੋ ਸਕਦਾ ਕਿਸੇ ਦਾ ਕੋਈ ਫਾਇਦਾ ਹੋ ਜਾਏ ਦੇਖ ਕੇ ਤੇ 100% ਜਿਹੜਾ ਇਹ ਇੱਕ ਕਹਿ ਸਕਦੇ ਹਾਂ ਸਮਾਜ ਸੇਵਾ ਦੇ ਤੌਰ ਦੇ ਉੱਤੇ ਜੇਬ ਚੋਂ ਕਿਸੇ ਕੋਈ ਵੀ ਫਾਈਨੈਂਸ਼ੀਅਲ ਮਦਦ ਤੋਂ ਬਿਨਾਂ ਕਿਸੇ ਵੀ ਫਾਈਨੈਂਸ਼ੀਅਲ ਝਾਗ ਤੋਂ ਬਿਨਾਂ ਬਣਾਏ ਹੋਏ ਆ ਸਿਰਫ ਇਸ ਲਈ ਵੀ ਕਿਸੇ ਦਾ ਤਾਂ ਕੋਈ ਫਾਇਦਾ ਹੋ ਜਾਏ ਉਹਨਾਂ ਨਾਲ ਸੋ ਜ਼ਰੂਰ ਬੇਨਤੀ ਹੈ ਜੀ ਇੱਕ ਤਾਂ ਬੜੀ ਸਾਡੇ ਸੱਜਣ ਮਿੱਤਰ ਲਾਈਕ ਬਟਨ ਨੱਪਣ 'ਚ ਵੀ ਬੜੀ ਝੇਪ ਮਹਿਸੂਸ ਕਰਦੇ ਮੈਂ ਕੱਲ੍ਹ ਦੇਖ ਰਿਹਾ ਸੀ ਵੀ ਸ਼ੇਅਰ 25 ਬੰਦਿਆਂ ਨੇ ਕਰ ਰੱਖਿਆ ਸੀ ਲਾਈਕ 15 ਬੰਦਿਆਂ ਨੇ ਕੀਤਾ ਸੀ ਉਹਨੂੰ ਤੇ ਪਤਾ ਨਹੀਂ ਸ਼ਾਇਦ ਕਈ ਵਾਰੀ ਤਾਂ ਹੋਮਿਓ ਵੀ ਆੜੇ ਆ ਜਾਂਦੀ ਹੈ ਵੀ ਕਿਉਂ ਲਾਈਕ ਕਰੀਏ ਤੇ ਕਈ ਵਾਰੀ ਹੋ ਸਕਦਾ ਵੀ ਗਲਤੀ ਵੀ ਹੋ ਜਾਂਦੀ ਆ ਤੇ ਪਰ ਤੁਸੀਂ ਦੇਖੋਗੇ ਵੀ ਇੱਕ ਟੁੱਚੀ ਜੀ ਵੀਡੀਓ ਹੁਣ ਪਾ ਦਿੰਦੇ ਮੈਨੂੰ ਰਾਤੋ ਰਾਤ ਲੱਖਾਂ ਚ ਜਾਊਗੀ ਤੇ ਕੋਈ ਵੀ ਚੱਜ ਦਾ ਕੰਮ ਪਾ ਦਿਓ ਤੇ ਉਹ 200 ਚ ਅੜ ਕੇ ਰਹਿ ਜਾਂਦਾ ਸੋ ਬੇਨਤੀ ਹੁਣ ਰੇਡੀਓ ਨਾਲ ਜੇ ਅੱਜ ਦੇਖਦੇ ਹਾਂ ਤਾਂ ਕਿੰਨੇ ਲਿਸਨਰ ਜੁੜੇ ਹੋਏ ਆ ਤੇ ਜੇ ਉਹ ਸਾਰੇ ਵੀ ਦੇਖਣ ਤੇ ਗਾਂਹ ਫਲਾਉਣ ਤਾਂ ਉਹ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਸਾਨੂੰ ਵੀ ਮਾਣ ਹੋਊਗਾ ਤੇ ਚੀਜ਼ ਦਾ ਰਿਜ਼ਲਟ ਵੀ ਜ਼ਰੂਰ ਆਊਗਾ ਸੋ ਬਹੁਤ ਮਿਹਰਬਾਨੀ ਬੋਬੀ ਜੀ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਬਿਜ਼ੀ ਹੋ ਅੱਜ ਤੇ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜਾਰੀ ਰੱਖੋ ਜੀ
ਬਹੁਤ ਬਹੁਤ ਸ਼ੁਕਰੀਆ ਬ੍ਰੈਡ ਸਾਹਿਬ ਆਪਣੇ ਕੀਮਤੀ ਟਾਈਮ ਦੇ ਵਿੱਚ ਕੁਝ ਟਾਈਮ ਸਾਡੇ ਨਾਲ ਗੁਜ਼ਾਰਨ ਲਈ
ਮਿਹਰਬਾਨੀ
ਜੀ ਦੋਸਤੋ ਇਹ ਸਨ ਮਿੰਟੂ ਬ੍ਰੈਡ ਜੀ ਐਡੀਡੇਟ ਸਟੂਡੀਓ ਤੋਂ ਜਿਨ੍ਹਾਂ ਨੇ ਖਬਰਾਂ ਬਾਰੇ ਸੋ ਇੰਡੀਆ ਦੀ ਜੋ ਕਿ ਰਾਜਨੀਤਿਕ ਮਾਹੌਲ ਜੋ ਚੱਲ ਰਿਹਾ ਵਾ ਤੇ ਜੋ ਫਿਰ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਨਾ ਕੁਝ ਗੱਲਾਂ ਤੋਂ ਕਿੰਤੂ ਪ੍ਰੰਤੂ ਹੋ ਰਹੀ ਆ ਉਸ ਦੇ ਬਾਰੇ ਗੱਲ ਕੀਤੀ। ਸੋ ਹੁਣ ਸਾਰੇ ਜਾਣੇ ਜੀ ਬੀ ਕੇਅਰਫੁਲ, ਕਿਉਂਕਿ ਅੱਗੇ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੇ ਹੋਰ ਵੀ ਕਾਰਨਾਮੇ ਜ਼ਰੂਰ ਦੱਸੂਗੀ, ਪਰ ਪਹਿਲਾਂ ਇੱਕ ਗਾਣਾ ਵੀ ਸੁਣ ਲਈਏ ਤੇ ਗਾਣੇ ਤੋਂ ਪਹਿਲਾਂ ਗਾਣਾ ਮੈਂ ਤੁਹਾਨੂੰ ਸੁਣਾਊਂਗੀ ਕੁਲਵਿੰਦਰ ਬਿੱਲੇ ਦਾ ਨਵਾਂ ਗਾਣਾ ਆਇਆ ਐਂਟੀਨਾ। ਵੈਸੇ ਕੁਲਵਿੰਦਰ ਬਿੱਲਾ ਹਮੇਸ਼ਾ ਹੀ ਬਹੁਤ ਸੋਹਣੇ ਗੀਤ ਲੈ ਕੇ ਆਉਂਦੇ ਆ ਤੇ ਗਾਣੇ ਵੀ ਸਾਡੀ ਰੂਟੀਨ ਜ਼ਿੰਦਗੀ ਦੇ ਵਿੱਚ ਹੁੰਦੇ ਆ ਤੇ ਗਾਣੇ ਦੇ ਵਿੱਚ ਉਹਨਾਂ ਨੇ ਕੁਲਫੀ ਦੀ ਗੱਲ ਕੀਤੀ ਆ ਜਿਹੜੀ ਕਿ ਆਪਾਂ ਸਾਰਿਆਂ ਨੇ ਪਿੰਡਾਂ ਦੇ ਵਿੱਚ ਖਾਧੀ ਹੁੰਦੀ ਸੀ। ਉਹ ਭਾਈ ਆਉਂਦਾ ਹੁੰਦਾ ਸੀ ਡੁਗ ਡੁਗੀ ਵਜਾਉਣ ਤੇ ਉਹਦੀ ਡੁਗ ਡੁਗੀ ਸੁਣ ਕੇ ਹੀ ਪਤਾ ਲੱਗ ਜਾਂਦਾ ਸੀ ਕਿ ਕੁਲਫੀ ਵਾਲਾ ਆ ਗਿਆ ਤੇ ਉਦੋਂ ਤਾਂ ਕੁਲਫੀ ਵੀ ਉਹ ਸਸਤੀ ਹੁੰਦੀ ਸੀਗੀ ਨਾ, ਕਈ ਵਾਰੀ ਉਹ ਬਰਫ਼ ਦੇ ਗੋਲੇ ਜਿਹਨੂੰ ਹੁਣ ਕਹਿ ਦਿੰਦੇ ਆ ਉਦੋਂ ਤਾਂ ਹੁੰਦੀ ਸੀ ਬਰਫ਼ ਵਾਲੀ ਕੁਲਫੀ, ਕਿਉਂਕਿ ਉਹਦੇ ਵਿੱਚ ਫਲੇਵਰ ਆ ਜਿਹੜਾ ਉਹ ਵੱਖਰਾ ਵੱਖਰਾ ਹੁੰਦਾ ਸੀ, ਸੰਤਰੇ ਦਾ ਜਾਂ ਨਿੰਬੂ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਲੇਵਰ ਡਿਫਰੈਂਟ ਹੁੰਦਾ ਸੀ ਤੇ ਉਹ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਸਾਡੇ ਬਹੁਤ ਸਾਰੇ ਲਿਸਨਰ ਆ ਪ੍ਰੋਗਰਾਮ ਚ ਆ ਗਏ ਆ ਜੀ, ਕਾਫੀ ਲੇਟ ਹੋ ਗਿਆ, ਮੈਸੇਜ ਪੜ੍ਹਦੇ ਸੋ ਹੋਰ ਲੇਟ ਨਹੀਂ ਕਰਨਾ ਚਾਹੁੰਦੀ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਬੜਾ ਹੀ ਸੋਹਣਾ ਵਿਚਾਰ ਭੇਜਿਆ ਵਾ। ਕਹਿੰਦੇ ਵੀ ਕਿਸੇ ਨੇ ਸਿਆਣੇ ਬਜ਼ੁਰਗ ਨੂੰ ਪੁੱਛਿਆ, ਕਹਿੰਦੇ ਕਿ ਜ਼ਹਿਰ ਕੀ ਆ, ਤੇ ਬਜ਼ੁਰਗ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ, ਕਹਿੰਦੇ ਕਿ ਉਹ ਹਰ ਚੀਜ਼ ਜੋ ਜ਼ਿੰਦਗੀ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ, ਫਿਰ ਉਹ ਚਾਹੇ ਤਾਕਤ ਹੋਵੇ, ਧਨ ਹੋਵੇ, ਭੁੱਖ ਹੋਵੇ ਤੇ ਜਾਂ ਫਿਰ ਲਾਲਚ ਤੇ ਹੰਕਾਰ, ਪਿਆਰ ਜਾਂ ਈਰਖਾ ਹੋਵੇ, ਜੋ ਵੀ ਚੀਜ਼ ਆ ਜ਼ਿੰਦਗੀ ਦੇ ਵਿੱਚ ਲੋੜ ਤੋਂ ਵੱਧ ਹੋਵੇ ਉਹ ਸਭ ਜ਼ਹਿਰ ਹੀ ਬਣ ਜਾਂਦੀ ਆ, ਕਿਉਂਕਿ ਜਦੋਂ ਕੋਈ ਚੀਜ਼ ਸਾਡੇ ਕੋਲ ਜ਼ਰੂਰਤ ਤੋਂ ਵੱਧ ਆ ਜਾਂਦੀ ਆ ਤਾਂ ਫਿਰ ਉਸਦੀ ਕਦਰ ਕਰਨਾ ਵੀ ਭੁੱਲ ਜਾਂਦੇ ਆ। ਸੋ ਅੱਜ ਦਾ ਜੋ ਹਾਲਾਤ ਆ ਜੋ ਚੱਲ ਰਿਹਾ ਵਾ ਜੀ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਆ ਜਿਹੜੀ 100% ਢੁਕਦੀ ਆ, ਕਿਉਂਕਿ ਸਾਡੇ ਵਿੱਚ ਈਰਖਾ ਵੀ ਬਹੁਤ ਆ, ਹੰਕਾਰ ਵੀ ਬਹੁਤ ਆ, ਕੋਈ ਵੀ ਚੀਜ਼ ਆ ਜਿਸ ਦੀ ਬਹੁਤਾਤ ਆ ਸਾਨੂੰ ਨੁਕਸਾਨ ਹੀ ਦਿੰਦੀ ਆ, ਨਾ ਕਿ ਅਸੀਂ ਉਸ ਬਹੁਤਾਤ ਦੀ ਜਿਹੜੀ ਜੋ ਚੀਜ਼ ਆ ਸਾਡੇ ਕੋਲ ਬਹੁਤਾਤ ਅਸੀਂ ਦੂਸਰਿਆਂ ਦੇ ਚੰਗੇ ਲਈ ਯੂਜ਼ ਕਰੀਏ। ਚਲੋ ਜੀ, ਇਹ ਤਾਂ ਟਾਈਮ ਆ, ਸੋ ਕੀ ਕਹਿੰਦੇ ਹੁੰਦੇ ਆ ਨਾ ਕਿ ਜਿਹੜੀ ਚੀਜ਼ ਦੀ ਜਿੱਥੇ ਬਹੁਤਾਤ ਹੋਵੇ ਉਸੇ ਤਰ੍ਹਾਂ ਹੁੰਦੀ ਹੈ। ਇੱਕ ਵਾਰੀ ਕਿਸੇ ਨੇ ਕਿਸੇ ਬਜ਼ੁਰਗ ਨੂੰ ਪੁੱਛਿਆ ਸੀ, ਕਹਿੰਦੇ ਕਿ ਲੜਾਈਆਂ ਤੁਹਾਡੇ ਟਾਈਮ ਦੇ ਵਿੱਚ ਵੀ ਹੁੰਦੀਆਂ ਸੀ, ਹਨਾ, ਰਿਸ਼ਤੇ ਤੁਹਾਡੇ ਟਾਈਮ ਦੇ ਵਿੱਚ ਵੀ ਖਰਾਬ ਹੁੰਦੇ ਸੀ, ਪਰ ਅੱਜ ਦੀ ਤਰ੍ਹਾਂ ਨਹੀਂ ਹੁੰਦੇ ਸੀ, ਅੱਜ ਬਹੁਤ ਜ਼ਿਆਦਾ ਵਾ ਇਸ ਦੀ ਗਿਣਤੀ ਵੱਧ ਗਈ ਆ, ਵੀ ਇਹਦਾ ਰੀਜ਼ਨ ਕੀ ਆ। ਤਾਂ ਬਜ਼ੁਰਗ ਨੇ ਜਵਾਬ ਦਿੱਤਾ ਸੀ, ਕਹਿੰਦਾ ਅਸੀਂ ਜਿਹੜੇ ਸਾਡੇ ਟਾਈਮ ਸੀ ਨਾ, ਸਾਡੇ ਟਾਈਮ ਦੇ ਵਿੱਚ ਜੇ ਟੁੱਟ ਜਾਂਦਾ ਸੀ ਤਾਂ ਅਸੀਂ ਇਹਨੂੰ ਗੰਢਣਾ ਜਾਣਦੇ ਸੀ, ਤੁਹਾਡੇ ਵਾਂਗੂ ਨਹੀਂ ਕਿ ਡੋਰ ਖਿੱਚੀ ਤੇ ਤੋੜ ਦਿੱਤਾ। ਸੋ ਇਹ ਵੀ ਗੱਲ ਆ ਜੀ, ਰਿਸ਼ਤਿਆਂ ਦੀ ਜਿਹੜੀ ਗੰਢ ਆ, ਜੋ ਰਿਸ਼ਤਿਆਂ ਦੀ ਖਿੱਚੋ ਤਾਣ ਜੋ ਅੱਜ ਬਣੀ ਹੋਈ ਆ, ਉਸ ਨੂੰ ਅਸੀਂ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜੋ ਪ੍ਰੋਬਲਮ ਆ ਅਗਰ ਮੁਸ਼ਕਿਲ ਆ, ਅਗਰ ਉਹਦੀ ਗੰਢ ਖੁੱਲ ਸਕਦੀ ਆ ਤਾਂ ਉਹਨੂੰ ਖਿੱਚ ਕੇ ਤੋੜੋ ਨਾ। ਸੋ ਤੋੜਨ ਦੀ ਕਾਲ ਸਾਨੂੰ ਹਮੇਸ਼ਾ ਰਹਿੰਦੀ ਆ। ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਖਦੀਪ ਸਿੰਘ, ਨਿੱਕਾ ਢਿੱਲੋਂ, ਗੁਰਜੀਤ ਸਿੰਘ ਤੇ ਨਰਵੈਲ ਸਿੰਘ ਨਵੀ, ਰਮਨਜੀਤ ਜੰਦੋੜੀਆ ਤੇ ਜਸਪਾਲ ਸਿੱਧੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਮੈਸੇਜ ਲੈਣੇ ਆ ਜੀ ਤੁਹਾਡੇ ਵੀ, ਪਰ ਪਹਿਲਾਂ ਤੁਹਾਨੂੰ ਗਾਣਾ ਸੁਣਾ ਦਈਏ ਐਂਟੀਨਾ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਯੂਐਸਏ ਤੋਂ ਪ੍ਰਦੀਪ ਤੂਰ।
ਦਾਦੀ ਨੇ ਦੀਆਂ ਛੁੱਟੀਆਂ ਚ ਭੂਆ ਕੋਲੇ ਆਉਣਾ, ਤਪਦੀ ਦੁਪਹਿਰ ਵਿੱਚ ਛੱਤ ਤੇ ਖਲੋਣਾ। ਉਹ ਦਾਦੀ ਦੀਆਂ ਛੁੱਟੀਆਂ ਚ ਭੂਆ ਕੋਲੇ ਆਉਣਾ, ਤਪਦੀ ਦੁਪਹਿਰ ਵਿੱਚ ਛੱਤ ਤੇ ਖਲੋਣਾ। ਅੱਖਾਂ ਅੱਗੇ ਖੁੰਭਦੀ ਦੋ ਗੁੱਤਾਂ ਵਾਲੀ, ਓ ਵੇਖ ਵੇਖ ਜਿਹਨੂੰ ਨੀ ਸੀ ਦਿਲ ਭਰਦਾ, ਉਹਨੂੰ ਪਤਾ ਕੁੱਟ ਤੇ ਕਿਉਂ ਸੀ ਚੱਲਦਾ, ਲੋਕਾਂ ਪਾਣੀ ਸੱਚੀਆਂ ਨਕੀਨਾ ਕਰਦਾ, ਉਹਨੂੰ ਪਤਾ
ਗੇ ਰੰਗ ਦੀ ਆਸਾ ਪਾਸਾ ਦੇ ਕਿਸੀ ਕਮਾਉਂਦਾ ਉਸਨੂੰ ਫੜ ਲੈਂਦੀ ਜੰਗ ਦੀ ਕਦੇ ਵੀ ਨਾ ਪੁੱਲੂ ਡੱਕੇ ਵਾਲੀ ਕੁਲਫੀ ਸੰਤਰੀ ਜੇ ਰੰਗ ਦੀ ਆਸਾ ਪਾਸਾ ਦੇ ਕਿਸੀ ਕਮਾਉਂਦਾ ਉਸਨੂੰ ਫੜ ਲੈਂਦੀ ਸੰਗ ਦੀ ਅੱਜ ਵਾਂਗੂ ਸ਼ਰਿਆਮ ਨਹੀਂ ਸੀ ਆਸ਼ਕੀ ਲੱਗੀਆਂ ਦਾ ਰੱਖਦੇ ਹੁੰਦੇ ਸੀ ਪਰਦਾ ਉਹਨੂੰ ਪਤਾ ਕੁੱਝ ਨਹੀਂ ਕਿਉਂ ਸੀ ਚੱਲਦਾ
आवाज दा सफर हरमन रेडियो ऑस्ट्रेलिया मुड हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
हाँ भाई किदा तू इना पतला किवें हो गया
मेरा कुलार आले डॉक्टर ने दूरबीन राई मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वाजे रहंदे सी कई वारी तां दिन च ही सौ जांदा सा पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आया ते कमजोरी ता दूर दी गल है हुण ता मैं कुल मिला के खुशी खुश हां
कुलार हस्पताल मोटापे ले मिनी गैस्ट्रिक बाईपास दा इंडिया दा सब तो पहला हस्पताल है अपना वजन घटाने लई तुसी भी पता नोट कर लो कुलार हस्पताल जीटी रोड पीजा नेड़े खन्ना पंजाब इंडिया संपर्क नंबर 9878090001 9887809001 वेबसाइट विजिट करो kularhospital.com
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 Lucy Street ਗਰੁਪਕਾ ਬ੍ਰਿਸਵੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰੀਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
Accounting smart, accounting smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਹੈ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ। ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-99-95-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ। ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955645।
CG batches, now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG batteries, Philips sound system ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD batteries।
ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 04704306050, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
Radio.
ਹਾਂਜੀ ਪਿਆਰਿਓ, ਇੱਕ ਵਾਰੀ ਫਿਰ ਤੋਂ ਸਵਾਗਤ ਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਤੇ, ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ। ਤੇ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ 9:07 ਸਵੇਰ ਦੇ ਤੇ ਬ੍ਰਿਸਬਨ ਦੇ ਵਿੱਚ 8:07 ਸਵੇਰ ਦੇ। ਜੇ ਤੁਹਾਡੇ ਮੈਸੇਜ ਪੜ ਲਈਏ ਜੀ ਹੁਣ, ਕਿਉਂਕਿ ਬਹੁਤ ਸਾਰੇ ਮੈਸੇਜ ਆਏ ਪਏ ਆ, ਤੇ ਇੱਧਰ ਸੁਖਦੀਪ ਸਿੰਘ ਉਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ ਤੇ ਨਾਲੇ ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿ ਰਹੇ ਆ। ਕਹਿੰਦੇ ਕਿ ਇੱਕ ਸ਼ਰਾਰਤੀ ਬੱਚਾ ਮਾਸਟਰ ਨੂੰ ਸਵਾਲ ਪੁੱਛਦਾ, ਕਹਿੰਦਾ ਮਾਸਟਰ ਜੀ ਇੱਕ ਸਵਾਲ ਪੁੱਛਾਂ। ਤਾਂ ਮਾਸਟਰ ਕਹਿੰਦਾ ਹਾਂ ਹਾਂ ਪੁੱਛ। ਬੱਚਾ ਕਹਿੰਦਾ ਹਾਥੀ ਨੂੰ ਫਰਿੱਜ ਚ ਕਿਵੇਂ ਰੱਖਾਂਗੇ? ਮਾਸਟਰ ਕਹਿੰਦਾ ਮੂਰਖਾ, ਹਾਥੀ ਵੀ ਕਦੇ ਫਰਿੱਜ ਚ ਆਜੂਗਾ। ਬੱਚਾ ਕਹਿੰਦਾ ਮਾਸਟਰ ਜੀ ਫਰਿੱਜ ਬਹੁਤ ਵੱਡਾ ਵਾ, ਪਹਿਲਾਂ ਇਸ ਨੂੰ ਖੋਲਾਂਗੇ ਤੇ ਫਿਰ ਹਾਥੀ ਨੂੰ ਉਸ ਵਿੱਚ ਪਾ ਦਿਆਂਗੇ। ਤੇ ਫਿਰ ਬੱਚਾ ਕਹਿੰਦਾ ਇੱਕ ਸਵਾਲ ਹੋਰ ਪੁੱਛਾਂ? ਮਾਸਟਰ ਕਹਿੰਦਾ ਹਾਂ ਹਾਂ ਪੁੱਛ। ਬੱਚਾ ਕਹਿੰਦਾ ਜੀ ਗਧੇ ਨੂੰ ਫਰਿੱਜ ਚ ਕਿਵੇਂ ਰੱਖਾਂਗੇ? ਮਾਸਟਰ ਕਹਿੰਦਾ ਪਹਿਲਾਂ ਫਰਿੱਜ ਖੋਲਾਂਗੇ ਤੇ ਫਿਰ ਗਧੇ ਨੂੰ ਇਸ ਵਿੱਚ ਪਾ ਦਿਆਂਗੇ। ਬੱਚਾ ਕਹਿੰਦਾ ਗਲਤ ਜਵਾਬ, ਪਹਿਲਾਂ ਹਾਥੀ ਨੂੰ ਬਾਹਰ ਕੱਢਾਂਗੇ ਤੇ ਮਗਰੋਂ ਗਧਾ ਉਸ ਵਿੱਚ ਰੱਖਾਂਗੇ। ਫਿਰ ਬੱਚਾ ਪੁੱਛਦਾ ਕਹਿੰਦਾ ਇੱਕ ਹੋਰ ਸਵਾਲ ਪੁੱਛਾਂ? ਤੇ ਮਾਸਟਰ ਕਹਿੰਦਾ ਹਾਂ ਹਾਂ ਪੁੱਛ ਬਈ। ਬੱਚਾ ਕਹਿੰਦਾ ਬਾਂਦਰ ਦੀ ਬਰਥਡੇ ਪਾਰਟੀ ਵਿੱਚ ਸਾਰੇ ਜੀਵ ਜੰਤੂ ਆਏ, ਕਹਿੰਦੇ ਪਰ ਇੱਕ ਜਾਨਵਰ ਨਹੀਂ ਆਇਆ, ਉਹਦਾ ਨਾਂ ਦੱਸੋ। ਮਾਸਟਰ ਕਹਿੰਦਾ ਸ਼ੇਰ ਨਹੀਂ ਆਇਆ ਹੋਣਾ, ਜੇ ਉਹ ਆਉਂਦਾ ਤਾਂ ਸਾਰਿਆਂ ਨੂੰ ਖਾ ਜਾਂਦਾ। ਬੱਚਾ ਕਹਿੰਦਾ ਫਿਰ ਗਲਤ ਜਵਾਬ, ਕਹਿੰਦਾ ਗਧਾ ਨਹੀਂ ਆਇਆ ਕਿਉਂਕਿ ਉਹ ਫਰਿੱਜ ਵਿੱਚ ਬੰਦ ਸੀ। ਬੱਚਾ ਫਿਰ ਕਹਿੰਦਾ ਇੱਕ ਹੋਰ ਸਵਾਲ ਪੁੱਛਾਂ? ਹੁਣ ਉਹ ਮਾਸਟਰ ਸੀ ਮੇਰੇ ਵਰਗਾ ਵਿਚਾਰਾ ਖਿੱਝ ਗਿਆ, ਕਹਿੰਦਾ ਪੁੱਛ ਪੁੱਛ। ਬੱਚਾ ਕਹਿੰਦਾ ਰਾਹ ਵਿੱਚ ਇੱਕ ਨਦੀ ਆ, ਉਸ ਵਿੱਚ ਇੱਕ ਖਤਰਨਾਕ ਮਗਰਮੱਛ ਰਹਿੰਦਾ ਵਾ, ਤੇ ਨਦੀ ਉੱਤੇ ਕੋਈ ਪੁੱਲ ਨਹੀਂ ਹੈਗਾ, ਨਦੀ ਕਿਵੇਂ ਪਾਰ ਕਰੂੰਗੇ? ਮਾਸਟਰ ਕਹਿੰਦਾ ਮੈਂ ਬੇੜੀ ਲੈ ਕੇ ਨਦੀ ਪਾਰ ਕਰ ਲੂੰਗਾ। ਬੱਚਾ ਕਹਿੰਦਾ ਫਿਰ ਗਲਤ ਜਵਾਬ, ਮਾਸਟਰ ਖਿੱਝ ਜਾਂਦਾ ਪੂਰਾ, ਕਹਿੰਦਾ ਹੁਣ ਦੱਸ ਕੀ ਗਲਤੀ ਆ? ਬੱਚਾ ਕਹਿੰਦਾ ਮਾਸਟਰ ਜੀ ਇੰਨੀ ਛੇਤੀ ਬੇੜੀ ਕਿੱਥੋਂ ਮਿਲੂ, ਉਦੋਂ ਤੱਕ ਤਾਂ ਤੁਸੀਂ ਨਦੀ ਆ ਜਿਹੜੀ ਤੈਰ ਕੇ ਪਾਰ ਕਰ ਲੋਗੇ। ਤੇ ਮਾਸਟਰ ਕਹਿੰਦਾ ਮਗਰਮੱਛ ਤੋਂ ਤੇਰਾ ਪਿਓ ਬਚਾਊਗਾ? ਬੱਚਾ ਕਹਿੰਦਾ ਮਾਸਟਰ ਜੀ ਇੰਨਾ ਕਿਉਂ ਡਰਦੇ ਹੋ, ਸਾਰੇ ਜਾਨਵਰ ਤਾਂ ਬਾਂਦਰ ਦੀ ਬਰਥਡੇ ਪਾਰਟੀ ਤੇ ਗਏ ਹੋਏ ਆ ਤੇ ਮਗਰਮੱਛ ਨਦੀ ਚ ਹੋਣਾ ਹੀ ਨਹੀਂ। ਕਿਉਂ ਜੀ, ਵਾਹ ਜੀ ਵਾਹ, ਕਿਆ ਬਾਤ ਆ, ਕਿਆ ਦਿਮਾਗ ਆਇਆ ਵਾ ਮਾਸਟਰ ਜੀ ਦੀ, ਤਾਂ ਸਾਰੀ ਪੜ੍ਹਾਈ ਆ ਜਿਹੜੀ ਉਹ ਗੁੱਲ ਕਰਤੀ ਸੁਖਦੀਪ ਜੀ ਇਹ ਚੁਟਕਲਾ ਭੇਜ ਕੇ। ਸੋ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਨਿੱਕਾ ਢਿੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਗੁਰਜੀਤ ਸਿੰਘ ਚਾਹਲ ਕਹਿ ਰਹੇ ਆ ਕਿ ਬੋਬੀ ਭੈਣ ਜੀ ਤੇ ਮਿੰਟੂ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰ ਨੂੰ। ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਹੋਸ ਨਾਓ, ਕੀ ਹਾਲ ਚਾਲ ਆ, ਕਿੱਦਾਂ ਦਾ ਦਿਨ ਚੜਿਆ ਤੁਹਾਡੇ ਤੇ ਕਿੱਦਾਂ ਦੀ ਸਵੇਰ ਆ, ਕੀ ਚੱਲ ਰਿਹਾ ਜੀ ਤੁਹਾਡੇ ਅੱਜ ਦੇ ਦਿਨ ਦੇ ਵਿੱਚ? ਵੀਕਐਂਡ ਸਟਾਰਟ ਹੋ ਗਿਆ ਸਰ, ਫਿਰ ਤੁਸੀਂ ਤਾਂ ਕਾਫੀ ਖੁਸ਼ ਹੋਵੋਗੇ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਰਿਹਾ ਜੀ ਰਮਨਜੀਤ ਸਿੰਘ। ਸੋ ਉਹਨਾਂ ਨੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਕਿ ਦ ਪੇਨ ਆਫ ਓਲਡ ਏਜ ਐਂਡ ਡੈਥ ਸ਼ੇਲ ਆਲ ਡਿਪਾਰਟਡ ਵੈਨ ਯੂ ਕੰਸੈਂਟਲੀ ਸੈਂਸ ਦਾ ਗਲੋਰੀ ਪ੍ਰਾਈਜ਼ ਆਫ ਦਾ ਲਾਰਡ ਆਫ ਦਾ ਯੂਨੀਵਰਸ। ਕਹਿੰਦਾ ਆਈ ਡੀਐਕਟੀਵੇਟ ਮਾਈ ਫੇਸਬੁੱਕ ਟੂ, ਡੂ ਨਾਟ ਥਿੰਕ ਇਟਸ ਵਰਥ ਐਨੀ ਮੋਰ। ਵੈਸੇ ਰਮਨਜੀਤ ਜੀ ਮੈਂ ਵੀ ਤੁਹਾਡੇ ਨਾਲ ਆ, ਮੈਂ ਵੀ ਡਿਲੀਟ ਕਰ ਦਿੱਤੀ ਆ ਕਿਉਂਕਿ ਉਹ ਤਾਂ ਜ਼ਿਆਦਾ ਵੇਸਟ ਆਫ ਟਾਈਮ ਹੀ ਸੀ, ਕਿਉਂਕਿ ਉਸ ਵਿੱਚ ਚੰਗਾ ਕੁਛ ਵੀ ਬਹੁਤ ਘੱਟ ਚੰਗਾ ਮਿਲਦਾ ਸੀ। ਅੱਜ ਕੱਲ ਤਾਂ ਨਾ ਉਹ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਵਾ, ਫਲਾਨੇ ਵੀਰ ਨੇ ਫਲਾਨੇ ਨੂੰ ਜਵਾਬ ਦਿੱਤਾ, ਫਲਾਨੇ ਸਿੰਗਰ ਨੂੰ ਜਵਾਬ ਦਿੱਤਾ, ਭੈਣ ਨੇ ਵੀਰ ਨੂੰ ਜਵਾਬ ਦਿੱਤਾ, ਕਿਸੇ ਕੁੜੀ ਨੇ ਬੱਬੂ ਮਾਨ ਨੂੰ ਕੀ ਕਿਹਾ, ਬੱਬੂ ਮਾਨ ਨੇ ਬੱਲੇ ਬੱਲੇ ਕਰਾਤੀ ਤੇ ਪਤਾ ਨੀ ਕੀ ਆ, ਮਤਲਬ ਕਿ ਕੁਛ ਏਦਾਂ ਦਾ ਹੈਗਾ ਹੀ ਨੀ ਗਾ ਜਿਹਦੇ ਤੋਂ ਅਸੀਂ ਕੁਝ ਨਾ ਕੁਝ ਸਿੱਖ ਸਕੀਏ। ਲਓ ਫੇਸਬੁੱਕ ਦੀ ਇੱਕ ਹੋਰ ਗੱਲ ਤੁਹਾਨੂੰ ਸੁਣਾ ਦਿੰਦੀ ਆ। ਪੜ੍ਹ ਰਹੀ ਸੀਗੀ ਕਿਤੇ ਕਿ ਇੱਕ ਬੰਦੇ ਨੇ ਨਾ ਕਲੀਨ ਛੇ ਮਤਲਬ ਕਿ ਆਪਦੇ ਸਿਰ ਤੇ ਗੰਜ ਕਢਾ ਕੇ ਨਾ ਆਪਦੀ ਇੱਕ ਫੋਟੋ ਪਾਤੀ ਫੇਸਬੁੱਕ ਤੇ, ਤਾਂ ਫਿਰ ਕੀ ਦੇਖਦਾ ਵਾ ਅਗਲੇ ਦਿਨ ਉਹੀ ਫੋਟੋ ਕਿਸੇ ਹੋਰ ਮਹਾਂਪੁਰਸ਼ ਨੇ ਚੱਕ ਕੇ ਪਾਤੀ ਤੇ ਥੱਲੇ ਲਿਖਿਆ ਹੋਇਆ ਸੀਗਾ ਕਿ ਇਹ ਬੰਦੇ ਨੂੰ ਕੈਂਸਰ ਆ, ਤੁਹਾਡਾ ਇੱਕ ਸ਼ੇਅਰ ਜਾਂ ਇੱਕ ਲਾਈਕ ਇਹਦੀ ਜ਼ਿੰਦਗੀ ਬਚਾ ਸਕਦਾ ਵਾ। ਤੇ ਲਓ ਫਿਰ ਉਹਨੂੰ ਤਾਂ ਆਪਦੀ ਜਿਹੜੀ ਉਹ ਗੰਜ ਕਢਾਈ ਆ ਕੁਛ ਜ਼ਿਆਦਾ ਹੀ ਮਹਿੰਗੀ ਪੈ ਗਈ। ਸੋ ਇਸ ਤਰ੍ਹਾਂ ਲੋਕ ਕਾਫੀ ਯੂਜ਼ ਕਰਦੇ ਆ। ਤੇ ਬਾਕੀ ਅੱਜ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਜੀ ਇਹ ਵੀ ਲੜਾਈ ਦਾ ਅਖਾੜਾ ਹੀ ਬਣਦਾ ਜਾ ਰਿਹਾ ਵਾ, ਕਿਉਂਕਿ ਇਸ ਦੇ ਵਿੱਚ ਚੰਗਾ ਤਾਂ ਕੁਛ ਵੀ ਨਹੀਂ ਮਿਲਦਾ। ਉਹ ਮੇਰੇ ਵਰਗਾ ਹਰੇਕ ਹੀ ਪਬਲਿਸਿਟੀ ਲਈ ਚੱਕ ਕੇ ਚਾਰ ਅੱਖਰ ਬੋਲ ਦਿੰਦਾ ਵਾ, ਤੇ ਬਾਕੀ ਦੇ ਹੋਰ ਆ ਜਿਹੜੇ ਲਾਈ ਲੱਗ ਕਹਿੰਦੇ ਹੁੰਦੇ ਨਾ ਕਿ ਚੰਦਰ ਅੱਗ ਵੰਡ ਨਾ ਹੋਏ ਲਾਈ ਲੱਗ ਨਾ ਹੋਵੇ ਘਰ ਵਾਲਾ, ਕਿਤੇ ਨਾ ਕਿਤੇ ਇਹ ਕਹਾਵਤ ਆ ਨਾ ਜਿਹੜੀ ਖੂਬ ਢੁਕਦੀ ਅੱਜ ਕੱਲ ਦੀ ਫੇਸਬੁੱਕ ਤੇ। ਤੇ ਥੱਲੇ ਨਾਲ ਦੀ ਨਾਲ ਲਾਈਕ, ਉਹ ਕਈ ਵਾਰੀ ਤਾਂ ਏਦਾਂ ਹੁੰਦਾ ਕਿਸੇ ਨੇ ਬੜੀ ਸੈਡ ਨਿਊਜ਼ ਪਾਈ ਹੁੰਦੀ ਆ, ਕਿਸੇ ਦੀ ਡੈਥ ਦੀ ਨਿਊਜ਼ ਪਾਈ ਹੁੰਦੀ ਆ, ਜਾਂ ਕਿਸੇ ਨਾਲ ਕੋਈ ਬੈਡ ਹੈਪਨਿੰਗ ਹੋਈ ਹੁੰਦੀ ਉਹ ਪਾਈ ਹੁੰਦੀ ਆ, ਲੋਕੀ ਉਹਨੂੰ ਹੀ ਲਾਈਕ ਕਰੀ ਜਾਂਦੇ ਆ। ਉਹ ਮੈਨੂੰ ਸਮਝ ਨੀ ਆਉਂਦੀ ਵੀ ਤੁਸੀਂ ਉਹਦੇ ਦੁੱਖ ਨੂੰ ਲਾਈਕ ਕਰਦੇ ਹੋ, ਜੇ ਤੁਸੀਂ ਸੈਡ ਨੀ ਲਿਖ ਸਕਦੇ ਉਹਦੇ ਨਾਲ ਕੋਈ ਉਹਦਾ ਦੁੱਖ ਦਰਦ ਨੀ ਬਣਾ ਸਕਦੇ, ਕਮ ਸੇ ਕਮ ਆ ਲਾਈਕ ਵਾਲੇ ਬਟਨ ਤੋਂ ਤਾਂ ਹੱਥ ਚੱਕ ਲਓ। ਸੋ ਵਾਕਈ ਜੀ ਇਹ ਤਾਂ ਵੇਸਟ ਆਫ ਟਾਈਮ ਹੀ ਆ ਅੱਜ ਕੱਲ ਦਾ। ਪਹਿਲਾਂ ਸੀਗਾ ਕਿ ਇੱਕ ਜ਼ਰੀਆ ਸੀ ਲੋਕਾਂ ਤੱਕ ਆਪਣੇ ਵਿਚਾਰ ਪਹੁੰਚਾਉਣ ਦਾ, ਲੋਕਾਂ ਦੀਆਂ ਗੱਲਾਂ ਸੁਣਨ ਦਾ, ਸਭ ਦੇ ਨਾਲ ਮੇਲ ਮਿਲਾਪ ਕਾਇਮ ਕਰਨ ਦਾ, ਪਰ ਅੱਜ ਕੱਲ ਤਾਂ ਜੀ ਸਾਰਿਆਂ ਤੋਂ ਵੱਡੀ ਸਿਰਦਰਦੀ ਬਣ ਗਈ ਆ ਮੇਰੇ ਖਿਆਲ ਚ ਫੇਸਬੁੱਕ। ਕਿਤੇ ਕੋਈ ਦੁਰਘਟਨਾ ਹੁੰਦੀ ਆ, ਕਿਤੇ ਕੋਈ ਗੱਲ ਹੁੰਦੀ, ਪਹਿਲਾਂ ਲੜਾਈ ਹੁੰਦੀ ਸੀਗੀ ਤਾਂ ਲੋਕ ਹਟਾਉਣ ਲੱਗਦੇ ਹੁੰਦੇ ਸੀ ਵੀ ਨਾ ਭਾਈ ਲੜੋ ਨਾ, ਇੱਕ ਦੂਜੇ ਦੇ ਸੱਟ ਫੇਟ ਲੱਗੂ। ਤੇ ਅੱਜ ਕੱਲ ਦਾ ਕੀ ਆ ਜੀ, ਉਹ ਫਟਾਫਟ ਚੱਕ ਕੇ ਵੀਡੀਓ ਬਣਾ ਲੈਂਦੇ ਆ ਤੇ ਨਾਲ ਦੀ ਨਾਲ ਹੀ ਚਾੜ ਦਿੰਦੇ ਆ ਫੇਸਬੁੱਕ ਤੇ ਜਾਂ ਫਿਰ ਯੂਟਿਊਬ ਤੇ ਕਿ ਲਓ ਜੀ ਫਿਰ ਦੇਖੋ ਕੀ ਕੀ ਹੋ ਰਿਹਾ ਵਾ। ਸੋ ਉਹੀ ਗੱਲ ਕਿਤੇ ਨਾ ਕਿਤੇ ਬਜ਼ੁਰਗਾਂ ਦੀ ਢੁਕਦੀ ਆ ਜੀ, ਕਿਸੇ ਵੀ ਚੀਜ਼ ਦੀ ਬਹੁਤਾਤ ਆ ਜਿਹੜੀ ਉਹ ਕਿਤੇ ਨਾ ਕਿਤੇ ਜ਼ਹਿਰ ਹੀ ਬਣ ਜਾਂਦੀ ਆ। ਸੋ ਜਿਹੜਾ ਇਹ ਸੋਸ਼ਲ ਮੀਡੀਆ ਅੱਜ ਕੱਲ ਤਾਂ ਜ਼ਹਿਰ ਦੀ ਤਰ੍ਹਾਂ ਵਾ, ਪਤਾ ਨੀ ਕਿੱਦਾਂ ਦੀਆਂ ਝੂਠੀਆਂ ਤੇ ਸੱਚੀਆਂ ਖਬਰਾਂ ਬਣਾ ਕੇ ਕੁਛ ਸੋਚਦੇ ਤੱਕ ਵੀ ਨੀ, ਬਸ ਫੇਸਬੁੱਕ ਤੇ ਸ਼ੇਅਰ ਕਰ ਦਿੰਦੇ ਆ। ਤੇ ਲਓ ਜੀ ਕਹੋਗੇ ਬੋਬੀ ਬਾਹਲਾ ਲੈਕਚਰ ਦਿੰਦੀ ਆ, ਹਨਾ, ਪਰ ਵਧੀਆ ਗੱਲ ਆ ਜੀ, ਤੁਸੀਂ ਬਹੁਤ ਵਧੀਆ ਕੰਮ ਕੀਤਾ ਵਾ, ਜਿਹੜਾ ਫੇਸਬੁੱਕ ਦਾ ਅਕਾਊਂਟ ਹੀ ਡਿਲੀਟ ਕਰ ਦਿੱਤਾ। ਜਸਪਾਲ ਸਿਡਨੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਡਰਾਇੰਗ ਵਿੱਚ ਬਿਜ਼ੀ ਆ, ਲਿਖਣ ਦਾ ਜਿਹੜਾ ਟਾਈਮ ਘੱਟ ਆ, ਕਹਿੰਦੇ ਹਾਜ਼ਰੀ ਲਾ ਲਓ। ਹਾਜ਼ਰੀ ਤੁਹਾਡੀ ਲੱਗ ਗਈ ਆ ਜਸਪਾਲ ਜੀ, ਕੋਈ ਗੱਲ ਨੀ ਜੀ, ਤੇ ਫਿਰ ਤੁਸੀਂ ਆਪਣੀ ਡਰਾਈਵਿੰਗ ਵੱਲ ਪ੍ਰੋਪਰ ਧਿਆਨ ਦਿਓ, ਕਿਉਂਕਿ ਮੈਲਬੋਰਨ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ ਰੋਜ਼ ਹੀ ਨਿਊਜ਼ ਦੇ ਵਿੱਚ ਕਾਫੀ ਏਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਡਰਾਈਵਿੰਗ ਦੇ ਕਰਕੇ, ਕੁਛ ਨਾ ਕੁਛ ਗੜਬੜ। ਕੱਲ ਵੀ ਹੋ ਰਹੀ ਸੀ ਕਿ ਇੱਕ ਟਰੱਕ ਡਰਾਈਵਰ ਦਾ ਐਕਸੀਡੈਂਟ ਹੋਇਆ ਸੀਗਾ, ਪਰ ਲੱਕੀ ਕਿ ਸਭ ਕੁਛ ਠੀਕ ਆ। ਤੇ ਪਰ ਫਿਰ ਵੀ ਸਾਡੀ ਗੁਜ਼ਾਰਿਸ਼ ਆ ਕਿ ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਹੋ, ਬਹੁਤ ਵਧੀਆ ਲੱਗਦਾ ਵਾ ਸਾਨੂੰ ਤੁਹਾਡੇ ਮੈਸੇਜ, ਤੁਹਾਡੇ ਸੁਨੇਹਿਆਂ ਦੀ, ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹਿੰਦੀ ਆ, ਪਰ ਸਭ ਤੋਂ ਪਹਿਲਾਂ ਤੁਹਾਡੀ ਸੇਫਟੀ ਸਾਡੇ ਲਈ ਬਹੁਤ ਜ਼ਰੂਰੀ ਆ। ਸੋ ਜਦੋਂ ਵੀ ਡਰਾਈਵਿੰਗ ਕਰਦੇ ਹੋ, ਜੇ ਤੁਸੀਂ ਸੇਫ ਫੀਲ ਕਰਦੇ ਹੋ ਤਾਂ ਪਲੀਜ਼ ਸਾਨੂੰ ਮੈਸੇਜ ਸੈਂਡ ਕਰਨਾ, ਨਹੀਂ ਤਾਂ ਆਪਣੀ ਡਰਾਈਵਿੰਗ ਵੱਲ ਧਿਆਨ ਦਿਓ। ਜਦੋਂ ਤੁਹਾਨੂੰ ਟਾਈਮ ਮਿਲੇ ਉਸ ਨਾਲ ਸਾਨੂੰ ਤੁਸੀਂ ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਵੋਇਸ ਮੈਸੇਜ ਵੀ ਭੇਜ ਸਕਦੇ ਹੋ। ਅਗਰ ਮਨ ਦੇ ਵਿੱਚ ਕੋਈ ਖਿਆਲ ਜ਼ਿਆਦਾ ਹੀ ਖਰਬਲੀ ਪਾ ਰਿਹਾ ਵਾ, ਮੋਸਟ ਵੈਲਕਮ ਆ ਜੀ ਉਸਦੇ ਲਈ ਵੀ। ਤੇ ਅੱਗੇ ਰਾਜੀ ਪੰਗੂ ਸਿੰਘਾਪੁਰ ਤੋਂ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਹਾਲ ਚਾਲ ਪੁੱਛ ਰਹੇ ਆ ਜੀ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਵਾ ਤੇ ਇੰਜੋਏ ਕਰ ਰਹੇ ਹਾਂ। ਹਾਂਜੀ ਰਾਜੂ ਜੀ, ਹੋਰ ਸੁਣਾਓ ਜੀ, ਤੁਹਾਡਾ ਸਿੰਘਾਪੁਰ ਕੀ ਕਹਿੰਦਾ ਵਾ, ਕੋਈ ਨਵੀਂ ਤਾਜ਼ੀ ਖਬਰ? ਠੀਕ ਠਾਕ ਆ ਜੀ, ਸਾਰੇ ਚੱਲ ਰਿਹਾ ਕੰਮ ਵਧੀਆ, ਕਹਿੰਦੇ ਹੁੰਦੇ ਨਾ ਕਿ ਗੱਡੀ ਫੁੱਲ ਸਪੀਡਾਂ ਤੇ ਚੱਲ ਰਹੀ ਹੈ ਨਾ ਕੰਮਕਾਰ ਵਾਲੀ। ਚਲੋ ਜੀ, ਏਦਾਂ ਹੀ ਚਾਹੀਦੀ ਆ, ਕਿਉਂਕਿ ਜੇ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਤੁਹਾਡੇ ਵੱਲੋਂ ਠੰਡੀਆਂ ਹਵਾਵਾਂ ਆਉਣਗੀਆਂ ਤਾਂ ਸਾਨੂੰ ਵੀ ਵਧੀਆ ਲੱਗੂਗਾ ਤੇ ਸਾਨੂੰ ਵੀ ਖੁਸ਼ੀ ਮਹਿਸੂਸ ਹੋਊਗੀ। ਤੇ ਨਰਵੈਰ ਸਿੰਘ ਨਵੀ, ਉਹਨਾਂ ਨੇ ਜੀ ਅੱਗੇ ਇੱਕ ਚੁਟਕਲਾ ਭੇਜਿਆ, ਕਹਿੰਦੇ ਕੁਝ ਨੀ ਬਦਲਿਆ ਜ਼ਿੰਦਗੀ ਵਿੱਚ, ਬਸ ਬਟੂਏ ਥੋੜੇ ਭਾਰੀ ਤੇ ਰਿਸ਼ਤੇ ਥੋੜੇ ਹਲਕੇ ਹੋ ਗਏ ਆ। ਅੱਜ ਵੀ ਸੱਚਾਈ ਤਾਂ ਇਹ ਆ ਕਿ ਵਟਸਐਪ ਤੇ ਫੇਸਬੁੱਕ ਤੇ 500 ਫਰੈਂਡਸ ਨੇ, ਪਰ ਅਸਲ ਵਿੱਚ ਗੁਆਂਢੀ ਨਾਲ ਵੀ ਬੋਲਚਾਲ ਬਣਦੇ ਆ। ਬਿਲਕੁਲ ਜੀ, ਇਸ ਗੱਲ ਲਈ ਆਪਾਂ ਤੁਹਾਡੇ ਨਾਲ 101% ਬਿਲਕੁਲ ਸਹਿਮਤ ਆ, ਕਿਉਂਕਿ ਫੇਸਬੁੱਕ ਦੇ ਤਾਂ ਅਸੀਂ ਲੱਗੇ ਰਹਿੰਦੇ ਆ ਤੇ ਆਂਢ ਗੁਆਂਢ ਦੇ ਵਿੱਚ ਕੀ ਹੁੰਦਾ, ਆਂਢ ਗੁਆਂਢ ਦੀ ਸਾਂਝ ਕੀ ਹੁੰਦੀ ਆ, ਉਸ ਦੇ ਬਾਰੇ ਅਸੀਂ ਭੁੱਲ ਹੀ ਗਏ ਆ। ਪਹਿਲਾਂ ਹੁੰਦਾ ਸੀ ਨਾ ਪਿੰਡਾਂ ਦੇ ਵਿੱਚ, ਜੇ ਕਿਸੇ ਦੇ ਘਰ ਦੇ ਵਿੱਚ ਆਂਢ ਗੁਆਂਢ, ਇੱਥੋਂ ਤੱਕ 5-7 ਘਰਾਂ ਤੱਕ ਵੀ ਕਿਸੇ ਦੇ ਕੋਈ ਮਾੜੀ ਦੁਰਘਟਨਾ ਹੋ ਜਾਂਦੀ ਆ, ਕਿਸੇ ਦੇ ਕੋਈ ਮਰਗ ਹੋ ਜਾਂਦੀ ਆ, ਤਾਂ ਸਾਰੇ ਪਿੰਡ ਦੀ ਉਸ ਗਲੀ, ਕੋਈ ਵੀ ਫੈਸਟੀਵਲ ਆਉਂਦਾ ਸੀ, ਕੋਈ ਤਿਉਹਾਰ ਆਉਂਦਾ ਸੀ ਨਾ, ਦੀਵਾਲੀ, ਦੁਸਹਿਰਾ, ਕੁਛ ਵੀ, ਤਾਂ ਉਹਨੂੰ ਮਨਾਉਂਦੇ ਨੀ ਸੀ ਹੁੰਦੇ ਕਿਸੇ ਘਰ ਦੇ ਵਿੱਚ, ਉੱਪਰ ਕੋਠਿਆਂ ਦੇ ਉੱਪਰ ਕਿਸੇ ਦੇ ਵੀ, ਛੱਤ ਦੇ ਉੱਪਰ ਦੀਵੇ ਨੀ ਸੀ ਜਗਦੇ ਹੁੰਦੇ, ਕਿਉਂਕਿ ਉਹ ਸਾਰਾ ਪਰਿਵਾਰ ਉਸਦੇ ਦੁੱਖ ਦੇ ਵਿੱਚ ਸ਼ਾਮਿਲ ਹੁੰਦਾ ਸੀ, ਸਾਰੀ ਗਲੀ, ਸਾਰਾ ਪਿੰਡ ਉਸਦੇ ਦੁੱਖ ਵਿੱਚ ਸ਼ਾਮਿਲ ਹੁੰਦਾ ਸੀ। ਪਰ ਅੱਜ ਕੱਲ ਇਹ ਸਾਂਝਾਂ ਬਹੁਤ ਘੱਟ ਗਈਆਂ ਨੇ। ਅਗਲਾ ਕਹਿ ਦਿੰਦਾ, ਜਿਹਨੂੰ ਲੱਗੀ ਆ ਉਹਨੂੰ ਲੱਗੀ ਆ, ਦੂਸਰੇ ਨੂੰ ਕੋਈ ਮਤਲਬ ਨੀ ਇਸੇ ਤੱਕ। ਸੋ ਚਲੋ ਜੀ, ਕੋਈ ਗੱਲ ਨੀ, ਗੱਲ ਬਿਲਕੁਲ ਸਹੀ ਆ ਜੀ, ਸੋਸ਼ਲ ਮੀਡੀਆ ਤੇ ਹੀ ਸਾਡੀਆਂ ਸਾਂਝਾਂ ਰਹਿ ਗਈਆਂ ਨੇ, ਪਰ ਉਹ ਵੀ ਸਾਂਝਾਂ ਅੱਜ ਕੱਲ ਵਿਗੜਦੀਆਂ ਹੀ ਜਾ ਰਹੀਆਂ ਨੇ, ਕਿਉਂਕਿ ਉਹਨਾਂ ਦੇ ਵਿੱਚ ਵੀ ਕੋਈ ਜ਼ਿਆਦਾ ਸੱਚ ਨੀ ਰਹਿ ਗਿਆ। ਉਸ ਦੇ ਵਿੱਚ ਵੀ ਸੋਸ਼ਲ ਮੀਡੀਆ ਦੀਆਂ ਸਾਂਝਾਂ ਦੇਖ ਕੇ, ਸੋਸ਼ਲ ਮੀਡੀਆ ਤੇ ਜੋ ਕੁਛ ਵੀ ਆਉਂਦਾ ਉਹਨੂੰ ਦੇਖ ਕੇ ਗੁੱਸਾ ਹੀ ਚੜਦਾ ਵਾ, ਨਾ ਕਿ ਕੋਈ ਇਨਫੋਰਮੇਸ਼ਨ ਮਿਲਦੀ ਆ, ਨਾ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਕੋਈ ਵਾਧਾ ਹੁੰਦਾ ਵਾ। ਸੋ ਲਓ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ, ਅੱਗੇ ਸਾਡੇ ਨਾਲ ਜੀ ਸਤਦੇਵ ਪੰਤੇਜਾ ਜੀ ਆਇਆ, ਕਹਿੰਦੇ ਹੈਲੋ ਜੀ, ਕਹਿੰਦੇ ਮੌਸਮ ਅੱਜ ਚੰਗਾ ਹੈ ਜੀ ਮੈਲਬੋਰਨ ਦਾ, ਪਲੀਜ਼ ਪਲੇ ਸੌਂਗ। ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ, ਮੈਨੂੰ ਇਹਨਾਂ ਦੇ ਗਾਣੇ ਦੀ ਸਮਝ ਨਹੀਂ ਆਈ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਜੀ ਇਹਨਾਂ ਦਾ ਗਾਣਾ ਲੱਭ ਕੇ ਅਸੀਂ ਤੁਹਾਨੂੰ ਇਹ ਗਾਣਾ ਜ਼ਰੂਰ ਸੁਣਾਵਾਂਗੇ। ਕਹਿੰਦੇ ਮੈਲਬੋਰਨ ਦਾ ਮੌਸਮ ਅੱਜ ਜਿਹੜਾ ਉਹ ਚੰਗਾ ਵਾ, ਸੋ ਬਹੁਤ ਵਧੀਆ ਗੱਲ ਆ ਜੀ, ਕਿਉਂਕਿ ਲਾਸਟ ਵੀਕ ਮੈਲਬੋਰਨ ਦੇ ਵਿੱਚ ਕਾਫੀ ਜ਼ਿਆਦਾ ਝੱਖੜ ਚੱਲਿਆ ਵਾ, ਜਿਹਨੂੰ ਕਹਿ ਸਕਦੇ ਤੇਜ਼ ਹਵਾਵਾਂ, ਤੇ ਕਾਫੀ ਨੁਕਸਾਨ ਵੀ ਹੋਇਆ ਵਾ ਕਈ ਏਰੀਆਜ਼ ਦੇ ਵਿੱਚ। ਚਲੋ ਤੁਸੀਂ ਠੀਕ ਹੋ, ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ। ਤੇ ਲਓ ਦੋਸਤੋ, ਪ੍ਰੋਗਰਾਮ ਦੇ ਵਿੱਚ ਮੈਸੇਜ ਹੋਰ ਵੀ ਆ, ਪਰ ਮੈਂ ਵੀ ਥੋੜਾ ਸਾਹ ਲੈ ਲਾਂ। ਤੇ ਅੱਗੇ ਸਾਡੇ ਨਾਲ ਲਖਵੀਰ ਭੁੱਲਰ ਜਗਤਾਰ ਬ੍ਰਿਸਬਨ ਤੋਂ, ਤੇ ਜਤਿੰਦਰ ਸਿੰਘ ਤੇ ਟੈਲੀਗ੍ਰਾਮ ਦੇ ਜਤਿੰਦਰ ਤੇ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ, ਸੋ ਉਹਨਾਂ ਦੇ ਮੈਸੇਜ ਵੀ ਜ਼ਰੂਰ ਸ਼ਾਮਿਲ ਕਰੂੰਗੀ। ਤੇ ਤੁਸੀਂ ਮੈਨੂੰ ਲਿਖ ਕੇ ਭੇਜਣਾ ਮਾਂ ਜੀ, ਅੱਜ ਕੱਲ ਸਾਡੇ ਜਿਹੜੇ ਰਿਸ਼ਤੇ ਆ, ਕੀ ਸੋਚਦੇ ਹੋ ਤੁਸੀਂ ਉਹਨਾਂ ਤੋਂ, ਵੀ ਸਾਡੇ ਜਿਹੜੇ ਅੱਜ ਕੱਲ ਰਿਸ਼ਤੇ ਆ ਉਹ ਕਿਉਂ ਖਰਾਬ ਹੋ ਰਹੇ ਆ, ਕਿਉਂ ਇੰਨੀ ਕੜਕਣ ਆ ਰਹੀ ਆ, ਉਹ ਅੱਜ ਕੱਲ ਉਸ ਗਾਣੇ ਦੇ ਜਿਹੜਾ ਸਿੰਗਰ ਆ ਉਹਨਾਂ ਨੇ ਇੱਕ ਹੋਰ ਗਾਣਾ ਕੱਢਿਆ ਵਾ, ਉਹ ਚੱਲੇ ਸੀ ਸ਼ਿਕਾਰ ਕਰਨ ਪਰ ਖੁਦ ਹੀ ਸ਼ਿਕਾਰ ਹੋ ਗਏ। ਪਰ ਮੈਂ ਹਜੇ ਨਾ ਹੈਰਾਨ ਹੁੰਦੀ ਸੀ ਕੱਲ ਦੇਖ ਕੇ ਵੀ ਹਜੇ ਵੀਰਾ ਭੈਣਾਂ ਨੇ ਕੁਛ ਜਿਆਦਾ ਜਵਾਬ ਦਿੱਤੇ ਨੀ ਉਹਨਾਂ ਨੂੰ ਹਨਾ, ਉਹ ਕਹਿੰਦੇ ਹੁੰਦੇ ਨਾ ਕਿ ਫਲਾਨੇ ਵੀਰ ਨੇ ਦਿੱਤਾ ਜਵਾਬ ਫਲਾਨਾ ਸੀ, ਤੇ ਉਹ ਜਿਹੜੇ ਜਵਾਬ ਆ ਹਜੇ ਕਾਫੀ ਹੱਦ ਤੱਕ ਮਿਲੇ ਨੀ ਹੈਗੇ। ਤੇ ਬਾਕੀ ਫੇਰ ਵੀ ਦੱਸਦੀ ਆ ਕਿ ਕਈ ਆ ਜਿਹੜੇ ਪੇਜ ਬਣੇ ਹੋਏ ਨਾ, ਇੱਕ ਹਸਾਉਣ ਵਾਲਾ ਪੇਜ, ਇੱਕ ਹੋਰ ਪੇਜ ਬਣਿਆ ਹੋਇਆ ਵਾ, ਉਹ ਪਤਾ ਨੀ ਕਿਹੜੇ ਗਾਣੇ ਕਿੱਥੋਂ ਚੱਕ ਕੇ ਉਹ ਨਾਲ ਹੀ ਚੇਪ ਕਰੀ ਜਾਂਦੇ ਆ, ਕਹੀ ਜਾਂਦੇ ਆ ਕਿ ਇਸ ਕੁੜੀ ਨੇ ਜਵਾਬ ਦਿੱਤਾ। ਮੈਂ ਸੋਚਿਆ ਦੇਖਾ ਤਾਂ ਸਹੀ ਕੁੜੀ ਨੇ ਇਸ ਗਾਣੇ ਦਾ ਕੀ ਜਵਾਬ ਦਿੱਤਾ ਹੋਊਗਾ, ਜਿਹੜਾ ਕਿ ਨਵਾਂ ਗਾਣਾ ਉਹਨਾਂ ਦਾ ਅੰਮ੍ਰਿਤ ਮਾਨ ਹੁੰਦਾ ਤੇ ਚਾਚੀ ਪੀ ਦਾ ਕੌਰ ਬੀ ਦਾ ਯਾਰ ਸ਼ਿਕਾਰ, ਉਹ ਕਾਫੀ ਅੱਜ ਕੱਲ ਚਰਚਾ ਦੇ ਵਿੱਚ ਚੱਲ ਰਿਹਾ ਵਾ। ਮੈਂ ਕਿਹਾ ਚੱਲ ਪੜ੍ਹ ਕੇ ਦੇਖਦੀ ਆ ਵੀ ਇਸ ਗਾਣੇ ਦਾ ਜਵਾਬ ਕੁੜੀ ਨੇ ਕੀ ਦਿੱਤਾ ਹੋਊ। ਉਹ ਕੁੜੀ ਨੇ ਤਾਂ ਬੇਚਾਰੀ ਨੇ ਕੋਈ ਆਪਣਾ ਨਾਰਮਲ ਜਿਹਾ ਗਾਣਾ ਗਾਇਆ, ਉਹ ਪਤਾ ਨੀ ਪਹਿਲਾਂ ਹੀ ਗਾਇਆ ਹੋਊਗਾ, ਚੱਕ ਕੇ ਉਹਦੇ ਥਾਂ ਤੇ ਲਿਖਤਾ ਕਿ ਕੁੜੀ ਨੇ ਦਿੱਤਾ ਜਵਾਬ। ਮੈਂ ਬੜੀ ਹੈਰਾਨ, ਮੈਂ ਕਿਹਾ ਦੱਸ ਆਹ ਹਾਲ ਆ ਸੋਸ਼ਲ ਮੀਡੀਆ ਦੀ, ਕਿੱਥੋਂ ਗੱਲ ਚੱਕ ਕੇ ਕਿੱਧਰ ਚੇਪ ਦਿੰਦੇ ਆ। ਤੇ ਦੂਸਰਾ ਹਰਭਜਨ ਮਾਨ ਦੇ ਗਾਣੇ ਨੂੰ ਹੀ ਕਹੀ ਜਾਂਦੇ ਆ, ਉਹਨਾਂ ਦਾ ਗਾਣਾ ਵਾ ਹਰਭਜਨ ਮਾਨ ਦਾ ਸ਼ੇਰ, ਬੜਾ ਪਿਆਰਾ ਜਿਹਾ ਗਾਣਾ ਵਾ, ਬਹੁਤ ਸੋਹਣਾ ਵਾ, ਹਲੇ ਉਹ ਗਾਣਾ ਪੂਰਾ ਵੀ ਨੀ ਆਇਆ, ਉਹਦਾ ਵੀ ਲਿਖੀ ਜਾਂਦੇ ਆ ਕਿ ਹਰਭਜਨ ਮਾਨ ਨੇ ਦਿੱਤਾ ਜਵਾਬ। ਹਰਭਜਨ ਮਾਨ ਤੇ ਮਾਨ ਜੀ ਨੂੰ ਤਾਂ ਪਤਾ ਹੀ ਨੀ ਹੋਣਾ ਕਿ ਵੀ ਮੇਰਾ ਜਿਹੜਾ ਗਾਣਾ ਵਾ ਉਹਦਾ ਆਹ ਕੁਛ ਕਰੀ ਜਾਂਦੇ ਆ, ਉਹਨਾਂ ਨੂੰ ਤਾਂ ਇਹ ਵੀ ਨੀ ਪਤਾ ਹੋਣਾ ਕਿ ਇਹਦਾ ਜਵਾਬ ਮੈਂ ਦੇਣਾ ਵੀ ਕੀ ਆ। ਤੇ ਉਹ ਗਾਣਾ ਜਿਹੜਾ ਉਹ ਜਵਾਬ ਦੇ ਵਿੱਚ ਲਿਖੀ ਜਾ ਰਹੇ ਆ ਨਾ ਸੋਸ਼ਲ ਮੀਡੀਆ ਤੇ, ਉਹ ਗਾਣਾ ਤਾਂ ਅੱਜ ਤੋਂ 2 ਸਾਲ ਪਹਿਲਾਂ ਬਾਬੂ ਸਿੰਘ ਮਾਨ ਨੇ ਲਿਖਿਆ ਸੀ ਦੀਦੀ, ਕਿ ਹਜੇ ਪੂਰਾ ਗਾਣਾ ਵਾ ਜਿਹੜਾ ਉਹ ਹਜੇ ਨਹੀਂ ਆਇਆ, ਤੇ ਉਹਨਾਂ ਨੂੰ ਪਤਾ ਵੀ ਨੀ। ਤੇ ਇਹ ਗਾਣਾ ਉਹਨਾਂ ਦਾ ਐਜ ਏ ਆਂਸਰ, ਐਜ ਏ ਜਵਾਬ, ਮਤਲਬ ਕਿ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਵਾ। ਸੋ ਚਲੋ ਜੀ, ਇਹ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ, ਸੋਸ਼ਲ ਮੀਡੀਆ ਦੀ ਇੱਕ ਹੋਰ ਗੱਲ ਵੀ ਤੁਹਾਨੂੰ ਦੱਸੂਗੀ, ਥੋੜਾ ਜਿਹਾ ਤੁਹਾਨੂੰ ਅਗਾਹ ਵੀ ਕਰਾਂਗੇ ਜੋ ਕਿ ਇੱਥੇ ਸਾਡੇ ਬ੍ਰਿਸਬਨ ਦੇ ਵਿੱਚ ਕੱਲ ਹੋਇਆ ਵਾ, ਸੋ ਉਸਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੱਸੂਗੀ। ਪਰ ਗਾਣਾ ਸੁਣਨ ਤੋਂ ਪਹਿਲਾਂ ਮੈਂ ਆਪਣੀ ਇੱਕ ਬਜ਼ਾਰਤ ਵੀ ਪਾ ਦੇਵਾਂ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਬਜ਼ਾਰਤ ਦੀ ਵੇਟ ਦੇ ਵਿੱਚ ਤਾਂ ਤੁਸੀਂ ਹੋਵੋਗੇ, ਫਿਰ ਕਹੋਗੇ ਓਹ ਹੋ ਬੌਬੀ ਕਹਿ ਤਾਂ ਜਾਂਦੀ ਆ, ਭੁੱਲ ਜਾਂਦੀ ਆ। ਤੇ ਅੱਜ ਮੈਂ ਦੱਸਣਾ ਵੀ ਆ ਕਿ ਸਾਡੇ ਨੈਕਸਟ ਟਾਈਮ ਦੇ ਜਿਹੜੇ ਸਾਡੇ ਨਾਲ ਸਾਡੇ ਗੈਸਟ ਹੋਣਗੇ ਉਹ ਕੌਣ ਹੋਣਗੇ, ਕਿਉਂਕਿ ਆਪਾਂ ਟੂ ਲੇਟ ਹੋ ਗਏ। ਲਾਸਟ ਮੰਥ ਵੀ ਇਸੇ ਤਰ੍ਹਾਂ ਹੀ ਜੀ, ਬਸ ਕੁਛ ਰੁਝੇਵੇਂ ਸੀ, ਜਾਂ ਕਹਿ ਲਓ ਕਿ ਮੈਂ ਵੀ ਅਬਸੈਂਟ ਸੀਗੀ, ਮੇਰੀ ਵੀ ਗਲਤੀ ਸੀ ਕਿ ਆਪਾਂ ਉਹ ਜਿਹੜਾ ਨਾਮ ਆ ਆਪਾਂ ਨਹੀਂ ਕੱਢ ਸਕੇ। ਪਰ ਅੱਜ ਆਪਾਂ ਦੇਖਣਾ ਜੀ ਸਾਡੇ ਅਗਲੇ ਜਿਹੜੇ ਗੈਸਟ ਆ ਉਹ ਕੌਣ ਹੋਣਗੇ। ਸੋ ਬਜ਼ਾਰਤ ਆ ਜੀ, ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ, ਸਦਾ ਕੁੜੀ ਨੂੰ ਵਿਆਹਣ ਚੱਲੇ ਚੌਂਕੁੱਟਾਂ ਦੇ ਮੁੰਡੇ, ਜਾਂ ਫਿਰ ਘਰਾਂ ਦੇ ਵੀ ਕਹਿ ਦਿੰਦੇ ਆ ਹਨਾ, ਉਹ ਹੁਣ ਤੁਸੀਂ ਆਪਦੇ ਹਿਸਾਬ ਨਾਲ ਲਾ ਲਿਓ। ਮੈਂ ਇੱਕ ਵਾਰੀ ਫੇਰ ਤੋਂ ਦੱਸ ਰਹੀ ਹਾਂ, ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ, ਸਦਾ ਕੁੜੀ ਨੂੰ ਵਿਆਹਣ ਚੱਲੇ ਚਾਰ ਘਰਾਂ ਦੇ ਮੁੰਡੇ। ਚਲੋ ਚਾਰ ਘਰਾਂ ਦੇ ਹੀ ਲੈ ਲੈਂਦੇ ਆ, ਜਾਂ ਫਿਰ ਚਾਰ ਕੋਟਾਂ ਦੇ ਕਹਿ ਦਿੰਦੇ ਹੁੰਦੇ ਆ ਮੁੰਡੇ। ਲਓ ਫਿਰ ਨਵੀਂ ਜੀ ਮੁਝਾਰਤ ਪਾਤੀ ਆ ਤੇ ਸਾਰੇ ਜਾਣੇ ਮਿਲ ਜੁਲ ਕੇ ਭੇਜ ਦੋ ਜਵਾਬ, ਤੇ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣੀ ਆ ਜੀ ਵਧੀਆ ਜਿਹਾ। ਹਾਂਜੀ ਦੋਸਤੋ, ਇਹ ਗਾਣਾ ਸੀਗਾ ਹਰਭਜਨ ਮਾਨ ਦਾ ਸ਼ੇਰ, ਜਿਹੜਾ ਕਿ ਅੱਜ ਤੋਂ ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ ਵਾ, 2 ਸਾਲ ਪਹਿਲਾਂ ਲਿਖਿਆ ਸੀ, ਜਿਸ ਦੇ ਬਾਰੇ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸੋਸ਼ਲ ਮੀਡੀਆ ਤੇ ਕਾਫੀ ਗੱਲ ਚੱਲ ਰਹੀ ਆ ਕਿ ਇਹ ਗਾਣਾ ਹਰਭਜਨ ਮਾਨ ਜੀ ਨੇ ਅੰਮ੍ਰਿਤ ਮਾਨ ਨੂੰ ਤੇ ਚੈਚੀ ਜੀ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ। ਸੋ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਪਹਿਰਾ ਹੀ ਆਇਆ ਵਾ ਹਾਲੇ ਤੱਕ, ਸੋ ਕਿਉਂ ਨਾ ਸ਼ੇਅਰ ਕਰ ਦਿੱਤਾ ਜਾਵੇ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਗਾਣਾ ਬਹੁਤ ਪਿਆਰਾ ਵਾ ਤੇ ਹਲੇ ਪੂਰਾ ਵੀ ਨੀ ਆਇਆ। ਸੋ ਸੋਸ਼ਲ ਮੀਡੀਆ ਤੇ ਅੱਗੇ ਤੋਂ ਤੁਸੀਂ ਜੋ ਵੀ ਖਬਰ ਪੜ੍ਹਦੇ ਹੋ, ਕੁਛ ਵੀ ਆ, ਜੋ ਵੀ ਆ, ਉਸਨੂੰ ਥੋੜਾ ਜਿਹਾ ਖੁੱਲੇ ਦਿਮਾਗ ਨਾਲ ਤੇ ਸੋਚ ਸਮਝ ਕੇ ਜੋ ਵੀ ਲਿਖਣਾ ਵਾ ਉਸਨੂੰ ਲਿਖਣਾ। ਤੇ ਲਓ ਫਿਰ ਅਗਲਾ ਆਪਾਂ ਕਾਲੀ ਕਮਹਿਰ ਸੁਣ ਲੈਂਦੇ ਆ, ਅੰਮ੍ਰਿਤ ਮਾਨ ਜੀ ਦਾ ਗਾਇਆ ਹੋਇਆ ਗਾਣਾ ਵੀ, ਤੇ ਫਿਰ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ। ਸਾਥੋਂ ਨਹੀਂ ਉਹ ਹੁੰਦੀ ਬਿੱਲੋ ਵੇਟ ਸ਼ਨੀਵਾਰ ਦੀ, ਗੱਡੀ 150 ਤੇ ਜਾਵੇ ਨਿਕਲੇ ਜੇ ਫਿਰ ਥਾਰ ਦੀ, ਸਾਥੋਂ ਨਹੀਂ ਉਹ ਹੁੰਦੀ ਬਿੱਲੋ ਵੇਟ ਸ਼ਨੀਵਾਰ ਦੀ, ਡਾਊਨ ਟਾਊਨ ਫਿਰਦੇ ਪੱਕੇ ਹੋਏ ਚਿਰ ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਅਮਰਿਤ ਮਾਨ ਦੀ ਆਵਾਜ਼ ਦੇ ਵਿੱਚ। ਲਓ ਫਿਰ ਗਾਣਾ ਤਾਂ ਤੁਸੀਂ ਸੁਣ ਲਿਆ, ਮੈਂ ਤਾਂ ਸੋਚਿਆ ਸੀਗਾ ਕਿ ਸ਼ਿਕਾਰ ਗਾਣਾ ਅੱਜ ਕੋਈ ਸੁਣਨਾ ਨੀ ਚਾਹੂਗਾ, ਪਰ ਗਾਣੇ ਦੀ ਫਰਮਾਇਸ਼ ਸਾਨੂੰ ਆਲਰੇਡੀ ਪਹੁੰਚ ਚੁੱਕੀ ਹੈ ਜੀ। ਲਓ ਫਿਰ ਕੋਈ ਗੱਲ ਨੀ ਜੀ, ਤੇ ਅੱਗੇ ਸਾਡੇ ਨਾਲ ਲਖਵੀਰ ਭੁੱਲਰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਉਹਨਾਂ ਨੇ ਇੱਕ ਪੋਇਮ ਭੇਜੀ ਆ, ਕਹਿੰਦੇ ਕਿ ਮੇਰੀ ਜਿਹੜੀ ਪੋਇਮ ਆ ਉਹ ਪ੍ਰੋਗਰਾਮ ਦੇ ਵਿੱਚ ਜੀ ਪਲੀਜ਼ ਪਲੇ ਕਰਿਓ। ਹਾਂਜੀ ਲਖਵੀਰ ਜੀ, ਕੋਈ ਗੱਲ ਨੀ ਜੀ, ਆਪਾਂ ਤੁਹਾਡੀ ਜਿਹੜੀ ਜੋ ਤੁਸੀਂ ਸਾਨੂੰ ਲਿਖ ਕੇ ਜੋ ਵੀ ਪੋਇਮ ਭੇਜੀ ਆ ਉਹ ਆਪਾਂ ਜ਼ਰੂਰ ਸੁਣਦੇ ਹਾਂ, ਬਸ ਇੱਕ ਮੈਸੇਜ ਤੋਂ ਬਾਅਦ। ਤੇ ਅੱਗੇ ਜੀ ਜਗਤਾਰ ਸਿੰਘ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਇੰਜੋਏ ਕਰ ਰਹੇ ਆ ਸ਼ੋਅ ਨੂੰ, ਤੇ ਪਲੀਜ਼ ਕਹਿੰਦੇ ਸੌਂਗ ਪਲੇ ਕਰ ਦਿਓ ਜੀ ਸ਼ਿਕਾਰ ਬੀ ਕੌਰ ਅੰਮ੍ਰਿਤ ਮਾਨ ਤੇ ਜੈਜੀ ਬੀ ਦਾ। ਕਿਆ ਬਾਤ ਆ, ਨਾਲ ਉਹਨਾਂ ਨੇ ਚਾਹ ਦੇ 5 ਕੱਪ ਭੇਜਦੇ ਆ, ਕੱਪ ਤਾਂ ਚਾਹੀਦੇ ਆ ਜੀ। ਇਹ ਗਾਣੇ ਨੇ ਜਿੰਨਾ ਕੁ ਤਹਿਲਕਾ ਮਚਾਇਆ ਹੋਇਆ ਵਾ, ਕੋਈ ਕੁਛ ਬੋਲ ਰਿਹਾ ਤੇ ਕੋਈ ਕੁਛ ਬੋਲ ਰਿਹਾ, ਇੱਧਰ ਤਾਂ ਸੱਪਾਂ ਤੋਂ ਵੀ ਜਵਾਬ ਦਵਾਈ ਜਾ ਰਹੇ ਆ। ਕਿਆ ਬਾਤ ਆ, ਹਨਾ, ਕਿੰਨੇ ਲੋਕ ਅਸੀਂ ਵਿਹਲੇ ਹੋ ਗਏ ਆ ਮੇਰੇ ਖਿਆਲ ਦੇ ਵਿੱਚ ਤਾਂ। ਤੇ ਉਹ ਮੈਂ ਕਿਸੇ ਨਾ ਸੁਣ ਰਹੀ ਸੀ ਪ੍ਰੋਗਰਾਮ, ਕਹਿੰਦੇ ਕਿ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਆ ਉਹਨੂੰ ਤੁਸੀਂ ਐਕਸੈਪਟ ਕਰ ਲਓ, ਜੋ ਚੀਜ਼ ਤੁਹਾਨੂੰ ਨਹੀਂ ਚੰਗੀ ਲੱਗਦੀ ਉਸ ਨੂੰ ਦੱਬ ਦਿਓ, ਮਿੱਟੀ ਪਾ ਦਿਓ ਉਹਦੇ ਤੇ। ਪਰ ਸਾਡਾ ਅੱਜ ਦਾ ਜਿਹੜਾ ਜੋ ਰੁਝਾਨ ਆ ਨਾ ਉਹ ਥੋੜਾ ਡਿਫਰੈਂਟ ਹੀ ਆ। ਅਸੀਂ ਜਿਹੜੇ ਕਿਸੇ ਨੂੰ ਨਹੀਂ ਵੀ ਪਤਾ ਨਾ ਇਹਦੇ ਵਿੱਚ ਹੈ ਕੀ ਗਲਤ, ਅਸੀਂ ਇੰਨਾ ਕੁ ਰੌਲਾ ਪਾਉਂਦੇ ਹਾਂ, ਇੰਨਾ ਕੁ ਰੌਲਾ ਪਾਉਂਦੇ ਹਾਂ ਤਾਂ ਜੋ ਉਹ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜੇ, ਉਹ ਵੀ ਸੁਣ ਲੈਣ, ਉਹਨਾਂ ਨੂੰ ਵੀ ਹੋ ਜਾਵੇ ਵੀ ਹਾਂ ਇਸ ਗਾਣੇ ਦੇ ਵਿੱਚ ਹੈਗਾ ਕੀ ਆ। ਸੋ ਏਦਾਂ ਦਾ ਜੀ ਚੱਲਦਾ ਰਹਿੰਦਾ। ਚਲੋ ਗਾਣਾ ਤਾਂ ਆਪਾਂ ਜ਼ਰੂਰ ਸੁਣਾਂਗੇ, ਕਿਉਂਕਿ ਗਾਣੇ ਆ ਜਿਹੜੇ ਕਹਿੰਦੇ ਨਾ ਕਦੇ ਇੰਟਰਟੇਨਮੈਂਟ ਨੂੰ ਹੁੰਦੇ ਆ, ਪਰ ਇੰਟਰਟੇਨਮੈਂਟ ਤੋਂ ਇਲਾਵਾ ਹਾਂ ਜਿਹੜੇ ਗਾਣੇ ਥੋੜੇ ਜੇ ਜ਼ਿਆਦਾ ਮਤਲਬ ਕਿ ਕਾਫੀ ਜ਼ਿਆਦਾ ਹੋ ਜਾਂਦੇ ਆ, ਜੋ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਜਿਨ੍ਹਾਂ ਦੀ ਵੀਡੀਓ ਨਹੀਂ ਸੁਣ ਸਕਦੇ ਜਾਂ ਇਹਨਾਂ ਦੀ ਸ਼ਬਦਾਵਲੀ ਹੁੰਦੀ ਆ, ਉਹ ਗਾਣਿਆਂ ਦੇ ਉੱਪਰ ਨਖੇਧੀ ਕਰਨੀ ਬਣਦੀ ਆ। ਪਰ ਕਈ ਗਾਣੇ ਜਸਟ ਫੋਰ ਇੰਟਰਟੇਨਮੈਂਟ ਹੁੰਦੇ ਆ, ਤਾਂ ਉਹਨਾਂ ਤੇ ਇੰਨਾ ਕਿੰਤੂ ਪ੍ਰੰਤੂ ਨਾ ਕਰਿਆ ਕਰੋ। ਹੁਣ ਤੁਸੀਂ ਕਹੋਗੇ ਬੋਵੀ ਹਰੇਕ ਗਾਣੇ ਤੇ ਹੀ ਲੱਗ ਜਾਂਦੀ ਹੈ, ਕਹਿਣ ਮੈਂ ਇਸ ਗਾਣੇ ਤੇ ਨਹੀਂ ਕਹਿ ਰਹੀ, ਮੈਨੂੰ ਨਹੀਂ ਪਤਾ ਹੈਗਾ, ਮੈਂ ਕਿਉਂਕਿ ਇਹ ਗਾਣਾ ਹਜੇ ਜ਼ਿਆਦਾ ਸੁਣਿਆ ਨਹੀਂ ਹੈਗਾ ਕਿ ਇਸ ਗਾਣੇ ਦੇ ਵਿੱਚ ਕੀ ਆ। ਤੇ ਤਾਂ ਕਰਕੇ ਜੀ ਚਲੋ ਜਗਤਾਰ ਸਿੰਘ ਨੇ ਗਾਣਾ ਸੁਣਨਾ ਚਾਹਿਆ ਸੀ, ਆਪਾਂ ਇਹ ਵੀ ਗਾਣਾ ਜ਼ਰੂਰ ਸੁਣਾਵਾਂਗੇ। ਤੇ ਅੱਗੇ ਜਤਿੰਦਰ ਉਹਨਾਂ ਨੇ ਨਾ ਇੱਕ ਫੋਟੋ ਭੇਜੀ ਆ, ਬੜੀ ਪਿਆਰੀ ਜੀ ਫੋਟੋ ਆ, ਇੱਕ ਬੱਚਾ ਵਾ ਉਹਦੇ ਨਾ ਪਰਨਾ ਬੰਨਿਆ ਹੋਇਆ ਵਾ, ਤਿੰਨ ਚਾਰ ਫੋਟੋਆਂ ਨੇ ਉੱਥੇ ਬੱਚੇ ਦੀਆਂ ਇੱਦਾਂ ਲਾਈਆਂ ਹੋਈਆਂ ਜਿਸ ਤਰ੍ਹਾਂ ਕਿ ਉਹ ਫੋਟੋ ਫਰੇਮ ਆਉਂਦੇ ਆ ਨਾ ਉਹਨਾਂ ਦੇ ਵਿੱਚ, ਬੜਾ ਕਿਊਟ ਜਿਹਾ ਬੱਚਾ ਲੱਗਦਾ ਕਿਤੇ ਤਾਂ ਉਹ ਏਦਾਂ ਮੱਥੇ ਤੇ ਹੱਥ ਰੱਖ ਕੇ ਜਿੱਦਾਂ ਉਹ ਸਲਿਊਟ ਮਾਰਦੇ ਹੁੰਦੇ ਨਾ ਉਸ ਤਰ੍ਹਾਂ ਕਿਤੇ ਖੜਾ, ਪਰ ਕਿਊਟ ਬੱਚਾ ਛੋਟਾ ਜਿਹਾ ਤੇ ਪਰਨਾ ਬੰਨਿਆ ਲੜ ਛੱਡਿਆ ਹੋਇਆ, ਕਿਆ ਬਾਤ ਆ, ਬਹੁਤ ਪਿਆਰਾ ਲੱਗ ਰਿਹਾ ਸੀ। ਕਹਿੰਦੇ ਕਿ ਤੇਰੀ ਯਾਦ ਬਹੁਤ ਸਤਾਉਂਦੀ ਏ, ਪਲ ਪਲ ਬਾਅਦ ਰਵਾਉਂਦੀ ਏ, ਤੂੰ ਆਏ ਤੇ ਤੈਨੂੰ ਦੱਸਣਾ ਏ ਇਹ ਕਿੰਨਾ ਸਾਨੂੰ ਸਤਾਉਂਦੀ ਏ, ਅਸੀਂ ਹੱਸਦੀ ਵਸਦੀ ਦੁਨੀਆਂ ਚੋ ਕੱਲੇ ਹੋ ਕੇ ਬਹਿ ਗਏ ਆ, ਜੋ ਸੁਪਨੇ ਤੇਰੇ ਨਾਲ ਦੇਖੇ ਸੀ ਉਹ ਸਾਨੂੰ ਲੈ ਕੇ ਬਹਿ ਗਏ ਆ, ਜੋ ਪਲ ਤੇਰੇ ਨਾਲ ਬੀਤੇ ਸੀ ਉਹ ਚੇਤੇ ਕਰਦੇ ਰਹਿੰਦੇ ਆ, ਤੂੰ ਕਦੇ ਤੇ ਮੁੜ ਕੇ ਆਵੇਗਾ ਅਸੀਂ ਰਾਹਾਂ ਤੱਕਦੇ ਰਹਿੰਦੇ ਆ, ਗੱਲਾਂ ਬਹੁਤ ਜੋ ਤੈਨੂੰ ਦੱਸਣੀਆਂ ਏ, ਗੱਲਾਂ ਬਹੁਤ ਜੋ ਤੈਨੂੰ ਦੱਸਣੀਆਂ ਏ, ਅਸੀਂ ਮਨ ਭਰ ਕੇ ਬਹਿ ਲੈਣੇ ਆ, ਤੇਰੇ ਗੱਲ ਨਾਲ ਲੱਗ ਕੇ ਰੋਣਾ ਏ, ਬਸ ਦਿਲ ਨੂੰ ਈਕੇ ਲੈਣੇ ਆ, ਬਸ ਦਿਲ ਨੂੰ ਈਕੇ ਲੈਣੇ ਆ, ਤੂੰ ਖੁਸ਼ੀਆਂ ਵਿਚ ਸਦਾ ਵਸਦਾ ਰਹੀ, ਅਸੀਂ ਖੁਸ਼ੀਆਂ ਤੇਰੇ ਲਈ ਮੰਗਦੇ ਆ। ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਹਾਰਟ ਟਚਿੰਗ, ਬੜੀ ਵਧੀਆ ਜੀ ਤੁਸੀਂ 17 ਲਿਖ ਕੇ ਭੇਜੀਆਂ ਨੇ। ਵਾਕਈ ਜੀ ਆਪਣਿਆਂ ਤੋਂ ਦੂਰ ਜਾਣ ਦਾ ਜਿਹੜਾ ਅਹਿਸਾਸ ਆ, ਚਲੋ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਏ ਹੁੰਦੇ ਆ ਤਾਂ ਉਦੋਂ ਤਾਂ ਪਤਾ ਨਹੀਂ ਲੱਗਦਾ ਹੈਗਾ, ਪਰ ਜਦੋਂ ਫਿਰ ਅਸੀਂ ਕੰਮਾਂ ਕਾਰਾਂ ਤੋਂ ਦੇ ਰੁਝੇਵਿਆਂ ਤੋਂ ਥੋੜਾ ਟਾਈਮ ਵਿਹਲੇ ਹੋ ਜਾਂਦੇ ਆ ਨਾ, ਉਦੋਂ ਫਿਰ ਆਪਣੇ ਤੇ ਆਪਣਿਆਂ ਤੋਂ ਦੂਰ ਹੋਏ ਆ ਜਿਹੜੇ, ਉਹਨਾਂ ਦੀ ਯਾਦ ਕਿਤੇ ਨਾ ਕਿਤੇ ਤਾਂ ਸਤਾਉਂਦੀ ਆ ਤੇ ਕਿਤੇ ਨਾ ਕਿਤੇ ਦਿਲ ਨੂੰ ਹਲੂਣਦੀ ਵੀ ਆ। ਤੇ ਬਹੁਤ ਵਧੀਆ ਜੀ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਥੈਂਕ ਯੂ। ਤੇ ਅੱਗੇ ਜੀ ਨਰਵੈਰ ਸਿੰਘ ਨਵੀਂ ਲਾਓ ਜੀ, ਫਿਰ ਇਹਨਾਂ ਨੇ ਬੁਝਾਰਤ ਦਾ ਜਵਾਬ ਦੇ ਦਿੱਤਾ ਤੇ ਜਵਾਬ ਵੀ ਨਵੀਂ ਜੀ ਬਿਲਕੁਲ ਠੀਕ ਆ, ਪਰ ਹਾਲੇ ਆਪਾਂ ਦੱਸਦੇ ਨੀ, ਦੇਖ ਲਈਏ ਜੀ ਕਿੱਦਾਂ ਵਾ ਹਜੇ ਹੋਰ ਕਿਹੜੇ ਕਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਲਿਸਨਰ ਆਉਂਦੇ ਆ ਤੇ ਇਸ ਦਾ ਜਵਾਬ ਦਿੰਦੇ ਆ। ਤੇ ਇਹਦਾ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਆਏ ਨੇ ਜੀ, ਉਹਨਾਂ ਨੂੰ ਵੀ ਕਹਿ ਦਈਏ ਜੀ ਆਇਆਂ। ਮਨਦੀਪ ਸਿੰਘ ਕ੍ਰੇਗੀ ਵਨ ਤੋਂ ਕਹਿ ਰਿਹਾ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਜੀ, ਸਾਨੂੰ ਹਮੇਸ਼ਾ ਵਧੀਆ ਕੈਂਡੀਡੇਟ ਦੀ ਸਪੋਰਟ ਕਰਨੀ ਚਾਹੀਦੀ ਹੈ, ਕੋਈ ਫਰਕ ਨਹੀਂ ਪੈਂਦਾ ਕਿ ਕੈਂਡੀਡੇਟ ਗੋਰਾ ਵਾ ਜਾਂ ਕੋਈ ਪੰਜਾਬੀ, ਕੋਈ ਆਪਣੇ ਲੋਕ ਬਸ ਪੰਜਾਬੀ ਦੇਖ ਕੇ ਹੀ ਵੋਟ ਪਾ ਦਿੰਦੇ ਆ। ਮਨਦੀਪ ਸਿੰਘ ਕ੍ਰੇਗੀ ਵਨ, ਹਾਂਜੀ ਹਾਂਜੀ ਮਨਦੀਪ ਜੀ ਬਿਲਕੁਲ ਠੀਕ ਕਿਹਾ ਤੁਸੀਂ, ਇਹਨਾਂ ਨੇ ਗੱਲ ਕੀਤੀ ਹੈ ਜੀ ਜੋ ਕਿ ਮੈਲਬੋਰਨ ਦੇ ਵਿੱਚ ਕੌਂਸਲ ਦੇ ਇਲੈਕਸ਼ਨ ਹੋ ਰਹੀਆਂ, ਜੋ ਉਸ ਤੇ ਵਾਦ ਵਿਵਾਦ ਥੋੜਾ ਬਹੁਤ ਚੱਲ ਰਿਹਾ ਵਾ ਉਸ ਮੁੰਡੇ ਦਿਲਪ੍ਰੀਤ ਦੇ ਲਈ, ਉਸ ਦੇ ਬਾਰੇ ਦੇ ਵਿੱਚ ਗੱਲ ਕੀਤੀ ਆ। ਬਿਲਕੁਲ ਜੀ, ਸਾਡੀ ਤਰਾਸੀ ਇਹੀ ਆ ਕਿ ਅਸੀਂ ਇਹ ਨਹੀਂ ਦੇਖਦੇ ਕਿ ਸਹੀ ਕੀ ਆ ਤੇ ਗਲਤ ਕੀ ਆ, ਅਸੀਂ ਕਈ ਵਾਰੀ ਪੱਖ ਪੂਰ ਜਾਂਦੇ ਆ ਤੇ ਫਿਰ ਉਹ ਜਿਹੜਾ ਪੱਖ ਪੂਰਿਆ ਵਾ ਕਿਤੇ ਨਾ ਕਿਤੇ ਉਹ ਫਿਰ ਸਾਡੇ ਸਾਹਮਣੇ ਹੀ ਆਉਂਦਾ। ਸਰਦਾਰ ਵੈਸੇ ਵੀ ਸਿਆਣੇ ਕਹਿੰਦੇ ਆ ਨਾ ਕਿ ਜਜ਼ਮਾਨਾ ਦਾੜੀ ਕਿੱਡੀ ਕਿੱਡੀ ਆ, ਉਹ ਕਹਿੰਦਾ ਕੋਈ ਨਾ ਅੱਗੇ ਹੀ ਆਉਣੀ ਆ, ਸੋ ਉਦੋਂ ਨੀ ਪਤਾ ਲੱਗਦਾ ਕਿ ਦਾੜੀ ਕਿੱਡੀ ਕਿੱਡੀ ਆ, ਫਿਰ ਜਦੋਂ ਅੱਗੇ ਆ ਜਾਂਦੀ ਆ ਉਦੋਂ ਪਤਾ ਲੱਗਦਾ ਵਾ। ਇਹ ਜਸਟ ਸਿੰਬਲ ਹੁੰਦੇ ਆ, ਕਹਿਣ ਦਾ ਮਤਲਬ ਇਹ ਹੁੰਦਾ ਵਾ ਕਿ ਜੇ ਤੁਸੀਂ ਬੀਜਿਆ ਉਹ ਵੱਢਣਾ ਹੀ ਪੈਣਾ ਵਾ, ਤੇ ਵੱਢਣਾ ਪੈਣਾ ਹੀ ਆ, ਤੇ ਜਾਂ ਫਿਰ ਹੱਥਾਂ ਨਾਲ ਦਿੱਤੀਆਂ ਫਿਰ ਅੱਖਾਂ ਨਾਲ ਖੋਲਣੀਆਂ ਪੈਂਦੀਆਂ ਨੇ, ਕਿਉਂਕਿ ਅੱਖਾਂ ਚੋਂ ਹੀ ਹੰਝੂ ਨਿਕਲਣੇ ਆ, ਤਕਲੀਫ ਦਿਲ ਚੱਲਦਾ ਵਾ ਤੇ ਹੰਝੂ ਅੱਖਾਂ ਚੋਂ ਨਿਕਲਦੇ ਆ। ਸੋ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੋਚ ਵਿਚਾਰ ਕਰ ਲਿਆ ਕਰੋ ਜੀ, ਕਿਤੇ ਨਾ ਕਿਤੇ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਏਦਾਂ ਵੀ ਸਾਡੇ ਨਾਲ ਵੇਕਰਾ ਹੁੰਦਾ ਵਾ, ਸਾਨੂੰ ਸ਼ਿਕਾਰ ਬਣਾਇਆ ਜਾਂਦਾ, ਸਿੱਖ ਦੇਖ ਕੇ ਸਾਨੂੰ ਏਦਾਂ ਕੀਤਾ ਜਾਂਦਾ ਵਾ, ਪਰ ਕਿਤੇ ਨਾ ਕਿਤੇ ਅਸੀਂ ਵੀ ਉਹ ਸਾਰਾ ਕੁਛ ਕਰਦੇ ਹਾਂ। ਪਰਸੋਂ ਦੀ ਗੱਲ ਦੱਸਦੀ ਹਾਂ, ਮੇਰੇ ਕੰਮ ਦੀ ਗੱਲ ਆ, ਚਲੋ ਵੈਸੇ ਕੰਮ ਦੀ ਗੱਲ ਨਹੀਂ ਤਾਂ ਕਰਨੀ ਚਾਹੀਦੀ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਮੈਂ ਕੰਮ ਕਰਦੀ ਹਾਂ ਤਾਂ ਉੱਥੇ ਇੱਕ ਲੇਡੀ ਆਈ, ਉਹਨੇ ਇੰਨੀ ਕੁ ਦਾਰੂ ਪੀਤੀ, ਦਾਰੂ ਪੀ ਕੇ ਨਾ ਉਹ ਮਤਲਬ ਕਿ ਪ੍ਰੋਬਲਮ ਕ੍ਰੀਏਟ ਕਰ ਰਹੀ ਸੀ, ਤਾਂ ਮੈਂ ਇਹਨੂੰ ਕਹਿਤਾ ਕਿ ਯੂ ਹੈਵ ਵੀ ਮਤਲਬ ਮੀਨਸ ਤੈਨੂੰ ਇੱਥੋਂ ਜਾਣਾ ਪੈਣਾ ਵਾ, ਵੀ ਮੈਂ ਤੈਨੂੰ ਰੱਖ ਨਹੀਂ ਸਕਦੀ ਗੀ, ਵੀ ਤੂੰ ਦਾਰੂ ਪੀ ਕੇ ਬਾਕੀ ਸਾਰਿਆਂ ਨੂੰ ਵੀ ਡਰਿੰਕ ਕਰਕੇ ਬਾਕੀ ਸਾਰਿਆਂ ਨੂੰ ਵੀ ਤੂੰ ਡਿਸਟਰਬ ਕਰ ਰਹੀ ਆ ਹਨਾ। ਤਾਂ ਉਹ ਮੈਨੂੰ ਮਤਲਬ ਕਿ ਉਹਦੀ ਤਾਂ ਹੁਣ ਦਾਰੂ ਪੀਤੀ ਹੋਈ ਸੀ, ਉਹਨੂੰ ਤਾਂ ਪਤਾ ਨਹੀਂ ਸੀਗਾ ਹਨਾ, ਉਹ ਮੇਰੇ ਨਾਲ ਆਰਗੂਮੈਂਟ ਕਰਨ ਲੱਗ ਗਈ, ਇੱਦਾਂ ਮੈਂ ਚੁੱਪ ਕਰ, ਮੈਂ ਕੁਛ ਨਹੀਂ ਕਿਹਾ ਉਹਨੂੰ, ਮੈਂ ਕਿਹਾ ਵੀ ਤੈਨੂੰ ਜਾਣਾ ਪੈਣਾ, ਜੇ ਤੂੰ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰੇਂਗੀ ਤਾਂ ਮੈਨੂੰ ਮਜਬੂਰੀ ਆ ਕਿ ਮੈਨੂੰ ਪੁਲਿਸ ਬੁਲਾਉਣੀ ਪਊਗੀ। ਤਾਂ ਉਹ ਹੋਰ ਕੁਛ ਨਹੀਂ ਸੀ ਕਰ ਸਕਦੀ, ਤਾਂ ਉਹਨੇ ਮਤਲਬ ਕਿ ਜਿਹੜਾ ਉਹ ਨੋਰਮਲੀ ਕਹਿੰਦੇ ਹੁੰਦੇ ਆ ਕਿ ਇੰਡੀਅਨ ਕੜੀ ਮੰਚਰ, ਉਹਨੇ ਮੈਨੂੰ ਇਹ ਕਿਹਾ, ਤੇ ਪਹਿਲਾਂ ਮੈਨੂੰ ਉਹਦੇ ਤੇ ਇੱਕਦਮ ਦੁੱਖ ਗੁੱਸਾ ਵੀ ਆਇਆ ਹਨਾ, ਕਿ ਵੀ ਉਹਨੇ ਮੈਨੂੰ ਏਦਾਂ ਕਿਉਂ ਕਿਹਾ, ਪਰ ਨਾਲ ਦੀ ਨਾਲ ਮੇਰੇ ਮਨ ਚ ਇਹ ਗੱਲ ਆਈ ਕਿ ਜਦੋਂ ਅਸੀਂ ਇੰਡੀਆ ਦੇ ਵਿੱਚ ਸੀ ਤਾਂ ਬਿਹਾਰ ਤੋਂ ਜਿਹੜੇ ਲੋਕ ਆਉਂਦੇ ਸੀਗੇ ਸਾਡੇ, ਜਿਹਨਾਂ ਨੂੰ ਅਸੀਂ ਭਈਏ ਕਹਿੰਦੇ ਆ, ਆਉਂਦੇ ਸੀ ਨਾ ਪੰਜਾਬ ਦੇ ਵਿੱਚ ਖੇਤੀਬਾੜੀ ਕਰਦੇ, ਉਹ ਵੀ ਤਾਂ ਮਿਹਨਤ ਕਰਨੀ ਆਉਂਦੇ ਸੀ, ਤੇ ਅਸੀਂ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਸੀ, ਚੌਲ ਖਾਣੀ ਜਾਤ। ਮੈਂ ਕਿਹਾ ਵੀ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਤਾਂ ਉਹਨਾਂ ਤੇ ਉਹ ਕੀ ਬੀਤਦੀ ਹੋਊਗੀ, ਉਹਨਾਂ ਨੂੰ ਵੀ ਤਾਂ ਤਕਲੀਫ ਹੁੰਦੀ ਹੋਊ, ਜਦੋਂ ਕਿ ਅੱਜ ਇਹਨੇ ਮੈਨੂੰ ਕਿਹਾ ਤਾਂ ਮੈਨੂੰ ਵੀ ਉਹ ਤਕਲੀਫ ਲੱਗੀ। ਸੋ ਗੱਲ ਇਹੀ ਆ ਜੀ, ਜਦੋਂ ਇਨਸਾਨ ਤੇ ਖੁਦ ਤੇ ਪੈਂਦੀ ਆ ਉਸ ਚੀਜ਼ ਦਾ ਅਹਿਸਾਸ, ਉਦੋਂ ਹੀ ਹੁੰਦਾ ਵਾ, ਨਹੀਂ ਤਾਂ ਸ਼ਾਇਦ ਅਸੀਂ ਉਸ ਗੱਲ ਨੂੰ ਕਹਿੰਦੇ ਮਿੰਟੂ ਜੀ ਦਾ ਵਿਚਾਰ ਤਾਂ ਬਾਲਾ ਹੀ ਅੰਟੀਨਾ ਬਾਲਾ ਵਧੀਆ ਵਾ, ਉਹਨਾਂ ਨੇ ਮਿੰਟੂ ਜੀ ਬਾਰੇ ਕਿਹਾ ਵਾ ਸੀ ਤੇ ਉਹ ਕਹਿ ਕੇ ਗਏ ਆ ਉਹ ਬਹੁਤ ਵਧੀਆ ਵਾ ਤੇ ਅੰਟੀਨਾ ਸੌਂਗ ਸੁਣਨਾ ਅੰਟੀਨਾ ਸੌਂਗ ਨਾ ਸਿਰਾ ਕਰਤਾ ਜੀ ਬੋਬੀ ਜੀ ਓਹੋ ਕਿਆ ਬਾਤ ਆ ਜੀ ਤੁਹਾਨੂੰ ਅੰਟੀਨਾ ਸੌਂਗ ਬਹੁਤ ਵਧੀਆ ਲੱਗਾ ਨਾ ਦੇਖਿਆ ਚਾਹੇ ਤੁਸੀਂ ਜਿੱਥੇ ਵੀ ਮਰਜ਼ੀ ਜਾਵੜੋ ਜੋ ਰੀਅਲ ਚੀਜ਼ਾਂ ਨੇ ਜੋ ਰਿਐਲਿਟੀ ਆ ਉਹ ਆਪਣਾ ਅਸਰ ਦਿਖਾ ਹੀ ਦਿੰਦੇ ਆ ਉਸ ਗਾਣੇ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਅੰਟੀਨਾ ਅੰਟੀਨਾ ਤਾਂ ਵੈਸੇ ਤੁਸੀਂ ਵੀ ਜਾਂਦੇ ਹੋਵੋਗੇ ਨਾ ਠੀਕ ਕਰਨ ਅੰਟੀਨਾ ਹਨਾ ਹੁਣ ਨਾ ਜਾਇਓ ਕਿਉਂਕਿ ਜੇ ਹੁਣ ਗਏ ਤਾਂ ਕਿਸੇ ਨੇ ਨਾ ਫੇਸਬੁੱਕ ਤੇ ਫੋਟੋ ਲੈਸ ਕਰਕੇ ਪਾ ਦੇਣੀ ਆ ਪੰਜਾਬੀਆਂ ਦਾ ਕਾਰਾ ਦੇਖੋ ਕੀ ਕਰਦੇ ਆ ਸ਼ਰਮਨਾਕ ਕਾਰਾ ਇੱਦਾਂ ਲਿਖਦੇ ਹੁੰਦੇ ਆ ਨਾ ਸੋ ਬੀ ਕੇਅਰਫੁਲ ਮਜ਼ਾਕ ਕਰਦੀ ਆ ਜੀ ਸੀਰੀਅਸ ਨਾ ਲੈ ਜਿਓ ਤੇ ਅੱਗੇ ਜੀ ਸੁਖਵਿੰਦਰ ਸੰਤ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਿਡਨੀ ਤੋਂ ਹੋਰ ਫਿਰ ਸਿਡਨੀ ਵਾਲੇ ਕੀ ਹਾਲ ਚਾਲ ਆ ਤੁਹਾਡੇ ਵਧੀਆ ਮੌਸਮ ਚੱਲ ਰਿਹਾ ਕਿੱਦਾਂ ਦਾ ਮਾਹੌਲ ਅੱਜ ਮੇਰੇ ਖਿਆਲ ਚ ਬਾਰਿਸ਼ ਤਾਂ ਨਹੀਂ ਹੋ ਰਹੀ ਪਰ ਉਹਦਾ ਥੋੜੀ ਠੰਡ ਆ ਨਾ ਚਲੋ ਕੋਈ ਗੱਲ ਨੀ ਜੀ ਇੱਧਰ ਸਾਡੇ ਤਾਂ ਵੈਸੇ ਹੁਣ ਥੋੜੀ ਜਿਹੀ ਬੱਦਲਵਾਈ ਹੋ ਗਈ ਆ ਜੀ ਵੈਸੇ ਬਾਰਿਸ਼ ਨਹੀਂ ਹੋਊਗੀ ਬੱਦਲਵਾਈ ਤਾਂ ਅੱਜ ਬਣੀ ਰਹੂਗੀ ਤੇ ਤੁਹਾਡੇ ਮੌਸਮ ਕਿੱਦਾਂ ਦਾ ਵਾ ਜ਼ਰੂਰ ਦੱਸਣਾ ਜੀ ਅੱਗੇ ਸੁਨੀਲ ਮਹੇ ਉਹਨਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਇਟਲੀ ਤੋਂ ਪ੍ਰੋਗਰਾਮ ਸੁਣ ਰਹੇ ਆ ਕਿਆ ਬਾਤ ਆ ਜੀ ਮੋਸਟ ਵੈਲਕਮ ਤੁਹਾਡਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਇੰਜੋਏ ਕਰ ਰਹੇ ਆ ਮੇਰੀ ਰਿਕੁਐਸਟ ਆ ਕਹਿੰਦੇ ਗੁਰਦਾਸ ਮਾਨ ਦਾ ਗਾਣਾ ਛੱਲੀਏ ਸੁਣਾ ਦੋ ਕਿਆ ਬਾਤ ਆ ਛੱਲੀਏ ਗਾਣਾ ਜ਼ਰੂਰ ਸੁਣਾਵਾਂਗੇ ਛੱਲੀਏ ਨੀ ਗੱਲ ਸੁਣ ਛੱਲੀਏ ਹੈ ਬੂਹਾ ਜਾ ਸੱਜਣਾ ਦਾ ਮੱਲੀਏ ਕਿਆ ਬਾਤ ਆ ਜੀ ਗਾਣਾ ਵਾਕਈ ਬਹੁਤ ਸੋਹਣਾ ਵਾ ਜ਼ਰੂਰ ਪਲੇ ਕਰਾਂਗੇ ਤੇ ਕਰ ਦੋ ਜੀ ਸਾਰੇ ਦੋਸਤਾਂ ਦੇ ਨਾਮ ਥੈਂਕ ਯੂ ਲਓ ਜੀ ਤੁਹਾਡੇ ਦੋਸਤਾਂ ਦੇ ਨਾਮ ਇਹ ਪੈਗਾਮ ਜ਼ਰੂਰ ਪਲੇ ਕਰਦੇ ਹਾਂ ਕਿਉਂ ਨਾ ਪਹਿਲਾਂ ਇਹ ਗਾਣਾ ਹੀ ਸੁਣ ਲਿਆ ਜਾਵੇ ਛੱਲੀਏ ਸੌਂਗ ਤੇ ਨਾਲ ਦੀ ਨਾਲ ਉਸ ਤੋਂ ਪਹਿਲਾਂ ਆਪਾਂ ਇੱਕ ਨਾ ਪੋਇਮ ਜਿਹੜੀ ਕਿ ਸਾਨੂੰ ਕਹੀ ਸੀ ਸਾਡੇ ਬੜੇ ਹੀ ਪਿਆਰੇ ਸਰੋਤੇ ਨੇ ਸਾਨੂੰ ਭੇਜੀ ਆ ਕਹਿੰਦੇ ਕਿ ਜ਼ਰੂਰ ਸੁਣਿਓ ਆਪਾਂ ਉਹ ਵੀ ਸੁਣ ਲਈਏ ਜੀ ਉਹ ਵੀ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਸਭ ਦੇ ਦਿਲਾਂ ਦੇ ਗੁੱਬ ਗੁਬਾਟ ਆਪਾਂ ਸਾਰਿਆਂ ਨੇ ਹੀ ਕੱਢਣੇ ਨੇ ਕੀ ਪਤਾ ਕੁੱਝ ਚੰਗਾ ਹੀ ਮਿਲ ਜਾਵੇ ਤੇ ਬਾਕੀ ਰਿਸ਼ਤਿਆਂ ਬਾਰੇ ਹਜੇ ਕਿਸੇ ਨੇ ਕੁਛ ਨੀ ਲਿਖ ਕੇ ਭੇਜਿਆ ਕੀ ਗੱਲ ਡਰ ਕੇ ਤੁਸੀਂ ਚਲੋ ਕੋਈ ਗੱਲ ਨੀ ਫਿਰ ਨਾ ਹੋਊਗਾ ਮੈਂ ਤਾਂ ਦੱਸ ਹੀ ਦੇਣਾ ਵਾ ਨਾ ਫਿਰ ਕਹੂੰਗੇ ਬਾਲਾ ਬੋਲਦੀ ਆ ਕੁੜੀ ਹੈ ਨਾ ਚਲੋ ਕੋਈ ਗੱਲ ਨੀ ਜੀ ਤੁਸੀਂ ਆਪੋ ਆਪਣੇ ਵਿਚਾਰ ਜ਼ਰੂਰ ਦੱਸਿਓ ਜੇ ਨਾ ਦੱਸ ਸਕੇ ਤਾਂ ਜਦੋਂ ਮੈਂ ਦੱਸੂਗੀ ਦੱਸ ਦਿਓ ਕਿ ਮੈਂ ਸਹੀ ਕਹਿ ਰਹੀ ਹਾਂ ਜਾਂ ਗਲਤ ਕਹਿ ਰਹੀ ਹਾਂ ਤੇ ਲਓ ਫਿਰ ਆਪਾਂ ਪਹਿਲਾਂ ਇਹ ਪੋਇਮ ਸੁਣਦੇ ਹਾਂ ਜੀ ਜਿਹੜੀ ਕਿ ਸਾਨੂੰ ਉਹਨਾਂ ਨੇ ਰਿਕਾਰਡ ਕਰਕੇ ਭੇਜੀ ਆ ਤੇ ਉਸ ਤੋਂ ਬਾਅਦ ਗਾਣਾ ਸੁਣਾਂਗੇ ਗੁਰਦਾਸ ਮਾਨ ਦਾ ਛੱਲੀਏ
ਕੁਝ ਸਮੇਂ ਦੀਆਂ ਸਰਕਾਰਾਂ ਨੇ ਕੁਝ ਬੁਝਦਿਲ ਹੋਏ ਜਥੇਦਾਰਾਂ ਨੇ ਕੁਝ ਬੇਜਿਮੀ ਰੇ ਫਨਕਾਰਾਂ ਨੇ ਕੁਝ ਮਤਬਲ ਖੋਰ ਗਦਾਰਾਂ ਨੇ ਮੇਰਾ ਲੁੱਟ ਲਿਆ ਮੇਰਾ ਲੁੱਟ ਲਿਆ ਮੇਰਾ ਲੁੱਟ ਲਿਆ ਦੇਸ ਪੰਜਾਬ ਨਸ਼ੇ ਵਿੱਚ ਫਸਮਸਤ ਜਵਾਨੀ ਨੇ ਕੁਝ ਪੰਥ ਦੋਕੀ ਸੈਤਾਨੀ ਨੇ ਕੁਝ ਦਿਲ ਵਿੱਚ ਸਾਈ ਵੈਰਾਨੀ ਨੇ ਕੁਝ ਰਿਸ਼ਤਿਆਂ ਦੀ ਉਲਝੀ ਕਹਾਣੀ ਨੇ ਮੇਰਾ ਲੁੱਟ ਲਿਆ ਮੇਰਾ ਲੁੱਟ ਲਿਆ ਮੇਰਾ ਲੁੱਟ ਲਿਆ ਦੇਸ਼ ਪੰਜਾਬ ਕੁਝ ਹੱਦ ਤੋਂ ਵਧੀ ਬਿਮਾਰੀ ਨੇ ਨੀਤੀ ਸੈਂਟਰ ਦੀ ਸਰਕਾਰੀ ਨੇ ਲੱਕ ਤੋੜ ਰਹੀ ਬੇਰੁਜ਼ਗਾਰੀ ਨੇ ਡੇਰੇਦਾਰਾਂ ਦੀ ਕਾਂਗਿਆਰੀ ਨੇ ਮੇਰਾ ਲੁੱਟ ਲਿਆ ਮੇਰਾ ਲੁੱਟ ਲਿਆ ਮੇਰਾ ਲੁੱਟ ਲਿਆ ਦੇਸ਼ ਪੰਜਾਬ ਹਰ ਦਿਨ ਵੱਧਦੀ ਗੁੰਡਾਗਰਦੀ ਨੇ ਕੁਝ ਨਕਲੀ ਪਾਈ ਵਰਦੀ ਨੇ ਕਦੇ ਗਰਮੀ ਨੇ ਕਦੇ ਸਰਦੀ ਨੇ ਪਲ ਪਲ ਜਵਾਨੀ ਮਰਦੀ ਨੇ ਮੇਰਾ ਲੁੱਟ ਲਿਆ ਮੇਰਾ ਲੁੱਟ ਲਿਆ ਮੇਰਾ ਲੁੱਟ ਲਿਆ ਦੇਸ਼ ਪੰਜਾਬ ਕੁਝ ਸਮੇਂ ਦੀ
ਛੱਲੀਏ ਨੀ ਗੱਲ ਸੁਣ ਛੱਲੀਏ ਬੂਹਾ ਜਾ ਸੱਜਣਾ ਦਾ ਮੱਲੀਏ ਛੱਲੀਏ ਨੀ ਗੱਲ ਸੁਣ ਛੱਲੀਏ ਬੂਹਾ ਜਾ ਸੱਜਣਾ ਦਾ ਮੱਲੀਏ ਲਿਖਿਆ ਜੋ ਕਿਸਮਤ ਵਿੱਚ ਚੱਲੀਏ ਰੱਬ ਦਾ ਸ਼ੁਕਰ ਕਰੀਦਾ ਬੱਲੀਏ ਸ਼ੁਕਰ ਗੁਜ਼ਾਰੀ ਚੰਗੀ ਹੈ ਬਹੁਤਿਆਂ ਨਾਲ ਨਾ ਲਾਈਏ ਨੀ ਇੱਕ ਦੀ ਯਾਰੀ ਚੰਗੀ ਹੈ ਬਹੁਤਿਆਂ ਨਾਲ ਨਾ ਲਾਈਏ ਨੀ ਇੱਕ ਦੀ ਯਾਰੀ ਚੰਗੀ ਹੈ ਛੱਲੀਏ ਨੀ ਗੱਲ ਸੁਣ ਛੱਲੀਏ ਬੂਹਾ ਜਾ ਸੱਜਣਾ ਦਾ ਮੱਲੀਏ ਸੁਣ ਛੱਲੀਏ ਨੀ ਅਣਜਾਣੇ ਦੁਨੀਆਂ ਦੇ ਚ ਰਹੀ ਹਦਮਾਣੇ ਹੈ
ਗੱਲ ਸੁਣ ਚੱਲੀਏ ਨੀ ਅਣਜਾਣੇ ਦੁਨੀਆਂ ਵਿੱਚ ਰਹੀ ਹਦਵਾਣੇ ਸਾਡੇ ਦਿਲ ਦੇ ਰੋਗ ਪੁਰਾਣੇ ਇੰਨੀ ਭੀੜ ਚ ਕੌਣ ਪਛਾਣੇ ਚਸ਼ਮੇ ਕਾਲੇ ਹੋ ਗਏ ਨੇ ਯਾਰ ਮੁਹੱਬਤ ਵਾਲੇ ਨੀ ਪੈਸੇ ਵਾਲੇ ਹੋ ਗਏ ਨੇ ਯਾਰ ਮੁਹੱਬਤ ਵਾਲੇ ਨੀ ਪੈਸੇ ਵਾਲੇ ਹੋ ਗਏ ਨੇ ਯਾਰ ਮੁਹੱਬਤ ਵਾਲੇ ਨੀ ਪੈਸੇ ਵਾਲੇ ਹੋ ਗਏ ਨੇ ਗੱਲ ਸੁਣ ਚੱਲੀਏ ਹਰੀਏ ਭਰੀਏ ਬਹੁਤਾ ਖਾ ਪੀ ਕੇ ਨਾ ਮਰੀਏ ਉਹ ਗੱਲ ਸੁਣ ਚੱਲੀਏ ਹਰੀਏ ਭਰੀਏ ਬਹੁਤਾ ਖਾ ਪੀ ਕੇ ਨਾ ਮਰੀਏ ਦਿੱਤਾ ਸ਼ੁਕਰ ਕਿਸੇ ਦਾ ਕਰੀਏ ਜੋ ਕੰਮ ਸਭ ਦੇ ਹਿੱਤ ਲਈ ਕਰੀਏ ਉਹ ਕੰਮ ਚੰਗਾ ਹੁੰਦਾ ਹੈ ਚੱਗਾ ਚੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ ਚੱਗਾ ਚੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ ਚੱਕਾ ਚੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ ਉਹ ਗੱਲ ਸੁਣ ਚੱਲੀਏ ਰੱਬ ਰਜਾਈਏ ਨੀ ਯਾਰੀ ਸੋਚ ਸਮਝ ਕੇ ਲਾਈਏ ਗੱਲ ਸੁਣ ਚੱਲੀਏ ਰੱਬ ਰਜਾਈਏ ਯਾਰੀ ਸੋਚ ਸਮਝ ਕੇ ਲਾਈਏ ਦਿਲ ਨੂੰ ਦੇ ਕੇ ਨਾ ਪੁੱਛਤਾਈਏ ਮੁਕਦੀ ਇੱਕੋ ਗੱਲ ਮੁਕਾਈਏ ਓਏ ਗੱਲ ਮੁੱਕੀ ਚੰਗੀ ਐ ਬੇਕਦਰਾਂ ਦੀ ਲੱਗੀ ਨਾ ਬੇਕਦਰਾਂ ਦੀ ਲੱਗੀ ਨਾਲੋਂ ਟੁੱਟੀ ਚੰਗੀ ਐ ਬੇਕਦਰਾਂ ਦੀ ਲੱਗੀ ਨਾਲੋਂ ਟੁੱਟੀ ਚੰਗੀ ਐ ਗੱਲ ਸੁਣ ਚੱਲੀਏ ਬਾਤ ਹਮਾਰੀ ਸਿਰ ਦੇ ਬਾਜ ਨਹੀਂ ਸਰਦਾਰੀ ਉਹ ਗੱਲ ਸੁਣ ਚੱਲੀਏ ਬਾਤ ਹਮਾਰੀ ਸਿਰ ਦੇ ਬਾਜ ਨਹੀਂ ਸਰਦਾਰੀ ਦੰਦਿਆਂ ਬਾਜ ਨਹੀਂ ਕੋਈ ਯਾਰੀ ਦੱਸੋ ਕਿਹੜੇ ਕੰਮ ਲਲਾਰੀ ਜਿਸ ਨੂੰ ਰੰਗਣਾ ਆਉਂਦਾ ਨਹੀਂ ਰੱਬ ਨੂੰ ਗਾਲਾਂ ਰੱਬ ਨੂੰ ਗਾਲਾਂ ਕੱਢਦਾ ਖੁਦ ਨੂੰ ਮੰਗਣਾ ਆਉਂਦਾ ਨਹੀਂ ਰੱਬ ਨੂੰ ਗਾਲਾਂ ਕੱਢਦਾ ਖੁਦ ਨੂੰ ਮੰਗਣਾ ਆਉਂਦਾ ਨਹੀਂ ਰੱਬ ਨੂੰ ਗਾਲਾਂ ਕੱਢਦਾ ਖੁਦ ਨੂੰ ਮੰਗਣਾ ਆਉਂਦਾ ਨਹੀਂ ਉਹ ਗੱਲ ਸੁਣ ਚੱਲੀਏ ਜਾਣ ਪਿਆਰੀ ਲੱਤ ਕੇ ਬੜੇ ਬੜੇ ਵਪਾਰੀ ਗੱਲ ਸੁਣ ਚੱਲੀਏ ਜਾਣ ਪਿਆਰੀ ਲੱਤ ਕੇ ਬੜੇ ਬੜੇ ਵਪਾਰੀ ਸਭ ਦੀ ਜਾਪੋ ਆਪਣੀ ਵਾਰੀ ਸੌਦਾ ਵਿਕਦਾ ਰਹੂ ਬਦਾਰੀ ਸੌਦਾ ਦੇ ਤਸੱਲੀ ਦਾ ਛੱਲੇ ਦੇ ਨਾਲ ਵਿਆਹ ਕਰਵਾ ਦੇ ਮਨ ਛੱਲੀ ਦਾ ਛੱਲੇ ਦੇ ਨਾਲ ਵਿਆਹ ਕਰਵਾ ਦੇ ਮਨ ਛੱਲੀ ਦਾ ਛੱਲੇ ਦੇ ਨਾਲ ਵਿਆਹ ਕਰਵਾ ਦੇ ਮਨ ਛੱਲੀ ਮਾਵਾਂ ਹੁੰਦੀਆਂ ਠੰਡੀਆਂ ਛਾਵਾਂ ਛੱਲੀਏ ਮਾਵਾਂ ਹੁੰਦੀਆਂ ਮਾਵਾਂ ਮਾਵਾਂ ਹੁੰਦੀਆਂ ਠੰਡੀਆਂ ਛਾਵਾਂ ਦਿੰਦੀਆਂ ਗਾਲਾਂ ਵਿੱਚ ਦੁਆਵਾਂ ਮੁਕਦੀ ਇੱਕੋ ਗੱਲ ਮੁਕਾਵਾਂ ਰੂਹ ਨੂੰ ਤਾਜ਼ੀ ਕਰ ਲੈ ਓਏ ਜੇ ਰੱਬ ਰਾਜ਼ੀ ਕਰਨੇ ਮਾਂ ਨੂੰ ਰਾਜ਼ੀ ਕਰ ਲੈ ਓਏ ਜੇ ਰੱਬ ਰਾਜ਼ੀ ਕਰਨੇ ਮਾਂ ਨੂੰ ਰਾਜ਼ੀ ਕਰ ਲੈ ਓਏ ਛੱਲੀਏ ਤੀਆਂ ਹੁੰਦੀਆਂ ਤੀਆਂ ਤੀਆਂ ਬਾਜ ਨਾ ਲੱਗਣ ਤੀਆਂ ਜੇ ਜੰਮਦੀ ਤੀ ਆਪਣੀ ਨੂੰ ਉਦੋਂ ਮਾਰ ਦਿੰਦਾ ਮੇਰਾ ਨਾਨਾ ਜੇ ਜੰਮਦੀ ਤੀ ਆਪਣੀ ਨੂੰ ਉਦੋਂ ਮਾਰ ਦਿੰਦਾ ਮੇਰਾ ਨਾਨਾ ਨਾ ਮੇਰਾ ਪਿਓ ਨਾ ਮੈਂ ਹੁੰਦਾ ਗੁਰਦਾਸ ਮਾਨ ਮਰ ਜਾਣਾ ਛੱਲੀਏ ਤੀਆਂ ਹੁੰਦੀਆਂ ਤੀਆਂ ਤੀਆਂ ਬਾਜ ਨਾ ਲੱਗਣ ਤੀਆਂ ਕਹਿ ਕੇ ਸੱਚ ਸਿਆਣੇ ਜੀ ਹਾਂ ਤੀਆਂ ਨੂੰ ਸਤਿਕਾਰ ਦਿਓ ਰੱਬ ਦੇ ਕੰਮ ਵਿੱਚ ਵਿਕਣ ਪਊਗਾ ਤੀ ਨਾ ਮਾਰ ਦਿਓ ਰੱਬ ਦੇ ਕੰਮ ਵਿੱਚ ਵਿਕਣ ਪਊਗਾ ਤੀ ਨਾ ਮਾਰ ਦਿਓ ਰੱਬ ਦੇ ਕੰਮ ਵਿੱਚ ਵਿਕਣ ਪਊਗਾ ਤੀ ਨਾ ਮਾਰ ਦਿਓ ਐ ਲੋਕੋ ਤੀ ਨਾ ਮਾਰ ਦਿਓ ਐ ਲੋਕੋ
सीना मार दियो ए लोको सीना मार दियो।
ताकि संवाद हुंदा रहे, आवाज चलती रहे, सुनेहे मिलते रहन, अते गल बनती रहे। सानू सहयोग कर रहे ने इस प्रोग्राम दे लई पंजाब ग्रोसरी हाउस कैनबरा तो राजनदीप सिंह, सीडी बैटरीज ब्लैकटाउन तो दविंदर सिंह, ईसीटी ऑटोमोटिव कैनबरा तो सुखपाल सिंह, नवी पड्डा फ्रॉम बग बस्टर पेस्ट कंट्रोल सर्विस मेलबर्न, यूएसए तो प्रदीप तूर।
जी दोस्तों, गाना सुन रहे थी तुसी गरदास मान दा गाया होया ते सुनना चाहिया सी जी सुनील महीने इटली तो। लो फिर इटली वाले तुहाडी फरमाइश तां पूरी हो गई है ते गाना वाकई प्यारा सी। उस तो पहला जी एक पोएम सी जेड़ी एक कविता सी जेड़ी सारिया ने तुसी सुनी उह सानू भेजी सी लखवीर भुल्लर जी ने। हां जी भुल्लर साहब बहुत वधिया लिख के भेजा वा ते वाकई जी सब कुछ हो रहा वा। थैंक यू तुहाडा ते बहुत वधिया शब्द आ, बहुत वधिया तरीके दे नाल तुसी इस पोएम नू साडे तक पहुंचाया, सो थैंक्स अ लॉट। ਬਾਕੀ ਜੀ ਇਨਸਾਨ ਹਰ ਪਾਸੇ ਤੋਂ ਗਰਕਦਾ ਹੀ ਜਾ ਰਿਹਾ ਵਾ। ਉਹ ਕਹਿੰਦੇ ਆ ਨਾ ਕਿ ਇੱਕ ਤੁਹਾਨੂੰ ਗੱਲ ਸੁਣਾਉਣੀ ਆ ਯਕੀਨ ਦੀ, ਕਿ ਯਕੀਨ ਕਿੱਦਾਂ ਹੁੰਦਾ ਵਾ, ਕਿਉਂਕਿ ਲੋਕਾਂ ਦੇ ਵਿੱਚ ਦਿਖਾਵਾ ਬਹੁਤ ਵੱਧਦਾ ਜਾ ਰਿਹਾ ਵਾ। ਉਹ ਦਿਖਾਵਾ ਕਿੱਦਾਂ ਵੱਧਦਾ ਵਾ, ਇਹ ਇੱਕ ਛੋਟੀ ਜਿਹੀ ਕਹਾਣੀ ਆ ਜੀ ਜਿਸ ਨੂੰ ਕਿ ਹਰਪ੍ਰੀਤ ਸਿੰਘ ਜਵੰਦਾ ਉਹਨਾਂ ਨੇ ਲਿਖਿਆ ਸੀ। ਕਹਿੰਦੇ ਕੀ ਹੁੰਦਾ ਵਾ ਕਿ ਬੱਸ ਕਾਫੀ ਜ਼ਿਆਦਾ ਭਰੀ ਹੋਈ ਹੁੰਦੀ ਆ ਤੇ ਕਨੈਕਟਰ ਹੋਕਾ ਦਿੰਦਾ ਵਾ ਤੇ ਜਦੋਂ ਬੱਸ ਆ ਕੇ ਨਾ ਬੱਸ ਸਟੋਪ ਤੇ ਰੁਕਦੀ ਆ, ਅੱਡੇ ਤੇ ਰੁਕਦੀ ਆ ਤਾਂ ਕਨੈਕਟਰ ਹੋਕਾ ਦਿੰਦਾ। ਕਹਿੰਦਾ ਬੀਬੀਆਂ ਤੇ ਬਜ਼ੁਰਗ ਆ ਜਿਹੜੇ ਅੰਦਰ ਲੰਘ ਆਵੋ ਤੇ ਬਾਕੀ ਦੇ ਜਿਹੜੇ ਸਾਰੇ ਬਾਕੀ ਦੇ ਜਿਹੜੇ ਪੈਸੰਜਰ ਆ ਜਿਨ੍ਹਾਂ ਨੇ ਕਿਤੇ ਜਾਣਾ ਵਾ ਉਹ ਸਾਰੇ ਛੱਤ ਤੇ ਚੜ ਜਾਓ ਵਾਹਿਗੁਰੂ ਦਾ ਨਾਮ ਲੈ ਕੇ। ਕਹਿੰਦੇ ਪਰ ਖਿਆਲ ਰੱਖਿਓ, ਕਿਉਂਕਿ ਉਹਨਾਂ ਦੇ ਵਿੱਚ ਕੁਝ ਏਦਾਂ ਦੇ ਲੋਕ ਸੀ ਜਿਨ੍ਹਾਂ ਨੇ ਕਿ ਪੱਗ ਬੰਨੀ ਹੋਈ ਸੀ। ਕਹਿੰਦੇ ਖਿਆਲ ਰੱਖਿਓ ਵੀ ਦੋ ਤਿੰਨ ਨੀਵੇਂ ਟਾਹਣੇ ਆਉਣੇ ਆ ਰਸਤੇ ਦੇ ਵਿੱਚ, ਕਿਤੇ ਤੁਹਾਡੀ ਪੱਗ ਨਾ ਲੈ ਜਾਵੇ। ਕਹਿੰਦੇ ਬੜਾ ਮੁੱਲ ਤਾਰਿਆ ਵਾ ਦਸਮ ਪਿਤਾ ਨੇ ਇਸ ਪੱਗ ਦੀ ਖਾਤਰ। ਚਲੋ ਜੀ, ਇੰਨਾ ਕਹਿੰਦਾ ਵਾ ਕਨੈਕਟਰ ਤੇ ਸਵਾਰੀਆਂ ਜਿੱਦਾਂ ਕਿ ਅੱਧੀਆਂ ਬੱਸ ਦੇ ਅੰਦਰ ਚੜ ਜਾਂਦੀਆਂ ਨੇ ਤੇ ਕੁਝ ਜਿਹੜੀਆਂ ਸਵਾਰੀਆਂ ਹੁੰਦੀਆਂ ਬੱਸ ਦੀ ਛੱਤ ਉੱਪਰ ਜਾ ਕੇ ਬੈਠ ਜਾਂਦੀਆਂ ਨੇ ਤੇ ਬੱਸ ਆ ਜਿਹੜੀ ਆਪਣੇ ਚਾਲੇ ਚੱਲ ਪੈਂਦੀ ਆ ਤੇ ਜਿਹੜਾ ਕਨੈਕਟਰ ਆ ਉਹ ਟਿਕਟਾਂ ਕੱਟਦਾ ਵਾ ਤੇ ਟਿਕਟਾਂ ਕੱਟਣ ਲਈ ਜਦੋਂ ਹੁਣ ਛੱਤ ਦੇ ਉੱਪਰ ਆਉਂਦਾ ਵਾ ਤਾਂ ਉਹ ਕਾਲੀ ਕਾਲੀ ਨਾਲ ਉੱਥੇ ਇੱਕ ਸਰਦਾਰ ਬੰਦਾ ਬੈਠਾ ਹੁੰਦਾ ਵਾ। ਉਹਦੇ ਹੱਥ ਦੇ ਵਿੱਚ ਨਾ ਜਦੋਂ ਉਹ ਟਿਕਟ ਦਿੰਦਾ ਤੇ ਉਹਨੂੰ ਬਕਾਇਆ ਮੋੜਦਾ ਤਾਂ ਪੈਸੇ ਫੜਾ ਕੇ ਫਟਾਫਟ ਥੱਲੇ ਉੱਤਰ ਜਾਂਦਾ। ਤਾਂ ਜਦੋਂ ਬੰਦਾ ਪੈਸੇ ਗਿਣਦਾ ਵਾ ਤਾਂ ਉਹਦੇ ਵਿੱਚ 10 ਰੁਪਏ ਵੱਧ ਨਿਕਲਦੇ ਆ ਤਾਂ ਉਹ ਸ਼ਸ਼ੋ ਪੰਜ ਚ ਪੈ ਜਾਂਦਾ ਵੀ ਮੋੜਾਂ ਕਿ ਨਾ ਮੋੜਾਂ। ਉਹ ਸੋਚਦਾ ਕਹਿੰਦਾ ਪ੍ਰਾਈਵੇਟ ਬੱਸਾਂ ਵਾਲੇ ਬਥੇਰੀ ਛਿੱਲ ਲਾਉਂਦੇ ਆ, ਛੱਡ ਪਰੇ ਇਹਨਾਂ ਨੂੰ 10 ਦੇ ਨੋਟ ਨਾਲ ਕੀ ਫਰਕ ਪੈਣਾ, ਇਹਨਾਂ ਨੇ ਕਿਹੜਾ ਗਰੀਬ ਹੋ ਜਾਣਾ ਵਾ। ਪਰ ਦੂਜੇ ਹੀ ਪਲ ਨਾ ਉਹ ਥੋੜੇ ਟਾਈਮ ਬਾਅਦ ਸੋਚਦਾ ਕਿ ਉਸ ਕਨੈਕਟਰ ਨੇ ਕੀ ਕਿਹਾ ਸੀ। ਉਹਨੇ ਕਿਹਾ ਸੀਗਾ ਕਿ ਪੱਗਾਂ ਨਾ ਲਹਾ ਲਿਓ, ਬੜਾ ਮੁੱਲ ਤਾਰਿਆ ਵਾ ਇਹਨਾਂ ਪੱਗਾਂ ਦੀ ਖਾਤਰ। ਉਹਦੇ ਨਾ ਦਿਮਾਗ ਦੇ ਵਿੱਚ ਇਹ ਗੱਲ ਆ ਜਿਹੜੀ ਇਸ ਤਰ੍ਹਾਂ ਗੂੰਜਣ ਲੱਗ ਪੈਂਦੀ ਆ ਤੇ ਸੋਚਣ ਲੱਗ ਜਾਂਦਾ ਵਾ ਵੀ ਹੁਣ ਮੈਂ ਕੀ ਕਰਾਂ, ਭੇਜਾਂ ਪੈਸੇ ਵਾਪਸ ਕਰਾਂ ਜਾਂ ਨਾ ਕਰਾਂ। ਫਿਰ ਸੋਚਦਾ ਕਿ ਵਿਚਾਰਾ ਗਰੀਬ ਬੰਦਾ ਵਾ, ਜੇ ਸ਼ਾਮ ਨੂੰ ਹਿਸਾਬ ਕਿਤਾਬ ਹੋਇਆ ਤਾਂ ਇਹਨੂੰ ਆਪਦੇ ਪੱਲੇ ਉਹ ਭਰਨੇ ਪੈ ਜਾਣਗੇ। ਚੱਲ ਕੋਈ ਨਾ, ਇੰਨਾ ਸੋਚਦੇ ਨੂੰ ਨਾ ਉਹ ਬੰਦੇ ਦਾ ਪਿੰਡ ਆ ਜਾਂਦਾ ਵਾ ਤੇ ਉਤਰਨ ਲੱਗਦਾ ਤੇ ਸਿੱਧਾ ਕਨੈਕਟਰ ਵੱਲ ਨੂੰ ਹੋ ਜਾਂਦਾ ਵਾ ਤੇ ਬਾਜ ਮਾਰ ਕੇ ਕਹਿੰਦਾ ਕਿ ਭਾਈ ਗੁਰਮੁਖਾ, ਕਹਿੰਦਾ ਆਪਦਾ 10 ਦਾ ਨੋਟ ਫੜ, ਤੈਨੂੰ ਗਲਤੀ ਲੱਗ ਗਈ ਸੀ ਤੇ ਤੂੰ ਮੈਨੂੰ ਇਹ ਵੱਧ ਮੋੜਤੀ। ਚੱਕਰ ਕੀ ਸੀ ਜੀ, ਉਹ ਜਿਹੜਾ ਕਨੈਕਟਰ ਸੀ ਵੀ ਉਹ ਵੀ ਉਸੇ ਹੀ ਪਿੰਡ ਦਾ ਸੀ ਜਿੱਥੋਂ ਦਾ ਉਹ ਬੰਦਾ ਸੀ, ਸਰਦਾਰ ਬੰਦਾ ਸੀ। ਤੇ ਉਹ ਜਿਹੜਾ ਸਰਦਾਰ ਬੰਦਾ ਸੀ ਉਹ ਗੁਰਦੁਆਰੇ ਦੇ ਵਿੱਚ ਇੱਕ ਕਥਾ ਸੁਣਾਉਂਦਾ ਹੁੰਦਾ ਸੀ, ਜਾਣੀ ਕਿ ਕਥਾ ਵਾਚਕ ਸੀ। ਤਾਂ ਜਦੋਂ ਇੰਨੀ ਗੱਲ ਹੁੰਦੀ ਆ ਤਾਂ ਉਹ ਜਿਹੜਾ ਕਨੈਕਟਰ ਆ ਉਹ ਬੜਾ ਖੁਸ਼ ਹੁੰਦਾ ਵਾ ਤੇ ਕਹਿੰਦਾ ਕਿ ਬਾਬਾ ਜੀ ਮੈਨੂੰ ਮਾਫ਼ ਕਰ ਦਿਓ, ਕਹਿੰਦਾ ਮੈਂ ਗਲਤੀ ਨਾਲ ਨੀ, ਮੈਂ ਜਾਣ ਬੁੱਝ ਕੇ ਤੁਹਾਨੂੰ 10 ਰੁਪਏ ਨਾ ਜਿਹੜੇ ਉਹ ਵੱਧ ਦੇ ਕੇ ਆਇਆ ਸੀ। ਉਹ ਬੜਾ ਹੈਰਾਨ ਹੁੰਦਾ ਵੀ ਇਹ ਕੀ ਚੱਕਰ ਆ। ਕਹਿੰਦਾ ਜੀ ਮੈਂ ਵੀ ਇਸੇ ਪਿੰਡ ਦਾ ਵਾਂ ਤੇ ਰੋਜ਼ ਤੁਸੀਂ ਕਥਾ ਸੁਣਾਉਂਦੇ ਹੋ ਤੇ ਮੈਂ ਸੁਣਦਾ ਵਾਂ, ਰੋਜ਼ ਗੁਰਦੁਆਰੇ ਤੁਹਾਡੀ ਕਥਾ ਸੁਣਦਾ ਵਾਂ ਤੇ ਅੱਜ ਸੋਚਿਆ ਕਿ ਚਲੋ ਹੱਕ ਜਿਹੜੇ ਸੱਚ ਦਾ ਹੋਕਾ ਦੇਣ ਵਾਲਾ ਇਹ ਬੰਦਾ ਵਾ, ਇਹਦੀ ਪਰਖ ਹੀ ਕਰ ਲਈ ਜਾਵੇ। ਕਹਿੰਦਾ ਸੱਚ ਜਾਣਿਓ, ਟਿਕਟਾਂ ਤਾਂ ਮੈਂ ਕੱਟੀ ਜਾਂਦਾ ਸੀ ਪਰ ਦਿਲ ਦੇ ਵਿੱਚ ਮੈਂ ਇਹੀ ਅਰਦਾਸ ਕਰੀ ਜਾਂਦਾ ਸੀ ਕਿ ਜਾਣ ਲੱਗੇ ਤੁਸੀਂ ਇਹ 10 ਦਾ ਨੋਟ ਮੋੜ ਜਾਵੋ, ਨਹੀਂ ਤਾਂ ਅੱਜ ਮੇਰਾ ਜਿਹੜਾ ਵਿਸ਼ਵਾਸ ਆ ਉਹ ਟੁੱਟ ਜੂਗਾ ਤੇ ਜੇ ਇਹ ਅੱਜ ਟੁੱਟ ਗਿਆ ਤਾਂ ਇਹ ਕਦੇ ਨੀ ਵਾਪਸ ਮੋੜਨਾ। ਤੇ ਇਹਨਾਂ ਕਿ ਉਹ ਜਿਹੜਾ ਕਨੈਕਟਰ ਆ ਆਪਦੀ ਬੱਸ ਲੈ ਕੇ ਚਲਾ ਜਾਂਦਾ ਤੇ ਜਿਹੜਾ ਉਹ ਬਾਬਾ ਹੁੰਦਾ ਉਸੇ ਤਰ੍ਹਾਂ ਬੁੱਤ ਬਣ ਕੇ ਉੱਥੇ ਖੜ ਜਾਂਦਾ ਵਾ ਤੇ ਉਹਨੂੰ ਇੰਜ ਲੱਗਦਾ ਵਾ ਜਿਵੇਂ ਕਿ ਗੁਰੂ ਜੀ ਜਿਹੜੇ ਕਿ ਦਸਮ ਪਿਤਾ ਵਾ ਉਹ ਖੁਦ ਉਹ ਕਨੈਕਟਰ ਦਾ ਰੂਪ ਧਾਰ ਕੇ ਆਏ ਸੀ ਉਸਦਾ ਇਮਤਿਹਾਨ ਲੈਣ ਦੀ ਖਾਤਰ ਤੇ ਉਹ ਕਦੇ ਰੱਬ ਦਾ ਸ਼ੁਕਰ ਮਨਾ ਰਿਹਾ ਸੀ ਕਿ ਹੇ ਰੱਬਾ ਸ਼ੁਕਰ ਆ ਤੇਰਾ ਕਿ ਮੈਂ ਫੇਲ ਹੁੰਦੇ ਹੁੰਦੇ ਮਸਾਂ ਬਚਿਆ। ਸੋ ਏਦਾਂ ਹੀ ਆ ਜੀ, ਜਿਹੜਾ ਮਨ ਆ ਇਹ ਦੋਨੇ ਪਾਸੇ ਚੱਲਦਾ ਵਾ, ਇਹ ਬੰਦੇ ਨੂੰ ਠੀਕ ਰਾਹ ਵੀ ਦੱਸਦਾ ਵਾ ਤੇ ਗਲਤ ਰਾਹ ਪਾਸੇ ਤੋਰਨ ਲਈ ਵੀ ਉਤੇਜਿਤ ਕਰਦਾ ਵਾ। ਸੋ ਸੋਚ ਤੁਹਾਡੀ ਆ ਕਿ ਤੁਸੀਂ ਕਿਸ ਪਾਸੇ ਚੱਲਣਾ ਵਾ। ਜਿੱਦਾਂ ਕਿ ਸ਼ਿਵ ਕੁਮਾਰ ਬਟਾਲਵੀ ਨੇ ਵੀ ਲਿਖਿਆ ਸੀਗਾ, ਕਹਿੰਦੇ ਕਿ ਚੰਨ ਜਦ ਵੀ ਚੜਦਾ ਤਾਂ ਆਪਣੇ ਪੂਰੇ ਜਲੌ ਚ ਹੁੰਦਾ, ਐ ਪਰ ਕੋਈ ਉਸ ਦੀ ਚਾਨਣੀ ਤੱਕਦਾ ਤੇ ਕੋਈ ਉਸ ਵਿਚਲਾ ਦਾਗ। ਸੋਚ ਆ ਜੀ ਆਪਣੀ ਤੇ ਨਜ਼ਰੀਆ ਵੀ ਆਪਣਾ ਵਾ, ਤੇ ਕੋਈ ਤਾਂ ਚੰਨ ਦੀ ਚਾਨਣੀ ਨੂੰ ਮੰਨਦਾ ਤੇ ਕੋਈ ਚੰਨ ਦੇ ਵਿਚਲੇ ਉਸ ਦਾਗ ਨੂੰ ਮੰਨਦਾ ਵਾ ਕਿ ਇਸ ਦੇ ਵਿੱਚ ਦਾਗ ਕੀ ਆ ਤੇ ਕਿਉਂ ਪਿਆ ਸੀ ਤੇ ਉਸ ਦਾਗ ਦੇ ਬਾਰੇ ਕਿੰਨੀਆਂ ਕਹਾਣੀਆਂ ਵੀ ਕਿੱਦਾਂ ਕਿੱਦਾਂ ਦੀਆਂ ਬਣੀਆਂ ਹੋਈਆਂ ਵਾ, ਉਹ ਸ਼ਾਇਦ ਸਾਨੂੰ ਸਾਰਿਆਂ ਨੂੰ ਪਤਾ, ਪਰ ਉਹ ਸਿਰਫ ਮਿਥਿਹਾਸਿਕ ਆ, ਮਿਥੀਆਂ ਹੋਈਆਂ, ਕਿਉਂਕਿ ਹਰ ਜਿਹੜਾ ਮਨੁੱਖੀ ਦਿਮਾਗ ਆ ਉਹ ਆਪਣੀ ਘੜਤ ਆਪਣੇ ਆਪ ਹੀ ਘੜ ਲੈਂਦਾ ਵਾ। ਸੋ ਏਦਾਂ ਵਾ ਜੀ, ਤੁਹਾਡੀ ਸੋਚ ਆ ਜਿਹੜੀ ਉਸੇ ਤਰ੍ਹਾਂ ਹੀ ਚੱਲਦੀ ਆ, ਉਸੇ ਹਿਸਾਬ ਦੇ ਨਾਲ ਹੀ ਤੁਸੀਂ ਸੋਚਦੇ ਹੋ। ਸੋ ਪਹਿਲਾਂ ਮੈਂ ਗੱਲ ਕੀਤੀ ਸੀ ਜੀ, ਮੇਰੀ ਗੱਲ ਵਿਚਕਾਰ ਹੀ ਨਾ ਰਹਿ ਜਾਵੇ, ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦਊਂਗੀ ਐਪਲ ਦੇ ਆਈਫੋਨ ਬਾਰੇ। ਸੋ ਬਿਲਕੁਲ ਹੀ ਬਿਲਕੁਲ ਆ ਜੀ, ਸਾਡੇ ਇੱਥੇ ਕੁਈਨਸਲੈਂਡ ਦੇ ਵਿੱਚ ਜਾਣੀ ਕਿ ਬ੍ਰਿਸਬਨ ਦੇ ਵਿੱਚ ਨਾ ਕੱਲ ਇੱਕ ਏਦਾਂ ਦੀ ਘਟਨਾ ਕਹਿ ਸਕਦੇ ਹੋ, ਘਟਨਾ ਹੋਈ ਆ ਜੀ ਤੁਹਾਡੀ ਪ੍ਰਾਈਵੇਸੀ ਦੇ ਅਕੋਰਡਿੰਗ। ਤੁਸੀਂ ਐਪਲ ਸਟੋਰ ਤੇ ਜਾਂਦੇ ਹੋ, ਸਾਡੇ ਇੱਥੇ ਕੈਰਨ ਡੇਲ ਆ ਜੀ ਸ਼ੋਪਿੰਗ ਸੈਂਟਰ ਦੇ ਵਿੱਚ ਐਪਲ ਦਾ ਸਟੋਰ ਆ, ਉੱਥੇ ਹੋਈ ਆ ਜਿੱਥੋਂ ਕਿ ਉਹਨਾਂ ਨੇ ਆਪਣੇ ਜਿਹੜੇ 4 ਇੰਪਲਾਈਜ ਆ ਉਹਨਾਂ ਨੂੰ ਜੋਬ ਤੋਂ ਵੀ ਕੱਢ ਦਿੱਤਾ ਤੇ ਕੁਝ ਹੋਰ ਵੀ ਆ, 4 ਦਾ ਤਾਂ ਉਹਨਾਂ ਨੇ ਕਲੀਅਰ ਕਰਤਾ ਤੇ ਕੁਝ ਹੋਰ ਵੀ ਆ ਜਿਨ੍ਹਾਂ ਨੂੰ ਕਿ ਉਹਨਾਂ ਨੇ ਜੋਬ ਤੋਂ ਕੱਢਿਆ ਵਾ। ਰੀਜ਼ਨ ਕੀ ਸੀ ਜੀ, ਤੁਸੀਂ ਸਾਰੇ ਅਸੀਂ ਜਦੋਂ ਕੋਈ ਸਾਡੇ ਫੋਨ ਦੇ ਵਿੱਚ ਪ੍ਰੋਬਲਮ ਹੁੰਦੀ ਆ ਤਾਂ ਅਸੀਂ ਐਪਲ ਸਟੋਰ ਤੇ ਜਾਂਦੇ ਆ, ਠੀਕ ਆ, ਉਹ ਤੁਹਾਡੀ ਆਈਡੀ ਵੀ ਦੇਖਦੇ ਆ ਤੇ ਕੁਝ ਪਲਾਂ ਦੇ ਲਈ ਤੁਹਾਡਾ ਫੋਨ ਆ ਜਿਹੜਾ ਉਹ ਕਹਿ ਦਿੰਦੇ ਆ ਨਾ ਕਿ ਅਸੀਂ ਅੰਦਰ ਲਿਜਾ ਕੇ ਅਸੀਂ ਆਪਦਾ ਟੈਕਨੀਕਲ ਸਪੋਰਟ ਵਾਲੀ ਨੂੰ ਦਿਖਾਉਣਾ ਜਾਂ ਕਿੱਦਾਂ ਵੀ ਕਰਨਾ ਵਾ। ਸੋ ਉਹ ਜਿਹੜੇ 4 ਲੋਕ ਆ ਉਹ ਪਤਾ ਕੀ ਕਰ ਰਹੇ ਸੀਗੇ, ਉਹਨਾਂ ਨੇ ਜਿਹੜੇ ਕਸਟਮਰ ਆਏ ਸੀਗੇ ਉਹਨਾਂ ਤੋਂ ਫੋਨ ਠੀਕ ਕਰਾਉਣ, ਉਹਨਾਂ ਦੀ ਜਿਹੜੀ ਪ੍ਰਾਈਵੇਸੀ ਆ, ਕਿਉਂਕਿ ਐਪਲ ਦੇ ਫੋਨ ਵਿੱਚ ਜਦੋਂ ਠੀਕ ਕਰਦੇ ਆ ਤਾਂ ਉਹ ਸਾਰਾ ਡਾਟਾ ਤੁਹਾਡਾ ਸਭ ਕੁਝ ਉਹ ਦੇਖ ਸਕਦੇ ਆ, ਤਾਂ ਉਹਨਾਂ ਨੇ ਉਹਦੇ ਵਿੱਚੋਂ ਉਹਨਾਂ ਦੀਆਂ ਪ੍ਰਾਈਵੇਸੀ ਵਾਲੀਆਂ ਫੋਟੋਆਂ ਕੱਢ ਕੇ ਇੱਕ ਸਾਈਟ ਦੇ ਉੱਪਰ ਪਾ ਦਿੱਤੀਆਂ ਤੇ ਆਪਣੇ ਬਾਕੀ ਸਟੋਰਾਂ ਨੂੰ ਭੇਜ ਦਿੱਤੀਆਂ ਤੇ ਨਾਲ ਦੀ ਨਾਲ ਉਹ ਰੇਟਿੰਗ ਦੇ ਰਹੇ ਸੀਗੇ ਕਿ ਇਸ ਦੇ ਉੱਪਰ ਕਿੰਨੀ ਰੇਟਿੰਗ ਹੋ ਰਹੀ ਆ। ਸੋ ਉਹਨਾਂ ਦੀ ਪ੍ਰਾਈਵੇਸੀ ਦੇ ਨਾਲ ਖਿਲਵਾੜ ਕਰਨ ਦੇ ਲਈ ਉਹ ਜਿਹੜੇ 4 ਇੰਪਲਾਈਜ਼ ਆ ਉਹਨਾਂ ਨੂੰ ਜੋਬ ਤੋਂ ਕੱਢ ਦਿੱਤਾ ਗਿਆ ਵਾ ਤੇ ਉਹਨਾਂ ਦੇ ਅੱਗੇ ਹੋਰ ਵੀ ਜਿਹੜੀ ਕਾਰਵਾਈ ਆ ਉਹ ਚੱਲ ਰਹੀ ਆ। ਸੋ ਤੁਸੀਂ ਵੀ ਜੀ ਬੀ ਕੇਅਰਫੁਲ, ਜਦੋਂ ਤੁਸੀਂ ਵੀ ਐਪਲ ਸਟੋਰ ਤੇ ਆਪਣਾ ਫੋਨ ਠੀਕ ਕਰਾਉਣ ਲਈ ਚਾਹੁੰਦੇ ਹੋ, ਕੋਸ਼ਿਸ਼ ਕਰਿਆ ਕਰੋ ਕਿ ਆਪਣੀ ਜਿਹੜੀ ਪ੍ਰਾਈਵੇਸੀ ਆ ਉਹਨੂੰ ਲੌਕ ਦੇ ਵਿੱਚ ਹੀ ਰੱਖੋ। ਸਪੈਸ਼ਲੀ ਉਹ ਤੁਹਾਡੀ ਟ੍ਰਾਂਜੈਕਸ਼ਨ ਵੀ ਦੇਖ ਸਕਦੇ ਆ ਕਿ ਤੁਸੀਂ ਹੁਣ ਤੱਕ ਕਿੱਥੇ ਕਿੰਨੀ ਕਿਹੜੇ ਹਿਸਾਬ ਨਾਲ ਟ੍ਰਾਂਜੈਕਸ਼ਨ ਕੀਤੀ ਹੋਈ ਆ। ਸੋ ਬਿਲਕੁਲ ਜੀ ਬੀ ਕੇਅਰਫੁਲ ਰਹਿਣਾ ਪੈਣਾ ਵਾ ਤੁਹਾਨੂੰ, ਤੁਸੀਂ ਫੋਨ ਠੀਕ ਕਰਾਉਣ ਜਾਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਉਹ ਫੋਨ ਆ ਤੁਹਾਡੇ ਸਾਹਮਣੇ ਹੀ ਉਹ ਠੀਕ ਕਰਕੇ ਦੇਣ, ਨਾ ਕਿ ਉਹ ਆਪਣੇ ਸਟੋਰ ਦੇ ਵਿੱਚ ਬੈਕ ਸਾਈਡ ਤੇ ਲਿਜਾ ਕੇ ਉਸ ਫੋਨ ਦਾ ਕੁਛ ਵੀ ਸਿਸਟਮ ਠੀਕ ਕਰਨ ਦੀ ਕੋਸ਼ਿਸ਼ ਕਰਨ। ਸੋ ਬੀ ਕੇਅਰਫੁਲ, ਏਦਾਂ ਦੀਆਂ ਘਟਨਾਵਾਂ ਵਾ ਜਿਹੜੀਆਂ ਕਾਫੀ ਹੋ ਰਹੀਆਂ ਨੇ ਪ੍ਰਾਈਵੇਸੀ ਦੇ ਅਕੋਰਡਿੰਗ। ਸੋ ਦੱਸਣਾ, ਅਗਾਹ ਕਰਨਾ ਤੁਹਾਨੂੰ ਫਰਜ਼ ਸੀ ਜੀ। ਤੇ ਪਰ ਇੱਕ ਹੋਰ ਆ ਜੀ, ਅੱਜ ਦੇ ਦਿਨ ਹੀ ਆਈਫੋਨ 4 ਵੀ ਰਿਲੀਜ਼ ਹੋਇਆ ਸੀ 2011 ਦੇ ਵਿੱਚ, ਤੇ ਲਓ ਫਿਰ ਅੱਜ ਐਪਲ ਆਈਫੋਨ ਜੋ ਵੀ ਚੱਲ ਰਹੇ ਆ 4, 5, 6, 6S Plus ਤੇ ਹੁਣ ਤਾਂ ਮੇਰੇ ਖਿਆਲ 7 ਵੀ ਆ ਚੱਲ ਰਿਹਾ ਵਾ ਖੂਬ ਜ਼ੋਰਾਂ ਸ਼ੋਰਾਂ ਤੇ। ਸੋ ਬੀ ਕੇਅਰਫੁਲ ਜਦੋਂ ਤੁਸੀਂ ਕਿਸੇ ਵੀ ਐਪਲ ਸਟੋਰ ਤੇ ਜਾਂਦੇ ਹੋ। ਤੇ ਲਓ ਫਿਰ ਤੁਹਾਡੇ ਮੈਸੇਜ ਆ ਜੀ ਜਿਹੜੇ ਕਾਫੀ ਆ ਚੁੱਕੇ ਆ, ਤੇ ਪ੍ਰੋਗਰਾਮ ਦੇ ਵਿੱਚ ਅੱਗੇ ਨਰਵੈਰ ਸਿੰਘ ਨਵੀ ਜੀ ਨੇ ਤਾਂ ਸਾਨੂੰ ਜਵਾਬ ਭੇਜਦਾ ਸੀ। ਜਗਤਾਰ ਸਿੰਘ ਢੁੱਡੀ ਹੌਂਗਕੌਂਗ ਵਾਲੇ ਕਹਿੰਦੇ ਕਿ ਜਰਾ ਹੱਸ ਲਵੋ, ਇੱਕ ਬੰਦਾ ਬਿਮਾਰ ਸੀ ਉਹ ਡਾਕਟਰ ਕੋਲ ਗਿਆ, ਡਾਕਟਰ ਨੇ ਕਿਹਾ ਭਾਈ ਸਾਹਿਬ ਤੁਸੀਂ ਤਾਂ ਬਸ 12 ਘੰਟੇ ਦੇ ਮਹਿਮਾਨ ਹੋ ਸਕਦਾ ਮਹਿਮਾਨ ਹੋ ਸਕਦੇ ਹੋ, ਕਹਿੰਦੇ ਕੱਲ ਦਾ ਸੂਰਜ ਵੀ ਨੀ ਦੇਖੋਗੇ। ਬੰਦਾ ਬੜਾ ਦੁਖੀ ਹੁੰਦਾ, ਘਰੇ ਆਇਆ ਤੇ ਸਾਰੀ ਗੱਲ ਆਪਦੀ ਘਰਵਾਲੀ ਨੂੰ ਦੱਸ ਦਿੰਦਾ ਵਾ, ਉਹ ਉਸਦਾ ਦੁੱਖ ਵੰਡਾਵੇਗੀ ਤੇ ਜ਼ਿੰਦਗੀ ਦੀ ਆਖਰੀ ਰਾਤ ਬੜੇ ਪਿਆਰ ਨਾਲ ਆਪਣੀ ਘਰਵਾਲੀ ਨਾਲ ਗੁਜ਼ਾਰੀ ਜਾਵੇ। ਓਹੋ ਦੋਨੇ ਬੜੀ ਦੇਰ ਤੱਕ ਪਿਆਰ ਨਾਲ ਗੱਲਾਂ ਕਰਦੇ ਰਹੇ ਤੇ ਇਕੱਠੇ ਬਿਤਾਏ ਪਲ ਯਾਦ ਕਰਦੇ ਰਹੇ। ਥੋੜੀ ਦੇਰ ਬਾਅਦ ਘਰਵਾਲੀ ਨੂੰ ਨੀਂਦ ਆਉਣ ਲੱਗੀ ਤੇ ਘਰਵਾਲੇ ਨੇ ਪੁੱਛਿਆ ਤੂੰ ਸੌਣ ਲੱਗੀ ਆ ਡਾਰਲਿੰਗ? ਘਰਵਾਲੀ ਕਹਿੰਦੀ ਹੋਰ ਕੀ ਕਰਾਂ? ਕਹਿੰਦੀ ਹੋਰ ਕੀ ਕਰੇ ਤੇਰੀ ਡਾਰਲਿੰਗ, ਆਪ ਤਾਂ ਤੁਸੀਂ ਸਵੇਰੇ ਉੱਠਣਾ ਨੀ, ਮੈਨੂੰ ਤਾਂ ਉੱਠਣਾ ਹੀ ਪੈਣਾ। ਤੇ ਕਿਆ ਬਾਤ ਆ ਜੀ, ਬੰਦੇ ਨੂੰ ਪਤਾ ਸੀਗਾ ਨਾ ਕਿ ਵੀ ਡਾਕਟਰ ਨੇ ਕਹਿਤਾ ਕਿ ਤੂੰ 12 ਘੰਟੇ ਤੋਂ ਵੱਧ ਨੀ ਹੈਗਾ, ਤੇ ਘਰ ਵਾਲੀ ਕਹਿੰਦੀ ਵੀ ਤੂੰ ਤਾਂ ਸਵੇਰੇ ਉੱਠਣਾ ਨੀ, ਮੈਨੇ ਤਾਂ ਉੱਠਣਾ ਹੀ ਪੈਣਾ। ਕਿਆ ਜੀ, ਕਿਆ ਰਿਸ਼ਤਿਆਂ ਦੀ ਕਿਆ ਪਰਿਭਾਸ਼ਾ ਦਿੱਤੀ ਆ। ਚਲੋ ਹਾਸਾ ਮਜ਼ਾਕ ਦਾ ਜੀ ਚੱਲਦਾ ਹੀ ਰਹਿੰਦਾ ਵਾ। ਤੇ ਕਹਿੰਦੇ ਕੁੜੀ ਆਪਣਾ ਗੀਤ ਸੁਣਾ ਦੇ, ਬੀਤਵਲ ਜੀ ਤੇ ਗੁਰਦੀਪ ਸਵੱਦੀ ਦਾ ਹਵਾ ਮਾ। ਹਾਂਜੀ ਭਾਜੀ, ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ, ਅੱਜ ਤੁਹਾਡਾ ਗਾਣਾ ਇਹ ਪੱਕਾ, ਫਰਮਾਇਸ਼ ਤੁਹਾਡੀ ਜ਼ਰੂਰ ਪੂਰੀ ਕਰਾਂਗੇ। ਜਸਪਾਲ ਸਿਡਨੀ ਕਹਿੰਦੇ ਕਿ ਬੋਬੀ ਜੀ ਕਹਿੰਦੇ ਜਵਾਬ ਆ ਜਿਹੜੀ ਬੁਝਾਰਤ ਦਾ ਉਹ ਤਾਂ ਮਿੰਟਾਂ ਚ ਦੇ ਦੇਣਾ ਸੀਗਾ, ਕਹਿੰਦੇ ਮੰਮੀ ਵਾਪਸ ਚਲੇ ਗਏ। ਓਹੋ, ਫਿਰ ਤਾਂ ਤੁਸੀਂ ਬਹੁਤ ਮਿਸ ਕਰਦੇ ਹੋਵੋਗੇ ਨਾ ਮੰਮੀ ਨੂੰ, ਹਨਾ। ਚਲੋ ਕੋਈ ਗੱਲ ਨੀ, ਤੇ ਮੰਮੀ ਨੇ ਫਿਰ ਵਾਪਸ ਆ ਹੀ ਜਾਣਾ ਵਾ, ਕੋਈ ਗੱਲ ਨੀ, ਫਿਰ ਬੁਲਾ ਲਿਓ। ਤੇ ਆਪਾਂ ਕਿਹੜਾ ਹੀ ਸਿਲਸਿਲਾ ਬੰਦ ਕਰਨਾ, ਬੁਝਾਰਤਾਂ ਦਾ ਸਿਲਸਿਲਾ ਏਦਾਂ ਹੀ ਜਾਰੀ ਰੱਖਣਾ, ਤੇ ਆਪਾਂ ਤੁਹਾਨੂੰ ਤੁਹਾਡੀ ਮੰਮੀ ਦੀ ਯਾਦ ਆਪਾਂ ਅਮਰੋ ਆਂਟੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤਾਂ ਜ਼ਰੂਰ ਕਰਿਆ ਕਰਨਾ ਹਰ ਵਾਰੀ, ਚਾਹੇ ਉਹ ਇੱਥੇ ਹੈਗੇ ਆ ਚਾਹੇ ਨਹੀਂ ਹੈਗੇ, ਠੀਕ ਹੈ ਜੀ। ਯਾਦ ਆਪਾਂ ਉਹਨਾਂ ਨੂੰ ਹਮੇਸ਼ਾ ਹੀ ਕਰਨਾ, ਕਿਉਂਕਿ ਮਾਂ ਮਾਂ ਜਿਹੜੀ ਮਾਂ ਨੂੰ ਭੁਲਾਇਆ ਨਹੀਂ ਜਾਂਦਾ, ਮਾਂ ਤਾਂ ਹਮੇਸ਼ਾ ਦਿਲ ਦੇ ਵਿੱਚ ਹੀ ਵਸਦੀ ਆ। ਤੇ ਉਹ ਆਂਟੀ ਜਿਹੜੀ ਸਾਡੀਆਂ ਵਿਚਾਰਤਾਂ ਦਾ ਇੰਨਾ ਜਵਾਬ ਦਿੰਦੇ ਸੀਗੇ, ਤੇ ਦੇਖੋ ਇੱਥੇ ਪ੍ਰਦੇਸ਼ਾਂ ਦੇ ਵਿੱਚ ਆ ਕੇ ਵੀ ਉਹਨਾਂ ਨੇ ਆਪਣੇ ਬੱਚਿਆਂ ਦਾ ਪੂਰਾ ਸਾਥ ਦਿੱਤਾ। ਸੋ ਉਮੀਦ ਕਰਦੇ ਹਾਂ ਜੀ, ਵੇਟ ਵੀ ਕਰਾਂਗੇ ਉਹਨਾਂ ਦੀ ਕਿ ਦੁਬਾਰਾ ਫਿਰ ਜਦੋਂ ਆਸਟ੍ਰੇਲੀਆ ਦੀ ਧਰਤੀ ਤੇ ਆਉਣਗੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ, ਅਗਰ ਉਹ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਆਉਣਾ ਚਾਹੁੰਗੇ ਤਾਂ। ਲਓ ਫਿਰ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਤਦੇਵ ਪੰਤੀਜ਼ਾ, ਉਹਨਾਂ ਨੇ ਕਿਹਾ ਕਹਿੰਦੇ ਬੋਬੀ ਜੀ ਕਹਿੰਦੇ ਮੇਰਾ ਗਾਣਾ ਤਾਂ ਚਲਾ ਦੋ ਪਲੀਜ਼। ਹਾਂਜੀ ਹਾਂਜੀ, ਗਾਣਾ ਤੁਹਾਡਾ ਜਰੂਰ ਚਲਾਵਾਂਗੇ, ਟੈਨਸ਼ਨ ਨਾ ਲਓ। ਪਹਿਲਾਂ ਨਾ ਮੈਨੂੰ ਸਮਝ ਨਹੀਂ ਸੀ ਆਈ ਕਿ ਤੁਹਾਡਾ ਗਾਣਾ ਇਹ ਹੈਗਾ ਕਿਹੜਾ ਵਾ, ਫਿਰ ਮੈਂ ਲਾਈਫ ਲਾਈਨ ਯੂਜ਼ ਕੀਤੀ। ਹੁਣ ਤੁਸੀਂ ਕਹੋਗੇ ਲਾਈਫ ਲਾਈਨ ਯੂਜ਼ ਕੀਤੀ ਕਿਹੜੀ ਆ, ਉਹ ਵੀ ਹੈਗੀ ਆ, ਸਾਰੀਆਂ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ, ਸੀਕਰਟ ਆ, ਥੋੜੀ ਜਿਹੀ ਸੀਕਰਟ ਵੀ ਰੱਖ ਲੈਣੀ ਚਾਹੀਦੀ ਹੈ ਨਾ। ਸੋ ਲਾਈਫ ਲਾਈਨ ਤੋਂ ਜੀ ਪਤਾ ਲੱਗ ਗਿਆ ਵਾ ਕਿ ਉਹ ਗਾਣਾ ਕਿਹੜਾ ਵਾ, ਸੋ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਬਸ ਜੀ ਥੋੜਾ ਜਿਹਾ ਸਬਰ ਆ ਜਿਹੜਾ ਉਹ ਰੱਖ ਲਓ, ਕਹਿੰਦੇ ਕਿ ਸਬਰ ਦਾ ਫਲ ਆ ਜਿਹੜਾ ਉਹ ਮਿੱਠਾ ਹੁੰਦਾ ਵਾ। ਹਰਮਨ ਸਿੱਧੂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਐਂਡ ਲਿਸਨਰ, ਕਾਪੀ ਟੂ ਆਲ ਪ੍ਰੋਗਰਾਮ ਗੋਇੰਗ ਵੈਲ, ਕੀਪ ਇਟ ਅਪ, ਐਂਡ ਇਫ ਯੂ ਹੈਵ ਟਾਈਮ ਪਲੀਜ਼ ਪਲੇ ਸੌਂਗ ਬੱਬੂ ਮਾਨ। ਥੈਂਕਸ, ਓਹੋ ਕਿਆ ਬਾਤ ਆ, ਬੱਬੂ ਮਾਨ ਜੀ ਦਾ ਗਾਣਾ ਜ਼ਰੂਰ ਸੁਣਾਵਾਂਗੇ, ਤੁਹਾਡੀ ਫਰਮਾਇਸ਼ ਸਿਰ ਮੱਥੇ ਤੇ। ਪਰ ਜੇ ਦੱਸ ਦਿੰਦੇ ਗਾਣਾ ਕਿਹੜਾ ਸੁਣਨਾ, ਫਿਰ ਉਦੋਂ ਵੀ ਵਧੀਆ ਹੋਣਾ ਸੀ। ਲਓ ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਅਗਲਾ, ਕਿਉਂਕਿ ਰਿਸ਼ਤਿਆਂ ਦੇ ਬਾਰੇ ਮੈਂ ਇਹ ਗੱਲ ਕੀਤੀ ਸੀ। ਕਹਿੰਦੇ ਹੁੰਦੇ ਆ ਨਾ ਕਿ ਸੱਜਣਾ ਮੈਨੂੰ ਆਪਣੇ ਤੋਂ ਵੱਖ ਨਾ ਕਰੀ, ਦੂਜਾ ਕਦੀ ਮੇਰੇ ਉੱਤੇ ਸ਼ੱਕ ਨਾ ਕਰੀ, ਫਿਰ ਦੇਖੀ ਆਪਣਾ ਪਿਆਰ ਕਿਵੇਂ ਨਿਭਦਾ। ਸੋ ਰਿਸ਼ਤਿਆਂ ਦੇ ਵਿੱਚ ਹਸਬੈਂਡ ਵਾਈਫ ਦਾ ਰਿਸ਼ਤਾ ਜਾਂ ਕੋਈ ਵੀ ਰਿਸ਼ਤਾ ਵਾ, ਇਸੇ ਤਰ੍ਹਾਂ ਦਾ ਹੀ ਆ ਜੀ, ਜਦੋਂ ਸ਼ੱਕ ਆ ਜਾਂਦੀ ਆ ਤਾਂ ਉਹ ਰਿਸ਼ਤੇ ਖਰਾਬ ਹੋ ਜਾਂਦੇ ਆ। ਸੋ ਸ਼ੱਕ ਨੂੰ ਆਪਣੇ ਵਿੱਚ ਨਾ ਆਣ ਦਿਓ, ਆਪਣੇ ਰਿਸ਼ਤਿਆਂ ਨੂੰ ਬਰਕਰਾਰ ਰੱਖੋ। ਤੇ ਗਾਣਾ ਮੈਂ ਤੁਹਾਨੂੰ ਸੁਣਾਉਣੀ ਆ, ਗਾਣਾ ਥੋੜਾ ਮਾਹੌਲ ਚੇਂਜ ਕਰਨ ਲਈ ਸੁਣਾ ਰਹੇ ਹਾਂ ਜੀ। ਤੇ ਗਾਣਾ ਵੈਸੇ ਪੁਰਾਣਾ ਤੁਸੀਂ ਸੁਣਿਆ ਵੀ ਹੋਣਾ ਵਾ, ਇਸ ਗਾਣੇ ਨੂੰ ਦਿਲਪ੍ਰੀਤ ਦਾ ਗਾਣਾ ਵਾ। ਤੇ ਗਾਣੇ ਦੇ ਵਰਡਿੰਗ ਦੱਸਾਂ, ਚੱਲ ਦੱਸ ਦਿੰਦੀ ਆ ਕਿ ਤੇਰੀ ਬੇਬੇਲੀ ਬੜੀ ਤਿਬੜੀ ਜੀ ਮੈਨੂੰ ਗੱਲ ਨਾਲ ਲਾਉਂਦੀ ਆ। ਤੇ ਲਓ ਫਿਰ ਮਾਣਦੇ ਆ ਜੀ ਇਸ ਗਾਣੇ ਦਾ ਆਨੰਦ, ਤੇ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਕਿਹਾ ਵਿਚਾਰ ਬੁਜ਼ੁਰਗਾਂ
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਪਿਆਰ ਬਜ਼ੁਰਗਾਂ ਦਾ, ਤੇ ਪਿਆਰ ਦੇ ਵਿੱਚ ਪਰਿਵਾਰ ਵੀ ਆ ਜਾਂਦਾ। ਤੇ ਕਹਿੰਦੇ ਆ ਨਾ ਕਿ ਮੈਂ ਤਾਂ ਖੁਸ਼ ਆ ਮੇਰੀ ਮਾਂ ਦੇ ਦੁਲਾਰ ਥੱਲੇ, ਮੇਰਾ ਸਿਰੇ ਝੁਕਦਾ ਭੈਣਾਂ ਦੇ ਪਿਆਰ ਦੇ ਅੱਗੇ, ਬਾਪੂ ਦਾ ਸਹਾਰਾ ਰੱਬ ਵਰਗਾ ਹੀ ਹੁੰਦਾ, ਭਾਈਆਂ ਦਾ ਮੋਹ ਵੀ ਨਿਜ਼ਮਤ ਜਾਂ ਲੱਗੀ, ਸਜਾਉਂਦਾ ਨਹੀਂ ਮੈਂ ਅੰਬਰਾਂ ਦੇ ਸੁਪਨੇ, ਮੈਂ ਧਰਤੀ ਦਾ ਪੁੱਤ ਹਾਂ, ਰੱਬ ਧਰਤੀ ਤੇ ਰੱਖੀ। ਲਓ ਜੀ, ਫਿਰ ਅਸੀਂ ਧਰਤੀ ਦੇ ਇਨਸਾਨ ਆ, ਤੇ ਜੇ ਧਰਤੀ ਤੇ ਰਹੀਏ ਤਾਂ ਬਹੁਤ ਵਧੀਆ ਲੱਗਦਾ, ਤੇ ਤਦ ਹੀ ਅਸੀਂ ਆਪਣੇ ਰਿਸ਼ਤਿਆਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖ ਸਕਦੇ ਹਾਂ, ਕਿਉਂਕਿ ਹੁਣ ਅਸੀਂ ਪਰਦੇਸਾਂ ਦੇ ਵਿੱਚ ਆਏ ਹਾਂ ਤੇ ਇੱਥੇ ਸਾਡੇ ਮਤਲਬ ਕਿ ਬਜ਼ੁਰਗ ਆ, ਜਿਹੜੇ ਵੱਡੇ ਬਜ਼ੁਰਗਾਂ ਦਾ ਜੋ ਸਾਇਆ ਵਾ ਉਹ ਸ਼ਾਇਦ ਇੱਥੇ ਸਾਡੇ, ਵੈਸੇ ਤਾਂ ਹਮੇਸ਼ਾ ਸਿਰ ਤੇ ਰਹਿੰਦਾ ਵਾ, ਪਰ ਉਹ ਇੱਥੇ ਨਾ ਹੋਣ ਕਾਰਨ ਬਹੁਤ ਜ਼ਿਆਦਾ ਰਿਸ਼ਤੇ ਆ ਜਿਹੜੇ ਟੁੱਟ ਰਹੇ ਆ, ਕਿਉਂਕਿ ਪਹਿਲਾਂ ਤਾਂ ਹੁੰਦੇ ਸੀ ਨਾ ਬਜ਼ੁਰਗਾਂ ਦੀ ਸ਼ਰਮ ਵੀ ਹੁੰਦੀ ਆ, ਜੇ ਅਸੀਂ ਇਕੱਠੇ ਕਿਸੇ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਤਾਂ ਬਜ਼ੁਰਗਾਂ ਦੀ ਸ਼ਰਮ ਵੀ ਹੁੰਦੀ ਆ ਤੇ ਡਰ ਵੀ ਹੁੰਦਾ, ਪਰ ਇੱਥੇ ਹਰ ਕੋਈ ਆਪ ਮਹਾਰਾ ਵਸ਼। ਸੋ ਇਹੀ ਰੀਜ਼ਨ ਆ ਕਿ ਸ਼ਾਇਦ ਜਿਹੜੇ ਸਾਡੇ ਰਿਸ਼ਤੇ ਆ ਉਹ ਟੁੱਟ ਰਹੇ ਆ, ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਕਈ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ ਨੇ, ਜਿੱਦਾਂ ਕਿ ਅੱਜ ਕੱਲ ਦੀਆਂ ਰੁਝੇਵੇਂ ਭਰੀ ਜ਼ਿੰਦਗੀ ਦੇ ਵਿੱਚ ਹਸਬੈਂਡ ਵਾਈਫ ਦੇ ਕੋਲ ਆਪਸ ਦੇ ਵਿੱਚ ਹੀ ਟਾਈਮ ਨਹੀਂ ਹੁੰਦਾ, ਕਿਉਂਕਿ ਇੱਕ ਦੀ ਸ਼ਿਫਟ ਮਾਰਨਿੰਗ ਆ ਤੇ ਦੂਸਰੇ ਦੀ ਈਵਨਿੰਗ ਹੋ ਜਾਂਦੀ ਆ, ਇੱਕ ਜਣਾ ਘਰ ਆਉਂਦਾ ਤੇ ਦੂਸਰਾ ਚਲਾ ਜਾਂਦਾ। ਸੋ ਉਹਨਾਂ ਦੇ ਵਿੱਚ ਕਿਸੇ ਗੱਲ ਤੇ ਵਿਚਾਰ ਵਟਾਂਦਰਾ ਕਰਨਾ ਜਾਂ ਘਰ ਦੀਆਂ ਸਮੱਸਿਆਵਾਂ ਜਾਂ ਆਪਣੀ ਕੋਈ ਵੀ ਗੱਲ ਆ ਜਿਹੜੀ ਆਪਸ ਦੇ ਵਿੱਚ ਡਿਸਕਸ ਕਰਨ ਦਾ ਟਾਈਮ ਹੀ ਨਹੀਂ ਹੁੰਦਾ, ਤੇ ਬੱਚੇ ਅੱਡ ਤੇ ਬਾਕੀ ਆ ਜਿਹੜੇ ਸੋਸ਼ਲ ਮੀਡੀਆ ਨੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਹੋਈ ਆ, ਸਾਰੇ ਆਪੋ ਆਪਣੇ ਫੋਨ ਲੈ ਕੇ ਬੈਠੇ ਰਹਿੰਦੇ ਆ ਜੇ ਪਰਿਵਾਰ ਦੇ ਵਿੱਚ ਵੀ ਬੈਠੇ ਹੋਏ ਆ ਤਾਂ। ਸੋ ਇਹ ਕਈ ਗੱਲਾਂ ਮਾ ਜੀ ਜਿਹੜੇ ਸਾਡੇ ਅੱਜ ਕੱਲ ਪਰਿਵਾਰ ਟੁੱਟ ਰਹੇ ਆ, ਪਰਿਵਾਰ ਤੋੜਨ ਦੇ ਵਿੱਚ ਕਾਫੀ ਜ਼ਿਆਦਾ ਸਹਿਯੋਗ ਦੇ ਰਹੀਆਂ ਹਨ। ਸੋ ਕੋਸ਼ਿਸ਼ ਕਰੋ ਜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਹੋ ਸਕੇ ਤੇ ਆਪਣੇ ਪਰਿਵਾਰ ਨੂੰ ਪਰਿਵਾਰ ਦੀ ਤਰ੍ਹਾਂ ਹੀ ਰੱਖੋ। ਠੀਕ ਹੈ, ਮੰਨਦੇ ਹਾਂ ਕਿ ਬੰਦੇ ਨੂੰ ਆਧੁਨਿਕ ਹੋਣਾ ਚਾਹੀਦਾ ਵਾ, ਟਾਈਮ ਦੇ ਨਾਲ ਚੱਲਣਾ ਚਾਹੀਦਾ ਵਾ, ਜੇ ਪੁਰਾਣੇ ਟਾਈਮ ਨੂੰ ਵੀ ਨਾਲ ਲੈ ਕੇ ਚੱਲੋਗੇ ਤੇ ਆਉਣ ਵਾਲਾ ਟਾਈਮ ਜ਼ਿਆਦਾ ਵਧੀਆ ਲੱਗੂਗਾ, ਨਹੀਂ ਤਾਂ ਫਿਰ ਜੇ ਪੁਰਾਣਾ ਛੱਡਤਾ ਤਾਂ ਆਉਣ ਵਾਲੇ ਨੇ ਤਾਂ ਤਬਾਹੀ ਹੀ ਕਰਨੀ ਆ, ਤੇ ਆਉਣ ਵਾਲਾ ਫਿਰ ਕਿਸੇ ਦੇ ਮਿੱਤ ਵੀ ਨਹੀਂ ਹੋਊਗਾ, ਫਿਰ ਤਾਂ ਆਪਣਾ ਆਪ ਹੀ ਰਹਿ ਜਾਣਾ ਵਾ ਤੇ ਆਪਣੇ ਆਪ ਜੋਗੇ ਹੀ ਤੁਸੀਂ ਵੀ ਰਹਿ ਜਾਣਾ ਵਾ। ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਫੈਸਲਾ ਵੀ ਤੁਹਾਡਾ ਵਾ ਤੇ ਕਰਨਾ ਵੀ ਅਸੀਂ ਸਾਰਿਆਂ ਨੇ ਮਿਲ ਕੇ ਆ। ਤੇ ਦੂਸਰੀ ਜੀ ਗੱਲ ਆ ਜਾਂਦੀ ਆ ਕੁਛ ਨਾ ਕੁਛ ਸਾਡੀਆਂ ਜ਼ਿੰਮੇਵਾਰੀਆਂ, ਜੋ ਅਸੀਂ ਆਪਣੀ ਹੈਸੀਅਤ ਤੋਂ ਜ਼ਿਆਦਾ ਦੇ ਖਾਬ ਦੇਖ ਲੈਂਦੇ ਹਾਂ, ਤੇ ਕੁਛ ਜੋ ਸਾਡੇ ਰਿਸ਼ਤੇਦਾਰ ਜੋ ਇੰਡੀਆ ਦੇ ਵਿੱਚ ਬੈਠੇ ਨੇ ਸਾਡੇ ਤੋਂ ਲੋੜ ਤੋਂ ਵੱਧ ਉਮੀਦਾਂ ਰੱਖ ਲੈਂਦੇ ਨੇ। ਉਹ ਵੀ ਕੀ ਕਾਰਨ? ਕਿਉਂਕਿ ਅਸੀਂ ਸ਼ੋਅ ਆਫ ਹੀ ਇੰਨਾ ਕਰ ਦਿੰਦੇ ਹਾਂ ਕਿ ਉਹਨਾਂ ਨੂੰ ਲੱਗਦਾ ਕਿ ਵਾਹ ਸਾਡੇ ਜਵਾਕ ਤਾਂ ਉੱਧਰ ਪੈਸਿਆਂ 'ਚ ਖੇਲਦੇ ਨੇ, ਰਿਐਲਿਟੀ ਦੇ ਨਾਲ ਸਾਡਾ ਵਾਹ ਵਾਸਤਾ ਬਹੁਤ ਘੱਟ ਰਹਿ ਜਾਂਦਾ ਵਾ। ਸੋ ਰਿਐਲਿਟੀ ਦੱਸਿਆ ਕਰੋ ਜੀ, ਇੱਥੋਂ ਦੀਆਂ ਪ੍ਰੋਬਲਮਸ ਕੀ ਚੱਲ ਰਹੀਆਂ ਨੇ, ਕਿੱਦਾਂ ਚੱਲ ਰਹੀਆਂ ਨੇ, ਤਾਂ ਮਾਂ ਬਾਪ ਆ ਜੀ ਸਮਝਣਗੇ ਜ਼ਰੂਰ। ਜੇ ਤੁਸੀਂ ਦੱਸ ਦੋਗੇ ਕਿ ਹਾਂ ਸਾਡੇ ਕੋਲ ਇੰਨਾ ਆਲਤੂ ਫਾਲਤੂ ਦੀਆਂ ਗੱਲਾਂ ਦੱਸ ਕੇ, ਤਾਂ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਸ਼ੋ ਆਫ ਕਰਨ ਨੂੰ, ਦਿਖਾਵਾ ਕਰਦੇ ਹਾਂ ਜਾਂ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਗੱਲਾਂ ਕਿਤੇ ਨਾ ਕਿਤੇ ਸਾਡੇ ਹੀ ਸਿਰ ਦੇ ਉੱਪਰ ਆ ਜਾਂਦੇ। ਗਰੀਬੀ ਦੀ
ਤੱਕ ਪਹੁੰਚੀ ਪਈਆ ਜੀ ਦੀ ਸੂਰਤ ਯਾਰੋ ਹੈ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਈ ਨਾ ਰੂਹ ਤੱਕ ਪਹੁੰਚੀ ਪਈਆ ਜੀ ਦੀ ਸੂਰਤ ਯਾਰੋ ਹੈ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਈ ਨਾ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਰੂਹ ਤੱਕ ਦੀਪ ਬਰਾੜ ਦਾ ਗਾਇਆ ਹੋਇਆ ਸੋ ਗਾਣਾ ਬੜਾ ਪਿਆਰਾ ਵਾਜੀ ਟਾਈਮ ਵੀ ਹੋ ਚੁੱਕਾ 9 ਵੱਜ ਚੁੱਕਿਆ ਜਾਣ ਦਾ ਟਾਈਮ ਹੋ ਗਿਆ ਪਰ ਲੱਗਦਾ ਤੁਸੀਂ ਜਾਣ ਨਹੀਂ ਦੇਣਾ ਹੈਗਾ ਮੈਸੇਜ ਇੱਧਰ ਕਾਫੀ ਜ਼ਿਆਦਾ ਆ ਚੁੱਕੇ ਆ ਜੀ ਤੇ ਗੱਲ ਕਰਦੇ ਸੀ ਆਪਾਂ ਰਿਸ਼ਤਿਆਂ ਦੇ ਬਾਰੇ ਦੇ ਵਿੱਚ ਉਹ ਵੀ ਕਰਦੇ ਹਾਂ ਜੀ ਪਹਿਲਾਂ ਤੁਹਾਡੇ ਮੈਸੇਜ ਲੈ ਲਈਏ ਜੀ ਇੱਧਰ ਤਰਸੇਮ ਰਠੌਲ ਕਹਿੰਦੇ ਜੈ ਸ਼੍ਰੀ ਕ੍ਰਿਸ਼ਨਾ ਬੋਬੀ ਜੀ ਕਿਵੇਂ ਹੋ ਠੀਕ ਠਾਕ ਹੋ ਪ੍ਰੋਗਰਾਮ ਸੁਣ ਰਹੇ ਹਾਂ ਤੇ ਨਾਲੇ ਪਹਾੜਾਂ ਦੀਆਂ ਹਸੀਨ ਵਾਦੀਆਂ ਦਾ ਨਜ਼ਾਰਾ ਮਾਣ ਰਹੇ ਹਾਂ ਬਾਰਿਸ਼ ਪੂਰੇ ਜ਼ੋਰਾਂ ਨਾਲ ਹੋ ਰਹੀ ਹੈ ਜੀ ਧੰਨਵਾਦ ਕਿਆ ਬਾਤ ਆ ਤਰਸੇਮ ਜੀ ਥੋੜੀ ਜਿਹੀ ਜੈਲਸ ਹੋ ਗਈ ਤੁਹਾਤੋਂ ਹਾਏ ਹਾਏ ਪਹਾੜਾਂ ਦੀਆਂ ਵਾਦੀਆਂ ਦੇ ਵਿੱਚ ਉਹ ਵੀ ਬਾਰਿਸ਼ ਦੇ ਨਾਲ ਕਿਆ ਬਾਤ ਆ ਜੀ ਤੁਸੀਂ ਤਾਂ ਅੱਜ ਬਾਹਲੇ ਵਧੀਆ ਮੌਸਮ ਦੇ ਵਿੱਚੋਂ ਹਨਾ ਖੂਬ ਇੰਜੋਏ ਕਰਿਓ ਜੀ ਇੱਧਰ ਉੱਧਰ ਦੀਆਂ ਟੈਨਸ਼ਨਾਂ ਤੋਂ ਕਿਉਂਕਿ ਪਲ ਜ਼ਿੰਦਗੀ ਦੇ ਮਿਲ ਜਾਂਦੇ ਆ ਤਾਂ ਦੁਬਾਰਾ ਵਾਪਸ ਨਹੀਂ ਆਉਂਦੇ ਸੋ ਅੱਗੇ ਸਾਡੇ ਨਾਲ ਚਟਾਰ ਸਿੰਘ ਝੁੱਡੀ ਕੇ ਹਾਂਗਕਾਂਗ ਵਾਲੇ ਰਿਸ਼ਤਿਆਂ ਦੇ ਬਾਰੇ ਇਹਨਾਂ ਨੇ ਗੱਲ ਕੀਤੀ ਆ ਕਹਿੰਦੇ ਵਿਗਿਆਨੀਆਂ ਨੇ ਕੜੀ ਮਿਹਨਤ ਤੋਂ ਬਾਅਦ ਖੋਜ ਕੀਤੀ ਆ ਕਿ ਅਗਰ ਔਰਤਾਂ ਦੀ ਚੱਲਦੀ ਹੋਈ ਜ਼ਬਾਨ ਨਾਲ ਬਿਜਲੀ ਤਿਆਰ ਕੀਤੀ ਜਾਵੇ ਤਾਂ ਕਹਿੰਦੇ ਇੰਨੀ ਬਿਜਲੀ ਬਣ ਜੂਗੀ ਕਿ ਸਾਰੀ ਦੁਨੀਆ 24 ਘੰਟੇ ਬਿਜਲੀ ਰਹਿ ਸਕਦੀ ਆ ਤੇ ਜਦੋਂ ਵੀ ਵੋਲਟੇਜ ਘੱਟ ਹੋਵੇ ਪੇਕਿਆਂ ਦੀ ਥੋੜੀ ਜਿਹੀ ਬੁਰਾਈ ਕਰ ਦੋ ਫਿਰ ਦੇਖੋ ਕਹਿੰਦੇ ਕਿੱਦਾਂ ਕਰੰਟ ਚੱਲਦਾ ਕਿਆ ਬਾਤ ਆ ਜਗਤਾਰ ਸਿੰਘ ਢਿੱਡੀ ਕੇ ਹਾਂਗਕਾਂਗ ਵਾਲੇ ਭਾਜੀ ਆ ਤਾਂ ਲੱਗਦਾ ਤਵਾ ਲਾ ਗਏ ਹਨਾ ਇੱਧਰ ਨੂੰ ਹੀ ਹਨਾ ਕਹਿੰਦੇ ਹੋਊਗੇ ਕੁੜੀ ਵੀ ਬਾਹਲਾ ਬੋਲਦੀ ਆ ਗੁੱਡੀ ਹਨਾ ਚੱਲ ਕੋਈ ਨਾ ਵੈਸੇ ਚਲੋ ਕੋਈ ਗੱਲ ਨੀ ਜੀ ਔਰਤਾਂ ਦੀ ਜ਼ਬਾਨ ਕਿਤੇ ਨਾ ਕਿਤੇ ਤਾਂ ਕੰਮ ਆਉਂਦੀ ਆ ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਕਮਲਦੀਪ ਸਿੰਘ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਪ੍ਰੋਗਰਾਮ ਘੈਂਟ ਆ ਜੀ ਕਹਿੰਦੇ ਜੇ ਟਾਈਮ ਹੋਇਆ ਤਾਂ ਬੱਬੂ ਮਾਨ ਦਾ ਸੌਂਗ ਜੋ ਵੀ ਅਪਲੀਕ ਕਰ ਦਿਓ ਜੀ ਥੈਂਕਸ ਹਾਂਜੀ ਹਾਂਜੀ ਕਮਲਦੀਪ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਥੈਂਕ ਯੂ ਜੀ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ ਕਿਉਂਕਿ ਅਗਰ ਮੈਂ ਚਲੀ ਵੀ ਗਈ ਤਾਂ ਤੁਹਾਡੇ ਗਾਣੇ ਆ ਜਿਹੜੇ ਉਹ ਮੈਂ ਜ਼ਰੂਰ ਛੱਡ ਕੇ ਜਾਊਂਗੀ ਤੇ ਤੁਸੀਂ ਆਪਣਾ ਗਾਣਾ ਨਾ ਜ਼ਰੂਰ ਸੁਣਿਓ ਤੇ ਅੱਗੇ ਜੀ ਸੁਰਿੰਦਰ ਸਿੰਘ ਕਹਿੰਦੇ ਕਿ ਅਸੀਂ ਪੈਸ ਇਹਨਾਂ ਨੇ ਜੀ ਸਾਨੂੰ ਮੈਸੇਜ ਭੇਜਿਆ ਵਾ ਸਤਿ ਸ਼੍ਰੀ ਅਕਾਲ ਬੁਲਾਇਆ ਤੇ ਕਹਿੰਦੇ ਨਾਈਸ਼ ਹੋ ਕਹਿੰਦੇ ਕਈਆਂ ਆਲਣੇ ਕੱਚੇ ਪਾ ਲਏ ਕਈਆਂ ਪੱਕੇ ਘਰ ਬਣਾ ਲਏ ਕਈਆਂ ਧੀਆਂ ਪੁੱਤਰ ਵਿਆਹ ਲਏ ਕਈਆਂ ਸਾਰੇ ਸ਼ਗਨ ਮਨਾ ਲਏ ਪਰ ਕਈਆਂ ਦੀ ਜੋਬਨ ਰੁੱਤ ਵੀ ਡਾਢੀ ਆਏ ਫਿਰ ਉੱਥੇ ਕੋਈ ਵੀ ਕੁੱਝ ਨਾ ਕਰ ਸਕਦਾ ਇੰਦਰਾ ਜਦ ਮੌਤ ਸਵਰਲੀ ਆਈ ਕਿਆ ਬਾਤ ਆ ਜੀ ਟੈਨਸ਼ਨ ਕਿਆ 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 ਲਾਈਨਾਂ ਲਿਖੀਆਂ ਨੇ ਤੁਸੀਂ ਇੰਦਰ ਜੀ ਤੁਸੀਂ ਤਾਂ ਛਾ ਗਏ ਬਹੁਤ ਵਧੀਆ ਵਾਕਈ ਜੀ ਇਹ ਤਾਂ ਹੁਣ ਦੁਨੀਆਂ ਦਾ ਤਾਣਾ ਬਣਾ ਵਾ ਕਿਉਂਕਿ ਨਾ ਕੋਈ ਰੱਜ ਕੇ ਖਾਂਦਾ ਤੇ ਕੋਈ ਭੁੱਖਾ ਸੌਂਦਾ ਕਿਸੇ ਦੇ ਸਾਰੇ ਸ਼ੌਂਕ ਪੂਰੇ ਹੋ ਜਾਂਦੇ ਆ ਤੇ ਕਿਸੇ ਨੂੰ ਆਪਣੀ ਛੋਟੀ ਜਿਹੀ ਖੁਸ਼ੀ ਦੇ ਲਈ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤੇ ਇੱਥੇ ਮੈਨੂੰ ਸ਼ਿਵ ਜੀ ਦੀਆਂ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖੀਆਂ 17 ਯਾਦ ਆਉਂਦੀਆਂ ਉਹਨਾਂ ਨੇ ਕਿਹਾ ਸੀ ਰੀਝਾਂ ਦੀ ਜੇ ਸਾਂਝ ਹੋ ਗਈ ਤਾਂ ਕੀ ਹੋਇਆ ਜਿੰਦੇ ਰੀਝਾਂ ਦੀ ਜੇ ਸਾਂਝ ਹੋ ਗਈ ਤਾਂ ਕੀ ਹੋਇਆ ਜਿੰਦੇ ਹੋਰ ਲਮੇਰੇ ਹੋ ਜਾਂਦੇ ਨੇ ਸਾਂਝ ਪਈ ਪਰਸ਼ਾਮੀ ਸੋ ਨੋ ਪ੍ਰੋਬਲਮ ਜੀ ਟੈਨਸ਼ਨ ਨੀ ਲੈਣੀ ਕਿਉਂਕਿ ਜਦੋਂ ਸ਼ਾਮ ਪੈ ਜਾਂਦੀ ਆ ਤਾਂ ਪਰਛਾਵੇਂ ਲੰਬੇ ਹੋ ਜਾਂਦੇ ਆ ਤੇ ਜਿੱਦਾਂ ਦਿਨ ਦਾ ਸਿਖਰ ਦੁਪਹਿਰਾ ਹੁੰਦਾ ਵਾ ਤਾਂ ਪਰਛਾਵਾਂ ਵੀ ਛੋਟਾ ਹੋ ਜਾਂਦਾ ਵਾ ਸੋ ਕੀਪ ਇਟ ਅਪ ਮਿਹਨਤ ਤੇ ਮੁਸ਼ਕਤ ਤੇ ਆਪਣੀ ਟੈਨਸ਼ਨਾਂ ਦੇ ਆਪਣੀਆਂ ਮੁਸੀਬਤਾਂ ਦੇ ਨਾਲ ਲੜਦੇ ਰਹਿਣਾ ਕਦੇ ਹਾਰ ਨਾ ਮੰਨਣਾ ਤੇ ਇੱਕ ਨਾ ਇੱਕ ਦਿਨ ਮੁਸੀਬਤ ਖੁਦ ਹੀ ਹਾਰ ਮੰਨ ਕੇ ਤੁਹਾਡਾ ਰਾਹ ਛੱਡ ਦੇਣਗੀਆਂ ਤੇ ਨਾਲ ਹੀ ਜੀ ਇਹਨਾਂ ਨੇ ਹੋਰ ਲਾਈਨਾਂ ਲਿਖ ਕੇ ਭੇਜੀਆਂ ਨੇ ਸਾਨੂੰ ਕਹਿੰਦੇ ਕਿ ਅਸੀਂ ਪੈਸਿਆਂ ਦੇ ਭੁੱਖਿਆਂ ਨੇ ਬੇਸ਼ੱਕ ਪੌਂਡ ਕਮਾ ਲਏ ਨੇ ਇੱਜ਼ਤ ਅਣਖ ਧਰਮ ਤੇ ਗੈਰਤ ਸਣੇ ਔਲਾਦ ਗਵਾ ਲਏ ਨੇ ਕਿਆ ਬਾਤ ਹੈ ਜੀ ਵਾਕਈ ਬਹੁਤ ਵਧੀਆ ਗੱਲ ਲਿਖੀ ਆ ਤੁਸੀਂ ਕਹਿੰਦੇ ਕਿ ਇੱਜ਼ਤ ਅਣਖ ਧਰਮ ਤੇ ਗੈਰਤ ਸਣੇ ਔਲਾਦ ਗਵਾ ਲਏ ਨੇ ਨਾ ਇੱਥੇ ਨਾ ਪਿੱਛੇ ਜੋਗੇ ਫਿਰੀਏ ਭੁੱਲੇ ਭਟਕੇ ਅਰਸ਼ੋ ਟੁੱਟੇ ਤਾਰੇ ਵਾਂਗੂ ਵਿੱਚ ਵਿਚਾਲੇ ਅਟਕੇ ਬਾਹਰੋਂ ਸਾਨੂੰ ਧੱਕੇ ਮਿਲਦੇ ਦੇਸ਼ ਚ ਮਿਲੇ ਨਟੋਈ ਅੱਜ ਸਾਡਾ ਬੇਵਤਨਾਂ ਦਾ ਆਪਣਾ ਵਤਨ ਨਾ ਕੋਈ ਬਦੋ ਬਦੀ ਜੇ ਅਸੀਂ ਪਰਾਹੁਣੇ ਝੜਕਾਂ ਜੋਗੇ ਰਹਿ ਗਏ ਪਿੱਛੇ ਸਾਕ ਸ਼ਰੀਕ ਗਵਾਂਢੀ ਸਭ ਕੁਝ ਛੱਡ ਕੇ ਬਹਿ ਗਏ ਇੰਦਰ ਰਹਿਣ ਨੂੰ ਇੱਥੇ ਜੀ ਨਾ ਕਰਦਾ ਜੀ ਵੀ ਸਕੀਏ ਨਾਹੀ ਪੌਂਡਾਂ ਦੇ ਚੱਕਰਾਂ ਵਿੱਚ ਸਾਡੀ ਉਲਝੀ ਜਿੰਦ ਕੁਥਾਹੀ ਕਿਆ ਬਾਤ ਆ ਜੀ ਵਾਕਈ ਕਮਾਲ ਆ ਬਹੁਤ ਸੋਹਣਾ ਲਿਖਿਆ ਬਹੁਤ ਸੋਹਣੇ ਜਜ਼ਬਾਤ ਆ ਤੇ ਵਾਕਈ ਹਕੀਕਤ ਆ ਜੀ ਇਹ ਪੌਂਡਾਂ ਦੇ ਚੱਕਰਾਂ ਦੇ ਵਿੱਚ ਹੁਣ ਜਿਹੜੀ ਜਿੰਦ ਆ ਇੱਥੇ ਉਲਝ ਕੇ ਰਹਿ ਗਈ ਆ ਤੇ ਇਸ ਉਲਝੀ ਤਾਣੀ ਨੂੰ ਸੁਲਝਾਉਣਾ ਵੀ ਜੀ ਸਾਡੇ ਹੱਥ ਹੀ ਆ ਸੋ ਆਪਣੇ ਟਾਈਮ ਦੇ ਨਾਲ ਨਾਲ ਆਪਣੀ ਸਮਝ ਦੇ ਨਾਲ ਨਾਲ ਇਸ ਤਾਣੀ ਨੂੰ ਸੁਲਝਾਉਣ ਦੀ ਇੰਦਰ ਜੀ ਕੋਸ਼ਿਸ਼ ਜ਼ਰੂਰ ਕਰਨਾ ਤੇ ਜਿਹੜੀ ਤਾਣੀ ਆ ਇਹ ਜ਼ਰੂਰ ਸੁਲਝੂਗੀ। ਤੇ ਅੱਗੇ ਜੀ ਜਤਿੰਦਰ ਉਹਨਾਂ ਨੇ ਸਾਨੂੰ ਇੱਕ ਵੋਇਸ ਮੈਸੇਜ ਭੇਜਿਆ ਵਾ, ਵੋਇਸ ਮੈਸੇਜ ਵੀ ਉਹਨਾਂ ਦਾ ਜ਼ਰੂਰ ਸੁਣਦੇ ਆ। ਤੇ ਨਾਲ ਦੀ ਨਾਲ ਜੀ ਜਿਹੜੇ ਸਾਨੂੰ ਗਾਣੇ ਆਇਆ ਤੇ ਨਰਵੈਰ ਸਿੰਘ ਨਵੀ ਨੇ ਜਿਹੜੀ ਮੈਂ ਬੁਝਾਰਤ ਪਾਈ ਸੀ ਉਸਦਾ ਜਵਾਬ ਦਿੱਤਾ ਵਾ ਜੀ ਖੁਦੋ ਖੁੰਡੀ। ਸੋ ਜਵਾਬ ਤੁਹਾਡਾ ਨਵੀ ਜੀ ਬਿਲਕੁਲ ਠੀਕ ਆ ਤੇ ਤੁਸੀਂ ਅੱਜ ਓਨਲੀ ਵਨ ਹੋ ਜਿਹਨਾਂ ਨੇ ਕਿ ਇਸ ਬੁਝਾਰਤ ਦਾ ਜਵਾਬ ਦਿੱਤਾ ਵਾ। ਬਾਕੀ ਸਾਰੇ ਮੇਰੇ ਖਿਆਲ ਚ ਕੰਮਾਂ ਕਾਰਾਂ ਚ ਬਿਜ਼ੀ ਹੋ, ਕੁਛ ਸਾਡੇ ਜੀ ਇਧਰ ਬ੍ਰਿਸਬਨ ਦਾ ਟਾਈਮ ਵੀ ਚੇਂਜ ਹੋ ਗਿਆ ਵਾ। ਤੇ ਅੱਜ ਵੈਸੇ ਇੱਕ ਗੱਲ ਆ, ਮੈਂ ਹਰਮੀਤ ਸਿੰਘ ਚਾਹਨਾ ਭਾਜੀ ਨੂੰ ਮਿਸ ਕੀਤਾ ਵਾ, ਉਹ ਪਤਾ ਨੀ ਕਿਆ ਤੂੰ ਅੱਜ ਪ੍ਰੋਗਰਾਮ ਦੇ ਵਿਚ ਸ਼ਾਮਲ ਨੀ ਹੋਏ। ਜੇ ਪ੍ਰੋਗਰਾਮ ਸੁਣ ਰਹੇ ਹੋ ਤਾਂ ਭਾਜੀ ਤੁਸੀਂ ਠੀਕ ਹੋ, ਸਿਹਤ ਠੀਕ ਆ, ਕੀ ਗੱਲ ਹੋ ਗਈ? ਵੈਸੇ ਅੱਜ ਪਹਿਲੀ ਵਾਰ ਹੋਇਆ ਕਿ ਤੁਸੀਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਆਏ ਨੀ। ਚਲੋ ਜੀ, ਜੇ ਤੁਸੀਂ ਠੀਕ ਨਹੀਂ ਹੋ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦੀ ਠੀਕ ਹੋਵੋ ਤੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਾਡੇ ਨਾਲ ਉਸੇ ਹੀ ਤਰ੍ਹਾਂ ਲਹਿਰਾ ਬਹਿਰਾ ਲਾਉ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗਾਣਾ ਸੁਣ ਲਈਏ, ਟਾਈਮ ਵੀ ਹੋ ਚੁੱਕਾ ਵਾ ਤੇ ਮੈਨੂੰ ਵੀ ਜਾਣਾ ਪੈਣਾ ਕਿਉਂਕਿ ਕੰਮਾਂ ਕਾਰਾਂ ਦਾ ਟਾਈਮ ਵੀ ਹੋ ਗਿਆ ਵਾ ਤੇ ਰਿਸ਼ਤਿਆਂ ਦੀ ਗੱਲ ਕਰਦੇ ਸੀਗੇ ਜੀ। ਸੋ ਮੈਂ ਇੰਨਾ ਹੀ ਕਹੂੰਗੀ, ਜ਼ਿਆਦਾ ਗੱਲ ਨਹੀਂ ਕਰੂੰਗੀ ਕਿਉਂਕਿ ਗੱਲਾਂ ਤਾਂ ਹਜੇ ਹੋਰ ਵੀ ਬਹੁਤ ਕਰਨ ਵਾਲੀਆਂ ਸੀਗੀਆਂ। ਤੇ ਕਿਉਂਕਿ ਇੱਕ ਮੇਨ ਗੱਲ ਸਿਰਫ ਇੱਕ ਹੀ ਕਹੂੰਗੀ ਕਿ ਅਗਰ ਰਿਸ਼ਤਾ ਬਣਾਉਣੇ ਹੋ ਤਾਂ ਯਕੀਨ ਕਰਨਾ ਵੀ ਸਿੱਖੋ, ਕਿਉਂਕਿ ਯਕੀਨ ਤੋਂ ਬਿਨਾਂ ਚਾਹੇ ਤੁਸੀਂ ਕੋਈ ਵੀ ਰਿਸ਼ਤਾ ਵਾ ਉਸ ਨੂੰ ਨਿਭਾ ਨਹੀਂ ਪਾਉਂਗੇ। ਰਿਸ਼ਤਾ ਬਣਾ ਕੇ ਉਸ ਤੇ ਯਕੀਨ ਕਰਨਾ ਸਿੱਖੋ, ਜੇ ਯਕੀਨ ਕਰੋਗੇ ਤਾਂ ਉਹ ਰਿਸ਼ਤਾ ਤੁਹਾਨੂੰ ਬਹੁਤ ਸੁੱਖ ਆਨੰਦ ਤੇ ਹਮੇਸ਼ਾ ਸਾਰੀ ਜ਼ਿੰਦਗੀ ਦਾ ਸਾਥ ਦਊਗਾ। ਸੋ ਇੰਨਾ ਹੀ ਕਹਿੰਦੇ ਹੋਏ ਤੁਹਾਡੇ ਬਾਕੀ ਮੈਸੇਜ ਦੇ ਨਾਲ, ਤੇ ਪਹਿਲਾਂ ਜਿਹੜੇ ਕਿ ਸਾਡੇ ਸਤਦੇਵ ਜੀ ਨੇ ਵੀ ਇੱਕ ਗਾਣਾ ਸੁਣਨਾ ਚਾਹਿਆ ਸੀ ਉਹ ਵੀ ਛੱਡ ਕੇ ਜਾ ਰਹੀ ਆ, ਤੇ ਬੱਬੂ ਮਾਨ ਦਾ ਗਾਣਾ ਤੇ ਜਗਤਾਰ ਸਿੰਘ ਨੇ ਸੁਣਨਾ ਚਾਹਿਆ ਸੀ ਜੀ ਸ਼ਿਕਾਰ ਗਾਣਾ। ਸ਼ਿਕਾਰ ਕਾਫੀ ਜ਼ਿਆਦਾ ਚੱਲ ਰਿਹਾ ਜੀ ਅੱਜ ਕੱਲ, ਕਾਫੀ ਲੋਕ ਉਸਦਾ ਸ਼ਿਕਾਰ ਕਰਨ ਚ ਰੁੱਝੇ ਹੋਏ ਨੇ। ਚਲੋ, ਤੇ ਇੱਕ ਜੋ ਮੈਸੇਜ ਆਇਆ ਸੀਗਾ ਜੀ ਅਸੀਂ ਉਹ ਵੀ ਸੁਣਨਾ ਵਾ, ਜਤਿੰਦਰ ਜੀ ਨੇ ਵੋਇਸ ਮੈਸੇਜ ਭੇਜਿਆ ਸੀ, ਕਿਉਂ ਨਾ ਪਹਿਲਾਂ ਉਹ ਸੁਣ ਲਈਏ ਤਾਂ ਮੈਂ ਵੀ ਸੁਣ ਲੂੰਗੀ ਕੀ ਕਹਿੰਦੇ ਨੇ ਉਹ। ਲਓ ਜੀ ਫਿਰ ਆਪਾਂ ਪਹਿਲਾਂ ਉਹਨਾਂ ਦਾ ਵੋਇਸ ਮੈਸੇਜ ਸੁਣਦੇ ਆ ਤੇ ਫਿਰ ਮੈਂ ਦੇਖਦੇ ਆ ਉਹਨਾਂ ਨੇ ਕੀ ਭੇਜਿਆ ਸਾਨੂੰ ਵੋਇਸ ਮੈਸੇਜ ਦੇ ਵਿੱਚ।
ਸਤਿ ਸ਼੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਅੱਜ ਕੱਲ੍ਹ ਰਿਸ਼ਤਿਆਂ ਦੀ ਹੋ ਰਹੀ ਹੈ ਤੇ ਮੈਂ ਕਿਹਾ ਮੈਂ ਵੀ ਆਪਣਾ ਓਪੀਨੀਅਨ ਦੇ ਦਿਆਂ। ਟੁੱਟੇ ਗਵਾਚੇ ਰਿਸ਼ਤੇ ਤੇ ਦੋਸਤ ਹਰ ਕਿਸੇ ਨੂੰ ਯਾਦ ਤੇ ਬੜੇ ਆਉਂਦੇ ਨੇ। ਟੁੱਟੇ ਗਵਾਚੇ ਰਿਸ਼ਤੇ ਤੇ ਦੋਸਤ ਹਰ ਕਿਸੇ ਨੂੰ ਯਾਦ ਤੇ ਬੜਾ ਆਉਂਦੇ ਨੇ। ਮੇਰੇ ਹਿਸਾਬ ਨਾਲ ਰਿਸ਼ਤੇ ਇੱਕ ਰੇਤ ਦੀ ਭਰੀ ਮੁੱਠੀ ਦੀ ਤਰ੍ਹਾਂ ਨੇ, ਜਿਹਨੂੰ ਜਿੰਨਾ ਦਬਾਓ ਤੇ ਹੱਥੋਂ ਨਿਕਲਦੇ ਜਾਂਦੇ ਨੇ, ਹੱਥੋਂ ਨਿਕਲਦੇ ਜਾਂਦੇ ਨੇ। ਥੈਂਕ ਯੂ।
ਖੂਬ ਕਿਹਾ, ਵਾਕਈ ਜੀ ਜਿਹੜੇ ਰਿਸ਼ਤੇ ਆ ਉਹ ਰੇਤੇ ਦੀ ਮੁੱਠ ਦੀ ਤਰ੍ਹਾਂ ਆ, ਜਿੰਨਾ ਇਸ ਮੁੱਠ ਨੂੰ ਤੁਸੀਂ ਟਾਈਟ ਕਰੋਗੇ ਦਬਾਓਗੇ ਤਾਂ ਉਹ ਮੁੱਠ ਆ ਜਿਹੜੀ ਓਨੀ ਹੀ ਤੁਹਾਡੀ ਪੁੱਠੀ ਦੇ ਵਿੱਚੋਂ, ਰੇਤ ਆ ਜਿਹੜੀ ਓਨੀ ਹੀ ਮੁੱਠੀ ਦੇ ਵਿੱਚੋਂ ਕਿਰਦੀ ਜਾਏਗੀ। ਤੇ ਲਓ, ਬਹੁਤ ਸੋਹਣੀ ਜਤਿੰਦਰ ਜੀ ਨੇ ਬਹੁਤ ਸੋਹਣੀ ਪਰਿਭਾਸ਼ਾ ਦਿੱਤੀ ਹੈ ਜੀ ਰਿਸ਼ਤਿਆਂ ਦੀ, ਤੇ ਹੁਣ ਇਸ ਰੇਤ ਨੂੰ ਤੁਸੀਂ ਆਪਣੀ ਮੁੱਠ ਦੇ ਵਿੱਚ ਕਿੱਦਾਂ, ਮੁੱਠੀ ਦੇ ਵਿੱਚ ਕਿੱਦਾਂ ਸੰਭਾਲ ਕੇ ਰੱਖਣਾ, ਆਪਣੇ ਹੱਥਾਂ ਦੇ ਵਿੱਚ ਕਿੱਦਾਂ ਹਿਫਾਜ਼ਤ ਰੱਖਣਾ ਉਹ ਤਾਂ ਹੁਣ ਤੁਹਾਨੂੰ ਹੀ ਪਤਾ ਵਾ। ਸੋ ਬਹੁਤ ਵਧੀਆ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਵਾ ਤੇ ਬਹੁਤ ਵਧੀਆ, ਥੈਂਕ ਯੂ ਜਤਿੰਦਰ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਤੇ ਅੱਗੇ ਜੀ ਸੁਰਿੰਦਰ ਸਿੰਘ ਇੰਦਰ ਫਿਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ। ਕਹਿੰਦੇ ਚਾਈ ਚਾਈ ਯੂਕੇ ਆਇਆ ਚਾਵਾਂ ਦਾ ਪਰਸ਼ਾਬਾ, ਪਰ ਤੱਕ ਕੇ ਦੰਗ ਰਹਿ ਗਿਆ ਕੰਮ ਕਾਰ ਦਾ ਦਾਬਾ, ਪੌਂਡਾਂ ਦੇ ਇਸ ਕਾਬੇ ਅੰਦਰ ਸਦਾ ਹੀ ਰਹੇ ਸਲਾਬਾ, ਬੇਹਿਸਾਬਾ ਅਖੇ ਇੰਦਰ ਚੱਲ ਝੰਡ ਮੁੜ ਚੱਲ ਇਥੋਂ, ਚੰਗਾ ਦੇਸ਼ ਦੁਆਬਾ ਪਿੰਡ ਦਾ ਢਾਬਾ ਤੁਹਾਡਾ। ਵਾਹ ਜੀ ਵਾਹ, ਕਿਆ ਬਾਤ ਆ। ਵਾਕਈ ਜੀ ਹੁਣ ਇੱਥੇ ਪਰਦੇਸਾਂ ਦੇ ਵਿੱਚ ਆ ਗਏ ਆ, ਕਹਿੰਦੇ ਆ ਨਾ ਕਿ ਜਿਹੜੇ ਪਰਦੇਸ ਆ ਉਹ ਤਾਂ ਮਿੱਠੀ ਜੇਲ ਆ, ਤੇ ਇਥੋਂ ਵਾਪਸ ਜਾਣਾ ਬਹੁਤ ਮੁਸ਼ਕਿਲ ਆ। ਤੇ ਹੁਣ ਇੱਥੇ ਪੌਂਡਾਂ ਦੇ ਚੱਕਰਾਂ ਦੇ ਵਿੱਚ ਜਿਹੜੀਆਂ ਆਪਣੀਆਂ ਖਾਹਿਸ਼ਾਂ, ਜੋ ਵੀ ਆਪਾਂ ਅਸੀਂ ਪਿੱਛੇ ਪਿੰਡਾਂ ਦੇ ਵਿੱਚ ਆਪਣੇ ਰਿਸ਼ਤੇ ਆਪਣੇ ਘਰ ਪਰਿਵਾਰ ਛੱਡ ਕੇ ਆਏ ਆ, ਉਹ ਤਾਂ ਤਕਲੀਫ਼ ਹਮੇਸ਼ਾ ਰਹਿਣੀ ਰਹਿਣੀ ਆ। ਪਰ ਮੈਂ ਇੰਨਾ ਜ਼ਰੂਰ ਕਹੂੰਗੀ ਕਿ ਜੋ ਰੇਤ, ਜਿਸ ਤਰ੍ਹਾਂ ਕਿ ਜਤਿੰਦਰ ਜੀ ਨੇ ਕਿਹਾ ਸੀ ਕਿ ਰਿਸ਼ਤੇ ਰੇਤ ਦੀ ਤਰ੍ਹਾਂ ਆ, ਤੇ ਜੋ ਰੇਤ ਕਰੰਟ ਤੁਹਾਡੇ ਹੱਥਾਂ ਦੇ ਵਿੱਚ ਹੈਗੀ ਆ, ਉਸ ਰੇਤ ਨੂੰ ਜ਼ਰੂਰ ਸੰਭਾਲੋ। ਕਿਉਂਕਿ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਅਸੀਂ ਦੇਖਦੇ ਹਾਂ, ਬਹੁਤ ਮੈਂ ਵੈਸੇ ਦੁਖੀ ਹੋ ਕੇ ਕਹਿ ਰਹੀ ਹਾਂ ਕਿ ਡਾਇਵੋਰਸ ਦਾ ਜਿਹੜਾ ਰੇਟ ਆ ਸਾਡੀ ਕਮਿਊਨਿਟੀ ਦੇ ਵਿੱਚ ਵੀ ਡੇ ਬਾਈ ਡੇ ਬਹੁਤ ਜ਼ਿਆਦਾ ਵੱਧ ਰਿਹਾ ਵਾ। ਤੇ ਮਾੜੀ ਜਿਹੀ ਗੱਲਬਾਤ ਹੁੰਦੀ ਆ, ਉਸ ਗੰਢ ਨੂੰ ਸੁਲਝਾਉਣ ਦੀ ਬਜਾਏ ਸੈਪਰੇਸ਼ਨ ਤੇ ਡਿਵੋਰਸ ਬਸ ਮੇਨ ਚੀਜ਼ਾਂ ਹੋ ਗਈਆਂ ਨੇ ਤੇ ਇਥੋਂ ਦੇ ਤਾਂ ਇੱਕ ਲਾਭ ਵੀ ਏਦਾਂ ਦੇ ਆ ਕਿ ਡਿਵੋਰਸ ਲੈਣ ਦੇ ਲਈ ਕੋਈ ਏਡੀ ਖਾਸ ਮਿਹਨਤ ਮੁਸ਼ਕਤ ਵੀ ਨਹੀਂ ਕਰਨੀ ਪੈਂਦੀ, ਜਸਟ ਜਾਓ ਤੇ ਫਾਰਮ ਭਰੋ ਤੇ ਇੱਕ ਵਨ ਸਾਈਡ ਦਾ ਡਿਵੋਰਸ ਵੀ ਹੋ ਜਾਂਦਾ ਬਸ। ਉਹ ਪਲੀਜ਼ 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 ਏਦਾਂ ਨਾ ਕਰੋ। ਅਗਰ ਕੋਈ ਵੀ ਥੋੜੀ ਬਹੁਤੀ ਏਦਾਂ ਦੀ ਖਿੱਚੋਤਾਣ ਰਿਸ਼ਤਿਆਂ ਦੇ ਵਿੱਚ ਹੁੰਦੀ ਆ, ਕੋਸ਼ਿਸ਼ ਕਰੋ ਕਿ ਉਸ ਗੰਢ ਨੂੰ ਖੋਲ ਲਵੋ, ਨਾ ਕਿ ਉਸ ਰਿਸ਼ਤੇ ਦੀ ਡੋਰ ਨੂੰ ਹੀ ਤੋੜ ਦੇਵੋ। ਤੇ ਤੁਸੀਂ ਵੀ ਸਮਝਦਾਰ ਹੋ, ਮੈਂ ਤਾਂ ਚਲੋ ਇੰਨੀ ਹਜੇ ਹੈ ਨੀ ਗੀ, ਤੁਸੀਂ ਸਮਝਦਾਰ ਹੋ। ਆਪਣੇ ਰਿਸ਼ਤਿਆਂ ਨੂੰ ਕਿੱਦਾਂ ਸੰਜੋਣਾ ਵਾ, ਕਿੱਦਾਂ ਸਾਂਭ ਕੇ ਰੱਖਣਾ ਵਾ, ਤੁਹਾਡੇ ਤੋਂ ਬਿਹਤਰ ਕੋਈ ਨੀ ਜਾਣਦਾ। ਸੋ ਆਪਣੀ ਫੈਮਿਲੀ ਨੂੰ ਟਾਈਮ ਦਿਓ, ਆਪਣੇ ਘਰ ਪਰਿਵਾਰ ਦੇ ਵਿੱਚ ਟਾਈਮ ਬਿਤਾਓ, ਬੱਚਿਆਂ ਦੇ ਨਾਲ ਫੈਮਿਲੀ ਦੇ ਵਿੱਚ ਬੈਠੋ ਤੇ ਸ਼ੱਕ ਨੂੰ ਆਪਣੇ ਰਿਸ਼ਤਿਆਂ ਦੇ ਵਿੱਚ ਨਾ ਆਉਣ ਦਿਓ। ਪੈਸਾ ਸਭ ਕੁਛ ਨਹੀਂ ਹੁੰਦਾ, ਪੈਸੇ ਨੂੰ ਆਪਣੀ ਜ਼ਰੂਰਤ ਦੇ ਮੁਤਾਬਕ ਵਰਤੋ, ਨਾ ਕਿ ਪੈਸੇ ਨੂੰ ਆਪਣੇ ਉੱਪਰ ਹਾਵੀ ਹੋਣ ਦਿਓ। ਬਸ ਇੰਨਾ ਹੀ ਜ਼ਰੂਰ ਕਹੂੰਗੀ ਕਿ ਤੁਹਾਡੀ ਸੋਚ ਆ ਚੰਨ ਦੀ ਤਰ੍ਹਾਂ, ਤੁਸੀਂ ਚਾਨਣੀ ਮਾਨਣੀ ਆ ਜਾਂ ਫਿਰ ਚੰਨ ਦੇ ਵਿੱਚੋਂ ਦਾਗ ਲੱਭਣਾ ਵਾ, ਉਹ ਵੀ ਸੋਚ ਤੁਹਾਡੀ ਆ, ਕਰਨਾ ਵੀ ਤੁਸੀਂ ਆ ਤੇ ਸਮਝਣਾ ਵੀ ਤੁਸੀਂ ਆ। ਮੈਂ ਤਾਂ ਸਿਰਫ ਤੁਹਾਨੂੰ ਐਡਵਾਈਸ ਹੀ ਦੇ ਸਕਦੀ ਆ ਤੇ ਮੇਰੀ ਐਡਵਾਈਸ ਨੂੰ ਤੁਸੀਂ ਪਲੀਜ਼ ਜ਼ਰੂਰ ਧਿਆਨ ਦੇਣਾ ਤੇ ਮੰਨਣਾ ਤੇ ਕੋਸ਼ਿਸ਼ ਕਰਨਾ ਕਿ ਆਪਣੀ ਉਲਝੀ ਹੋਈ ਤਾਣੀ ਨੂੰ ਸੰਭਾਲ ਸਕੋ। ਸੋ ਇੰਨਾ ਹੀ ਕਹਿੰਦੇ ਹੋਏ ਮੈਂ ਤਾਂ ਤੋਂ ਅੱਜ ਇਜਾਜ਼ਤ ਲੈਣੀ ਆ। ਅਗਲੇ ਹਫਤੇ ਬ੍ਰਿਸਬਨ ਟਾਈਮ ਮੁਤਾਬਕ 7 ਤੋਂ 9 ਤੇ ਸਿਡਨੀ ਸਮੇਂ ਮੁਤਾਬਕ 8 ਤੋਂ 10 ਫਿਰ ਤੁਹਾਡੇ ਰੂਬਰੂ ਹੋਵਾਂਗੇ। ਹਾਂ, ਸੱਚ ਇੱਕ ਗੱਲ ਤਾਂ ਰਹੀ ਗਈ ਕਿ 25 ਸਾਡੇ ਨੈਕਸਟ ਵੀਕ ਦੇ ਵਿੱਚ ਜਿਹੜੇ ਸਾਡੇ ਗੈਸਟ ਹੋਣਗੇ ਉਹ ਕੌਣ ਹੋਣਗੇ? ਲਓ ਜੀ, ਫਿਰ ਸਾਡੇ ਨੈਕਸਟ ਵੀਕ ਦੇ ਜਿਹੜੇ ਗੈਸਟ ਆ ਰਹੇ ਆ ਉਹ ਸਾਡੇ ਨਿਕਲੇ ਆ ਜੀ, ਬੋਲਦੀਏ ਨਾਮ ਬੋਲ ਦਿੰਦੇ ਆ, ਚਲੋ ਨਿਕਲੇ ਆ ਜੀ ਜਸਪਾਲ ਸਿਡਨੀ ਤੋਂ। ਲਓ ਜੀ, ਤੁਸੀਂ ਹਮੇਸ਼ਾ ਡਰਾਈਵਿੰਗ ਦੇ ਵਿੱਚ ਬਿਜ਼ੀ ਰਹਿੰਦੇ ਹੋ ਸਿਡਨੀ ਵਾਲਿਓ, ਹੁਣ ਨੈਕਸਟ ਵੀਕ ਟਾਈਮ ਜ਼ਰੂਰ ਕੱਢ ਲਿਓ ਕਿਉਂਕਿ ਆਪਾਂ ਤੁਹਾਡੇ ਤੋਂ ਤੁਹਾਡੀਆਂ ਗੱਲਾਂ ਸੁਣਾਂਗੇ। ਹੁਣ ਆਂਟੀ ਦਾ ਪਿੰਡ ਜਾ ਚੁੱਕੇ ਆ ਤੇ ਚਲੋ ਆਂਟੀ ਦੀ ਗੱਲਾਂ ਬਾਤਾਂ ਤੁਹਾਡੇ ਥਰੂ ਆਪਾਂ ਯਾਦ ਕਰ ਲਾਂਗੇ, ਨਾਲੇ ਆਂਟੀ ਦੀਆਂ ਗੱਲਾਂ ਕਰਾਂਗੇ ਤੇ ਨਾਲੇ ਤੁਹਾਡੇ ਸਿਡਨੀ ਦਾ ਮਾਹੌਲ ਦੇਖਾਂਗੇ ਤੇ ਤੁਹਾਡੇ ਕੰਮ ਕਾਰ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਸੋ ਕੋਸ਼ਿਸ਼ ਕਰਨਾ ਜੀ ਟਾਈਮ ਕੱਢ ਲੈਣਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਆਉਣ ਦੇ ਲਈ। ਤੇ ਲਓ ਦੋਸਤੋ, ਟਾਈਮ ਕਾਫੀ ਹੋ ਚੁੱਕਾ ਵਾ ਤੇ ਤੁਹਾਡੇ ਗਾਣੇ ਮੈਂ ਛੱਡ ਕੇ ਜਾ ਰਹੀ ਹਾਂ, ਗਾਣਿਆਂ ਦਾ ਤੁਸੀਂ ਇੰਜੋਏ ਕਰੋ, ਮੈਨੂੰ ਦਿਓ ਇਜਾਜ਼ਤ। ਮਿਲਾਂਗੇ ਅਗਲੇ ਹਫਤੇ 8 ਤੋਂ 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਦੇ ਲਈ ਰੱਬ ਰਾਖਾ, ਇੰਜੋਏ ਯੂਅਰ ਵੀਕਐਂਡ, ਹੱਸਦੇ ਵਸਦੇ ਰਹੋ।
ਓਹੋ, ਇਹ ਆਸਮਾਨ ਮੈਂ ਰਹਿਣੇ ਵਾਲੇ ਅੱਜ ਧਰਤੀ ਪੇ ਕਿਉਂ ਕਰ?
ਮੈਂ ਤੇਰੀ ਖਾਤਰ ਆਈ ਸੂ।
ਅੱਛਾ, ਪਹਿਲੇ ਕਦੇ ਨਾ ਆਈ ਮੇਰੀ ਆਦਤ?
ਤੇਰੇ ਬਿਨਾ ਸਾਰਾ ਚੰਡੀਗੜ੍ਹ ਸੁਨਾ ਸੁਨਾ ਲੱਗ ਗਿਆ ਸੀ।
ਅੱਛਾ, ਜਬ ਵੀ ਤੂੰ ਯੋ ਰੰਗ ਛੱਡ ਰਿਹਾ ਹੈ ਤੇਰੇ ਉੱਪਰ।
ਬਦਲੀ ਬਦਲੀ ਲੱਗੇ ਹਿਬਕੇ ਖਾਵਣ ਲੱਗੀ, ਬਦਲੀ ਬਦਲੀ ਲੱਗੇ ਹਿਬਕੇ ਖਾਵਣ ਲੱਗੀ, ਖਾਵਣ ਲੱਗੀ ਤੇਰੇ ਚੜ ਗਿਆ ਰੰਗ ਕਸੂਤਾ ਕੇ ਚੰਡੀਗੜ੍ਹ ਜਾਵਣ ਲੱਗੀ, ਤੇਰੇ ਚੜ ਗਿਆ ਰੰਗ ਕਸੂਤਾ ਕੇ ਚੰਡੀਗੜ੍ਹ ਜਾਵਣ ਲੱਗੀ। ਤੈਨੇ ਨਾਮ ਲਿਖਿਆ ਸੀ ਤੇਰੇ ਦਿਲ ਕੇ ਬੋਰਡ ਪੇ,
ਲੌਂਗ ਡਰਾਈਵ ਲੈ ਚੱਲਣਾ ਤੂੰ ਮੰਨੇ ਤੇਰੇ ਬੋਰਡ ਪੇ, ਲੌਂਗ ਡਰਾਈਵ ਲੈ ਚੱਲਣਾ ਤੂੰ ਮੰਨੇ ਤੇਰੇ ਬੋਰਡ ਪੇ,
ਫੁਰਸਤ ਨਾ ਸੈ ਛੋਰੀ ਮੰਨੇ ਮੇਰੇ ਕੰਮ ਤੇ,
ਸੁਣੇ ਜਿਹੜੇ ਮੇਰੀ ਸੱਸ ਚਲੇ ਆਏ ਤੂੰ ਤੇਰੇ ਨਾਮ ਤੇ, ਹੋ ਸੁਣੇ ਜਿਹੜੇ ਮੇਰੀ ਸੱਸ ਚਲੇ ਆਏ ਤੂੰ ਤੇਰੇ ਨਾਮ ਤੇ,
ਸਿੰਪਲ ਸੀ ਹੋਇਆ ਕਰਤੀ ਤਨ ਕੁੜਤੀ ਬਾਵਣ ਲੱਗੀ, ਸਿੰਪਲ ਹੋਇਆ ਕੁੜਤੀ ਬਾਵਣ ਲੱਗੀ, ਤੇਰਾ ਚੜ ਗਿਆ ਰੰਗ ਕਸੂਤਾ ਕੇ ਚੰਡੀਗੜ੍ਹ ਜਾਵਣ ਲੱਗੀ, ਤੇਰਾ ਚੜ ਗਿਆ ਰੰਗ ਕਸੂਤਾ ਕੇ ਚੰਡੀਗੜ੍ਹ ਜਾਵਣ ਲੱਗੀ,
ਚੰਡੀਗੜ੍ਹ ਮੈਂ ਜਾਣ ਤੇਰੀ ਆ ਤੇਰੀ ਯਾਦ ਮੈਂ ਜਾਗੇ ਥੀ,
ਪਹਿਲੇ ਵਾਲੀ ਨਾਰੀ ਮਨ ਪਹਿਲੇ ਡਿਗਰੀ ਪਾਵਣ ਲੱਗੀ, ਹਾਂ ਝੂਠ ਨਾ ਬੋਲੇ ਜਾਨ ਮੇਰੀ ਤਨ ਡਿਗਰੀ ਪਾਵਣ ਲੱਗੀ,
ਮੇਰੇ ਪਿਆਰ ਪਿਛਕਰ ਰਸੇ ਕੁਣ ਮੇਰੀ ਲਾਵਣ ਲੱਗੀ,
के चंडीगढ़ जावन लागी तेरे चढ़ गया रंग कचुत्ता के चंडीगढ़ जावन लागी
इट्स अ टीआर म्यूजिक
चुन्नी सत रंगी उडे अंबरा
वो तेरा कर दाए कोरे उडू उडू चतनी
चुन्नी सत रंगी उडे अंबरा
गलालड़ पुले जो तुरिया नी दस किथे रुकन गिया किथे जानी है कटे दी धुप फड़ के हवा वा तेनु पुछण गिया जानी एक तेरी धुप बन के हवा मैं तेनू पुछण गिया
तू मालवे तो टिब्बिया दी रेत वर्गी
तंब जट नू प्यारी लगे खेत वर्गी
तू माल बेच टिप्पिया दी रेत वर्गी
कम जट नू प्यारी लगे खेत वर्गी हां काली जट मिठे नैणा वाली ए नी हद्दा कदों मुक्कण गिया किते जानी ए कटे दी धुप बन के हवा वा तेनू पुछण गिया किते जानी ए कटे दी धुप बन के हवा वा तेनू पुछण गिया तेरी काली गुत
दा ता रुक जाता सिद्धुआ दे पुत दा
जद सप बन जाता तेरी काली गुत दा उदो ता रुक जाता सिद्धुआ दे पुत दा पीत को गया वाला है सच कहिंदा नी राह कदों मुक्कण गिया किते जानी है कटे दी धुप बन के हवा वा तेनू पुछण गिया
रख दिन चाके हर गबरू उड़ीक दिया कदों कोई जेरे आला टक्करू
उड़ीक दिया कदों कोई जेरे आला टक्करू
वे उंगला ते रख दिन चाके हर गबरू उड़ीक दिया कदों कोई जेरे आला टक्करू
दिया कदों कोई
मेरे कारखाने आह जहर दे नैण लोका तो छुपाए होए
Yo.